ਹਾਂਜੀ ਪਿਆਰਿਓ, ਸਤਿ ਸ੍ਰੀ ਅਕਾਲ ਜੀ। ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਸੁਣ ਰਹੇ ਹੋ ਜੀ। ਪ੍ਰੋਗਰਾਮ ਦੇ ਵਿੱਚ ਹਾਜ਼ਰ ਹੈ ਤੁਹਾਡਾ ਵੀਰ ਮਨਦੀਪ ਸਿੰਘ ਢਿੱਲੋਂ। ਤਾਂ ਪਿਆਰੇ ਦੋਸਤੋ, ਅੱਜ ਦਾ ਦਿਨ ਬੜਾ ਖਾਸ ਆ, ਦੀਵਾਲੀ ਵਾਲਾ ਤਿਉਹਾਰ ਆ। ਪੂਰੀ ਦੁਨੀਆਂ ਦੇ ਵਿੱਚ ਦੀਵਾਲੀ ਜਿਹੜੀ ਆ ਉਹ ਮਨਾਈ ਜਾਂਦੀ ਆ ਇਸ ਦਿਨ ਦੇ ਵਿੱਚ। ਤਾਂ ਇਹਨਾਂ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ, ਪੂਰੀ ਭਾਰਤ ਦੇ ਵਿੱਚ ਹੀ ਨਹੀਂ, ਵੱਖ ਵੱਖ ਦੇਸ਼ਾਂ ਦੇ ਵਿੱਚ ਵੀ ਇਹ ਦੀਵਾਲੀ ਦਾ ਤਿਉਹਾਰ ਉਹ ਮਨਾਇਆ ਜਾਂਦਾ। ਤੇ ਅਸੀਂ ਸੋਚਿਆ ਕਿ ਇਸ ਦੀਵਾਲੀ ਦੇ ਤਿਉਹਾਰ ਨੂੰ ਕਿਵੇਂ ਸੈਲੀਬ੍ਰੇਟ ਕਰ ਰਹੇ ਨੇ ਸਾਰੇ, ਤਾਂ ਉਹਨਾਂ ਬਾਰੇ ਵੀ ਜਿਹੜੀ ਚਰਚਾ ਲੈ ਕੇ ਆਈਏ ਪ੍ਰੋਗਰਾਮ ਦੇ ਵਿੱਚ। ਤਾਂ ਕਿਉਂਕਿ ਆਊਟਡੋਰ ਵੀ ਹੋਣਾ ਜ਼ਰੂਰੀ ਹੈ। ਅੱਜ ਅਸੀਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵਿੱਚ ਪਹੁੰਚੇ ਹੋਏ ਹਾਂ, ਜਿੱਥੇ ਜਿਹੜਾ ਉਹ ਪੂਰੀ ਦੁਨੀਆਂ ਦੇ ਵਿੱਚ ਜਿਹੜਾ ਉਹ ਦੀਵਾਲੀ ਜਿਹੜੀ ਮਨਾ ਰਹੀ ਹੈ, ਸੁਲਤਾਨਪੁਰ ਲੋਧੀ ਦੇ ਜਿਹੜੇ ਲੋਕ ਨੇ ਉਸ ਨੂੰ ਦੀਵਾਲੀ ਨੂੰ ਕਿਵੇਂ ਮਨਾ ਰਹੇ ਨੇ, ਤੇ ਉਹ ਆਪਾਂ ਅੱਜ ਉਹਦੇ ਬਾਰੇ ਆਪਾਂ ਗੱਲਬਾਤ ਜਿਹੜੀ ਹੈ ਕਰਾਂਗੇ। ਸਰੋਤਿਓ, ਤੇ ਅੱਜ ਆਪਾਂ ਦੀਵਾਲੀ ਦੇ ਬਾਰੇ ਚਰਚਾ ਕਰਾਂਗੇ, ਗੱਲਬਾਤ ਕਰਾਂਗੇ ਕਿ ਕਿਵੇਂ ਦੀਵਾਲੀ ਮਨਾਉਣੀ ਚਾਹੀਦੀ ਹੈ ਤੇ ਕਿਵੇਂ ਦੀਵਾਲੀ ਅਸੀਂ ਪਹਿਲਾਂ ਮਨਾਉਂਦੇ ਹੁੰਦੇ ਸੀ। ਤੇ ਸਾਡੇ ਨਾਲ ਜੁੜੇ ਰਹਿਣਾ ਜੀ ਪ੍ਰੋਗਰਾਮ ਦੇ ਵਿੱਚ, ਤੇ ਚੰਦ ਪਲਾਂ ਦੇ ਵਿੱਚ ਬਾਅਦ ਚ ਸਟੂਡੀਓ ਦੇ ਵਿੱਚ ਜਾ ਕੇ ਵੀ ਪ੍ਰੋਗਰਾਮ ਜਿਹੜਾ ਉਹ ਆਪਾਂ ਕਰਾਂਗੇ। ਪਰ ਉਸ ਤੋਂ ਪਹਿਲਾਂ ਅੱਜ ਦੀਵਾਲੀ ਦੀ ਗੱਲਬਾਤ ਹੋਏਗੀ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ। ਕੁਝ ਬਜ਼ੁਰਗ ਇੱਥੇ ਪਹੁੰਚੇ ਹੋਏ ਨੇ ਇਸ ਦੀਵਾਲੀ ਦੇ ਤਿਉਹਾਰ ਨੂੰ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ ਜੀ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਬਾਬਾ ਜੀ ਕਿ ਦੀਵਾਲੀ ਦਾ ਤਿਉਹਾਰ ਆ ਬੜਾ ਪਵਿੱਤਰ ਤਿਉਹਾਰ ਆ, ਤਾਂ ਪੂਰੀ ਦੁਨੀਆਂ ਦੇ ਵਿੱਚ ਹੀ ਮਨਾਇਆ ਜਾਂਦਾ, ਇਹ ਨਹੀਂ ਕਿ ਭਾਰਤ ਦੀ ਗੱਲ ਆ ਜਾਂ ਪੰਜਾਬ ਦੀ ਗੱਲ ਆ। ਤਾਂ ਤੁਸੀਂ ਇਸ ਵੇਲੇ ਅੱਜ ਸੁਬਹਾ ਸੁਬਹਾ ਸੁਲਤਾਨਪੁਰ ਲੋਧੀ ਦੇ ਵਿੱਚ ਵਹੀ ਨਦੀ ਦੇ ਬੈਠੇ ਲਾਗੇ ਪੂਰਾ ਇਹ ਸੋਹਣੇ ਦ੍ਰਿਸ਼ ਦਾ ਆਨੰਦ ਮਾਣਦੇ ਪਏ ਹੋ। ਕੀ ਲੱਗਦਾ ਕਿ ਪਹਿਲਾਂ ਦੀ ਤਰ੍ਹਾਂ ਦਾ ਹੀ ਦਿਨ ਚੜਿਆ, ਜਾਂ ਅੱਜ ਦੀਵਾਲੀ ਦਾ ਕੋਈ ਕੁਝ ਖਾਸ ਲੱਗਦਾ, ਅੱਜ ਮਨ ਦੇ ਵਿੱਚ ਖਾਸ ਖਿਆਲ ਲੱਗਦੇ ਨੇ ਕਿ ਇਹ ਅੱਜ ਦਾ ਦਿਨ ਖਾਸ ਹੈ?
ਹਾਂਜੀ ਜੀ, ਮਨ ਦੇ ਵਿੱਚ ਇਸ ਦੀਵਾਲੀ ਹੈ ਨਾ, ਇਹ ਬਹੁਤ ਪਵਿੱਤਰ ਇਤਿਹਾਸ ਹੈ ਜੀ। ਇਸ ਕਰਕੇ ਹਰ ਇੱਕ ਬੰਦੇ ਜਿਹੜੇ ਆ ਉਹ ਦਿਨੇ ਵੀ ਮਨਾਉਂਦੇ ਆ ਤੇ ਰਾਤ ਨੂੰ ਦੀਵੀ ਜਗਾ ਕੇ ਨਾ ਉਹ ਵੀ ਫਿਰ ਕਰਦੇ ਆ।
ਅੱਛਾ, ਜਿਹੜਾ ਪਟਾਕਿਆਂ ਦਾ ਰਿਵਾਜ ਸ਼ੁਰੂ ਹੋਇਆ, ਤੁਸੀਂ ਕਾਫੀ ਲੰਮੇ ਸਮੇਂ ਤੋਂ ਦੀਵਾਲੀ ਦੇਖਦੇ ਆ ਰਹੇ ਹੋ, ਪਟਾਕਿਆਂ ਦਾ ਤੁਹਾਡੇ ਸਮੇਂ ਦੇ ਵਿੱਚ ਵੀ ਇੰਨਾ ਸੀ ਜਾਂ ਬਾਅਦ ਦੇ ਵਿੱਚ ਸ਼ੁਰੂ ਹੋਇਆ ਹੈ?
ਨਹੀਂ, ਬਾਅਦ ਦੇ ਵਿੱਚ ਜ਼ਿਆਦਾ ਹੋਇਆ ਪਹਿਲੋਂ, ਕਿਉਂਕਿ ਖਰਚਾ ਇਹਨਾਂ ਲੋਕਾਂ ਕੋਲ ਹੈ ਨਹੀਂ ਸੀਗਾ। ਹੁਣ ਬਾਅਦ ਦੇ ਵਿੱਚ ਇੱਕ ਦੂਜੇ ਵੱਲ ਦੇਖ ਕੇ ਤੇ ਉਹ ਪਵਿੱਤਰ ਇਤਿਹਾਸ ਨੂੰ ਪਟਾਕੇ ਖੁਸ਼ੀ ਦੇ ਵਿੱਚ ਮਨਾਉਂਦੇ ਆ।
ਯਾਨੀ ਕਿ ਜੇ ਤੁਸੀਂ ਗੱਲ ਕਰਨੀ ਕਿ ਪਹਿਲਾਂ ਇੰਨਾ ਨਹੀਂ ਸੀ ਜਿੱਦਾਂ ਪਟਾਕਿਆਂ ਦਾ, ਜਾਂ
ਨਾ ਇੰਨਾ ਪੈਸਾ ਹੀ ਹੈਗਾ ਸੀ ਲੋਕਾਂ ਦੇ ਕੋਲ, ਪੈਸਾ ਵੀ ਉਦੋਂ ਬਹੁਤ ਘੱਟ ਲੋਕਾਂ ਕੋਲ ਪੈਸੇ ਸੀ, ਹੁਣ ਤਾਂ ਹਰ ਇੱਕ ਕੋਲ ਹੀ ਪੈਸੇ ਆ। ਹਾਂ, ਇਸ ਕਰਕੇ ਹਰ ਚੀਜ਼ ਹੀ ਯਾਨੀ ਕਿ ਉੱਨਤੀ ਦੇ ਵਿੱਚ ਆਈ ਆ।
ਅੱਛਾ, ਤੁਸੀਂ ਜਦੋਂ ਬਚਪਨ ਚ ਸੀ ਤੇ ਤੁਸੀਂ ਕਿਵੇਂ ਦੀਵਾਲੀ ਮਨਾਉਂਦੇ ਨੇ?
ਉਹੀ ਬਸ ਦੀਵੇ ਜਿਹੜੇ ਨਾ ਉਹਨਾਂ ਨੂੰ ਤੇਲ ਪਾ ਕੇ ਤੇ ਇਹ ਅੱਗੇ ਰੱਖ ਦੇਣਾ ਕੰਢੇ ਦੇ ਉੱਤੇ ਜਾਂ ਕੋਠੇ ਦੇ ਉੱਤੇ ਕਿਸੇ ਵੀ, ਤੇ ਇਹ ਹੈ ਬਸ ਉਹ ਦੀਵਾਲੀ। ਬਾਕੀ ਖਾਣ ਨੂੰ ਫਿਰ ਹੁੰਦਾ ਵੀ ਮਠਿਆਈ ਲਿਆ ਦੇਣੀ ਆ।
ਕੀ ਕੀ ਮਠਿਆਈ ਜਦੋਂ ਕੀ ਹੁੰਦਾ?
ਉਦੋਂ ਮਠਿਆਈ ਹੁੰਦੀ ਸੀ, ਬਰਫੀ, ਤੇ ਬਸ ਇਹੋ ਜਿਹੀ ਚੀਜ਼ਾਂ ਹੀ ਸੀਗੀ ਦੋ ਚਾਰ
ਬਸ। ਹਾਂ, ਉਹਨਾਂ ਦਿਨਾਂ ਨੂੰ ਯਾਦ ਕਰਦੇ ਹੋਣੇ ਪੁਰਾਣਿਆਂ ਨੂੰ ਜਿਹੜੇ ਬਚਪਨ ਦੇ ਸਮੇਂ
ਜੀ ਕਰਦੇ ਆ, ਲੇਕਿਨ ਹੁਣ ਜ਼ਮਾਨਾ ਬਹੁਤ ਤੇਜ਼ ਹੋ ਗਿਆ ਤੇ ਬਹੁਤ ਯਾਨੀ ਕਿ ਚੱਲ ਰਿਹਾ ਹੁਣ, ਫਿਰ ਉਹ ਚੀਜ਼ ਹੈ ਨਹੀਂ ਜਿਹੜੀ ਉਦੋਂ ਹੁੰਦੀ ਸੀ। ਉਦੋਂ ਨੇਕ ਇਨਸਾਨੀਅਤ ਸਭ ਕੁਛ ਹੈਗਾ ਸੀਗਾ, ਹੁਣ ਤੇ ਕੋਈ ਪੁੱਛਦਾ ਹੀ ਨਹੀਂ ਤੂੰ ਕੌਣ ਆ ਤੇ ਮੈਂ ਕੌਣ ਆ।
ਅੱਛਾ, ਜਦੋਂ ਅਸੀਂ ਸਾਰੇ ਸੁਣਨ ਵਾਲੇ ਸਰੋਤੇ ਵੀ ਯੰਗਸਟਰ ਹੋਣਗੇ, ਬਜ਼ੁਰਗ ਵੀ ਸੁਣਦੇ ਨੇ ਸਾਨੂੰ, ਨੌਜਵਾਨ ਵੀ ਸੁਣਦੇ ਨੇ, ਇਹ ਜਦੋਂ ਸਮਾਂ ਆਉਂਦਾ ਬੰਦੇ ਦਾ ਜਵਾਨ ਤੋਂ ਬਾਅਦ ਬਜ਼ੁਰਗ ਅਵਸਥਾ ਸਾਰਿਆਂ ਦੀ ਆਉਣੀ ਹੈ, ਇਹ ਨਹੀਂ ਕਿ ਅਸੀਂ ਨਹੀਂ ਆਉਣਾ। ਤੇ ਇਹ ਅਵਸਥਾ ਦੇ ਵਿੱਚ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਾਂ ਕੀ ਖਿਆਲਾਤ ਹੁੰਦੇ ਨੇ ਬੰਦੇ ਨੂੰ, ਕਿ ਕਿਉਂਕਿ ਇੱਕ ਤੁਸੀਂ ਇੱਕ ਜਾਨ ਦੇ ਵਿੱਚ ਆ, ਜ਼ੋਰ ਦੇ ਵਿੱਚ ਆ, ਪੈਸਾ ਵੀ ਕਮਾਇਆ, ਇੱਜ਼ਤ ਮਾਣ ਵੀ ਕਮਾਇਆ, ਧੀ ਪੁੱਤ ਵੀ ਵਿਆਹੇ, ਉਸ ਤੋਂ ਬਾਅਦ ਜਦੋਂ ਇਹ ਅਵਸਥਾ ਆਉਂਦੀ ਆ ਕਿਸ ਤਰ੍ਹਾਂ ਦਾ ਲੱਗਦਾ ਕੀ ਸਮਾਜ?
ਮੈਂ ਤਾਂ ਇਹੀ ਕਹੂੰਗਾ, ਜਦੋਂ ਬੱਚੇ ਆਉਂਦੇ ਆ ਉਦੋਂ ਵੀ ਖੁਸ਼ੀ ਆ, ਜਦੋਂ ਫਿਰ ਉਹ ਵੱਡੇ ਹੋ ਜਾਂਦੇ ਆ, ਵਿਆਹੇ ਜਾਂਦੇ ਆ, ਫਿਰ ਉਹ ਆਪਣਾ ਅਲੱਗ ਸੋਚ ਵਿਚਾਰ ਕਰਕੇ ਫਿਰ ਉਹ ਆਪਣਾ ਕਰਦੇ ਆ। ਜਿਹੜੇ ਬੁੱਢੇ ਆ ਉਹ ਥੋੜੇ ਬੁੱਢੇ ਹੋਏ ਨੌ ਹੈਗੇ ਆ, ਉਹ ਆਪਦਾ ਕਰਦੇ।
ਪੁਰਾਣੀਆਂ ਗੱਲਾਂ ਯਾਦ ਕਰ,
ਪੁਰਾਣੀਆਂ ਗੱਲਾਂ ਬਸ ਯਾਦ ਕਰਨੀਆਂ, ਉਹ ਪੁਰਾਣੀਆਂ ਗੱਲਾਂ ਨੂੰ ਹਾਂ ਬਣਾਤੇ ਸੀਗੇ, ਫਿਰ ਉਹ ਬਾਅਦ ਚ ਅਸੀਂ ਵੀ ਬਣਾਏ ਆ, ਲੇਕਿਨ ਇਹ ਆ ਵੀ ਇੱਥੇ ਜਿਹੜਾ ਸੀ ਨਾ ਬਾਬੇ ਨਾਨਕ ਦਾ ਘਰ ਸਮਝ ਲਓ ਜੋ ਵੀ ਹੈਗਾ, ਉਹਦਾ ਕਰਕੇ ਇੱਥੇ ਰੌਣਕ ਬਹੁਤ ਹੁੰਦੀ ਸੀ। ਇਹ ਨੀ ਹੈਗੀ ਵੀ ਰਿਕਾਰਡਿੰਗ ਹੋਣ ਡੀ ਹੋਈ ਆ, ਬਹੁਤ ਉੱਚੀ ਬੋਲ ਜਾ ਕੋਈ ਵੀ ਹੈਗਾ, ਅਸੀਂ ਉਹਨੇ ਬੈਠੇ ਇੱਥੇ ਆਰਾਮ ਨਾਲ, ਜੇ ਕੋਈ ਘਰੇਲੂ ਗੱਲਬਾਤ ਹੈਗੀ ਤਾਂ ਠੀਕ ਹੈ, ਨਹੀਂ ਨਹੀਂ ਬਸ ਬੈਠੇ ਆ।
ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਬਜ਼ੁਰਗ ਜਿਹਨਾਂ ਨੇ ਆਪਣੇ ਨਾਲ ਗੱਲਾਂ ਬਾਤਾਂ ਕੀਤੀਆਂ ਜੀ, ਕਿਉਂਕਿ ਇਹ ਜਗ੍ਹਾ ਐਸੀ ਆ ਜਿਸ ਦੇ ਵਿੱਚ ਤੁਸੀਂ ਜਿਹੜਾ ਜਦੋਂ ਤੁਸੀਂ ਇੱਥੇ ਬੈਠਦੇ ਹੋ ਤਾਂ ਉਸ ਜਗ੍ਹਾ ਦੇ ਵਿੱਚ ਜਿਹੜਾ ਆਨੰਦ ਬੜਾ ਆਉਂਦਾ ਵਾ ਜੀ। ਤਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੇ, ਉਹਨਾਂ ਦੇ ਜਿਹੜੇ ਹੋਰ ਵੀ ਆਪਣੇ ਸਰੋਤੇ ਇਸ ਵਾਲੇ ਸਾਡੇ ਸਰੋਤੇ ਸੁਣਦੇ ਨੇ। ਇੱਕ ਮਾਤਾ ਜੀ ਸਾਡੇ ਨਾਲ ਨੇ, ਸਤਿ ਸ੍ਰੀ ਅਕਾਲ ਮਾਤਾ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ
ਸਤਿਕਾਲ, ਮੈਂ ਥੋੜਾ ਉੱਚਾ ਸੁਣਦਾ ਵਾ,
ਕੋਈ ਗੱਲ ਨੀ ਜੀ, ਕੋਈ
ਮੈਂ ਥੋੜੇ।
ਇਹ ਦੀਵਾਲੀ ਦੇ ਤਿਉਹਾਰ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਦੀਵਾਲੀ ਕਿਵੇਂ ਮਨਾਉਣੀ ਚਾਹੀਦੀ ਹੈ ਸਾਨੂੰ ਜੀ, ਦੀਵਾਲੀ ਨੂੰ ਕਿਵੇਂ ਮਨਾਉਣਾ ਚਾਹੀਦਾ, ਕਿਉਂਕਿ ਅੱਜ ਕੱਲ ਪਟਾਕੇ ਬਹੁਤ ਚਲਾਏ ਜਾ ਰਹੇ ਨੇ।
ਹਾਂ, ਉਹ ਨਹੀਂ ਚਲਾਉਣੇ ਚਾਹੀਦੇ, ਪ੍ਰਦੂਸ਼ਣ ਬਹੁਤ ਹੁੰਦਾ ਵਾ
ਜੀ,
ਤੇ ਬਸ ਉਦਾਂ ਹੀ ਪਿਛਲੇ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਆ, ਰਾਮਚੰਦਰ ਜੀ ਦੇ ਵੇਲੇ ਦੀ ਜਦੋਂ ਰਾਵਣ ਨੂੰ ਮਾਰਿਆ। ਚਲੋ ਖੁਸ਼ੀ ਚ ਦੀਵੇ ਦੂਵੇ ਤੇ ਜਗਾਉਣੇ ਚਾਹੀਦੇ ਆ, ਪਰ ਪਟਾਕਿਆਂ ਦਾ ਜਿਹੜਾ ਨਾ ਇਹ ਪ੍ਰਦੂਸ਼ਣ ਵੈਸੇ ਵੀ ਆਪਣੇ ਅੱਜ ਪਹਿਲੇ ਦਿਨ ਆਈ ਦੀਵਾਲੀ ਦਾ ਕੰਮ ਬਹੁਤ ਸੀ ਘਰ ਤੇ ਗੋਡੇ ਦੁਖਣ ਲੱਗ ਪਏ, ਇਸ ਕਰਕੇ ਮਜਬੂਰੀ। ਮੈਂ ਕਹਿੰਦੀ ਸੰਤਾਂ ਨੇ ਬਹੁਤ ਹੀ ਵਧੀਆ ਇਸ ਪਰਮਾਤਮਾ ਦੇਣ ਸੁਲਤਾਨਪੁਰ ਨੂੰ ਦਿੱਤੀ ਆ। ਤੇ ਇੱਕ ਦੋ ਵਾਰੀ ਅਖਬਾਰ ਚ ਮੈਂ ਪੜ੍ਹਿਆ ਸੀ ਪਿਛਲੇ ਸਾਲ, ਕਿਸੇ ਨੇ ਪੁੱਛਿਆ ਤੇਰੇ ਮੇਰੇ ਵਰਗੇ ਯਾਤਰੀ ਨੇ ਬਾਬਾ ਜੀ ਨੂੰ ਗੁਰਦੁਆਰੇ ਕਿ ਤੁਹਾਨੂੰ ਇਹ ਕਿੱਥੋਂ ਆਇਆ ਵੀ ਵਿਚਾਰ ਵੀ ਇੱਥੇ ਬਣਾਈਏ, ਜੋ ਮੈਂ ਪੜ੍ਹਿਆ। ਤੇ ਬਾਬਾ ਜੀ ਨੇ ਇਹਨਾਂ ਨੇ ਕਿਹਾ, ਸੰਤਾਂ ਨੇ ਜਿਹੜੇ ਮੈਂ ਪੁੱਛਿਆ ਵੀ ਉਹ ਕਹਿਣ ਲੱਗੇ ਮੈਨੂੰ ਵਿਚਾਰ ਆਇਆ, ਮੈਨੂੰ ਪਰਮਾਤਮਾ ਦੀ ਬਖਸ਼ਿਸ਼ ਆਈ, ਉਹ ਉਪਰੋਂ ਆਵਾਜ਼ ਆਈ ਵੀ ਤੁਸੀਂ ਸੰਤ ਜੀ ਇੱਥੇ ਬੇਈ ਦੇ ਇਹਨੂੰ ਬਣਾਓ। ਤੇ ਉਦੋਂ ਤੋਂ ਮੈਂ 20 ਸਾਲ ਹੋ ਗਏ, 21 ਸਾਲ ਸਮਝੋ, ਤੇ ਇੱਥੇ ਮਤਲਬ ਵੀ ਲੋਕਾਂ ਨੂੰ ਬਹੁਤ, ਇਹਨਾਂ ਨੇ ਆਪਦੇ ਘਰ ਦਾ ਤਾਂ ਕੁਛ ਬਣਾਇਆ, ਲੋਕ ਸੇਵਾ ਹੀ ਆ, ਬਾਹਰ ਵੀ ਜਾਂਦੇ ਆ, ਉੱਥੋਂ ਪੈਸਾ ਵੀ ਲਿਆਉਂਦੇ ਆ, ਇੱਥੋਂ ਦੇ ਤਾਂ ਲੋਕ ਗਰੀਬ ਹੈ, ਤੇ ਬਹੁਤ ਹੀ ਦੁਨੀਆਂ ਦਾ ਉਪਕਾਰ ਕੀਤਾ ਇਹਨਾਂ ਨੇ, ਅਸੀਂ ਤੇ ਇਹਨਾਂ ਦਾ ਦੇਣ ਦੇ ਨਹੀਂ ਸਕਦੇ। ਤੇ ਚਲੋ ਬਾਕੀ ਲੋਕਾਂ ਨੂੰ ਪਤਾ ਅਸੀਂ ਆਪਦੇ ਬਜ਼ੁਰਗ ਹੈਗੇ ਆ, ਬੱਚੇ ਵਿਆਹੇ, ਇੱਕ ਬੇਟਾ ਸਾਡਾ 12 ਸਾਲ ਹੋ ਗਏ ਚਲਾ ਗਿਆ, ਉਦੋਂ ਦੇ ਅਸੀਂ ਅੱਧੇ ਕਮਜ਼ੋਰ ਹੋ ਗਏ ਆ, ਪਰ ਫਿਰ ਵੀ ਮਨ ਨੂੰ ਹੌਸਲਾ ਦਿੰਦੇ ਆ। ਬਾਬਾ ਜੀ ਨੇ ਬਹੁਤ ਹੀ ਵਧੀਆ ਆ ਪਰਿਆਵਰਨ ਦਾ
ਜਿਹੜਾ 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 ਪੂਰੀ ਜ਼ਿੰਦਗੀ ਦੇ ਵਿੱਚ ਕਈ ਉਤਾਰ ਚੜਾ ਆਉਂਦੇ ਨੇ ਬੰਦੇ ਦੀ ਜ਼ਿੰਦਗੀ ਦੇ ਵਿੱਚ, ਕੁਝ ਬੰਦਾ ਡਿੱਗਦਾ ਵੀ ਆ ਫਿਰ ਉੱਠਦਾ ਵਾ ਫਿਰ ਤੁਰਦਾ।
ਅਸੀਂ ਪਹਿਲਾਂ ਚੜ੍ਹਦੀਆਂ ਕਲਾ ਚ ਅਸੀਂ ਜਦੋਂ ਪਿੰਡ ਰਹਿੰਦੇ ਸੀ, ਸਰਪੰਚ ਸੀ ਇਹ ਸਰਦਾਰ ਹੋਣੀ, ਮੇਰੇ ਸਹੁਰਾ ਸਾਹਿਬ ਵੀ ਸਰਪੰਚ, 30 ਸਾਲ ਬਿਨਾਂ ਵੋਟਾਂ ਤੋਂ ਲੋਕੀ ਖੜੇ ਕਰਦੇ ਰਹੇ, ਉਹਨਾਂ ਜਿੱਤੇ ਦੇ ਰਹੇ ਆ ਜੋ ਪਾਕਿਸਤਾਨ ਬਣਿਆ ਸੀ, ਫਿਰ ਇੱਕ ਵਾਰੀ ਇਹ ਵੀ ਬਣੇ ਆ। ਇਹਨਾਂ ਨੂੰ ਵੈਸੇ ਵੀ ਪਿੰਡ ਬਹੁਤ ਮੰਨਦਾ, ਸਾਡਾ ਜਿਹੜਾ ਘਰ ਸੀ ਨਾ, ਮੈਂ ਕਹਿਣਾ ਚਾਹੁੰਦੀ ਸ਼ਾਹਾਂ ਦਾ ਘਰ ਸੀ ਪਿੰਡ, ਸਭ ਤੋਂ ਤਕੜਾ ਘਰ ਸੀ, ਤੇ ਆੜਤ ਕਰਦੇ ਹੁੰਦੇ ਸੀ ਪਿੰਡ। ਹਾਂ, 30 ਸਾਲ 25 ਸਾਲ ਇਹਨਾਂ ਨੇ ਆੜਤ ਕੀਤੀ ਆ, ਫਿਰ 12 ਸਾਲ ਹੋ ਗਏ, ਮੇਰਾ ਵੱਡਾ ਬੇਟਾ ਗੁਜ਼ਰ ਗਿਆ, ਉਦੋਂ ਫਿਰ ਸਾਨੂੰ ਛੱਡਣੀ ਪਈ ਆੜਤ। ਤੇ ਹੁਣ ਇੱਥੇ ਸਾਡਾ ਇੱਕ ਬੇਟਾ ਵਾ ਡਾਕਟਰ, ਤੁਸੀਂ ਕਿਹੜੇ ਪਿੰਡ ਤੋਂ ਆ?
ਸਾਡਾ ਤਾਜਪੁਰ ਹੈ ਜੀ,
ਤਾਜਪੁਰ ਲੈ, ਇਹਨਾਂ ਦੇ ਨਾਨਕਿਆਂ ਦਾ ਪਿੰਡ ਵਾ। ਤਾਰਪੁਰ, ਕਈ ਵਾਰੀ ਗਏ
ਤਾਰਪੁਰ,
ਤਾਜਪੁਰ ਤਾਂ ਆਪਦਾ ਹੀ ਪਿੰਡ ਵਾ ਸਾਡਾ, ਮੈਂ ਕਈ ਵਾਰੀ ਗਈ। ਤੇ ਉਹ ਨਾ ਫਿਰ ਸਾਨੂੰ ਸਾਡਾ ਇੱਕ ਬੇਟਾ ਇੱਥੇ ਆ ਜਿਹੜਾ ਵੱਡਾ ਤੇ ਗੁਜ਼ਰ ਗਿਆ ਨਾ, ਬੇਰ ਸਾਹਿਬ ਕੋ ਕੋਠੀ ਬਣਾਈ ਸੀ ਆੜ ਦੇ, ਇਹਨਾਂ ਦੇ ਨਾਲ ਕਰਦਾ ਹੁੰਦਾ ਸੀ, ਇੱਕ ਸੈਂਟਰ ਵਾਲਾ ਸਾਡਾ ਬੱਚਾ ਵਾ, ਉਹ ਹਰਜੀਤ ਡਾਕਟਰ ਇੱਥੇ ਜਾਣਦੇ ਆ, ਉਹਦੇ ਸਾਹਮਣੇ ਸਾਡਾ ਘਰ ਵਾ, ਉੱਥੇ ਬਜ਼ੁਰਗਾਂ ਨੇ ਪਹਿਲੇ ਜ਼ਮਾਨੇ ਚ ਹੁੰਦਾ ਸੀ ਜਿਹੜਾ ਮੈਂ ਕਹਿੰਦੀ ਪੜ੍ਹਨ ਨੂੰ ਬਣਾਇਆ ਸੀ 90 ਸਾਲ, ਉਹ ਫਿਰ ਢਾ ਢਾ ਕੇ ਜੋ 31 ਸਾਲ ਪਹਿਲਾਂ ਮੈਂ ਆਈ ਨਾ ਸੁਲਤਾਨਪੁਰ, ਮੈਂ ਬਿਮਾਰ ਰਹਿੰਦੀ ਸੀ ਪਿੰਡ, ਇਸ ਕਰਕੇ ਆਈ ਸੀ ਦਵਾਈ ਦਾ, ਹੋਮਿਓਪੈਥਿਕ ਦਵਾਈ, ਉਹ ਫਿਰ ਢਾ ਢਾ ਕੇ ਬਣਾਇਆ ਵਾ, ਤੇ ਉਸ ਬੱਚੇ ਕੋ ਅਸੀਂ ਰਹਿੰਦੇ ਪਏ ਆ ਇਸ ਵੇਲੇ,
ਵਧੀਆ ਜ਼ਿੰਦਗੀ ਜੀ ਰਹੇ।
ਉਹ ਜਿਹੜਾ ਵੱਡਾ ਬੇਟਾ ਸੀ ਨਾ, ਉਹਦੀ ਜਿਹੜੀ ਘਰਵਾਲੀ ਸੀ ਨਾ, ਉਹ ਬੇਟਾ ਚਲਾ ਗਿਆ, ਉਹਨੇ ਸਾਨੂੰ ਲੜ ਕੇ ਘਰੋਂ ਕੱਢ ਦਿੱਤਾ, ਇੱਧਰ ਬੇਰ ਸਾਹਿਬ ਕੋਠੀ ਬਣਾਈ ਸੀ। ਬੀਬੀ ਦੀ ਕੋਠੀ ਆ ਨਾ
ਇਹ ਉਦਾਂ ਬੜਾ ਅੱਜ ਕੱਲ ਬੜਾ ਸੋਹਣਾ
ਅੱਛਾ ਪਹਿਲਾਂ ਜ਼ਿੰਦਗੀ ਬਹੁਤ ਸੋਹਣੀ ਰਹੀ ਹੁਣ ਵੀ ਖੈਰ ਸੋਹਣੀ ਆ ਪਰ ਜਦੋਂ ਅਸੀਂ 2 ਸਾਲ ਉਧਰ ਆਪਦੀ ਹੱਥੀ ਕੋਠੀ ਬਣਾਈ ਸੀ ਇੱਥੇ ਬੇਰ ਸਾਹਿਬ ਕੋ ਜਪਿੰਦਰਜੀਤ ਦੇ ਸਾਹਮਣੇ ਸਾਡੀ ਕੋਠੀ ਆ ਤੇ ਉਹ ਬਣਾਈ ਸੀ ਹੱਥੀ ਬਣਾਈ 20 ਸਾਲ ਦੀ ਕਮਾਈ ਆੜਤ ਦੀ ਇਹਨਾਂ ਨੇ ਕੋਠੀ ਦੇ ਲਾਈ ਸੀ ਜਦੋਂ ਸਾਨੂੰ ਲੜ ਕੇ ਕੱਢ ਦਿੱਤਾ ਨਾ ਰਾਤ ਨੂੰ ਉਸ ਬੇਟੇ ਕੋ ਉਹਨਾਂ ਨੂੰ ਸੱਦ ਕੇ ਉਸ ਨੌਂ ਪੁੱਤ ਕੋ ਜਿਹਦੇ ਕੋਲ ਰਹਿੰਦੇ ਆ 2 ਸਾਲ ਅਸੀਂ ਰੋਂਦੇ ਰਹੇ ਆ ਨਾਲੇ ਇਹਨਾਂ ਦਾ ਕਿੱਲਾ ਲੈ ਲਿਆ ਪੋਤੇ ਨੇ ਝੂਠ ਬੋਲ ਕੇ ਤੇਰੇ ਵਰਗਾ ਪੋਤਾ ਵਿਆਹ ਕਰਾਉਣਾ ਸੀ ਤੇ ਮੁੜ ਕੇ ਮੁੱਕਰ ਗਿਆ ਨਾ ਮੈਂ ਕਿੱਲਾ ਦੇਣਾ ਨਾ ਮੈਂ ਰੱਖਣਾ ਨਾ ਮੈਂ ਰੋਟੀ ਦੇਣੀ ਤੇ ਉਸ ਨੌਂ ਪੁੱਤ ਨੂੰ ਜਿਹਦੇ ਕੋਲ ਰਹਿੰਦੇ ਆ ਉਹਨਾਂ ਨੂੰ ਸੱਦ ਕੇ ਤੇ ਸਾਨੂੰ ਕੱਢ ਦਿੱਤਾ 2 ਸਾਲ ਅਸੀਂ 2.5 ਸਾਲ ਰੋਂਦੇ ਰਹੇ ਆ ਇਹਨਾਂ ਦਾ ਅੱਧਾ ਦਿਮਾਗ ਉਦੋਂ ਫੇਲ ਹੋਇਆ ਪੂਰੀ ਯਾਦਾਸ਼ਤ ਨੀ ਗੱਲ ਭੁੱਲ ਜਾਂਦੀ ਆ ਮੈਂ ਫਿਰ ਵੀ ਚਲੋ ਦਿਮਾਗੀ ਠੀਕ ਆ ਸਰੀਰ ਪੱਖੋਂ ਮੈਂ ਪੇਟ ਦੀ ਬਿਮਾਰੀ
ਇੱਦਾਂ ਜਦੋਂ ਅਸੀਂ ਬੱਚਿਆਂ ਲਈ ਸਾਰਾ ਕੁਛ ਕਰ
ਇੰਨਾ ਕੁਛ
ਫੇਰ ਵੀ ਬਾਅਦ ਦੇ ਵਿੱਚ
ਪਰਮਾਤਮਾ ਦਾ ਹੁਣ ਕੀ ਕਰੀਏ ਹੁਣ ਹਨਾ ਆਪਣੇ ਜ਼ਿੰਦਗੀ ਹੁਣ ਤੋਰਨੀ ਆ ਦਿਲ ਨੂੰ ਹੌਸਲਾ ਬਣਾ
ਥੋੜਾ ਜਿਹਾ ਬਾਬਾ ਜੀ ਨਾਲ ਵੀ ਗੱਲ ਕਰਨਾ
ਪਹਿਲੋਂ ਹਾਲਾਤ ਹੋਰ ਹੁੰਦੇ ਆ ਬਾਅਦ ਦੇ ਵਿੱਚ ਕੋਈ ਹੋਰ ਹਾਲਾਤ ਹੋ ਜਾਂਦੇ ਹਾਲਾਤ ਬਦਲ ਜਾਂਦੇ
ਨਹੀਂ ਪਰ ਇਹ ਦੇਖਣ ਵਿੱਚ ਇਹ ਵੀ ਤਾਂ ਦੇਖਣਾ ਚਾਹੀਦਾ ਨਾ ਕਿ ਇਨਸਾਨ ਆਪਣੇ ਬੱਚਿਆਂ ਲਈ ਕਰਦਾ ਤੇ ਬੱਚਿਆਂ ਨੂੰ ਵੀ ਤੇ ਬਜ਼ੁਰਗਾਂ ਦਾ ਕਰਨਾ ਚਾਹੀਦਾ ਪਰਿਵਾਰ ਦਾ ਕਰਨਾ ਚਾਹੀਦਾ ਮਤਲਬ ਕਦੇ ਮਨ ਚ ਆਇਆ ਤੁਹਾਡੇ ਜਦੋਂ ਨਿੱਕੇ ਨਿੱਕੇ ਹੁੰਦੇ ਨੇ ਵੀ ਕਦੇ ਸਾਨੂੰ
ਆਇਆ ਜੀ ਬਹੁਤ ਵਾਰੀ ਆਉਂਦਾ ਵਾ ਲੇਕਿਨ ਬੱਚੇ ਨੂੰ ਓਨੀ ਅਕਲ ਨਹੀਂ ਹੁੰਦੀ ਜਿਸ ਕਰਕੇ ਉਹ ਗਾਪ ਸ਼ਾਪ ਹੋ ਜਾਂਦਾ ਥੋੜਾ ਜਿਹਾ ਵੱਡਾ ਹੋਵੇ ਫਿਰ ਠੀਕ ਆ ਪੜ੍ਹਾਈ ਕਰੇ ਮੈਟ੍ਰਿਕ ਕਰੇ ਬੀ ਏ ਕਰੇ ਕੁਛ ਪੜ੍ਹ ਲਿਖ ਕੇ ਫਿਰ ਘਰੇਲੂ ਸਿਸਟਮ ਉਹ ਵੀ ਚੰਗਾ ਮਤਲਬ ਹੋ
ਜਾਵੇ
ਉਹਦਾ ਵੈਸੇ ਜਦੋਂ ਠੋਕਰ ਲੱਗਦੀ ਆ ਬੰਦੇ ਨੂੰ ਤਾਂ ਬਹੁਤ ਕੁਝ ਮਤਲਬ ਯਾਦ ਆਉਂਦਾ ਫਿਰ ਬਹੁਤ
ਕੁਦਰਤੀ ਹੁੰਦਾ
ਪਰ ਇੱਕ ਇਨਸਾਨ ਆ ਨਾ ਜਿਹੜਾ ਉਹ ਕਹਿੰਦੇ ਨੇ ਕਿ ਉਹਨੂੰ ਹਿੰਮਤ ਨੀ ਛੱਡਣੀ
ਨਹੀਂ ਛੱਡਣੀ ਚਾਹੀਦੀ
ਇਹ ਨੀ ਕਿ ਠੋਕਰ ਲੱਗੇ ਤੇ ਅਸੀਂ ਜ਼ਿੰਦਗੀ ਜੀਣ ਦਾ
ਸਾਡੇ ਪਿੰਡ ਗਿੱਦੜ ਪਿੰਡੀ ਆ ਮੱਖੂ
ਤੋਂ
ਗਿੱਦੜ ਪਿੰਡੀ ਆ ਤੇ ਮੇਰੇ ਫਾਦਰ 30 ਸਾਲ ਸਰਪੰਚ ਰਹੇ ਵਿਦਆਊਟ ਐਨੀ ਇਲੈਕਸ਼ਨ
ਕੀ ਬਾਤ
ਹਾਂਜੀ
ਫਿਰ ਪਿੰਡ ਚ ਪੂਰੀ ਸਰਦਾਰੀ ਪਹਿਲਾਂ ਤੋਂ ਰਹੀ
ਬਿਲਕੁਲ ਸਰਦਾਰੀ ਫਿਰ ਇਹ ਆ ਵੀ
ਕਿੰਨੇ ਭਰਾ ਹੋ
ਮੈਂ ਇਕੱਲਾ ਹਾਂ
ਅੱਛਾ
ਇਕੱਲਾ ਮੈਂ ਇਕੱਲਾ
ਠੀਕ ਹੈ
ਤੇ ਫਿਰ ਉਹ ਮੈਨੂੰ ਕਹਿੰਦੇ ਵੀ ਤੁਸੀਂ ਮੈਂ ਕਹਿੰਦੀ ਮੈਂ ਨਹੀਂ ਕਰਨੀ
ਸਰਪੰਚ
ਲੇਕਿਨ ਮੈਨੂੰ ਮਜਬੂਰ ਉੱਪਰੋਂ ਫਿਰ ਆਇਆ ਮਤਲਬ ਵੀ ਨਹੀਂ ਤੇਰੇ ਤੋਂ ਬਿਨਾਂ ਸੀ ਫਿਰ ਕਿਸੇ ਨੂੰ ਦੇਣੀ ਨਹੀਂ ਇੱਥੇ ਸਰਪੰਚੀ ਸਰਪੰਚੀ ਜਾ ਹੋਰ ਕੁਛ ਹੈਗਾ ਫਿਰ ਚਲੋ ਮੈਂ ਫਿਰ ਉਹਨਾਂ ਦੇ ਕਹਿਣ ਦੇ ਉੱਤੇ ਫਿਰ ਮੈਂ ਬਣਿਆ ਵਿਦਆਊਟ ਐਨੀ ਇਲੈਕਸ਼ਨ ਹਾਂਜੀ ਫਿਰ 5 ਸਾਲ ਗੁਜ਼ਾਰੇ ਕੀਤੇ ਆ ਡਿਵੈਲਪਮੈਂਟ ਵੀ ਗਿੱਦੜ ਪਿੰਡੀ ਦੀ ਬਹੁਤ ਕਰਵਾਈ ਸੀ
ਹਾਂ ਤਾਂ ਹੁਣ ਮਤਲਬ ਤੁਸੀਂ ਸਵੇਰੇ ਰੋਜ਼ਾਨਾ ਇੱਥੇ ਵਹੀ ਨਦੀ ਤੇ ਆਉਂਦੇ ਹੋ ਤੇ ਇਸ ਕੁਦਰਤ ਦਾ ਆਨੰਦ ਲੈਂਦੇ ਹੋ
ਹਾਂਜੀ ਕਈ ਵਾਰੀ ਉਧਰ ਦੀ ਆਉਣੇ ਆ ਕਈ ਵਾਰੀ ਇਧਰ ਦੀ ਆਉਣੇ ਆ ਇਧਰ ਦੀ ਬਹਿਣ ਬੋਣ ਲਈ ਜਗ੍ਹਾ ਮਿਲਦੀ ਆ ਉਧਰ ਬੈਂਚ ਆ ਨਾ ਉਧਰ ਨੀ ਹੈਗੇ ਮਤਲਬ
ਤੇ ਬਹੁਤ ਸ਼ੁਕਰੀਆ ਜੀ ਤੁਸੀਂ ਆਪਣਾ ਸਾਥ ਦਿੱਤਾ ਬਹੁਤ ਗੱਲਾਂ ਜਿਹੜੀਆਂ ਜ਼ਿੰਦਗੀ ਦੀਆਂ ਸਾਂਝੀਆਂ ਕੀਤੀਆਂ ਬਹੁਤ ਸ਼ੁਕਰੀਆ ਅੱਛਾ ਇਹ ਪਿਆਰੇ ਸਰੋਤੋ ਇਹ ਜ਼ਿੰਦਗੀ ਆ ਇਹ ਜ਼ਿੰਦਗੀ ਦੀ ਸੱਚਾਈ ਆ ਜਿਸ ਦੇ ਵਿੱਚ ਆਪਾਂ ਜਦੋਂ ਸਟੂਡੀਓ ਤੋਂ ਬਾਹਰ ਜਾਂਦੇ ਹਾਂ ਤੇ ਫਿਰ ਪਤਾ ਲੱਗਦਾ ਕਿ ਜ਼ਿੰਦਗੀ ਦੀ ਸੱਚਾਈ ਜਿਹੜੀ ਆ ਉਹ ਕੀ ਆ ਇਸ ਸੱਚਾਈ ਨੂੰ ਸਵੀਕਾਰ ਵੀ ਕਰਨਾ ਪੈਂਦਾ ਉਤਾਰ ਚੜਾਅ ਨੂੰ ਮਹਿਸੂਸ ਵੀ ਕਰਨਾ ਪੈਂਦਾ ਇਹਨਾਂ ਸਾਰੇ ਉਤਾਵਾਂ ਚੜਾਵਾਂ ਦੇ ਵਿੱਚ ਜ਼ਿੰਦਗੀ ਫਿਰ ਅੱਗੇ ਵੱਧਦੀ ਜਾਂਦੀ ਹੈ ਕਹਿੰਦੇ ਔਕੜਾਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਇਹ ਨਹੀਂ ਪ੍ਰਦੇਸ਼ ਦੇ ਵਿੱਚ ਆਉਂਦੀਆਂ ਦੇਸ਼ ਦੇ ਵਿੱਚ ਵੀ ਬਹੁਤ ਸਾਰੀਆਂ ਆਉਂਦੀਆਂ ਸਾਡੇ ਅੱਗੇ ਹੋਰ ਵੀਰ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਭਾਜੀ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਆਪ ਨੂੰ ਬਹੁਤ ਮੁਬਾਰਕਾਂ ਜੀ
ਥੈਂਕ ਯੂ
ਅੱਛਾ ਤੁਸੀਂ ਕਿਵੇਂ ਮਨਾਉਂਦੇ ਹੋ ਦੀਵਾਲੀ ਜਾਂ ਇਹ ਤਿਉਹਾਰ ਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹੋ
ਜਿੱਦਾਂ ਬਾਕੀ ਸਾਰੇ ਕਰਦੇ ਆ ਬਾਬੇ ਨਾਨਕ ਦੀ ਧਰਤੀ ਆ
ਹਾਂਜੀ
ਜਿੱਦਾਂ ਮਹਾਰਾਜ ਦੇ ਘਰੇ ਜਾਈਦਾ ਵਾ ਜਿੱਦਾਂ ਵੀ ਆ
ਨਹੀਂ ਸਾਰੇ ਬਹੁਤ ਸਾਰੇ ਪਟਾਕੇ ਵੀ ਚਲਾਉਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਪਟਾਕੇ ਤੁਸੀਂ ਤਾਂ ਨਹੀਂ ਚਲਾਉਂਦੇ
ਨਹੀਂ ਜੀ ਨਹੀਂ ਆਪਾਂ ਬਸ ਗੁਰੂ ਘਰ ਜਾਈਦਾ ਸੇਵਾ ਕਰੀ ਦੀ ਆ ਠੀਕ ਆ ਬਾਕੀ ਜਿੱਦਾਂ ਦੀਵੇ ਜਗਾਉਂਦੇ ਆ ਲੋਕ ਜਗਾਈਦੇ ਆ
ਤੇ ਆਪਣਾ ਪਿੰਡ ਕਿਹੜਾ ਤੁਹਾਡਾ
ਸੁਲਤਾਨਪੁਰ ਦੇ
ਸੁਲਤਾਨਪੁਰ ਲੋਕਲ ਹੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਇੱਥੇ ਜੋ ਹਰੀ ਭਰੀ ਕੁਦਰਤ ਦੇਖਦੇ ਹੋ ਵਧੀਆ ਲੱਗਦਾ ਇੱਥੇ ਵਸਣਾ ਇੱਥੇ ਰਹਿਣਾ
ਬਿਲਕੁਲ ਬਹੁਤ ਵਧੀਆ ਵਾ ਵੈਸੇ ਜਿੱਦਾਂ ਨਾ ਦਰਖਤ ਦਾ ਜ਼ਰੂਰੀ ਹੋ ਗਿਆ ਨਾ ਬਾਕੀ ਆਕਸੀਜਨ ਦੀ ਪ੍ਰੋਬਲਮ ਬਾਕੀ ਹੋਰ ਪ੍ਰੋਬਲਮ
ਵੈਸੇ ਓਦਾਂ ਸ਼ਹਿਰਾਂ ਦੇ ਵਿਚ ਕਿਹਾ ਜਾਂਦਾ ਕਿ ਪੋਲਿਊਸ਼ਨ ਬੜਾ ਹੁੰਦਾ ਸ਼ਹਿਰਾਂ ਦੇ ਵਿਚ ਸ਼ੋਰ ਸ਼ਰਾਬਾ ਬੜਾ ਹੁੰਦਾ ਮੈਨੂੰ ਲੱਗਦਾ ਕਿ ਸੁਲਤਾਨਪੁਰ ਜਿਹੜੇ ਜਿਹਨੇ ਦੇਖਿਆ ਹੋਊਗਾ ਉਹ ਕਹੂਗਾ ਵੀ ਜੇ ਸ਼ਹਿਰ ਚ ਰਹਿਣਾ ਚਾਹੀਦਾ ਸੁਲਤਾਨਪੁਰ ਚ ਜਾਂ ਇਕ ਦੋ ਹੋਰ ਸ਼ਹਿਰ ਹੈਗੇ ਨੇ ਜਿਵੇਂ ਰੋਪੜ ਬਹੁਤ ਵਧੀਆ ਜਾਂ ਫਤਿਹਗੜ੍ਹ ਸਾਹਿਬ ਤੇ ਜਾਂ ਹੋਰ ਵੀ ਬਹੁਤ ਸਾਰੇ ਹੈਗੇ ਨੇ ਪਰ ਸੁਲਤਾਨਪੁਰ ਲੋਧੀ ਆਪਣੇ ਇਲਾਕੇ ਦੇ ਵਿਚ ਇਹ ਹੈਗਾ ਜਿੱਥੇ ਬਹੁਤ ਸਾਰੀ ਹਰਿਆਲੀ ਹੈ
ਬਿਲਕੁਲ ਜੀ ਬਿਲਕੁਲ ਜੀ ਬਹੁਤ ਵਧੀਆ ਵਾ ਇੱਥੇ ਘੁੰਮਣ ਫਿਰਨ ਵਾਲੀ ਜਗ੍ਹਾ ਵਾ ਬਾਬੇ ਨਾਨਕ ਦੀ ਧਰਤੀ ਆ ਸਭ ਤੋਂ ਵੱਡੀ ਗੱਲ ਤਾਂ ਇਹੀ ਆ ਨਾ
ਜੀ
ਤੇ ਮਹਾਰਾਜ ਦੇ ਘਰ ਦਰਸ਼ਨ ਕਰੋ
ਤੇ ਬਾਕੀ ਜਿਹੜੇ ਦੇਸ਼ਾਂ ਵਿਦੇਸ਼ਾਂ ਨੂੰ ਸਾਨੂੰ ਸੁਣਦੇ ਨੇ ਕੀ ਸੰਦੇਸ਼ ਦੇਣਾ ਚਾਹੁੰਦੇ ਦੀਵਾਲੀ ਦੇ ਖਾਸ
ਬਸ ਇਹੀ ਆ ਵੀ ਹਰੇਕ ਦੇ ਘਰੇ ਵਧੀਆ ਖੁਸ਼ੀ ਬਣੀ ਆ ਆਪਣਾ ਜੋ ਵੀ ਆ ਇੰਜੋਏ ਕਰੋ ਠੀਕ ਆ
ਵੀ ਕਿਸੇ ਦਾ ਦਿਲ ਨਾ ਦਿਖਾਓ ਤੇ ਨਾ ਪਟਾਕੇ ਚੱਲਣ ਨਾ ਹੋਰ ਇਸ ਤਰ੍ਹਾਂ ਦਾ ਹੋਵੇ ਬਾਕੀ ਪ੍ਰਦੇਸ਼ਾਂ ਦੇ ਵਿਚ ਤਾਂ ਪਿਆਰੇ ਸਰੋਤ ਪਟਾਕਿਆਂ ਵਾਲਾ ਮੈਨੂੰ ਲੱਗਦਾ ਕਿ ਰਿਵਾਜ਼ ਉਹ ਹੈ ਹੀ ਨਹੀਂ ਆ ਕਹਿੰਦੇ ਨੇ ਕਿ ਉੱਥੇ ਪਰਮਿਸ਼ਨ ਲੈਣੀ ਪੈਂਦੀ ਹੈ ਪਰ ਇੱਥੇ ਸਾਡੇ ਬਿਨ ਪਰਮਿਸ਼ਨ ਤੋਂ ਵੀ ਕਾਫੀ ਚੀਜ਼ਾਂ ਜਿਹੜੀਆਂ ਉਹ ਚੱਲ ਜਾਂਦੀਆਂ ਨੇ ਤਾਂ ਕਾਫੀ ਜਿਹੜਾ ਸ਼ੋਰ ਸ਼ਰਾਬਾ ਹੋ ਜਾਂਦਾ ਪਰ ਜਿਸ ਦੇ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਸੁਲਤਾਨਪੁਰ ਲੋਧੀ ਦੇ ਇਸ ਨਗਰ ਦੇ ਵਿਚ ਜਿੱਥੇ ਅਸੀਂ ਪਹੁੰਚੇ ਹਾਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇੱਥੋਂ ਦਾ ਵੀ ਦ੍ਰਿਸ਼ ਦਿਖਾਇਆ ਜਾਵੇ ਫਿਰ ਸਟੂਡੀਓ ਤੋਂ ਵੀ ਗੱਲਬਾਤ ਆਪਾਂ ਕਰਾਂਗੇ ਤਾਂ ਜਿਹੜੀ ਇਹ ਵਹੀ ਨਦੀ ਆ ਜੇ ਹੁਣ ਕਹਿੰਦੇ ਆਵਾਜ਼ ਦੇ ਮਾਰਫਤ ਉਹ ਦਿਖਾਉਣਾ ਮੁਸ਼ਕਲ ਹੋ ਜਾਂਦਾ ਜਿਹੜਾ ਅਸੀਂ ਅੱਖਾਂ ਦੇ ਨਾਲ ਦੇਖਦੇ ਹਾਂ ਪਰ ਫਿਰ ਵੀ ਕੋਸ਼ਿਸ਼ ਕਰਦੇ ਹਾਂ ਜਿਹੜਾ ਦ੍ਰਿਸ਼ ਬਿਆਨ ਕੀਤਾ ਜਾਏ ਜਿਸ ਜਗ੍ਹਾ ਦੇ ਵਿਚ ਖੜੇ ਆ ਇਹ ਪਵਿੱਤਰ ਕਾਲੀ ਵਹੀ ਇਹਨੂੰ ਕਿਹਾ ਜਾਂਦਾ ਕਾਲੀ ਬਈ ਇਸ ਕਰਕੇ ਕਿਉਂਕਿ ਇਹਦਾ ਪਾਣੀ ਜਿਹੜਾ ਵਾ ਉਹਦੀ ਤਾਸੀਰ ਕਾਲੀ ਆ ਉਹ ਦੇਖਣ ਨੂੰ ਕਾਲਾ ਲੱਗਦਾ ਪਰ ਹੈ ਬੜਾ ਬਿਲਕੁਲ ਸਾਫ਼ ਆ ਪਹਿਲਾਂ ਸਮਿਆਂ ਦੇ ਵਿਚ ਵੀ ਇਹਦਾ ਜਿਹੜਾ ਪਾਣੀ ਹੈ ਦੋ ਬਈਆਂ ਇੱਥੇ ਦੁਆਬੇ ਦੀ ਧਰਤੀ ਦੇ ਵਿਚ ਜਿਹੜੀਆਂ ਬੜੀਆਂ ਮਸ਼ਹੂਰ ਰਹੀਆਂ ਇੱਕ ਚਿੱਟੀ ਬਈ ਇੱਕ ਕਾਲੀ ਬਈ ਕਾਲੀ ਬਈ ਜਿਹੜੀ ਆ ਇਹ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇਸ਼ਨਾਨ ਕਰਕੇ ਇਸ ਤੋਂ ਬਾਹਰ ਆਏ ਸਨ ਉਸ ਤੋਂ ਬਾਅਦ ਆ ਉਹਨਾਂ ਨੇ ਜਿਹੜਾ ਮੂਲ ਮੰਤਰ ਦਾ ਉਚਾਰਨ ਕੀਤਾ ਸੀ ਜਿਸ ਤੋਂ ਗੁਰਬਾਣੀ ਦੀ ਆਰੰਭਤਾ ਹੁੰਦੀ ਆ ਤਾਂ ਉਹ ਇਸੇ ਜਗ੍ਹਾ ਦੇ ਉੱਤੇ ਹੀ ਉਹ ਆਏ ਸਨ ਇੱਥੇ ਇਸ਼ਨਾਨ ਕਰਦੇ ਸੀ ਤਾਂ ਇਸੇ ਵਹੀ ਨਦੀ ਦੇ ਕੰਢੇ ਦੇ ਉੱਤੇ ਗੁਰਦੁਆਰਾ ਬੇਰ ਸਾਹਿਬ ਆ ਜਿੱਥੇ ਸੰਗਤਾਂ ਕਈ ਸੌ ਸਾਲਾਂ ਤੋਂ ਜਿਹੜੀਆਂ ਉਹ ਇੱਥੇ ਮੱਥਾ ਟੇਕਣ ਆਉਂਦੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਸੇਵਾਦਾਰ ਸੀ ਭਾਈ ਭਗੀਰਥ ਜੀ ਜਿਹੜਾ ਕਿ ਮਲਸੀਆਂ ਇਲਾਕੇ ਦੇ ਵਿੱਚ ਰਹਿੰਦਾ ਸੀ ਉਹ ਰੋਜ਼ਾਨਾ ਮਲਸੀਆਂ ਤੋਂ ਲੱਗਦਾ ਕਿ ਇੱਥੋਂ ਮੈਨੂੰ ਲੱਗਦਾ ਕਿ 20 ਕਿਲੋਮੀਟਰ ਦਾ ਹੋਊਗਾ ਫਾਸਲਾ 20-22 ਕਿਲੋਮੀਟਰ ਤੋਂ ਰੋਜ਼ਾਨਾ ਗੁਰੂ ਨਾਨਕ ਪਾਤਸ਼ਾਹ ਜੀ ਲਈ ਦਾਤਣ ਲੈ ਕੇ ਜਾਂਦੇ ਸਨ ਤਾਂ ਉਹ ਦਾਤਣ ਲੈ ਕੇ ਜਾਂਦੇ ਸੀ ਉਸ ਸਮੇਂ ਦੇ ਵਿੱਚ ਬੇਰੀ ਦੀ ਉਥੇ ਇਲਾਕੇ ਦੇ ਵਿਚ ਬੇਰੀ ਸੀ ਉਹਨਾਂ ਦੀ ਉਥੋਂ ਦਾਤਣ ਲੈ ਕੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੁਲਤਾਨਪੁਰ ਲੋਧੀ ਦਾਤਣ ਦੇਣ ਜਾਂਦੇ ਸੀ ਤੇ ਉਹ ਦਾਤਣ ਕਰਦੇ ਸੀ ਉਸ ਤੋਂ ਬਾਅਦ ਦਾਤਣ ਕਰਕੇ ਉਹਨਾਂ ਨੇ ਇੱਕ ਦਾਤਣ ਨੂੰ ਗੱਡ ਦਿੱਤਾ ਜ਼ਮੀਨ ਦੇ ਵਿਚ ਕਹਿ ਲਓ ਵਹੀ ਨਦੀ ਦੇ ਕੰਢੇ ਤੇ ਤਾਂ ਉਹ ਦਾਤਣ ਹਰੀ ਹੋ ਗਈ ਉਹਦਾ ਜਿਹੜਾ ਉਹ ਬੇਰੀ ਜਿਹੜੀ ਆ ਉਹ ਰੂਪ ਧਾਰਨ ਕਰ ਲਿਆ ਉਹ ਬੇਰੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਦਾਤਣ ਲਾ ਕੇ ਲਾਈ ਸੀ ਉਹ ਬੇਰੀ ਅੱਜ ਵੀ ਇੱਥੇ ਵਿਰਾਜਮਾਨ ਨੇ ਜੇ ਕਿਸੇ ਨੇ ਸੁਲਤਾਨਪੁਰ ਲੋਧੀ ਆਏ ਹੋਏ ਅਵਲ ਤਾਂ ਸਭ ਨੇ ਮੈਨੂੰ ਲੱਗਦਾ ਦਰਸ਼ਨ ਕੀਤੇ ਹੀ ਨੇ ਤਾਂ ਉਹ ਬੇਰੀ ਅੱਜ ਵੀ ਉਸੇ ਤਰੀਕੇ ਦੇ ਨਾਲ ਉੱਥੇ ਵਿਰਾਜਮਾਨ ਹੈ ਤਾਂ ਉਸ ਤੋਂ ਬਾਅਦ ਜਿਹੜੀ ਨਦੀ ਦੇ ਵਿੱਚ ਉਹ ਇਸ਼ਨਾਨ ਕਰਦੇ ਸੀ ਇਸ਼ਨਾਨ ਕਰਕੇ ਨਾਮ ਸਿਮਰਨ ਕਰਦੇ ਸੀ ਦਾਤਣ ਕਰਦੇ ਸੀ ਜਾਂ ਆਪਣਾ ਜੋ ਆਪਣਾ ਸਵੇਰੇ ਪ੍ਰਕਿਰਿਆ ਹੁੰਦੀ ਆ ਇਸ਼ਨਾਨ ਪਾਣੀ ਦੀ ਜੋ ਸਰੀਰ ਨੂੰ ਸਾਫ਼ ਕਰਨ ਦੀ ਉਹ ਵਹੀ ਨਦੀ ਤੇ ਇਸ਼ਨਾਨ ਕਰਦੇ ਸੀ ਤੇ ਇਸ ਵਹੀ ਨਦੀ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਤਾਂ ਇਹ ਇੰਨੀ ਖਰਾਬ ਹੋ ਗਈ ਸੀ ਉਸ ਤੋਂ ਬਾਅਦ ਇੱਥੇ ਬੂਟੀ ਉੱਗ ਆਈ ਲੋਕਾਂ ਨੇ ਸੁਲਤਾਨਪੁਰ ਲੋਕੀ ਜਿਹੜੇ ਲੋਧੀ ਦੇ ਲੋਕ ਸਨ ਉਹਨਾਂ ਨੇ ਕਚਰਾ ਸ਼ੁਰੂ ਕਰ ਦਿੱਤਾ ਇੱਥੇ ਸਿੱਟਣਾ ਕਿਉਂਕਿ ਵੇਸਟੇਜ ਸਿੱਟਣ ਦਾ ਸੌਖਾ ਤਰੀਕਾ ਉਹਨਾਂ ਲੱਗਾ ਕਿ ਵਹੀ ਦੇ ਵਿੱਚ ਸਿੱਟ ਦਿੱਤਾ ਜਾਵੇ ਤਾਂ ਉਹ ਇਹ ਬਹੁਤ ਗੰਦਗੀ ਜਿਹੜੀ ਆ ਇੱਥੇ ਪੈ ਗਈ ਸੀ ਫਿਰ ਇਲਾਕੇ ਦੇ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਨੇ ਸੰਗਤਾਂ ਨੂੰ ਇਕੱਠਾ ਕਰਕੇ ਇਹਦੀ ਸਫਾਈ ਸ਼ੁਰੂ ਕੀਤੀ ਤਾਂ ਦਿਨ ਬਾ ਦਿਨ ਇਹਦੀ ਹਾਲਤ ਬਿਹਤਰ ਹੁੰਦੀ ਗਈ ਤੇ ਅੱਜ ਇੱਥੇ ਕੰਢੇ ਦੇ ਉੱਤੇ ਪੱਥਰ ਲੱਗਾ ਹੋਇਆ ਪੱਥਰ ਦੀਆਂ ਪੌੜੀਆਂ ਬਣਾਈਆਂ ਗਈਆਂ ਨੇ ਜਿੱਥੇ ਦੀਪਮਾਲਾ ਕੀਤੀ ਗਈ ਆ ਕਿਉਂਕਿ ਲੜੀਆਂ ਲਾਈਆਂ ਆਪਾਂ ਦੇਖ ਸਕਦੇ ਹਾਂ ਸ਼ਾਮ ਨੂੰ ਇੱਥੇ ਦੀਵੇ ਬਾਲੇ ਜਾਣਗੇ ਤਾਂ ਇਹ ਪੂਰਾ ਇਲਾਕਾ ਜਿਹੜਾ ਉਹ ਰੋਸ਼ਨਾਇਆ ਜਾਏਗਾ ਕਿਉਂਕਿ ਸੰਗਤਾਂ ਇੱਥੇ ਆ ਕੇ ਉਹ ਦੀਵੇ ਬਾਲਦੀਆਂ ਨੇ ਜਦੋਂ ਉਹ ਦ੍ਰਿਸ਼ ਜਿਹੜਾ ਪੂਰਾ ਦੇਖਣ ਵਾਲਾ ਹੁੰਦਾ ਤਾਂ ਜੀ ਦੇਸੀ ਘਿਓ ਦੇ ਦੀਵੇ ਬਾਲੇ ਜਾਂਦੇ ਨੇ, ਕੁਝ ਸਰੋਂ ਦੇ ਤੇਲ ਵਿਚ ਬਾਲੇ ਜਾਂਦੇ ਨੇ, ਕੁਝ ਦੇਸੀ ਘਿਓ ਦੇ ਵਿਚ ਬਾਲੇ ਜਾਂਦੇ ਨੇ, ਕਿਉਂਕਿ ਇਹ ਦੋਨੋ ਹੀ ਜਿਹੜੇ ਕਹਿੰਦੇ ਨੇ ਕਿ ਜਦੋਂ ਤੁਸੀਂ ਸਰੋਂ ਦੇ ਤੇਲ ਚ ਜਾਂ ਦੇਸੀ ਘਿਓ ਚ ਦੀਵੇ ਬਾਲਦੇ ਉਹ ਪ੍ਰਦੂਸ਼ਣ ਨਹੀਂ ਕਰਦੇ, ਉਹ ਪਵਿੱਤਰ ਕਰਦੇ ਨੇ ਉਸ ਜਗ੍ਹਾ ਨੂੰ, ਉਸ ਆਕਸੀਜਨ ਨੂੰ ਖਤਮ ਨਹੀਂ ਕਰਦੇ, ਉਹਦੇ ਵਿਚ ਮਤਲਬ ਕੋਈ ਰੁਕਾਵਟ ਨਹੀਂ ਪੈਦਾ ਕਰਦੇ। ਜਿਵੇਂ ਦੇਸੀ ਘਿਓ ਦਾ ਤਾਂ ਵੈਸੇ ਵਰਣਨ ਕੀਤਾ ਜਾਂਦਾ ਕਿ ਖਾਣ ਨੂੰ ਵੀ ਚੰਗਾ, ਸਿਰ ਨੂੰ ਲਾਉਣ ਲਈ ਵੀ ਚੰਗਾ, ਇਹਦੇ ਦੀਵੇ ਬਾਲਣੇ ਵੀ ਚੰਗੇ, ਹਰ ਚੀਜ਼ ਜਿਹੜੀ ਇਹਦੀ ਚੰਗੀ ਹੈ। ਤਾਂ ਇਸ ਜਿੱਥੇ ਅਸੀਂ ਖੜੇ ਹਾਂ ਇੱਥੇ ਰਾਤ ਨੂੰ ਦੀਵਾਲੀ ਦਾ ਦ੍ਰਿਸ਼ ਬੜਾ ਦੇਖਣ ਵਾਲਾ ਹੋਏਗਾ, ਤਾਂ ਇਮੈਜਿਨ ਕੀਤਾ ਜਾ ਸਕਦਾ ਕਿ ਸਾਡੇ ਦੋਨੋਂ ਸਾਈਡਾਂ ਦੇ ਉੱਤੇ ਬਿਲਕੁਲ ਵਾਈਟ ਜਿਹੜੀ ਕਲੀ ਦੇ ਨਾਲ ਉਹ ਸਜਾਇਆ ਗਿਆ, ਬੰਨੇ ਬੰਨੇ ਜਿਹੜੇ ਪੱਥਰ ਲੱਗੇ ਨੇ ਉਹਨਾਂ ਪੱਥਰਾਂ ਨੂੰ ਵਾਈਟ ਜਿਹੜੀ ਆ ਕਲੀ ਕੀਤੀ ਗਈ ਆ। ਇਸ ਕਲੀ ਦੇ ਨਾਲ ਨਾਲ ਜਿਹੜੇ ਆ ਬਹੁਤ ਖੂਬਸੂਰਤ ਲਾਈਟਾਂ ਜਿਹੜੀਆਂ ਉਹ ਘੜਿਆਂ ਨੂੰ ਉੱਪਰ ਥੱਲੇ ਰੱਖ ਕੇ ਉਹਨਾਂ ਨੂੰ ਭਗਵਾਂ ਰੰਗ ਜਿਹੜਾ ਕੀਤਾ ਗਿਆ ਵਾ ਵਾਈਟ ਦੇ ਨਾਲ। ਤੁਸੀਂ ਇਮੈਜਿਨ ਕਰੋ ਕਿ ਜੇ ਭਗਵੇਂ ਘੜੇ ਉੱਪਰ ਥੱਲੇ ਰੱਖ ਕੇ ਉਹਨਾਂ ਦੇ ਐਂਡ ਦੇ ਉੱਪਰ ਲਾਸਟ ਦੇ ਵਿੱਚ ਇੱਕ ਲਾਈਟ ਲਾਈ ਗਈ ਆ, ਤਾਂ ਉਹ ਜਦੋਂ ਲਾਈਟ ਜਗਦੀ ਆ ਤਾਂ ਭਗਵੇਂ ਰੰਗ ਦੇ ਉੱਤੇ ਚਮਕ ਪੈਂਦੀ ਆ, ਅਤੇ ਜਿਹੜੇ ਸਾਈਡਾਂ ਦੇ ਉੱਤੇ ਆ ਵਾਈਟ ਜਿਹੜੀ ਕਲੀ ਕੀਤੀ ਗਈ ਆ ਉੱਥੇ ਜਦੋਂ ਲਾਈਟਾਂ ਪੈਂਦੀਆਂ ਨੇ ਤਾਂ ਉਹ ਦ੍ਰਿਸ਼ ਵੇਖਣ ਵਾਲਾ। ਫਿਰ ਉਹਦੀ ਜਿਹੜੀ ਰਿਫਲੈਕਸ਼ਨ ਆ ਕਹਿ ਲਓ ਪ੍ਰਤੀਬਿੰਬ ਆ ਜਿਹੜਾ ਉਹ ਵਹੀਂ ਦੇ ਵਿੱਚ ਪੈਂਦਾ ਵਾ ਤਾਂ ਉਹ ਦ੍ਰਿਸ਼ ਬੜਾ ਕਮਾਲ ਦਾ ਹੋ ਜਾਂਦਾ। ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਮਤਲਬ ਬੰਦਾ ਦੇਖਦਾ ਅਤੇ ਮਨ ਨੂੰ ਆਨੰਦ ਮਿਲਦਾ। ਮਨ ਨੂੰ ਆਨੰਦ ਇਹਨਾਂ ਜਗ੍ਹਾ 'ਤੇ ਮਿਲਦਾ ਕਿਉਂਕਿ ਅਸੀਂ ਯਾਦ ਕਰਦੇ ਹਾਂ ਉਸ ਸਮੇਂ ਨੂੰ, ਜਿਸ ਸਮੇਂ ਦੇ ਵਿੱਚ ਕਿਸੇ ਸਮੇਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਇਸ਼ਨਾਨ ਕਰਦੇ ਹੋਣਗੇ, ਸੰਗਤਾਂ ਉਹਨਾਂ ਨੂੰ ਮਿਲਣ ਆਉਂਦੀਆਂ ਹੋਣਗੀਆਂ, ਕਿਉਂਕਿ ਜ਼ਾਹਿਰ ਜੀ ਗੱਲ ਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਆ ਉਹ ਉਪਮਾ ਚਾਰੇ ਪਾਸੇ ਫੈਲੀ ਹੋਈ ਸੀ ਇਲਾਕੇ ਦੇ ਵਿੱਚ, ਉਹਨਾਂ ਦੇ ਜੋ ਇੱਥੋਂ ਦੇ ਜਿਹੜਾ ਸੂਬਾ ਸਨ ਜਿਹੜੇ ਕਿ ਲੋਧੀ ਸੀ, ਉਹ ਲੋਧੀ ਉਹਨਾਂ ਦਾ ਸਰਨੇਮ ਸੀ, ਇਸੇ ਕਰਕੇ ਸੁਲਤਾਨਪੁਰ ਲੋਧੀ ਇਹ ਕਿਹਾ ਗਿਆ, ਉਹ ਵੀ ਇਹਨਾਂ ਨੂੰ ਬਹੁਤ ਮੰਨਦੇ ਸਨ। ਤਾਂ ਪੂਰੇ ਇਲਾਕੇ ਦੇ ਵਿੱਚ ਵੀ ਸੰਗਤਾਂ ਜਿਹੜੀਆਂ ਉਹ ਮੰਨਦੀਆਂ ਸਨ। ਹੌਲੀ ਹੌਲੀ ਉਹਨਾਂ ਦਾ ਪ੍ਰਚਾਰ ਜਿਹੜਾ ਉਹ ਸਿੱਖੀ ਦਾ ਜਾਂ ਉਹ ਮਨੁੱਖਤਾ ਦਾ ਜਾਂ ਕੁਦਰਤ ਦਾ ਉਹਨਾਂ ਨੇ ਪੂਰੀ ਦੁਨੀਆਂ ਦੇ ਵਿੱਚ ਫੈਲਾਇਆ। ਚਾਰ ਉਦਾਸੀਆਂ ਦੇ ਨਾਲ ਦੁਨੀਆਂ ਦੀ ਯਾਤਰਾ ਪੈਦਲ ਜਿਹੜੀ ਕੀਤੀ ਆ, ਮੈਂ ਸਮਝਦਾ ਕਿ ਇਹ ਬਹੁਤ ਵੱਡੀ ਇੱਕ ਸਮਾਜ ਦੇ ਵਿੱਚੋਂ ਸੇਧ ਦੇਣ ਵਾਲੀ ਗੱਲ ਆ, ਸਮਾਜ ਨੂੰ ਇੱਕ ਚੰਗੇ ਰਾਹ 'ਤੇ ਪਾਉਣ ਵਾਲੀ ਗੱਲ ਆ। ਅਤੇ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਭੀੜ ਬਹੁਤ ਜ਼ਿਆਦਾ ਹੋ ਗਈ ਆ, ਦੌੜ ਬਹੁਤ ਜ਼ਿਆਦਾ ਹੋ ਗਈ ਆ, ਪੈਸੇ ਦੀ ਦੌੜ ਆ ਜਾਂ ਸਾਡੀ ਜਲਦਬਾਜ਼ੀ ਦੀ ਦੌੜ ਆ, ਇਸ ਨੇ ਸਾਡਾ ਜਿਹੜਾ ਸਕੂਨ ਆ ਉਹ ਖਤਮ ਕਰ ਛੱਡਿਆ। ਅਤੇ ਸਫ਼ਰ ਜਿਹੜੇ ਆ ਉਹ ਗੱਡੀਆਂ 'ਤੇ ਹੋ ਗਏ ਨੇ, ਜਿਹੜੇ ਸਫ਼ਰ ਪੈਦਲ ਹੁੰਦੇ ਸਨ ਜਿਵੇਂ ਮੈਂ ਦੱਸਿਆ ਭਾਈ ਭਗੀਰਾ ਜੀ 20-22 ਕਿਲੋਮੀਟਰ ਪੈਦਲ ਜਾਂਦੇ ਸੀ, ਜਾਂ ਇੱਥੋਂ ਸੰਗਤਾਂ ਗੋਇੰਦਵਾਲ ਸਾਹਿਬ 20-22 ਕਿਲੋਮੀਟਰ ਪੈਦਲ ਜਾਂਦੀਆਂ ਸਨ, ਜਾਂ ਉਹ ਪੈਦਲ ਹੀ ਸਫ਼ਰ ਸੀ, ਜਾਂ ਇਹ ਦਰਬਾਰ ਸਾਹਿਬ ਆਪਾਂ ਅੰਮ੍ਰਿਤਸਰ ਜਾਂਦੇ ਸੀ, ਤਾਂ ਰਸਤੇ ਦੇ ਵਿੱਚ ਕਈ ਸ਼ਰਧਾਲੂ ਮਿਲਦੇ ਸੀ, ਕੋਈ ਸੰਗਤ ਆਉਂਦੀ ਸੀ, ਕੋਈ ਸੰਗਤ ਜਾਂਦੀ ਸੀ, ਉਹ ਦ੍ਰਿਸ਼ ਹੀ ਬੜਾ ਬਾਕਮਾਲ ਦਾ ਸੀ। ਕਹਿੰਦੇ ਨੇ ਜਿਵੇਂ ਬਜ਼ੁਰਗਾਂ ਨੇ ਵੀ ਗੱਲ ਕੀਤੀ ਹੈ ਕਿ ਪੈਸਾ ਉਦੋਂ ਇੰਨਾ ਹੈ ਨਹੀਂ ਸੀ ਪਰ ਸਕੂਨ ਬੜਾ ਸੀ, ਅੱਜ ਪੈਸਾ ਬਹੁਤ ਆ, ਸਕੂਨ ਜਿਹੜਾ ਉਹ ਬੜਾ ਖਤਮ ਹੁੰਦਾ ਜਾ ਰਿਹਾ। ਚਲੋ ਕੋਸ਼ਿਸ਼ ਇਹੀ ਹੋਣੀ ਚਾਹੀਦੀ ਬੰਦੇ ਦੀ ਕਿ ਜਿੰਨੀ ਵੀ ਧੰਨਵਾਦ ਦੌਲਤ ਆ ਜੋ ਵੀ ਸਾਡੇ ਕੋਲ, ਇਹਦੇ ਵਿੱਚ ਸੰਤੁਸ਼ਟ ਹੋਣਾ ਬਹੁਤ ਜ਼ਰੂਰੀ ਆ। ਠੀਕ ਆ ਕਿ ਬੰਦਾ ਇੱਕ ਚੰਗਾ ਬਿਹਤਰ ਜੀਵਨ ਚਾਹੁੰਦਾ, ਚੰਗੇ ਬਿਹਤਰ ਜੀਵਨ ਦੇ ਲਈ ਅਸੀਂ ਬਾਹਰ ਪ੍ਰਦੇਸ਼ਾਂ ਦੇ ਵਿੱਚ ਵੀ ਜਾਂਦੇ ਹਾਂ, ਦਿਨ ਵੀ ਕੰਮ ਕਰਦੇ ਹਾਂ, ਕਈ ਵਾਰ ਸਾਨੂੰ ਰਾਤ ਦੇ ਵੀ ਕੰਮ ਮਿਲ ਜਾਂਦੇ ਨੇ, ਕਈ ਵਾਰ ਸਾਨੂੰ ਦਿਨ ਰਾਤ ਦੋਨੋਂ ਵੀ ਕੰਮ ਕਰਨੇ ਪੈ ਜਾਂਦੇ ਨੇ, ਕਿਉਂਕਿ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ, ਕਿਉਂਕਿ ਖੁਆਇਸ਼ ਦੇ ਨਾਲ ਤਾਂ ਕੋਈ ਇੰਨਾ ਕੰਮ ਨਹੀਂ ਕਰਦਾ, ਕੁਝ ਮਜਬੂਰੀਆਂ ਦੇ ਤਹਿਤ ਕਰਨਾ ਪੈ ਜਾਂਦਾ, ਕਿਉਂਕਿ ਦੇਸ਼ ਦੇ ਵਿੱਚ ਸਾਡੇ ਜਿਹੜੇ ਆ ਉਹ ਸਾਧਨ ਬੜੇ ਘੱਟ ਨੇ, ਸੀਮਿਤ ਨੇ, ਜਾਂ ਸਾਡੀ ਉਸ ਤਰ੍ਹਾਂ ਦੀ ਜਿਹੜੀ ਆਸਾਨੀ ਮਿਹਨਤ ਦਾ ਮੁੱਲ ਨਹੀਂ ਮਿਲਦਾ। ਚਲੋ ਆਪਾਂ ਤਾਂ ਇਹ ਕਹਿੰਦੇ ਹਾਂ ਕਿ ਸਾਰਿਆਂ ਨੂੰ ਭਾਈ ਆਪਣਾ ਜਿਹੜਾ ਉਹ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ, ਸਾਨੂੰ ਆਪਣਾ ਜੀਵਨ ਵੀ ਦੇਖਣਾ ਚਾਹੀਦਾ, ਆਪਣਾ ਅਧਿਆਤਮਿਕ ਜੀਵਨ ਵੱਲ ਨੂੰ ਵੀ ਝਾਤ ਮਾਰਨੀ ਚਾਹੀਦੀ ਹੈ, ਆਪਣਾ ਸਮਾਜਿਕ ਜੀਵਨ ਵੱਲ ਵੀ ਝਾਤ ਮਾਰਨੀ ਚਾਹੀਦੀ ਹੈ, ਸੋਸ਼ਲ ਲਾਈਫ ਵੀ ਹੋਣੀ ਚਾਹੀਦੀ ਹੈ ਸਾਡੀ, ਸਾਡਾ ਜਿਹੜੀ ਪ੍ਰੋਫੈਸ਼ਨਲ ਲਾਈਫ ਵੀ ਹੋਣੀ ਚਾਹੀਦੀ ਹੈ, ਹਰ ਚੀਜ਼ ਦਾ ਇੱਕ ਬੈਲੈਂਸ ਹੋਣਾ ਚਾਹੀਦਾ, ਇਸ ਬੈਲੈਂਸ ਦੇ ਵਿੱਚ ਹੀ ਜ਼ਿੰਦਗੀ ਜਿਹੜੀ ਆ ਖੂਬਸੂਰਤ ਬਣੇਗੀ। ਤਾਂ ਲਓ ਫਿਰ ਪਿਆਰੇ ਸਰੋਤਿਓ, ਇਹਦੇ ਨਾਲ ਆਪਾਂ ਹੁਣ ਸਟੂਡੀਓ ਵੱਲ ਨੂੰ ਹੁਣ ਜਾਵਾਂਗੇ, ਥੋੜ੍ਹਾ ਜਿਹਾ ਜਿਹੜਾ ਤੁਹਾਡੇ ਨਾਲ ਜਿਹੜਾ ਲਿੰਕ ਆ ਟੁੱਟੇਗਾ, ਪਰ ਆਪਾਂ ਸਟੂਡੀਓ ਜਾ ਕੇ ਫਿਰ ਗੱਲਾਂ ਬਾਤਾਂ ਕਰਾਂਗੇ, ਤਾਇਆ ਜੀ ਹੋਰੀ ਵੀ ਉੱਥੇ ਪਹੁੰਚੇ ਹੋਣਗੇ, ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ, ਤਾਂ ਤੁਸੀਂ ਆਪਾਂ ਸਟੂਡੀਓ ਬਾਅਦ 'ਚ ਮਿਲਦੇ ਹਾਂ ਜੀ, ਸਾਡਾ ਇੰਤਜ਼ਾਰ ਜ਼ਰੂਰ ਕਰਨਾ, ਚੰਦ ਪਲਾਂ ਦੇ ਵਿੱਚ ਹੀ ਆਪਾਂ ਸਟੂਡੀਓ ਪਹੁੰਚ ਜਾਣਾ। ਅਤੇ ਬਹੁਤ ਬਹੁਤ ਸ਼ੁਕਰੀਆ, ਅਤੇ ਯੁਵਰਾਜ ਸਿੰਘ ਭਾਅ ਜੀ ਹੁਣੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਫਤਿਹ ਬੁਲਾਈ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੰਦੀ ਛੋੜ ਦਿਵਸ ਦੀਆਂ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜਿਹੜੀਆਂ ਉਹ ਉਹਨਾਂ ਨੇ ਦਿੱਤੀਆਂ ਨੇ, ਉਹ ਵੀ ਬਹੁਤ ਬਹੁਤ ਤੁਹਾਨੂੰ ਵੀ ਯੁਵਰਾਜ ਭਾਜੀ ਦੋਹਾ ਕਤਲ ਤੋਂ ਸਾਡੇ ਨਾਲ ਜੁੜੇ ਨੇ। ਲਓ ਜੀ ਆਪਣੇ ਬਾਕੀ ਸਰੋਤੇ ਵੀ ਜਿਹੜੇ ਉਹ ਜੁੜ ਸਕਦੇ ਨੇ, ਤਾਂ ਅਸੀਂ ਸਟੂਡੀਓ ਜਾ ਕੇ ਗੱਲਬਾਤ ਕਰਨੇ ਆ ਜੀ ਪਿਆਰੇ ਸਰੋਤਿਓ, ਫਿਰ ਮਿਲਦੇ ਆ ਸਟੂਡੀਓ ਜਾ ਕੇ। ਰੱਬ ਰੱਖ।
ਇਸ ਵਾਰ ਦੀ ਦੀਵਾਲੀ ਇੱਕ ਫਰੈਂਡਲੀ ਦੀਵਾਲੀ, ਆਓ ਮਿਲ ਕੇ ਕਰੀਏ ਅਹਿਦ, ਹਰ ਤਿਉਹਾਰ ਕੁਝ ਕਹਿੰਦਾ ਏ, ਸਾਡੇ ਜਜ਼ਬਾਤ ਸੰਗ ਰਹਿੰਦਾ ਏ। ਆਤਿਸ਼ਬਾਜ਼ੀ ਪਟਾਕਿਆਂ ਨੂੰ ਬਾਏ ਬਾਏ, ਬੈਠੀਏ ਮਿਲੀਏ ਤੇ ਮਨਾਈਏ, ਕੁਦਰਤ ਦੇ ਸੰਗ ਕੁਦਰਤ ਹੋ ਕੇ। ਹਰਮਨ ਰੇਡੀਓ ਸੋਸ਼ਲ ਇਨੀਸ਼ੀਏਟਿਵ ਫਾਰ ਹਿਊਮੈਨਿਟੀ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਜੇ ਤੂੰ ਪਰੀਆਂ ਤੋਂ ਸੋਹਣੀ ਮੁੱਟਿਆ, ਮੁੰਡਾ ਕਿਹੜਾ ਕੱਟਿਆ ਨੀ ਉਹ ਵੀ ਵੱਡਾ ਸਟਾਰ। ਜੇ ਤੂੰ ਪਰੀਆਂ ਤੋਂ ਸੋਹਣੀ ਮੁੱਟਿਆ, ਮੁੰਡਾ ਕਿਹੜਾ ਕੱਟਿਆ ਨੀ ਉਹ ਵੀ ਵੱਡਾ ਸਟਾਰ। ਗੱਡੀਆਂ ਨੇ ਚਾਰ ਬੰਗਲਾ ਵੀ ਨਹਿਰੋ ਪਾਰ, ਉਹ ਗੱਡੀਆਂ ਨੇ ਚਾਰ ਬੰਗਲਾ ਵੀ ਨਹਿਰੋ ਪਾਰ। ਸੌ ਰੱਬ ਦੀ ਤੂੰ ਲੱਗੇ ਬਾਣੀ ਕਹਿਣ, ਮੈਂ ਪਹਿਲਾ ਮਾਣਕ ਸਾਵਧਾਨੀ ਦੂਜਾ ਤੇਰਾ ਫੈਨ। ਤੂੰ ਹਾਰੀ ਕਾਲੇ ਰਹਿਣ ਕਰ ਮੈਂ ਤੇਰਾ ਦਰਾਂ, ਤੂੰ ਹਾਰੀ ਕਾਲੇ ਰਹਿਣ ਕਰ ਮੈਂ ਤੇਰਾ ਦਰਾਂ। ਕਿਹੜੀ ਗੱਡੀ ਦੀ ਕਰਾਵਾਂ ਤੈਨੂੰ ਸਹਿ, ਉਹ ਮੁੰਡਾ ਰੁੜ ਜੂਗਾ ਤੇਰੇ ਤੋਂ ਬਗੈਰ।
ਇੱਕ ਚਿੱਤਰਕਾਰ ਸੀ ਅਮਰਾਜ, ਉਸਦੇ ਹੱਥਾਂ ਵਿੱਚ ਜਾਦੂ ਸੀ। ਉਹਦੇ ਹੱਥਾਂ ਦੀ ਸ਼ੋਅ ਪ੍ਰਾਪਤ ਕਰਕੇ ਰੰਗ ਪੂਜਨ ਯੋਗ ਹੋ ਜਾਂਦੇ ਸਨ। ਲੋਕ ਜਿਹੜੇ ਮਰਜ਼ੀ ਧਰਮ ਦੇ ਹੋਣ, ਪਰ ਉਹਨਾਂ ਦੇ ਘਰਾਂ ਵਿੱਚ ਅਮਰਾਜ ਦੇ ਬਣਾਏ ਹੋਏ ਚਿੱਤਰ ਟੰਗੇ ਸਨ। ਅਮਰਾਜ ਨੇ ਲਗਭਗ ਹਰ ਧਰਮ ਦੇ ਗੁਰੂ ਪੀਰ ਦਾ ਚਿੱਤਰ ਬਣਾਇਆ ਸੀ, ਜਿਨ੍ਹਾਂ ਅੱਗੇ ਲੋਕ ਮੱਥੇ ਟੇਕਦੇ ਸਨ। ਅਮਰਾਜ ਲਈ ਬੁਰਸ਼ ਹੀ ਮਾਲਾ ਦੇ ਮਣਕੇ ਸਨ। ਕੈਨਵਸ ਸਵਰਗ ਦਾ ਦੁਆਰ ਸੀ ਤੇ ਚਿੱਤਰਕਾਰੀ ਕਰਨਾ ਭਗਤੀ। ਉਸ ਦੇ ਜੀਵਨ ਵਿੱਚ ਆਨੰਦ ਹੀ ਆਨੰਦ ਸੀ। ਉਹਦੇ ਮਨ ਵਿੱਚ ਕਈ ਵਾਰੀ ਇਹ ਖਿਆਲ ਆਇਆ ਕਿ ਜਿਸ ਰੱਬ ਦੇ ਉਸਨੇ ਇੰਨੀ ਤਰ੍ਹਾਂ ਦੇ ਚਿੱਤਰ ਬਣਾਏ ਹਨ, ਉਹ ਅਸਲ ਵਿੱਚ ਕਿਸ ਤਰ੍ਹਾਂ ਦਾ ਹੋਵੇਗਾ। ਤੇ ਇੱਕ ਦਿਨ ਰੱਬ ਸੱਚਮੁੱਚ ਉਸ ਦੇ ਸਾਹਮਣੇ ਪ੍ਰਗਟ ਹੋ ਗਿਆ। ਉਸਦੇ ਕਮਰੇ ਵਿੱਚ ਇੰਨਾ ਚਾਨਣ ਫੈਲਿਆ ਕਿ ਉਸਦੀਆਂ ਅੱਖਾਂ ਚੁੰਧਿਆ ਗਈਆਂ। ਆਵਾਜ਼ ਆਈ, ਹੇ ਚਿੱਤਰਕਾਰ ਅਮਰਾਜ, ਤੇਰੀ ਭਗਤੀ ਸੰਪੂਰਨ ਹੋਈ, ਮੈਂ ਤੈਨੂੰ ਸੰਗੇ ਹਯਾਤ ਦੇ ਰਿਹਾ ਹਾਂ। ਇਸ ਨੂੰ ਹੱਥ ਵਿੱਚ ਲੈ ਕੇ ਇਸ ਦੁਨੀਆ ਦੇ ਜਿਹੜੇ ਵੀ ਸੁੱਖ ਆਰਾਮ ਦੀ ਤੂੰ ਕਲਪਨਾ ਕਰੇਗਾ ਉਹ ਤੈਨੂੰ ਮਿਲ ਜਾਏਗਾ, ਤੇ ਅੱਜ ਤੋਂ ਬਾਅਦ ਤੈਨੂੰ ਚਿੱਤਰਕਾਰੀ ਕਰਨ ਦੀ ਕੋਈ ਲੋੜ ਨਹੀਂ। ਇਸ ਤੋਂ ਪਹਿਲਾਂ ਕਿ ਚਿੱਤਰਕਾਰ ਕੁਝ ਸਮਝ ਪਾਉਂਦਾ, ਆਵਾਜ਼ ਬੰਦ ਹੋ ਗਈ, ਰੋਸ਼ਨੀ ਵੀ ਬੰਦ ਹੋ ਗਈ। ਚਿੱਤਰਕਾਰ ਨੇ ਦੇਖਿਆ ਉਸਦੇ ਹੱਥਾਂ ਵਿੱਚ ਇੱਕ ਚਮਕਦਾਰ ਪੱਥਰ ਸੀ। ਅਮਰਾਜ ਨੇ ਕੁਝ ਹੀ ਦਿਨਾਂ ਵਿੱਚ ਸੰਗੇ ਹਯਾਤ ਦੀ ਸਹਾਇਤਾ ਨਾਲ जीवन दिया सब सुख सहूलतां इकट्ठियां कर लईयां। फिर उसदे मन विच आया क्यों ना असल रब दी तस्वीर बनाई जावे ते लोकां नूं दस्या जावे कि रब असल विच किस तरह दा दिसदा है। उसने बुरश चुकिया पर बुरश विच माला दे मनके वाली शो नहीं सी, रंगां विच रूहानी चमक नहीं सी ते ना ही कैनवस उत्ते स्वर्ग दा द्वार नजर आ रहा सी। कई दिन अपनी पूरी कोशिश करन दे बाद भी ओ कैनवस उत्ते एक रेखा भी ना खिंच सकया। संगे हयात दी मदद भी लई पर सब व्यर्थ। उसनू ए संगे हयात उसदी इस कला दे बदले ही मिलिया सी। ओ परेशान हो गया, उसदे जीवन विच्चों आनंद गायब हो गया, उसनू जीवन दे सुख सहूलत जहर लगन लगे, उसनू संगे हयात संगे मौत नजर आउण लगा। उसने ओ चमकदार पत्थर चुकिया ते बड़े जोर नाल जमीन ते पटक दिता, संगे हयात टुकड़े टुकड़े हो गया। पल दी पल फिर ओही रोशनी होई, अमराज बेहोश होके डिग गया। जदों ओ होश विच आया तां संगे हयात नाल मिलियां सुख सहूलतां गायब सन। उसदे हाथ विच बुरश सी जिसदी शो माला दे मनक्यां वर्गी सी, रंगां विच रूहानी चमक सी ते सामने कैनवस उत्ते स्वर्ग दा द्वार नजर आ रहा सी। अमराज ने बुरश रंग विच डुबोया, कैनवस उत्ते एक लकीर खिंची ते एक बार फिर आनंद दी यात्रा ते निकल तुरिया। दोस्तों मंजिल ते पहुंच के कुछ पल दी खुशी जरूर मिलती है, पर मंजिल वल जांदे राह उत्ते चलदियां हर पल आनंदमयी हुंदा है। रचना अमरपाल सिंह, आवाज सरबजीत सिंह।
सोने रंगा रंग तेरा चोन लग जू, अटर तक कर जे कोई तंग करदा, मिंटो मिंटी मुंडा सिंगड़ाउन लग जू। गहनिया तो वध गबरू नू जचदा, गहनिया तो वध गबरू नू जचदा, सौ तेरी सोने ने रंग जटिए, शीशे मूरे खड़के तू चेक कर लै, नी किन्नी सोहनी जट दी पसंद जटिए, शीशे मूरे खड़के तू चेक कर लै, नी किन्नी सोहनी जट दी पसंद जटिए। तलवार बलिए बच्चिया पिंडा ने सिर कट बंदिया दे विच, टॉप उत्ते आउंदा तेरा यार बलिए, टॉप उत्ते आउंदा तेरा यार बलिए, डांगना दवाई दिंदा तेरे कहण ते, लंघदे आ जेड़े खंग खंग जट्टिए, शीशे मूरे खड़के तू चेक कर लै, नी किन्नी सोहनी जट दी पसंद जट्टिए, शीशे मूरे खड़के तू चेक कर लै, नी किन्नी सोहनी जट दी पसंद जट्टिए। ਸੁਨਿਆਰੇ ਨੂੰ ਵੀ ਫੋਨ ਗੱਬਰੂ, ਰੰਗਲੇ ਦੁਪੱਟੇ ਉੱਤੇ ਤਾਰੇ ਜੜ ਦੂ, ਤੇ ਕੋਕੇ ਚ ਜੜਾ ਦੂ ਤੇਰੇ ਮੂਹਣ ਗੱਬਰੂ, ਕੋਕੇ ਚ ਜੜਾ ਦੂ ਤੇਰੇ ਮੂਹਣ ਗੱਬਰੂ, ਕਪਤਾਨ 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 ਬੋਲਦੀ ਤੇਰੀ ਵਾਈਟ ਗੋਲਡ ਦੀ ਵੰਗ ਜੱਟੀਏ, ਸ਼ੀਸ਼ੇ ਮੂਰੇ ਖੜਕੇ ਤੂੰ ਚੈੱਕ ਕਰ ਲੈ, ਨੀ ਕਿੰਨੀ ਸੋਹਣੀ ਜੱਟ ਦੀ ਪਸੰਦ ਜੱਟੀਏ, ਸ਼ੀਸ਼ੇ ਮੂਰੇ ਖੜਕੇ ਤੂੰ ਚੈੱਕ ਕਰ ਲੈ, ਨੀ ਕਿੰਨੀ ਸੋਹਣੀ ਜੱਟ ਦੀ ਪਸੰਦ ਜੱਟੀਏ। रख दी जे होई तां बठिंडे आले दी ही होवेगी, मैनू पता तू भी हिंड ते गरारी रख दी, मैनू पता तू भी हिंड ते गरारी रख दी, दिल चिलको के रखिया तू जट नू, भुला चिलकोई फिरे संग जट्टिए, शीशे मूरे खड़के तू चेक कर लै, नी किन्नी सोहनी जट दी पसंद जट्टिए, शीशे मूरे खड़के तू चेक कर लै, नी किन्नी सोहनी जट दी पसंद जट्टिए।
ख्यालां ते सोचां दी सांझ, खुशियां ते गमां दी सांझ, हकीकतां ते सुपनियां दी सांझ, दिलां ते रूहां दी सांझ, ਗੀਤਾਂ ਤੇ ਗੱਲਾਂ ਦੀ ਸਾਂਝ, ਸਾਡੀ ਤੇ ਤੁਹਾਡੀ ਸਾਂਝ, ਤਾਂ ਫਿਰ ਪਾਓ ਤੇ ਵਧਾਓ ਇਹ ਸਾਂਝ। ਪ੍ਰੋਗਰਾਮ ਸਾਂਝ ਸਿਰਫ ਹਰਮਨ ਰੇਡੀਓ ਤੇ।
ਪਿੱਛੋਂ ਸੋਹਣੀਏ ਸਵੇਰੇ ਅੱਜ ਹੋ ਗਏ, ਹੋ ਖਵਾਬ ਤੇਰੇ ਹੀਰੀਏ ਨੀ ਮੇਰੇ ਅੱਜ ਹੋ ਗਏ, ਹੋ ਬੋਲ ਬੋਲ ਦੱਸਾਂਗੇ ਨੀ ਜੱਗ ਨੂੰ, ਬੋਲ ਬੋਲ ਦੱਸਾਂਗੇ ਨੀ ਜੱਗ ਨੂੰ, ਅਸੀਂ ਇਸ਼ਕ ਕਮਾਇਆ ਏ।
ਕਹਾਵਤ ਅਨੁਸਾਰ ਜੇ ਤੁਹਾਡਾ ਦੁਸ਼ਮਣ ਖਰਗੋਸ਼ ਹੈ ਤਾਂ ਪਹਿਲਾਂ ਇਹ ਗੱਲ ਸਵੀਕਾਰ ਕਰੋ ਕਿ ਉਹ ਨੱਠਦਾ ਤੇਜ ਹੈ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹਵਾ ਹੱਥਾਂ ਵਿੱਚੋਂ ਇੰਜ छुट गई। मैं बोल बोल जग लुट ले, मैं बोल बोल जग लुट ले, ये मैनू फकरा दी चुप लुट गई, ये मैनू फकरा दी चुप लुट गई। और राती रौनक ला के रोई, राती रौनक ला के रोई,
राती रौनक ला के रोई,
राती रौनक ला के रोई। सुबह उठिया नू लभिया ना कोई, के घरां
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰ ਪੇਂਟਰ ਪਲੰਬਰ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425-331-00 ਤੇ PSD ਰੈਨੋਵੇਸ਼ਨ ਮੈਲਬੋਰਨ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬੋਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬੋਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Sade ghar ch ta bhai jawakan de phuppad de hukm to bina ik patta vi nahi hilda. Sada prauna Arjun Singh je bhai is rishte nu haan karu ta haan hai, je na karti ta phir na.
Is studio di peshkash phuppad ji.
Ok naal bebe hai, babu hai te kalla munda hai. Ke sada munda koi nasha pata nahi karda.
ਪੰਕਜ ਪਤਰਾ ਦੀ ਡਾਇਰੈਕਸ਼ਨ ਤੇ ਫਿਲਮ ਦੀ ਸਟਾਰ ਕਾਸਟ ਨੇ ਬਿੰਨੂ ਢਿੱਲੋ ਗੁਰਨਾਮ ਭੁੱਲਰ ਜੈਸਮੀਨ ਬਾਜਵਾ ਜੱਸੀ ਗਿੱਲ ਤੇ ਸਿਧਿਕਾ ਸ਼ਰਮਾ 11 ਨਵੰਬਰ ਤੋਂ ਆਸਟ੍ਰੇਲੀਆ ਵਾਈਡ ਇਵੈਂਟ ਤੇ ਵਿਲੇਜ ਸਿਨੇਮਾ ਵਿੱਚ
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ ਉਹ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ ਲਓ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਲਡ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਿਲ ਕਰੋ। ਗ੍ਰਿਫਿਨ ਕਾਲਜ, ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਹਮਦਰਦੀ ਬਾਰੇ ਅਫਰੀਕਾ ਵਾਲੇ ਕਹਿੰਦੇ ਨੇ, ਅੰਨੇ ਨੂੰ ਸ਼ੀਸ਼ਾ ਖਰੀਦਣ ਤੋਂ ਨਾ ਰੋਕੋ, ਹੋ ਸਕਦਾ ਹੈ ਇਹ ਉਸੇ ਦੇ ਹੀ ਕੰਮ ਆਣਾ ਹੋਵੇ। ਜਾਪਾਨ ਵਾਲੇ ਕਹਿੰਦੇ ਨੇ, ਸਫ਼ਰ ਵਿੱਚ ਸਾਥੀ ਤੇ ਜੀਵਨ ਵਿੱਚ ਹਮਦਰਦੀ ਜ਼ਰੂਰੀ ਹੁੰਦੇ ਹਨ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ, ਪਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਯਾਰ ਪਰ ਵੰਡ ਲੈ ਪਿਆਰ ਅੱਧੋ ਅੱਧ ਵੇ, ਹਾਏ ਮੈਂ ਨੀ ਕਹਿੰਦੀ ਛੱਡ ਦੇ ਤੂੰ ਜੋਤ ਦੇ ਯਾਰ ਪਰ
ਨੇਕੀ
ਲੈਣਾ ਦੁਨੀਆ ਤੇ ਆਜਾ ਹੱਸੀ ਨੱਚੀਏ ਗਾਈਏ ਨੇਕੀ ਲੈਣਾ ਦੁਨੀਆ ਤੋਂ ਆਜਾ ਹੱਸੀਏ ਨੱਚੀਏ ਗਾਈਏ ਨੇਕੀ ਲੈਣਾ ਦੁਨੀਆ
ਤੇ Remixes.
Harman Radio.
Brings to you the best remixes from UK, Canada, USA and India.
ਬੰਦ ਕਰ ਦਿਓ ਮਿਲਕੀ ਤੋ ਬੰਦ ਕਰ ਦਿਓ ਆਜੋ ਆਜੋ ਤਾਇਆ ਜੀ ਲੰਘਿਓ ਲੰਘਿਓ ਉਹ ਲੰਘਣਾ ਸਵਾ ਮੈਂ ਇੱਥੇ ਸਵੇਰ ਦਾ ਬੈਠਾ ਤੇ ਕਿੱਥੇ ਮਰੇ ਹੀ ਆਏ ਨੇਗਾ ਉਹ ਤਾਇਆ ਜੀ ਆਏ ਸੀਗੇ ਕਿੱਥੇ ਮਰਨਾ ਕਿੱਥੇ ਆ ਮਰੇ ਕਿੱਥੇ ਉਹ ਮੈਂ ਤੁਹਾਨੂੰ ਪੁੱਛਦਾ ਕਿੱਥੇ ਦਫ਼ਾ ਹੋ ਗਏ ਸੀ ਤਾਇਆ ਜੀ ਸੁਲਤਾਨਪੁਰ ਲੋਧੀ ਗਿਆ ਸੀ ਤੇ ਉਥੋਂ ਪ੍ਰੋਗਰਾਮ ਸਵੇਰ ਦਾ ਜਿਹੜਾ ਉਥੋਂ ਅੱਖੀ ਡਿੱਠਾ ਹਾਲ ਦਿਖਾਇਆ ਅੱਖੀ ਡਿੱਠਾ ਹਾਲ ਅੱਖਾਂ ਸੋਧੀਆਂ ਮੇਰੀਆਂ ਬੈਠੇ ਦੀਆਂ ਤੁਹਾਡੇ ਅੱਖੀ ਡਿੱਠੇ ਹਾਲ ਨੀ ਸੂਦ ਆਉਂਦਾ ਤਾਇਆ ਜੀ ਅੱਜ ਦੀਵਾਲੀ ਸੀ ਦੀਵਾਲੀ ਤੇ ਤੁਸੀਂ ਮਾੜਾ ਕਾ ਤੂੰ ਕਹਿਣਾ ਦੀਵਾਲੀ ਦਾ ਮੈਂ ਉਥੋਂ ਦਰਸ਼ਨ ਕਰਾਏ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਹੀ ਦੇ ਅੱਛਾ ਫੇਰ ਠੀਕ ਆ ਫੇਰ ਤੁਸੀਂ ਬਚ ਗਏ ਤੇ ਜੇ ਕੋਈ ਗੱਲ ਹੋਰ ਹੁੰਦੀ ਤੇ ਮੈਂ ਮਾਰ ਹੀ ਦੇਣੇ ਸੀਗੇ ਮੈਂ ਉਹ ਤੂੰ ਵੀ ਛਿੜੀ ਜੀ ਵੀ ਫੜ ਲਈ ਸੀ ਉਹ ਬਾਅਦ ਚ ਪਤਾ ਨੀ ਮੈਂ ਕਿਹਾ ਚਲੋ ਜੇ ਤੋੜੀ ਆ ਤੇ ਉਹ ਤਾਂ ਖਰੇ ਆਉਣੇ ਕਿ ਨਹੀਂ ਆਉਣੇ ਦੱਤ ਨੀ ਕਰ ਲਈਏ ਤੇ ਮੈਂ ਹੋ ਦੱਤ ਰੱਬਾ ਕਰ ਚਲੋ ਤਾਇਆ ਜੀ ਚੰਗਾ ਕੀਤਾ ਉਹਨੇ ਚੰਗੇ ਨੂੰ ਮੈਂ ਦੂਜੀ ਵਾਰ ਦਾਤਨ ਕਰ ਲਈਆ ਸਾਨੂੰ ਕੁਛ ਮਿਲਿਆ ਹਜੇ ਤੱਕ ਨਹੀਂ ਉਹ ਤੋਂ ਤੁਸੀਂ ਨੀ ਵਾਹੜੇ ਮੈਂ ਬੜਾ ਪਰੇਸ਼ਾਨ ਰਿਹਾ ਤਾਇਆ ਜੀ ਆਜੋ 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 ਤੇ ਹੁਣ ਆਪਾਂ ਸਰੋਤਿਆਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਮਾਫ਼ੀ ਚਾਹੁੰਦੇ ਸਰੋਤਿਓ ਥੋੜੀ ਜੀ ਪਰੇਸ਼ਾਨੀ ਹੋਈ ਹੋਊਗੀ ਤੁਹਾਨੂੰ ਕਿਉਂਕਿ ਉਡੀਕ ਰਹੇ ਹੋਵੋਗੇ ਤੁਸੀਂ ਸਵੇਰ ਦੇ ਤੇ ਥੋੜਾ ਜਿਹਾ ਉੱਥੋਂ ਦਾ ਮਾਹੌਲ ਜਿਹੜਾ ਦਿਖਾਉਣਾ ਉਹ ਵੀ ਜ਼ਰੂਰ ਸੀ ਸੋਚਿਆ ਸੀ ਕਿ ਬਾਹਰਲਾ ਵੀ ਥੋੜਾ ਜਿਹਾ ਪ੍ਰੋਗਰਾਮ ਲੈ ਕੇ ਆਇਆ ਕਰੀਏ ਗੁਰੂ ਨਾਨਕ ਪਾਤਸ਼ਾਹ ਜਾਂ ਪ੍ਰਕਾਸ਼ ਦਿਹਾੜਾ ਆ ਜਾਣਾ ਫਿਰ ਆਪਾਂ ਉਹ ਵੀ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਇਆ ਕਰਾਂਗੇ ਉੱਥੋਂ ਦਾ ਪੂਰਾ ਦ੍ਰਿਸ਼ ਉੱਥੋਂ ਦਾ ਸਾਰਾ ਜਿਹੜਾ ਉਹ ਸੇਵਾ ਜਿਹੜੀ ਚੱਲ ਰਹੀ ਆ ਉੱਥੋਂ ਦਾ ਸਾਰਾ ਆਪਾਂ ਮਾਹੌਲ ਉਹ ਵੀ ਦਿਖਾਇਆ ਕਰਾਂਗੇ ਆਹੋ ਚਿਹਰ ਮਾਹੌਲ ਦਿਖਾ ਦਿਓ, ਕੋਈ ਗੱਲ ਨੀ, ਜਿਹੜਾ ਇਥੋਂ ਵਾਲਾ ਮਾਹੌਲ ਉਹ ਨਾ ਵਿਗਾੜੋ। ਬੇਟਾ ਜੀ ਇਥੋਂ ਵਾਲਾ ਮਾਹੌਲ ਆਪਾਂ ਵਿਗਾੜਨਾ ਜੀ, ਤੇ ਆਪਾਂ ਹੁਣ ਇਥੋਂ ਦੀਆਂ ਗੱਲਾਂ ਬਾਤਾਂ ਕਰਨੀਆਂ ਸਰੋਤਿਆਂ ਦੀਆਂ ਨਾਲ, ਗੱਲਬਾਤ ਵੀ ਕਰਨੀਆਂ ਸਰੋਤਿਆਂ ਦੇ ਨਾਲ, ਸਾਂਝਾ ਵੀ ਪਾਉਣੀਆਂ ਪਿਆਰ ਦੀਆਂ। ਤਾਂ ਲਓ ਫਿਰ ਪਿਆਰੇ ਸਰੋਤਿਓ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਜੀ। ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੁਸੀਂ ਸਾਨੂੰ ਈਮੇਲ ਕਰਨੀ ਹੈ। ਉਹ ਈਮੇਲ ਕਰਨ ਦੇ ਲਈ ਉਹ ਈਮੇਲ ਆਈਡੀ ਹੈ request@harmanradio.com। ਪਤਾ ਹੀ ਆ ਸਾਨੂੰ, ਉਹ ਸਾਨੂੰ ਕਿਹੜਾ ਪਤਾ ਨੀ ਜੀ। ਤਾਂ ਜਿਹੜੇ ਸਾਡੇ ਸਰੋਤੇ ਇਸ ਵੇਲੇ ਜੁੜੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਨੇ। ਨਗਿੰਦਰ ਭਾਜੀ ਹੋਰੀ ਸਾਡੇ ਨਾਲ ਜੁੜੇ ਨੇ, ਤਾਂ ਜੀ ਉਹਨਾਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੇ। ਤਾਂ ਦੋਹਾਂ ਕਤਰ ਤੋਂ ਆਪਣੇ ਯੁਵਰਾਜ ਭਾਜੀ ਹੋਰੀ ਤੋਂ ਸਵੇਰੇ ਆਪਣੇ ਨਾਲ ਸਾਂਝਾ ਪਾਈ ਗਿਆ ਸਨ, ਉਹਨਾਂ ਨਾਲ ਫਿਰ ਆਪਾਂ ਸਾਂਝਾ ਜਿਹੜੀਆਂ ਉਹ ਪਾਵਾਂਗੇ। ਉਸ ਤੋਂ ਪਹਿਲਾਂ ਆਪਾਂ ਨਗਿੰਦਰ ਭਾਜੀ ਹੋਰਾਂ ਨਾਲ ਗੱਲਬਾਤ ਕਰਨੇ। ਆ ਜਾਓ ਜੀ ਮਿਲਕੀ ਤੋਂ ਨਗਿੰਦਰ ਸਿੰਘ ਜੀ, ਤੁਹਾਨੂੰ ਵੀ ਵਧਾਈਆਂ ਜੀ, ਲੱਖ ਲੱਖ ਨਹੀਂ ਕਰੋੜ ਕਰੋੜ ਵਧਾਈਆਂ ਹੋਣ ਤੁਹਾਨੂੰ। ਥੈਂਕ ਯੂ ਜੀ। ਓ ਵੇਲ ਜੀ ਵੇਲ, ਸਰਦਾਰ ਦੇ ਰੁਪਈਆਂ ਦੀ ਵੇਲ। ਓ ਮੁਬਾਰਕਾਂ ਜੀ ਤੁਹਾਨੂੰ, ਬਹੁਤ ਬਹੁਤ ਮੁਬਾਰਕਾਂ। ਰੇੜੂਆ ਬੰਦ ਨਾ ਕਰੋ। ਅੱਛਾ ਹਾਂ, ਇੱਦਾਂ ਗੱਲ ਠੀਕ ਹੈ, ਰੇੜੂਆ ਪਹਿਲਾਂ ਬੰਦ ਕਰ ਲਓ ਜੀ, ਫਿਰ ਤਾਂ ਸਾਨੂੰ ਸਾਡੀਆਂ। ਹਾਂਜੀ ਹਾਂਜੀ ਬਾਬਾ ਜੀ, ਹਾਂਜੀ ਉਹ ਸਾਡੀ ਆਵਾਜ਼ ਆਉਂਦੀ ਨਗਿੰਦਰ ਸਿੰਘ ਜੀ, ਬੰਦ ਕਰ ਲਓ ਫਿਰ ਜਦ ਤੱਕ, ਬੰਦ ਕਰ ਲਓ ਇੱਕ ਵਾਰ, ਫਿਰ ਬੰਦ ਕਰਕੇ ਲਾ ਦਿੰਦੇ ਟੈਲੀਫੋਨ ਜੀ। ਤੇ ਲਓ ਤਾਂ ਜੀ ਪ੍ਰੋਗਰਾਮ ਜੀ, ਯੁਵਰਾਜ ਭਾਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਜੀ ਕਹਿੰਦੇ ਮੱਥਾ ਟੇਕਦਾ ਜੀ, ਤੁਹਾਨੂੰ ਵੀ ਬਹੁਤ ਬਹੁਤ ਪਿਆਰ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖੇ। ਕਹਿੰਦੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਜੀ। ਬੰਦੀ ਛੋੜ ਦਿਵਸ ਬਾਰੇ ਦੱਸੋ ਤਾਂ ਜੀ। ਬੰਦੀ ਛੋੜ ਦਿਵਸ ਸੀ ਜਿਹੜਾ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਮਤਲਬ ਦੀਨ ਦੁਨੀਆਂ ਦੇ ਵਾਲੀ, ਜਿਨ੍ਹਾਂ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਮੀਰੀ ਦੀ ਵੀ ਤੇ ਪੀਰੀ ਦੀ ਵੀ, ਮੀਰੀ ਵੀ ਹੋਣੀ ਚਾਹੀਦੀ ਆ, ਪੀਰੀ ਵੀ ਹੋਣੀ ਚਾਹੀਦੀ ਆ। ਬੰਦੇ ਨੇ ਧਰਮ ਦੀ ਰੱਖਿਆ ਵੀ ਕਰਨੀ ਆ, ਬੰਦੇ ਨੇ ਧਰਮ ਦਾ ਪ੍ਰਚਾਰ ਵੀ ਕਰਨਾ। ਮਹਾਰਾਜ ਨੇ ਇਹ ਸਾਨੂੰ ਸਿੱਖਿਆ ਦਿੱਤੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ। ਤਾਂ ਮਹਾਰਾਜ ਨੂੰ ਬੰਦੀ ਬਣਾ ਲਿਆ ਗਿਆ ਗਵਾਲੀਅਰ ਦੇ ਕਿਲੇ ਦੇ ਵਿੱਚ। ਤਾਂ ਉਸ ਕਿਲੇ ਦੇ ਵਿੱਚ ਜਦੋਂ ਬੰਦੀ ਬਣਾ ਲਿਆ, ਤਾਂ ਜਿਹੜਾ ਉਹ ਜਿਹੜਾ ਉਸ ਸਮੇਂ ਦੇ ਹਾਕਮ ਜਿਹੜੇ ਜਿੰਨੇ ਵੀ, ਕਿਉਂਕਿ ਮੁਗਲਾਂ ਦਾ ਦੌਰ ਸੀ, ਉਹ ਉਸ ਕਰਕੇ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਮੁਗਲ ਸੀ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਕਹਿਰ ਕੀਤਾ ਪਿਆ ਸੀ, ਯਾਨੀ ਆਪਣੇ ਹਿਸਾਬ ਨਾਲ ਉਹ ਬਹੁਤ ਜ਼ਿਆਦਾ ਮਤਲਬ ਜਹਾਂਗੀਰ ਜਿਹੜਾ ਸੀ ਉਹਨੇ ਮਤਲਬ ਬਹੁਤ ਅੱਤਿਆਚਾਰ ਕੀਤਾ। ਵੈਸੇ ਜਹਾਂਗੀਰ ਕੀ ਸਾਰੇ ਮੁਗਲ ਜਿਹੜੇ ਆ ਉਹਨਾਂ ਨੇ ਬਹੁਤ ਅੱਤਿਆਚਾਰ ਕੀਤੇ ਆ, ਅਕਬਰ ਜਿਹੜਾ ਥੋੜਾ ਜਿਹਾ ਹੋਰ ਤਰ੍ਹਾਂ ਸੋਚਦਾ ਸੀ, ਬਾਕੀ ਸਭ ਇੱਦਾਂ ਹੀ ਸੀ। ਹਾਂ ਅੱਛਾ, ਉਹ ਜਿਹੜਾ ਜਹਾਂਗੀਰ ਸੀ ਤੇ ਉਹਨਾਂ ਨੇ ਗਵਾਲੀਅਰ ਦੇ ਵਿੱਚ ਕਿਲਾ ਸੀ ਉਹਦੇ ਵਿੱਚ ਮਹਾਰਾਜ ਨੂੰ ਬੰਦੀ ਬਣਾ ਲਿਆ ਜੀ, ਤੇ ਕਈ ਮਹੀਨੇ ਉਹਨਾਂ ਨੂੰ ਉੱਥੇ ਕਿਲੇ ਦੇ ਵਿੱਚ ਰੱਖਿਆ। ਤੇ ਜਿਹੜੇ ਉੱਥੋਂ ਦੇ ਰਾਜੇ ਸੀ ਜਿਹੜੇ ਆ ਉਹ ਨਗਿੰਦਰ ਸਿੰਘ ਜੀ ਹੋਣਾਂ ਦਾ ਟੈਲੀਫੋਨ ਆ ਗਿਆ, ਤਾਂ ਜੀ ਉਹਨਾਂ ਨੂੰ ਆਪਾਂ ਵਾਹਿਗੁਰੂ ਜੀ। ਅੱਛਾ ਨਗਿੰਦਰ ਸਿੰਘ ਜੀ, ਮੈਂ ਤਾਂ ਦੱਸ ਰਿਹਾ ਸੀ ਬੰਦੀ ਛੋੜ ਦਿਵਸ ਬਾਰੇ, ਤੁਸੀਂ ਦੱਸ ਦਿਓ, ਤੁਸੀਂ ਜ਼ਿਆਦਾ ਇਤਿਹਾਸ ਜਾਣਦੇ ਆ, ਥੋੜਾ ਜਿਹਾ ਸੋਚਿਆ ਜੀ। ਅਸੀਂ ਲਾਉਣੇ ਤੁਹਾਨੂੰ, ਤੇ ਤੁਸੀਂ ਨਾ ਟੈਨਸ਼ਨ ਲਓ, ਪੈਸੇ ਸਾਡੀ ਪਰਵਾਹ ਨਾ ਮੰਨੋ, ਪੈਸੇ ਤਾਂ ਹੱਥਾਂ ਦੀ ਮੈਲ ਆ, ਜੋ ਮਿਲਕੇ ਤੁਸੀਂ ਨਹਾਉਂਦੇ ਨੇ ਉਹਨਾਂ ਤੋਂ ਲੈ ਲਾਂਗੇ ਕੋਈ ਗੱਲ। ਲਓ ਜੀ ਹੁਣ ਹੁਣ ਸਾਡੇ ਉੱਡਣਗੇ, ਜਿੰਨੇ ਉੱਡਣਗੇ ਤੁਸੀਂ ਨਾ ਫਿਕਰ ਕਰਿਓ।
ਅੱਛਾ
ਨਹੀਂ ਨਹੀਂ ਜੀ, ਸਾਡੇ ਉੱਡਣੇ ਨੇ, ਅਸੀਂ ਬਾਬੇ ਦਾ ਨਾਮ ਲੈ ਕੇ ਲਾ ਤਾ।
ਅੱਜ ਤੁਹਾਨੂੰ ਲੱਖ ਲੱਖ ਨਹੀਂ ਕਰੋੜ ਕਰੋੜ ਵਧਾਈਆਂ ਦੀਵਾਲੀ ਦੀਆਂ। ਬੰਦੀ ਛੋੜ ਦਿਵਸ ਇੱਕ ਧਾਰਨਾ ਸੁਣਾਉਣ ਲੱਗਿਆ ਮੈਂ।
ਹਾਂਜੀ ਸੁਣਾ।
ਬੰਦੀ ਛੋੜ ਦਿਵਸ ਹੈ ਲੱਖ ਹੋਣ ਵਧਾਈਆਂ, ਬੰਦੀ ਛੋੜ ਹੈ ਲੱਖ ਹੋਣ ਜੀ ਵਧਾਈਆਂ ਸੰਤਾਂ ਦਰਬਾਰ ਸਾਹਿਬ ਆਈਆਂ ਮੋਮਬੱਤੀਆਂ ਸਭ ਨੇ ਲਗਾਈਆਂ ਅੱਜ ਬੰਦੀ ਛੋੜ ਹੈ ਹੁਣ ਲੱਖ ਲੱਖ ਵਧਾਈਆਂ
ਜੀ
ਮੇਰੇ ਪਿਆਰੇ ਦੋਸਤੋ ਮੇਰੇ ਪਿਆਰੇ ਮਿੱਤਰੋ ਮੇਰੇ ਪਿਆਰੇ ਰੇਡੀਓ ਸੁਣ ਵਾਲਿਓ ਸਾਰਿਆਂ ਨੂੰ ਹੱਥ ਬਣ ਕੇ ਸਿਰ ਨਵਾ ਕੇ ਲੱਖ ਖੁਸ਼ੀਆਂ ਪਾਤਸ਼ਾਹੀਆਂ
ਪਾਤਸ਼ਾਹੀਆਂ
ਜੇ ਸਤਿਗੁਰ ਨਦਰ ਕਰੇ ਵਾਹਿਗੁਰੂ ਨਾਮ ਦੇ ਮੇਰਾ ਮਨ ਤਨ ਕੀਰਤਨ ਹੋਵੇ
ਵਾਹਿਗੁਰੂ
ਸਭ ਨੂੰ ਖੁਸ਼ੀਆਂ ਹੋਣ ਵਧਾਈਆਂ ਹੋਣ ਵਧਾਈਆਂ ਹੋਣ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੀ ਕਰਦਾ ਮੈਂ ਬਹੁਤ ਕੁਛ ਬੋਲਾਂ ਦਿਲ ਦੀਆਂ ਕੁੰਡੀਆਂ ਖੋਲਾਂ ਜੀ ਕਰਦਾ ਮੈਂ ਸਭ ਕੁਛ ਬੋਲਾਂ ਦਿਲ ਦੀਆਂ ਕੁੰਡੀਆਂ ਖੋਲਾਂ
ਵਾਹਿਗੁਰੂ
ਯਾਰ ਵਕਤ ਨੇ ਵਕਤ ਕਰਨ ਲੱਗਿਆ ਹੈ ਕਲੋਲਾਂ ਵਕਤ ਪਿੱਛੇ ਡੰਡਾ ਮਾਰਦਾ ਜੇ ਮੈਂ ਬੋਲਾਂ
ਨਹੀਂ ਨਹੀਂ ਵਕਤ ਨੂੰ ਆਪਾਂ ਫੜ ਕਾਬੂ ਚ ਕਰ ਲੈਣਾ ਜਿੱਦਾਂ ਰਾਵਣ ਨੇ ਕਾਲ ਬਣ ਲਿਆ ਸੀ ਚੰਗਾ ਜੀ ਤੁਸੀਂ ਸੁਣਾਓ ਕਿੱਦਾਂ ਸਿਹਤਾਂ ਠੀਕ ਠਾਕ ਆ
ਮੈਂ ਕਿਹਾ ਜੀ ਠੀਕ ਠਾਕ ਤਾਂ ਪਏ ਆ ਮਨਦੀਪ ਸਿੰਘ ਜੀ ਨੂੰ ਕੀ ਹਾਲ ਆ
ਉਹ ਬੋਲੋ ਬੋਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਛਾ ਓਦਾਂ ਬੰਦੀ ਛੋੜ ਦਿਵਸ ਅੱਸੂ ਨੂੰ ਹੁੰਦਾ ਤੇ ਹੁਣ ਕਤੇ ਜੀ ਹੋ ਗਿਆ ਇਹ ਗਾਹ ਨੂੰ ਵੱਧ ਗਿਆ ਮੈਨੂੰ ਲੱਗਦਾ
ਨਹੀਂ ਜੀ ਦਿਨ ਓਹੀ ਆ ਵਕਤ ਓਹੀ ਆ ਮਤਲਬ ਸਾਡੇ ਭੁਲੇਖੇ ਪਏ ਹੋਏ ਸਾਨੂੰ
ਹਾਂ ਬਸ ਇਹ ਹੈ ਭੁਲੇਖੇ ਹੀ ਆ
ਭੁਲੇਖਾ ਦੁਆਰੀ ਉਸੇ ਕਾਲੀ ਰਾਤ ਨੂੰ ਰਾਤ ਰਾਤ ਨੀ ਹੁੰਦੀ ਆ ਤੇ ਬੰਦੀ ਛੋੜ ਵੀ ਕਾਲੀ ਰਾਤ ਨੂੰ ਹੀ ਹੁੰਦਾ
ਸੱਤ ਵਜੇ
ਦੀਵੇ ਕਾਲੀ ਰਾਤ ਨੂੰ ਹੀ ਜਗਦੇ ਹਨ ਜਿਹੜੇ ਦੀਵਾ ਚਾਨਣੇ ਜਗਦਾ ਵੇਖਿਆ ਚਾਨਣੇ ਜੇ ਜਗਦਾ ਤਾਂ ਨਾਨਕ ਸਰ ਜਗਦਾ ਉਹ ਕਿਹੜਾ ਚੰਦਰਮਾ ਸੱਚਦਾ ਚੜਿਆ ਨਾਨਕ ਸਰ ਦੀ ਧਰਤੀ ਤੇ ਉਹ ਤਰ ਗਿਆ ਜਿਹਨੇ ਫੜਿਆ ਨਾਨਕ ਸਰ ਦੀ ਧਰਤੀ ਤੇ
ਵਾਹਿਗੁਰੂ ਵਾਹਿਗੁਰੂ ਅੱਛਾ ਇੱਕ ਧਾਰਨਾ ਸਾਨੂੰ ਜ਼ਰੂਰ ਸੁਣਾਓ ਕਿਉਂਕਿ ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੁੜਿਆ ਬੰਦੀ ਛੋੜ ਦੇ ਵਿੱਚ ਦੋ ਪੈਨ ਲੀਆਂ ਤਲਵਾਰਾਂ
ਉਸ ਵੇਲੇ ਦੀ ਗੱਲ ਹੈ ਜਦ ਬਾਬਾ ਬੁੱਢਾ ਜੀ ਨੇ ਬਹੁਤ ਹੀ ਵੱਡੀ ਜ਼ਿੰਮੇਵਾਰੀ ਛੇਵੇਂ ਪਾਤਸ਼ਾਹ ਬੰਦੀ ਛੋੜ ਦਾਤੇ ਨੂੰ ਹੁਕਮ ਕੀਤਾ ਪੁੱਤਰਾ ਕਿਰਪਾਨਾ ਪੈਣ ਇੱਕ ਪੀੜੀ ਦੀ ਜਨਮ ਨੇ ਹੱਥ ਕਰਤੀ ਜਨਮ ਗਰੀਬਾਂ ਦੇ ਸਾਰਿਆਂ ਨੂੰ ਦੁੱਖ ਦੇ ਰਿਹਾ ਜਨਮ ਨੇ ਬਹੁਤ ਹੀ ਸਤਿਆਗ੍ਰਹਿ ਕਰ ਰੱਖਿਆ
ਅੱਜ
ਕੱਲ ਵੀ ਜਨਮ ਹੀ ਹੋ ਰਿਹਾ ਪਿਆਰੇ ਤੇ ਜਨਮ ਧਾਉਣ ਵਾਸਤੇ ਛੇਵੇਂ ਪਾਤਸ਼ਾਹ ਦੇ ਨਾਲ ਵੀ ਦੋ ਕਿਰਪਾਨਾਂ ਬਣਾਈਆਂ ਗਈਆਂ ਹਨ ਅੱਜ ਵੀ ਦੋ ਇਨਸਾਨ ਸਾਹਿਬ ਇਸ ਕਰਕੇ ਖੜੇ ਹਨ ਇੱਕ ਮੀਰੀ ਦਾ ਇੱਕ ਪੀੜੀ ਦਾ ਪਿਆਰੋ ਇਹ ਜਿੱਥੇ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੋਏਗਾ ਉੱਥੇ ਦੋ ਇਨਸਾਨ ਸਾਹਿਬ ਜਰੂਰ ਹੋਣਗੇ ਉਹਨਾਂ ਥੱਲੇ ਬੈਠ ਕੇ ਅਸੀਂ ਕੀ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਿਆਰੇ ਸਰਬੱਤ ਦਾ ਭਲਾ ਛੋੜ ਦਿਓ ਸਭ ਕਿਲੇ ਸਿਕਵੇ ਏਕੇ ਦੀ ਬਰਕਤ ਦੇ ਵਿੱਚ ਆ ਜਾਓ ਛੋੜ ਦਿਓ ਸਭ ਕਿਲੇ ਸਿਕਵੇ ਏਕੇ ਦੀ ਬਰਕਤ ਆ ਜਾਓ ਛੋੜ ਦਿਓ ਸਭ ਕਿਲੇ ਸਿਕਵੇ ਏਕੇ ਦੀ ਬਰਕਤ ਆ ਜਾਓ ਦੁਨੀਆਂ ਦੇ ਛਾ ਜਾਓ ਇੱਕ ਦਿਨ ਐਸਾ ਆਏਗਾ ਤੁਹਾਡੀ ਜਿੱਤ ਹੋਏਗੀ ਕਾਲ ਨੂੰ ਭੁਜਾ ਦਿਓ ਕਾਲ ਦੂਰ ਹੋ ਜਾਏਗਾ ਤੁਹਾਡੇ ਪੱਲੇ ਕੀਮਤੀ ਮੇਰਾ ਵਕਤ ਆਏਗਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਆਓ ਫਿਰ ਧਾਰਨਾ ਸੁਣਾਵਾਂ
ਜੀ
ਦੋ ਪੈਣ ਲਈਆਂ ਕਿਰਪਾਨਾਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਮੀਰੀ ਦੀ ਇੱਕ ਪੀਰੀ ਦੀ ਦੋ ਪੈਣ ਲਈਆਂ ਕਿਰਪਾਨਾਂ ਪਿਆਰਿਓ ਪੈਣ ਲਈਆਂ
ਕਿਰਪਾਨਾਂ
ਪੈ ਲਈਆਂ ਕਿਰਪਾਨਾਂ
ਪੀਰੀ ਦੀ
ਪੀਰੀ ਦੀ
ਵਾਹਿਗੁਰੂ
ਕਿਰਪਾਨਾਂ ਕਿਰਪਾਨਾਂ ਦੋ ਵਾਹਿਗੁਰੂ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਸਵਾਰੀ
ਵਾਹ 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 ਵਾਹ
ਪਿਆਰੋ ਸਭ ਜਗਦਾ
ਵਾਹ
ਜਿਹਨੇ ਦੁਨੀਆਂ ਸਾਰੀ ਸਾਰਤੀ ਉਹ ਜੋਦਾ ਹੈ ਪਿਆਰੋ ਸਾਰੇ ਜਗਦਾ ਜਿਹਨੇ ਸਾਰੀ ਦੁਨੀਆਂ ਤਾਰਤੀ
ਵਾਹਿਗੁਰੂ
ਜਿਹਨੇ ਸਭ ਦੁਨੀਆਂ
ਤਾਰਤੀ
ਉਹਦਾ ਜੋਦਾ ਹੈਗਾ ਪਰ ਅਪਕਾਰੀ ਸਭ ਦੁਨੀਆਂ ਤਾਰਤੀ ਉਹਦਾ ਜੋਦਾ ਹੈ ਪਰ ਅਪਕਾਰੀ ਜਿਹਨੇ ਸਾਰੀ ਦੁਨੀਆਂ ਤਾਰਤੀ
ਜਿਹਨੇ
ਸਾਰੀ ਦੁਨੀਆਂ
ਤਾਰਤੀ ਵਾਹਿਗੁਰੂ ਜੀ
ਵੇਖੀ ਵੇ ਸਮਿਆ
ਅੱਗੇ ਗੱਲ
ਲੈ ਕੇ ਆਇਆ ਦੇਖੀ ਵੇ ਸਮਿਆ ਬੰਦੀ ਛੋੜ ਜਿਸ ਲੈ ਕੇ ਆਇਆ ਜੇ ਆਇਆ ਤਾਂ ਸੁੱਖਾਂ ਭਰਿਆ ਹੀ ਰਹੀ ਜੇ ਆਇਆ ਸੁੱਖਾਂ ਭਰਿਆ ਹੀ ਰਹੀ ਖਾਲੀ ਗਰੀਬ ਦੀ ਝੋਲੀ ਭਰਦੀ ਰਹਿਮਤਾਂ ਦੇ ਨਾਲ ਖਾਲੀ ਗਰੀਬ ਦੀ ਝੋਲੀ ਭਰਦੀ ਰਹਿਮਤਾਂ ਦੇ ਨਾਲ
ਵਾਹਿਗੁਰੂ
ਸਭ ਨੂੰ ਪਿਆਰੇ ਖੁਸ਼ ਰੱਖੀ ਚਿਹਰੇ ਤੇ ਮੁਸਕਰਾਹਟ ਰੱਖੀ ਦਿਲ ਅੰਦਰ ਘਬਰਾਹਟ ਨਾ ਹੋਵੇ
ਵਾਹਿਗੁਰੂ
ਜਿਹਦੇ ਦਿਲ ਦੇ ਅੰਦਰ ਹੰਕਾਰ ਦੀ ਘਬਰਾਹਟ ਨਾ ਹੋਵੇ
ਵਾਹਿਗੁਰੂ
ਸਭ ਦੇ ਕਾਰਜ ਰਾਜ ਕਰੀ ਇਮਤਿਹਾਨਾਂ ਚੋ ਪਾਸ ਕਰੀ
ਇਮਤਿਹਾਨਾਂ
ਚੋ ਪਾਸ ਕਰੀ
ਵਾਹਿਗੁਰੂ
ਖੁਸ਼ੀਆਂ ਹੋਣ
ਵਾਹਿਗੁਰੂ
ਲੱਖ ਲੱਖ ਵਧਾਈਆਂ ਹੋਣ
ਵਾਹਿਗੁਰੂ
ਲੱਖ ਲੱਖ ਵਧਾਈਆਂ ਹੋਣ
ਸੱਚੇ ਭਾਈ
ਪਿਆਰਿਓ ਇੱਕ ਦੀਵਾ ਕਹਿੰਦਾ ਦੂਜੇ ਦੀਵੇ ਨੂੰ ਤੂੰ ਤਾਂ ਅਮੀਰ ਸੀ ਦੂਜਾ ਦੀਵਾ ਕਹਿੰਦਾ ਮੈਂ ਗਰੀਬ ਪਰ ਕਿਸੇ ਨੇ ਕਿਹਾ ਜਗਾਉਣ ਵਾਸਤੇ ਛੋਟੇ ਨੀ ਜਗਾਇਆ ਵੱਡੇ ਨੀ ਜਗਾਇਆ ਉਹ ਵੱਡਾ ਕਹਿੰਦਾ ਤੂੰ ਯਾਰ ਤੈਨੂੰ ਕਾਹਤੋਂ ਜਗਾਇਆ ਕਹਿੰਦਾ ਜੀ ਮੈਂ ਤਾਂ ਗਰੀਬ ਮੈਂ ਜਿਹੜੀ ਮੇਰੀ ਲਾਈਟ ਹੈ ਤੇਰੀ ਲਾਈਟ ਹੈ ਬਰਾਬਰ ਸੈਟ
ਹੈ
ਚਾਨਣ ਤੂੰ ਵੀ ਉਹ ਵੀ ਦਿੰਦੀ ਹੈ ਚਾਨਣ ਮੈਂ ਵੀ ਦਿੰਦਾ ਇਸ ਕਰਕੇ ਪਿਆਰੋ ਜਿਵੇਂ ਦੀਵੇ ਦੀਵਾਂ ਨੂੰ ਜਗਾਉਂਦਾ ਤੁਸੀਂ ਆਪਣੇ ਪਿਆਰ ਨੂੰ ਪਿਆਰ ਵਿੱਚ ਜਗਾ ਕੇ ਵੇਖੋ ਨਾ ਮਾਰੋ ਕਿਸੇ ਨੂੰ ਨਾ ਕਿਸੇ ਨੂੰ ਮਾਰੋ ਨਾ ਕਿਸੇ ਨੂੰ ਦੁੱਖ ਦਿਓ ਪ੍ਰਕਾਸ਼ ਤੇ ਲਾਈਟ ਸਭ ਦੇ ਵਿੱਚ ਇੱਕੋ ਜਿਹੀ ਹੈ ਰੋਸ਼ਨੀ ਦਿਲ ਹਾਰਟ ਖੂਨ ਸਭ ਦੇ ਵਿੱਚ ਕੁਝ ਹੈ ਕੋਈ ਵੈਰੀ
ਨਹੀਂ ਬਿਗਾਨਾ
ਸੰਗ ਹਮ ਕੋ ਬਣਾਈ
ਵਾਹਿਗੁਰੂ
ਭਲਾ ਸੋਚੀਏ ਇਤਨਾ ਚੜ੍ਹਦੀ ਕਲਾ
ਤੇਰੇ ਬਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ
ਕਿਵੇਂ ਮੰਨਿਆ ਤੂੰ ਹੰਕਾਰ ਨਾ ਕਰੀ
ਓਹੋ
ਮਨਾ ਤੂੰ ਹੰਕਾਰ ਨਾ ਕਰੀ ਇੰਨਾ ਕੁਝ ਬੋਲ ਗਿਆ ਅਹੰਕਾਰ ਨਾ ਕਰੀ ਇੰਨਾ ਕੁਝ ਦਿਲ ਦੀ ਖਾਲ ਖੋਲ ਗਿਆ ਅਹੰਕਾਰ ਨਾ ਕਰੀ ਬਸ ਕੀ ਕਰਾਂ ਮਾਰ ਜੁੜ ਜਾਂਦੀ ਹੈ
ਵਾਹਿਗੁਰੂ
ਔਖੀ ਹੁੰਦੀ ਹੈ ਗੱਡੀ ਮੋੜਨੀ ਔਖੀ ਹੁੰਦੀ ਹੈ
ਬੈਕ
ਹੀ ਲਾ ਲੈਣੇ ਆ ਮੈਂ ਜੀ ਹੁਣ ਮੈਂ ਬੈਕ ਲਾ ਰਿਹਾ ਸਮਾਂ ਬਹੁਤ ਹੋ ਗਿਆ ਮੈਂ ਬੇਸ਼ਕ ਤੂੰ ਬੈਕ ਆ ਜਾ ਦੁੱਖ ਨਾ ਦਈ ਸਭ ਨੂੰ ਦਿਖਾਈ ਸਭ ਨੂੰ ਦਿਖਾਈ ਮੇਰੇ ਦੋਸਤਾਂ ਨੂੰ ਮੇਰੇ ਮਿੱਤਰਾਂ ਨੂੰ ਮੇਰੀਆਂ ਭੈਣਾਂ ਨੂੰ
ਮੇਰੀਆਂ
ਮਾਤਾਵਾਂ ਨੂੰ
ਵਾਹਿਗੁਰੂ
ਮੇਰੇ ਜਿਹਨੇ ਵੀ ਜੋ ਦਾਸ ਦੀ ਆਵਾਜ਼ ਸੁਣਦੇ ਆ ਸਿਰ ਦਾਸ ਦਾ ਤੇ ਤੁਹਾਡਾ ਅਸ਼ੀਰਵਾਦ
ਸਾਨੂੰ
ਚਾਹੀਦਾ
ਅਸ਼ੀਰਵਾਦ
ਦਿੰਦੇ ਰਹੋ ਤੇ ਸਾਡੇ ਵਿਚੋਂ ਦਿਲ ਦੀ ਦੁਆ ਸੁਣਦੇ ਰਹੋ ਸਭ ਦੇ ਅੱਗੇ ਇਹੀ ਦਾਸ ਹੈ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼ੀ
ਵਾਹਿਗੁਰੂ
ਨਿਮਰਤਾ ਬਖਸ਼ੀ
ਵਾਹਿਗੁਰੂ
ਗਿਆਨ ਪ੍ਰਕਾਸ਼ ਬਖਸ਼ੀ
ਵਾਹਿਗੁਰੂ
ਵੀਰ ਜੋ ਤੇ ਤਪਾਕ ਬਖਸ਼ੀ
ਵਾਹਿਗੁਰੂ
ਮੈਂ ਜੀ ਕਹਿਣਾ ਚਾਹੁੰਦੇ ਮੈਂ ਤਾਂ ਸਿਮਾ ਦੇ ਜਾਇਜ਼ ਤੋਂ ਬਣਨਾ ਚਾਹੁੰਦਾ
ਨਹੀਂ ਅਸੀਂ ਵੀ ਬਹੁਤ
ਸਮਾਂ ਜਿਵੇਂ 10 ਮਿੰਟ ਉੱਤੇ ਹੋ ਗਿਆ ਹੋਏਗਾ
ਕੋਈ ਗੱਲ ਨੀ ਜੀ ਸਮਾਂ ਜਿਹੜਾ ਉਹ ਆਪਣਾ ਜਾਂ ਕਾਲ ਜਿਹੜਾ ਆਪਣੇ
ਮੈਨੂੰ ਦੱਸ ਨੂੰ ਕਹਿਣਾ ਚਾਹੁੰਦੇ ਤਾਂ ਕਹਿ ਦੋ ਕਿ ਮੇਰਾ ਸਮਾਪਤੀ ਵੱਲ ਆ ਰਿਹਾ
ਨਹੀਂ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਅਸੀਂ ਪਹਿਲਾਂ ਤੇ ਤੁਹਾਡਾ ਧੰਨਵਾਦ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਵੈਸੇ ਤੇ ਹਰ ਰੋਜ਼ ਗੁਰਸੰਗਤ ਨੂੰ ਗੁਰੂ ਦੇ ਲੜ ਲਾਉਂਦੇ ਹੋ ਤੇ ਅੱਜ ਤੇ ਖਾਸ ਦਿਹਾੜਾ ਜਿਹੜਾ ਕਿ ਮੀਰੀ ਪੀਰੀ ਦੀ ਜਿਹੜੀ ਤੁਸੀਂ ਜਿਹੜੀ ਧਾਰਨਾ ਸੁਣਾਉਂਦੇ ਮੈਂ ਇਹ ਨੀ ਵੀ ਇੱਥੇ ਮੈਂ ਜਦੋਂ ਕਿਤੇ ਜਾਣਾ ਨਾ ਸਾਈਕਲ ਤੇ ਤੁਰਿਆ ਜਾਣਾ ਤੇ ਮੈਂ ਓਹੋ ਧਾਰਨਾ ਗਾਉਂਦਾ ਜਾਣਾ ਦੋ ਪੈਣੇ ਲਈਆਂ ਤਲਵਾਰਾਂ ਇੱਕ ਮੀਰੀ ਦੀ ਇੱਕ ਪੀਰੀ ਦੀ ਮਨ ਬੜਾ ਆਨੰਦ ਜੀ ਹਾਂਜੀ
ਆਪਣੀ ਹੱਟ ਦੀ
ਸੁਣਾ ਦਿਓ ਜੀ
ਉਸ ਵੇਲੇ ਦੀ ਗੱਲ ਹੈ ਹਾਪੜ ਦੀ ਹਾਪੜ ਬੇੜ ਤੋਂ ਹਾਪੜ ਜਾ ਰਹੀ ਦਾਸ ਜਿੱਥੇ ਮੈਡਮ ਬੈਠੀ ਸੀ ਮੇਰਾ ਸਕੂਟਰ 70-75 ਜਾ ਰਿਹਾ ਸੀ ਇੰਨੀ ਸਪੀਡ
ਜ਼ਿਆਦਾ ਕਰ ਲਈ ਤੁਸੀਂ
ਘਰ ਵਾਲੀ ਕਹਿੰਦੀ ਹੌਲੀ ਚਲਾਓ ਜੀ ਹੌਲੀ ਚਲਾਓ ਪਰ ਦਾਸ ਦਾ ਮਨ ਜੁੜਿਆ ਸੀ ਅਮਰੀ ਕਰੋ ਹਾਥ ਦੇ ਰੱਖਿਆ ਦੂਰ ਹੋਏ ਮਾਤਾ ਦਾ ਰੂਪ ਬਣੀ ਵੀ ਅੱਜ ਕੱਲ ਉਹ ਗੁਰਦੁਆਰਾ ਉਹ ਚਲਾ ਰਹੀ ਹੈ ਉਹਦਾ ਨਾਮ ਮੈਂ ਭੁੱਲ ਗਿਆ ਉਹ ਹਜੇ ਆਖਦੇ ਹਨ ਜਦੋਂ ਬਾਬਾ ਇੱਛਾ ਸਿੰਘ ਜੀ ਗਏ ਨਾ ਉਹ ਆਪਣ ਤੇ ਉਹ ਬਾਬਾ ਜੀ ਗੋਦੀ ਲੈ ਕੇ ਬੈਠ ਗਈ ਬਾਬਾ ਨੇ ਸਿੱਟੇ ਹੱਥ ਲੈ ਕੇ ਕਹਿੰਦਾ ਜਾ ਬੱਚਾ ਭਗਤੀ ਕਰਦੀ ਆ ਲਾਲ ਫੁੱਟ ਰੰਗ ਆ ਦਾਸ ਦੀ ਉਮਰ ਦੀ ਆ 65 ਸਾਲ ਦੀ ਹੋਊਗੀ ਲੇਕਿਨ ਇਹ ਲੱਗਦੀ ਨੀ ਉਹ ਇੰਨਾ ਰੂਪ ਚੜਿਆ ਉੱਥੇ
ਕਿਹੜਾ ਇਲਾਕਾ ਕਿਹੜਾ ਖਾਪੜ ਕੇ ਥਾਪੜ ਕਿਹੜਾ ਤੁਸੀਂ ਕਹਿੰਦੇ ਆ
ਹਾਪੜ ਹਾਪੜ ਡੇਢ ਤੋਂ 30 ਕਿਲੋਮੀਟਰ ਦੂਰ ਹੈ ਹਾਪੜ
ਹਾਪੜ ਹਾਪੜ
ਜ਼ਿਲ੍ਹਾ ਹਾਪੜ ਡੇਢ ਦਾ
ਅੱਛਾ ਬਹਿ
ਯੂਪੀ ਚ
ਯੂਪੀ ਚ
ਮੈਂ ਹੁਣ ਖਿਮਾ ਦਾ ਖਾਵਾਂ
ਜੀ ਉਹ ਜੀ ਆਪਾਂ ਹੁਣ ਗਾਇਤ ਮੰਗ ਲਈਏ ਜੀ ਤੇ ਹੁਣ ਆਪਾਂ ਫਿਰ ਚੱਲ
ਲਈਏ ਜੀ ਹੁਣ ਦਾਸ ਨੇ ਹੁਣ ਉੱਥੇ ਜਾਣਾ ਜਿੱਥੇ ਬਾਬਾ ਜੀ ਦਾ
ਅੱਛਾ ਜਿਹੜੇ ਹਾਪੜ ਦੇ ਮਾਤਾ ਜੀ ਬੀਬੀ ਜੀ ਉਹ ਸੰਤੋਸ਼ ਕੌਰ ਦੀ ਨੀ ਜਿਹੜੇ ਸੰਤੋਸ਼ ਕੌਰ ਮੈਨੂੰ ਲੱਗ ਗਿਆ ਯਾਦ ਆ ਗਿਆ ਭਜੀ ਜਾਂਦਾ ਹੁੰਦਾ ਸੀ ਮੈਨੂੰ ਕਹਿੰਦਾ ਹੁੰਦਾ ਸੀ ਹਾਪੜ ਵਾਲੇ ਜਿਹੜੇ ਆ ਸੰਤ ਈਸ਼ਰ ਸਿੰਘ ਜੀ ਮਹਾਰਾਜ ਦੇ ਇਹਨਾਂ ਨੇ ਉਹ ਆਸ਼ੀਰਵਾਦ ਨਾਲ ਉਹ ਸੰਗਤਾਂ ਸੇਵਾ ਕਰ ਰਹੇ ਨੇ
ਠੀਕ
ਹੈ ਜੀ ਤੇ ਹੁਣ ਆਪਾਂ ਫਿਰ ਫਤਿਹ ਦੀ ਸਾਂਝ ਪਾ ਦਈਏ ਜੀ
ਮੈਨੂੰ ਸਾਰੇ ਮਾਫ ਕਰ ਦਿਓ ਕਿਉਂਕਿ ਦਾਸ ਨੂੰ ਉੱਥੇ ਜਾ ਰਿਹਾ
ਜਗ੍ਹਾ ਤੇ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਦੇਖ ਫਤਿਹ ਪੰਥ ਕੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਲਓ ਜੀ ਇਹ ਸਨ ਆਪਣੇ ਹਾਪੜ ਦਾ ਹਾਪੜ ਵਾਲੇ ਤੇ ਮਾਤਾ ਜੀ ਸੰਤੋਸ਼ ਕੌਰ ਇਹ ਸਨ ਆਪਣੇ ਨਗਿੰਦਰ ਸਿੰਘ ਜੀ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਪਿੰਡ ਵੀ ਮੋਗਾ ਮੋਗਾ ਚਾਹੇ ਯੋਗਾ ਨੀ ਹੁਣ ਮੋਗਾ ਗੁਰਾ ਯੋਗਾ ਹੋ ਗਿਆ ਤੇ ਲਓ ਜੀ ਮਾਸ਼ਾ ਇਤਿਹਾਸ ਦੀ ਕਿਹਨਾਂ ਨੇ ਗੱਲ ਕੀਤੀ ਤਾਜੀ ਇਤਿਹਾਸ ਦੀ ਗੱਲ ਕੀਤੀ ਸੀ ਯੁਵਰਾਜ ਭਾਜੀ ਨੇ ਮਾਫ਼ੀ ਚਾਹੁੰਦੇ ਜੀ ਸਮਾਂ ਵੇਖੀ ਮੈਂ ਸਮਿਆ ਤੇ ਨਗਿੰਦਰ ਸਿੰਘ ਜੀ ਹੋਰਾਂ ਨੇ ਸਮੇਂ ਦੀ ਵੀ ਨਿਯਾਕਤ ਨੂੰ ਸਮਝਦੇ ਹੋਏ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਯਤਨ ਕੀਤਾ ਵੀ ਹਰ ਗੱਲ ਨੂੰ ਮੁਕੰਮਲ ਤੌਰ ਤੇ ਪੂਰਾ ਕੀਤਾ ਜਾਵੇ, ਚਾਹ ਫੜਾ ਮਿਲ ਕੇ ਥੋੜੀ ਚਾਹ ਨਾਲ ਜ਼ਿਆਦਾ ਆਨੰਦ ਲਈਏ ਤੇ ਉਹ ਬੰਦੀ ਛੋੜ ਦਿਵਸ ਸੀ ਉਹ ਤੁਹਾਡੇ ਰੱਖੇ ਗਿਆ ਮਲਕੀਰ ਦਾ ਚਾਹ ਡੋਲ ਕੇ ਬਹਿ ਗਏ ਕਿਤੇ ਬਾਲਾ ਹੀ ਜ਼ਿਆਦਾ ਮਨ ਜਿਹੜਾ ਵਿਰਾਗ ਜੀ ਹੈ ਜਿਹੜਾ ਫੜੋ ਜਗ੍ਹਾ ਲਾ ਆਪਦਾ ਮਾੜਾ ਜਿਹਾ ਤੁਹਾਡਾ ਕੜਾ ਕੰਪਿਊਟਰ ਜਿਹਨਾਂ ਸਰ ਗਿਆ ਕਿਤੇ ਉਹ ਤਾਇਆ ਜੀ ਇਹ ਤਾਂ ਤੁਸੀਂ ਡੋਲ ਦਿੱਤੀ ਉੱਤੇ ਹੀ ਉਹ ਚੱਲ ਕੁਛ ਨੀ ਇਹਨੂੰ ਹੋਣ ਲੱਗਾ ਸਿਖਾ ਲਿਓ ਦਿਵਾਲੀ ਤੇ ਸਭ ਗਿਆ ਜੀ ਇਹ ਨਵਾਂ ਲਿਓ ਨਾਲੇ ਤੇ ਗੱਲਬਾਤ ਤੁਸੀਂ ਇਤਿਹਾਸ ਦੀ ਕਰਦੇ ਸੀ ਹਾਂ ਇਤਿਹਾਸ ਦੀ ਗੱਲ ਬੰਦੀ ਛੋੜ ਦਿਵਸ ਦੀਆਂ ਅੱਛਾ ਬੰਦੀ ਛੋੜ ਦਿਵਸ ਦੀਆਂ ਜਿਹੜੀਆਂ ਗੱਲਾਂ ਬਾਤਾਂ ਆਪਾਂ ਕਰਦੇ ਸੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਜਦੋਂ ਹੋਏ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਜਦੋਂ ਪਹੁੰਚੇ ਨੇ ਉਹਨਾਂ ਦੀ ਯਾਦ ਦੇ ਵਿੱਚ ਸਿੱਖ ਦਿਵਾਲੀ ਨੂੰ ਬੰਦੀ ਛੋੜ ਦਿਵਸ ਜਦੋਂ ਉਹਨੂੰ ਮਨਾਉਂਦੇ ਨੇ ਜਦੋਂ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ ਬੰਦੀ ਛੋੜ ਦਿਵਸ ਜਿਹੜਾ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੁੜਿਆ ਗਵਾਲੀਅਰ ਦੇ ਕਿਲੇ ਦੇ ਵਿੱਚ 52 ਰਾਜੇ ਕੈਦ ਕੀਤੇ ਹੋਏ ਸਨ ਜਿਹਨਾਂ ਨੂੰ ਕਿ ਉਹ ਜਿਹੜਾ ਜਿੰਨੇ ਵੀ ਮੁਗਲ ਸਲਤਨਤ ਦੇ ਵੈਸੇ ਤੇ ਰਾਜੇ ਜਿੰਨੇ ਵੀ ਆਏ ਮੈਂ ਸਮਝਦਾ ਵੀ ਕੋਈ ਵੀ ਬਹੁਤਾ ਸਿਆਣਾ ਨਹੀਂ ਸੀ ਤਾਂ ਉਹਦੇ ਵਿੱਚੋਂ ਜਿਹੜੇ ਵੈਸੇ ਕਈ ਬਿਲਕੁਲ ਹੀ ਖਿਸ ਗਏ ਸੀ ਤੇ ਕੁਝ ਕੁ ਜਿਹੜੇ ਇੱਕ ਦੋ ਕੋਈ ਸਿਆਣਾ ਹੋਊਗਾ ਉਹ ਵੀ ਕੋਈ ਬਹੁਤਾ ਨਹੀਂ ਹਿਸਾਬ ਕਿਤਾਬ ਦਾ ਜੀ ਉਹਨਾਂ ਨੇ ਜਿਹੜਾ ਉਹ ਕੈਦ ਕਰ ਲਿਆ ਜੀ ਤੇ ਗੁਰੂ ਸਾਹਿਬਾਨ ਜੀ ਜਿਹੜੇ ਆ ਉਹਨਾਂ ਦਾ ਜਿਹੜਾ ਮਨੋਰਥ ਇਹ ਸੀ ਕਿ ਜ਼ੁਲਮ ਨੂੰ ਜਿਹੜਾ ਠੱਲ ਪਾਉਣਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਪਿਤਾ ਜੀ ਉਹ ਸ਼ਹਾਦਤ ਲਿਜਾਮ ਪੀ ਗਏ ਉਹਨਾਂ ਨੂੰ ਸ਼ਹਾਦਤ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਮਹਾਰਾਜ ਨੇ ਸੋਚਿਆ ਵੀ ਇਹ ਜ਼ੁਲਮ ਜੇ ਹੁੰਦਾ ਤੇ ਇਹਨੂੰ ਠੱਲ ਪਾਉਣ ਲਈ ਹਥਿਆਰ ਤੇ ਫਿਰ ਚੱਕਣੇ ਹੀ ਪੈਣੇ ਜੇ ਬੈਠੇ ਰੱਬ ਰੱਬ ਕਰੀਏ ਜਿਹੜੇ ਯਾਲਮ ਆ ਉਹ ਤਲਵਾਰਾਂ ਲੈ ਕੇ ਬੈਠਿਆਂ ਦੀਆਂ ਜੇ ਉਹਨਾਂ ਨੂੰ ਸ਼ਹੀਦ ਕਰ ਦੇਵੇ ਰੱਬ ਦੇ ਨਾਮ ਜਪਦਿਆਂ ਨੂੰ ਜਪਣ ਨਾ ਦੇਵੇ ਤਾਂ ਫਿਰ ਬੈਠਿਆਂ ਗੱਲ ਨਹੀਂ ਬਣਨੀ ਹਥਿਆਰ ਚੱਕਣਾ ਪਊਗਾ ਯਾਲਮ ਨੂੰ ਨੱਥ ਪਾਉਣੀ ਪਊ ਇਹਲੀ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਜਦੋਂ ਬਾਬਾ ਬੁੱਢਾ ਜੀ ਨੇ ਤਿਲਕ ਜਦੋਂ ਲਾਇਆ ਮਹਾਰਾਜ ਨੂੰ ਜਦੋਂ ਗੁਰਤਾ ਗੱਦੀ ਦੇ ਜਿਹੜਾ ਬਿਰਾਜਮਾਨ ਕੀਤਾ ਉਸ ਸਮੇਂ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਤਲਵਾਰਾਂ ਧਾਰਨ ਕਰਾਈਆਂ ਮੀਰੀ ਦੀ ਤੇ ਪੀਰੀ ਦੀ ਜੇ ਆਪਾਂ ਧਾਰਨਾ ਸੁਣੀਆਂ ਦੋ ਪਹਿਲਾਂ ਲਈਆਂ ਤਲਵਾਰਾਂ ਇੱਕ ਮੀਰੀ ਦੀ ਇੱਕ ਪੀਰੀ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਮਹਾਰਾਜ ਨੇ ਕੀਤੀ ਉਹਨਾਂ ਨੇ ਕਿਹਾ ਵੀ ਇਹ ਅਕਾਲ ਤਖ਼ਤ ਆ ਇਹ ਅਕਾਲ ਤਖ਼ਤ ਆ ਇੱਥੋਂ ਫੈਸਲੇ ਹੋਣਗੇ ਫਰਮਾਨ ਜਾਰੀ ਹੋਣਗੇ ਇਹ ਨਾਲ ਹੀ ਉਹਨਾਂ ਨੇ ਵੀਰ ਰਸ ਦੀਆਂ ਵਾਰਾਂ ਜਿਹੜੀਆਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ ਢਾਡੀ ਦੀ ਸ਼ੁਰੂਆਤ ਜਿਹੜੀ ਆ ਢੱਡ ਸਰੰਗੀ ਦੀ ਵਾਰਾਂ ਜਿਹੜੀਆਂ ਗਾਉਣੀਆਂ ਸ਼ੁਰੂ ਹੋਈਆਂ ਉਹ ਉੱਥੇ ਅਕਾਲ ਤਖ਼ਤ ਸਾਹਿਬ ਦੇ ਅੱਜ ਵੀ ਰੋਜ਼ਾਨਾ ਤੁਸੀਂ ਇਹ ਦਰਸ਼ਨ ਦੀਦਾਰ ਕਰਨ ਜਾਓ ਤੇ ਉੱਥੇ ਰੋਜ਼ਾਨਾ ਹੀ ਢਾਡੀ ਜਿਹੜੇ ਆ ਅਕਾਲ ਤਖ਼ਤ ਦੇ ਸਾਹਮਣੇ ਰੋਜ਼ਾਨਾ ਵੀਰ ਰਸ ਦੀਆਂ ਜਿਹੜੀਆਂ ਵਾਰਾਂ ਉਹ ਸੁਣਾਉਂਦੇ ਅੱਜ ਵੀ ਉਹ ਸਮੇਂ ਤੋਂ ਲੈ ਕੇ ਅੱਜ ਤੱਕ ਉਹ ਵਾਰਾਂ ਜਿਹੜੀਆਂ ਸੁਣਾਈਆਂ ਜਾਂਦੀਆਂ ਜੀ ਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਵੀ ਚੰਗੀ ਨਸਲ ਦੇ ਘੋੜੇ ਰੱਖੋ ਕਿਉਂਕਿ ਜੰਗ ਜਿਹੜੀ ਆ ਜ਼ੁਲਮ ਦੇ ਖਿਲਾਫ਼ ਆ ਸਾਡੀ ਤੇ ਇੱਥੇ ਸ਼ਸਤਰ ਵੀ ਚੱਕਣੇ ਪੈਣੇ ਆ ਸ਼ਾਸਤਰ ਵੀ ਚੱਕਣੇ ਪੈਣੇ ਤਾਂ ਉਹਨਾਂ ਨੇ ਹੁਕਮ ਦਿੱਤਾ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਉਹਨਾਂ ਨੇ ਕਿਹਾ ਵੀ ਚੰਗੀ ਨਸਲ ਦੇ ਘੋੜੇ ਰੱਖੋ ਚੰਗੇ ਸ਼ਸਤਰ ਰੱਖੋ ਜਿਹੜੇ ਕਿ ਫੌਲਾਦ ਦੇ ਬਣੇ ਹੋਏ ਲੋਹੇ ਨੂੰ ਚੰਗੀ ਤਰ੍ਹਾਂ ਕੁੱਟ ਕੇ ਐਨ ਵਧੀਆ ਜਿਹੜੇ ਐਸੇ ਸ਼ਸਤਰ ਜਿਹਨਾਂ ਨੂੰ ਨਾ ਜੰਗ ਲੱਗੇ ਤੇ ਜਿੱਥੇ ਉਹ ਖੁੱਭ ਗਿਆ ਜਿੰਨੀ ਨੋਕ ਉਹਦੀ ਉਨੀ ਤਿੱਖੀ ਹੀ ਰਹੂ ਅਣਖੀਲੇ ਨੌਜਵਾਨਾਂ ਦੀ ਫੌਜ ਤਿਆਰ ਕਰਕੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਜੰਗ ਦੀ ਟ੍ਰੇਨਿੰਗ ਦਿੱਤੀ ਤੇ ਮੁਗਲ ਸਲਤਨਤ ਜਿਹੜੀ ਆ ਉਹ ਡਗਮਗਾ ਗਈ ਉੱਤੋਂ ਮਹਾਰਾਜ ਨੇ ਲੋਹਗੜ੍ਹ ਦਾ ਕਿਲਾ ਜਦੋਂ ਸਥਾਪਨਾ ਕੀਤੀ ਨਾ ਵੀ ਉਹਨਾਂ ਨੇ ਜਿਹੜੇ ਵਿਰੋਧੀ ਸੀ ਜਿਹੜੇ ਜਹਾਂਗੀਰ ਦੇ ਖਿਲਾਫ਼ ਉਹਨਾਂ ਨੇ ਕੰਨ ਭਰਦੇ ਹੋਏ ਨੇ ਮਹਾਰਾਜ ਉਹਨਾਂ ਨੇ ਤੇ ਤੁਹਾਡੇ ਤੇ ਹੱਲਾ ਬੋਲ ਦੇਣਾ ਜਹਾਂਗੀਰ ਜੀ ਤੁਹਾਡੀ ਤਾਂ ਸਲਤਨਤ ਮੁਗਲ ਦਾ ਕੰਧ ਨਾਲ ਇੱਟ ਖੜਕਾ ਦੇਣਗੇ ਉਹਨਾਂ ਨੇ ਤਾਂ ਤਿਆਰੀਆਂ ਕਰ ਲਈਆਂ ਉੱਥੇ ਜੰਗ ਦੀਆਂ ਚੰਗੇ ਨਸਲ ਦੇ ਘੋੜੇ ਉਹਨਾਂ ਕੋਲ, ਉਹਨਾਂ ਤੋਂ ਆਧੁਨਿਕ ਹਥਿਆਰ ਉਹਨਾਂ ਕੋਲ, ਕਿਲੇ ਉਹਨਾਂ ਤਿਆਰ ਕਰ ਲੈ ਜਿਹਨਾਂ ਦੇ ਵਿੱਚ ਉਹ ਲੜ ਸਕਦੇ ਨੇ ਕਈ ਕਈ ਮਹੀਨੇ, ਤਾਂ ਉਹ ਤਾਂ ਤੁਹਾਡੇ ਦੇ ਬੜੇ ਖਿਲਾਫ ਹੋ, ਤਾਂ ਬਦਲਾ ਲੈਣਗੇ ਆਪਣੇ ਪਿਤਾ ਜੀ ਦੀ ਸ਼ਹਾਦਤ ਦਾ, ਤੁਸੀਂ ਹੁਣ ਜਾਣਾ ਕਿੱਧਰ ਨੂੰ ਆ। ਤਾਂ ਜਦੋਂ ਜਹਾਂਗੀਰ ਨੂੰ ਪਤਾ ਲੱਗਾ ਵੀ ਆਹ ਗੱਲ, ਉਹਨਾਂ ਨੇ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਜਿਹੜਾ ਉਹਨਾਂ ਨੂੰ ਕੈਦ ਕਰ ਲਿਆ। ਹਾਲਾਂਕਿ ਮਹਾਰਾਜ ਨੇ ਜਿਹੜਾ ਉਹਨਾਂ ਦੇ ਨਾਲ ਚੱਲਣ ਦਾ ਫੈਸਲਾ ਕੀਤਾ ਉਹਨਾਂ ਦੀ ਇੱਛਾ ਦੇ ਅਨੁਸਾਰ ਹੀ, ਵੀ ਮਹਾਰਾਜ ਚਾਹੁੰਦੇ ਤਾਂ ਉੱਥੇ ਜਹਾਂਗੀਰ ਨੂੰ ਇੱਕ ਸਾਹਿਬ ਨਾਲ ਲੈਣ ਦਿੰਦੇ ਚਲੇ ਗਏ, ਕਿਉਂਕਿ ਮਹਾਰਾਜ ਮੀਰੀ ਪੀਰੀ ਦੇ ਮਾਲਕ ਜਾਣਦੇ ਸੀ ਕਿ ਜਹਾਂਗੀਰ ਨੇ ਕਈ ਜਿਹੜੇ ਉੱਥੇ ਰਾਜੇ ਆ ਉਹਨਾਂ ਨੂੰ ਕੈਦ ਕੀਤਾ, ਉਹਨਾਂ ਦੀ ਗਤੀ ਗੁਰੂ ਮਹਾਰਾਜ ਦੇ ਨਾਲ ਹੀ ਹੋਣੀ ਸੀ। ਗਵਾਲੀਅਰ ਦੇ ਕਿਲੇ ਦੇ ਵਿੱਚ ਜਦੋਂ ਮਹਾਰਾਜ ਪਹੁੰਚਿਆ ਤੇ ਉੱਥੇ ਰਾਜੇ ਜਿਹੜੇ 52 ਬੰਦੀ ਬਣਾਏ ਗਏ ਉਹ ਬੜੇ ਨਿਰਾਸ਼ ਹੋ ਚੁੱਕੇ ਸੀ, ਨਾ ਉਹਨਾਂ ਨੇ ਸੂਰਜ ਦੀ ਕਿਰਨ ਵੇਖੀ, ਨਾ ਜ਼ਿੰਦਗੀ ਦੀ ਕੋਈ ਆਸ ਰਹੀ, ਬੇਜਾਨ ਹੋ ਚੁੱਕੇ ਆ। ਕਿੱਥੇ ਉਹ ਜ਼ਿੰਦਗੀ 'ਚ ਰਾਜ ਤੇ ਬਹਿੰਦੇ ਸੀ, ਕਿੱਥੇ ਵਿਚਾਰੇ ਉਹਨਾਂ ਨੂੰ ਧੁੱਪ ਵੀ ਨਸੀਬ ਨਹੀਂ। ਮਹਾਰਾਜ ਜਦੋਂ ਆਏ, ਜਦੋਂ ਸੂਰਜ ਆ ਜਾਏ ਨਾ ਚੜ ਜਾਏ ਉਦੇ ਹੋ ਜਾਏ, ਤਾਂ ਜਿਹੜੇ ਪਸ਼ੂ ਪੰਛੀ ਜਾਨਵਰ ਇਨਸਾਨ ਸਭ ਜਿਹੜੀ ਮਲਖੂਕ ਆ ਸਭ ਜਿਹੜੀ ਆ ਉਹ ਜਾਗ ਉੱਠਦੀ ਹੈ। ਤੇ ਰਾਜਿਆਂ ਨੇ ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਜਾਗ ਉੱਠੇ, ਉਹਨਾਂ ਨੇ ਦਰਸ਼ਨ ਦਾਰ ਕਰਕੇ ਉਹ ਕਹਿੰਦਾ ਮਹਾਰਾਜ ਜੀ ਤੁਹਾਡੇ ਦਰਸ਼ਨ ਤੇ ਸਾਡੇ ਦਰਸ਼ਨ ਹੁੰਦੇ ਆਉਂਦੇ ਯਾਰੀ ਗਿਆਨ ਵੀ ਨਿਕਲ ਗਿਆ, ਸਾਨੂੰ ਕੋਈ ਪਰਵਾਹ ਨਹੀਂ। ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਆਸ ਦਿੱਤੀ, ਆਸ ਬੜੀ ਵੱਡੀ ਚੀਜ਼ ਆ, ਅੱਜ ਵੀ ਮਹਾਰਾਜ ਜੀ ਇਹਨਾਂ ਦੀ ਆਸ ਟੁੱਟ ਗਈ, ਉਹਨਾਂ ਨੂੰ ਆਸ ਦੇ ਰਹੇ ਨੇ। ਮਹਾਰਾਜ ਕਹਿੰਦੇ ਨਿਰਾਸ਼ਾ ਨੂੰ ਆਸ਼ਾ ਦੇ, ਮੁਰਦੇ ਚ ਵੀ ਜਾਨ ਪਾ ਦੇਗੇ। ਐਸੇ ਯੋਧੇ ਸੀ ਗੁਰੂ ਮਹਾਰਾਜ, ਜਿਹੜੇ ਕੋਈ ਸਾਦੇ, ਕੋਈ ਵਿਚਾਰੇ ਲੁਹਾਰ, ਕੋਈ ਤਰਖਾਣ, ਕੋਈ ਉਹਨਾਂ ਨੂੰ ਜਿਹੜਾ ਹਥਿਆਰ ਦੇ ਕੇ ਐਸੇ ਯੋਧੇ ਬਣਾਤੇ, ਕਸ਼ਤਰੀਏ ਵੀ ਉਹਦੇ ਨਾਲ ਲੜ ਨਹੀਂ ਸਕਦੇ, ਐਸੇ ਯੋਧੇ ਬਣਾਤੇ। ਤੇ ਉਹਨਾਂ ਨੂੰ ਆਸ ਹੋਈ ਕਿ ਮਹਾਰਾਜ ਆਏ ਆ, ਸਾਡੀ ਹੁਣ ਜੇ ਮੌਤ ਵੀ ਹੋ ਜਾਂਦੀ ਤੇ ਸਾਨੂੰ ਪਰਵਾਹ ਕੋਈ ਨਹੀਂ, ਸਾਨੂੰ ਜੋ ਉਹਨਾਂ ਨੇ ਉਪਦੇਸ਼ ਦਿੱਤਾ, ਜਦੋਂ ਬੰਦਾ ਭਟਕੇ ਨੂੰ ਰਾਹ ਪੈ ਜਾਏ ਤੇ ਉਹਨੂੰ ਕੋਈ ਫਿਰ ਉਹਨੂੰ ਕੋਈ ਨਿਰਾਸ਼ਾ ਨਹੀਂ ਰਹਿੰਦੀ। ਤਾਂ ਉਹਨਾਂ ਨੇ ਅਗਿਆਨ ਦਾ ਉਹਨਾਂ ਦਾ ਹਨੇਰਾ ਦੂਰ ਕੀਤਾ, ਗਿਆਨ ਦੇ ਨਾਲ ਉਹਨਾਂ ਨੂੰ ਚਾਨਣ ਹੋਇਆ। ਦੂਜੇ ਪਾਸੇ ਜਦੋਂ ਗੁਰੂ ਸਾਹਿਬ ਜੀ ਦੀ ਕੈਦ ਦੀ ਖਬਰ ਸੁਣੀ ਤੇ ਉਦੋਂ ਸਿੱਖਾਂ ਚ ਬੇਚੈਨੀ ਪੈਦਾ ਹੋ ਗਈ। ਬਾਬਾ ਬੁੱਢਾ ਜੀ ਦੇ ਨਾਲ ਜਿੰਨੇ ਵੀ ਜਿਹੜੇ ਵੱਡ ਵੱਡ ਜਿਹੜੇ ਯੋਧੇ ਸੀ, ਜਿਹੜੇ ਸਿੱਖ ਸਨ, ਉਹਨਾਂ ਨੇ ਜਿਹੜਾ ਉਹਨਾਂ ਕਿਹਾ ਗਵਾਲੀਅਰ ਤੇ ਧਾਵਾ ਬੋਲ ਕੇ ਤੇ ਅਸੀਂ ਊਂ ਚੱਕ ਲਿਆਉਣਾ ਸਾਰਿਆਂ ਨੂੰ, ਜਿਹੜੇ ਉੱਥੇ ਜਿਹੜੇ ਮੁਗਲਾਂ ਦੀਆਂ ਫੌਜਾਂ। ਜਦੋਂ ਪਤਾ ਲੱਗਾ ਬਈ ਇਹ ਜਿਹੜਾ ਮਤਲਬ ਵੱਧ ਜਾਣਾ ਵਾ, ਤਾਂ ਫਿਰ ਉਹਨੂੰ ਮਤਲਬ ਜਹਾਂਗੀਰ ਨੇ ਇਹ ਵੀ ਸਮਝਿਆ ਵੀ ਇਹ ਕੋਈ ਦਰਸ਼ਨ ਹੋ ਜਾਂਦੇ ਨੇ ਕਿਸੇ ਗੁਰੂ ਪੀਰ ਜੀ ਦੇ। ਬੰਦਾ ਪਹਿਲਾਂ ਸੁਣਦਾ ਹੋਰ ਆ, ਜਦੋਂ ਵੇਖਦਾ ਹੋਰ ਆ। ਉਹਨਾਂ ਕਿਹਾ ਮਹਾਰਾਜ ਵੀ ਅਸੀਂ ਇੱਜ਼ਤ ਮਾਨਣਾ ਹੀ, ਅਸੀਂ ਮਤਲਬ ਰਿਹਾ ਕਰਨਾ ਚਾਹੁੰਦੇ ਤੁਹਾਨੂੰ, ਸਾਡੇ ਤੋਂ ਬੜੀ ਗੁਸਤਾਖੀ ਹੋਈ ਹੈ। ਮਹਾਰਾਜ ਨੇ ਕਿਹਾ ਵੀ ਅਸੀਂ ਇਕੱਲਿਆਂ ਨੇ ਨਹੀਂ ਜਾਣਾ, ਜਿਹੜੇ ਉੱਥੇ ਰਾਜੇ ਨੇ 52 ਰਾਜੇ ਉਹਨਾਂ ਨੂੰ ਵੀ ਰਿਹਾ ਕਰੋ। ਉਹ ਕਹਿੰਦੇ ਨਹੀਂ ਜੀ, ਇਹਨਾਂ ਨੂੰ ਰਿਹਾ ਨਹੀਂ ਅਸੀਂ ਕਰ ਸਕਦੇ, ਇਹਨਾਂ ਨੇ ਤਾਂ ਸਾਡੇ ਦੁਆਰੇ ਹੋ ਜਾਣਾ, ਫਿਰ ਸਾਡੇ ਖਿਲਾਫ ਹੀ ਬੋਲਦੇ ਸੀ, ਜੇ ਇਹਨਾਂ ਨੂੰ ਛੱਡਤਾ ਤੇ ਸਾਡੇ ਖਿਲਾਫ ਹੀ ਜਿਹੜੇ ਫੌਜਾਂ ਲੈ ਕੇ ਚੜੇ ਆਉਣਗੇ, ਇਹ ਤਾਂ ਤੁਸੀਂ ਸਾਡੇ ਪੈਰ ਤੇ, ਅਸੀਂ ਆਪਦੀ ਪੈਰ ਤੇ ਆਪ ਹੀ ਕੁਹਾੜੀ ਮਾਰਾਂਗੇ, ਨੀ ਇਹਨਾਂ ਨੂੰ ਨੀ ਛੱਡਣਾ, ਤੁਹਾਨੂੰ ਛੱਡ ਦਾਂਗੇ। ਮਹਾਰਾਜ ਕਹਿੰਦੇ ਅਸੀਂ ਹੈ ਨਾ, ਸਾਡੇ ਤੇ ਯਕੀਨ ਰੱਖ ਵੀ ਇਹ ਤੁਹਾਨੂੰ ਕੁਛ ਨੀ ਕਹਿੰਦੇ, ਤੁਸੀਂ ਇਹਨਾਂ ਨੂੰ ਕੁਛ ਨਾ ਕਿਹੋ, ਇਹ ਆਪਣੀ ਜ਼ਿੰਦਗੀ ਜੀਂਦੇ ਆ, ਤੁਸੀਂ ਆਪਣੀ ਜ਼ਿੰਦਗੀ ਜੀਂਦੇ ਆ, ਜਿਉ ਜੀਣੇ ਦੋ, ਮਨੁੱਖਤਾ ਦੀ ਗੱਲ ਕਰੋ ਵੀ ਇਹਨਾਂ ਨੂੰ ਤੁਸੀਂ ਕਹਿਣਾ। ਉਹ ਮਹਾਰਾਜ ਵੀ ਸਾਰਿਆਂ ਦਾ ਤਾਂ ਛੱਡਣਾ ਮੁਸ਼ਕਿਲ ਆ, ਜਿਹੜਾ ਤੁਹਾਡਾ ਪੱਲਾ ਫੜ ਕੇ ਆ ਜਾਵੇ ਤੇ ਉਹ ਰਿਹਾ ਵਾ, ਜਿਹੜਾ ਤੁਹਾਡਾ ਪੱਲਾ ਨਾ ਫੜ ਸਕਿਆ ਉਹ ਬੰਦੀ ਹੈ ਸਾਡੀ। ਮਹਾਰਾਜ ਨੇ ਫਿਰ 52 ਕਲੀਆਂ ਜਿਹੜੀਆਂ ਉਹਦਾ ਚੋਲਾ ਤਿਆਰ ਕੀਤਾ ਵੀ ਇਹ 52 ਜੇ ਕਲੀ ਸਾਡੇ ਚੋਲਾ ਫੜ ਕੇ ਕਿਸੇ ਨੇ ਆਉਣਾ, ਸਾਡਾ ਦਾਮਨ ਫੜ ਕੇ ਹੀ ਆਉਣਾ, ਸਾਡੀ ਬਾਂਹ ਫੜ ਕੇ ਹੀ ਆਉਣਾ। ਉਹਨਾਂ ਨੇ 52 ਕਲੀਆਂ ਵਾਲਾ ਜਿਹੜਾ ਚੋਲਾ ਤਿਆਰ ਕੀਤਾ ਤੇ ਗਵਾਲੀਅਰ ਦੇ ਵਿੱਚ ਜਦੋਂ ਫਿਰ ਉਹਨਾਂ ਕਿਹਾ ਵੀ ਮਹਾਰਾਜ ਜੀ ਰਿਹਾਈ ਇਸ ਦਿਨ ਚ, ਤੇ ਉਹ ਕਹਿੰਦੇ ਵੀ ਤੁਹਾਡੀ ਸ਼ਰਤ ਮੁਤਾਬਕ ਤੁਸੀਂ ਕਿਹਾ ਵੀ ਜਿਹੜਾ ਸਾਡੇ ਚੋਲਾ ਫੜ ਕੇ ਆ ਜਾਏ, ਜਿਹੜਾ ਸਾਡਾ ਲੜ ਫੜ ਕੇ ਆ ਜਾਏ ਉਹਨੂੰ ਤੁਸੀਂ ਰਿਹਾ ਕਰੋਗੇ, ਚਲੋ ਜੀ। ਤੇ ਉਹ ਮੌਕਾ ਆ ਗਿਆ। ਜਹਾਂਗੀਰ ਵੇਖ ਕੇ ਹੈਰਾਨ। ਸਾਰੇ ਰਾਜਿਆਂ ਨੇ ਚੋਲੀ ਫੜੀ ਹੋਈ, ਸਾਰੇ ਰਾਜਿਆਂ ਨੇ ਦਾਮਨ ਮਹਾਰਾਜ ਦਾ ਫੜਿਆ ਹੋਇਆ। ਉਹ 52 ਦੇ 52 ਜਿਹੜੇ ਆ ਉਹ ਰਾਜੇ ਇੱਕ ਆਪਣੀ ਕਲੀ ਫੜ ਕੇ ਤੇ ਮਹਾਰਾਜ ਦਾ ਲੜ ਫੜ ਕੇ ਤੇ ਬਾਹਰ ਆ ਗਏ। ਤੇ ਜਹਾਂਗੀਰ ਮੂੰਹ ਵੱਲ ਵੇਖੇ ਮਹਾਰਾਜ ਦੇ, ਵੀ ਇਹ ਕੀ ਕੌਤਕ ਵਿਖਾਇਆ ਬਈ, ਕਮਾਲ ਦੀ ਗੱਲ ਆ। ਇਹ ਸਿਆਣਪ ਦੀ ਕਿੱਡੀ ਵੱਡੀ ਹੱਦ ਆ ਕਿ ਸਾਰਿਆਂ ਨੂੰ ਬਚਾ ਲਿਆ, ਕੋਈ ਵੀ ਨਹੀਂ ਰਿਹਾ। ਤਾਂ ਫਿਰ ਮੁਸਕਰਾਏ ਜਹਾਂਗੀਰ ਹੋਰੀ, ਵੀ ਕੋਈ ਰੱਬੀ ਦਾ ਤੀਆ, ਇਹ ਤੇ ਸਭਨਾਂ ਦਾ ਭਲਾ ਹੀ ਕਰਨ ਵਾਲੇ, ਬੰਦੇ ਨੂੰ ਪਤਾ ਲੱਗ ਜਾਂਦਾ। ਤੇ ਜਦੋਂ ਆਏ ਉਥੋਂ ਰਿਹਾ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਪਹੁੰਚੇ ਤੇ ਬਾਬਾ ਬੁੱਢਾ ਜੀ ਦੀ ਅਗਵਾਈ ਦੇ ਵਿੱਚ, ਉਹ ਦੀਵਾਲੀ ਦਾ ਤਿਉਹਾਰ ਤਾਂ ਪਹਿਲਾਂ ਮਨਾਉਂਦੇ ਹੀ ਮਨਾਉਂਦੇ ਸੀ, ਦੁਨੀਆ ਭਾਰਤ ਦੇ ਵਿੱਚ ਮਨਾਇਆ ਹੀ ਜਾਂਦਾ ਸੀ। ਫਿਰ ਉਸ ਦਿਨ ਦੇ ਵਿੱਚ ਲੋਕਾਂ ਨੇ ਘਰਾਂ ਦੇ ਵਿੱਚ ਖੁਸ਼ੀ ਦੇ ਦੀਵੇ ਜਿਹੜੇ ਆ ਘਿਓ ਦੇ ਦੀਵੇ ਬਾਲੇ ਉੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ, ਗਲੀਆਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਦੀਪ ਮਾਲਾ ਕੀਤੀ ਗਈ। ਸਾਰੇ ਜਿਹੜੇ ਸਿੱਖ ਸੀ ਉਹਨਾਂ ਨੇ ਇੰਨੀ ਖੁਸ਼ੀ ਮਨਾਈ, ਮਹਾਰਾਜ ਰਿਹਾ ਵੀ ਹੋਇਆ। ਨਾਲ ਉਹਨਾਂ ਨੇ 52 ਰਾਜਿਆਂ ਨੂੰ ਵੀ ਰਿਹਾ ਕਰਾ ਛੱਡਿਆ, ਜਿਹੜੇ ਕਿ ਮਤਲਬ ਮਹਾਰਾਜ ਦੇ ਨਾਲ ਹੀ ਆ ਰਹੇ। ਉਹਨਾਂ ਨੂੰ ਬੜਾ ਚਾਅ ਮਨਾਇਆ ਵੀ ਮਨੁੱਖਤਾ ਦਾ ਭਲਾ ਕਰਨ ਵਾਲੇ ਦੀਨ ਦੁਨੀਆਂ ਦੇ ਵਾਲੀ ਤੇ ਸਤਿਗੁਰੂ, ਜਿਹਨਾਂ ਨੇ ਕਿ ਜ਼ੁਲਮ ਨੂੰ ਜਿਹੜਾ ਖਤਮ ਕਰਨ ਦੀ ਜਿਹੜੀ ਆ ਉਹ ਸਾਨੂੰ ਪ੍ਰੇਰਨਾ ਵੀ ਦਿੱਤੀ ਆ। ਤਾਂ ਉਹਨਾਂ ਨੇ ਜਿਹੜੇ ਆ ਉਹ ਰਿਹਾ ਹੋ ਗਿਆ ਗਾ ਚਾਹ ਦੇ ਨਾਲ, ਫਿਰ ਘਿਓ ਦੇ ਦੀਵੇ ਬਾਲੇ। ਉਸ ਦਿਨ ਨੂੰ ਜਿਹੜਾ ਉਹ ਬੰਦੀ ਛੋੜ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ, ਦੀਵਾਲੀ ਵਾਲੇ ਦਿਨ। ਦੀਵਾਲੀ ਤੋਂ ਪਹਿਲਾਂ ਹੀ ਮਨਾਉਂਦੇ ਸੀ। ਇੱਥੇ ਫਿਰ ਜਿਹੜਾ ਉਹ ਇਹ ਦਿਨ ਮਨਾਉਣਾ ਸ਼ੁਰੂ ਹੋ ਗਿਆ ਜੀ। ਕਲਾ ਪਿਤਾ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਨਾਲ ਗੱਲਬਾਤ ਆਪਣੇ ਨਾਲ ਕਰ ਰਹੇ ਨੇ ਜੀ। ਮਨਜਿੰਦਰ ਕੌਰ ਜੀ ਵੀ ਤਾ ਜੀ ਜੁੜੇ ਨੇ। ਹਾਂਜੀ ਮਨਜਿੰਦਰ ਕੌਰ ਜੀ ਵੀ ਆਪਾਂ ਨੂੰ ਸੁਣਦੇ ਪਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾ ਜੀ ਵੀਰ ਜੀ। ਆਪਾਂ ਨੂੰ ਘਰ ਦੇ ਵਿੱਚ ਜੋਤ ਜਗਾਉਣੀ ਜਾਂ ਧੂਫ ਦੇਣੀ ਚਾਹੀਦੀ ਹੈ, ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਇਹਦੇ ਬਾਰੇ? ਪ੍ਰੋਗਰਾਮ ਦੇ ਵਿੱਚ ਚਾਨਣਾ ਪਾਇਓ ਜੀ ਪਲੀਜ਼। ਤੇ ਜੇ ਜੋਤ ਜਗਾਉਂਦੇ ਆ ਤਾਂ ਓਬੀਅਸਲੀ ਇਹ ਕਹਿੰਦੇ ਕਿ ਆਪਾਂ ਗੁਰੂ ਦੀ ਫੋਟੋ ਸਾਹਮਣੇ ਰੱਖ ਕੇ ਜਗਾਵਾਂਗੇ। ਨਾਲੇ ਕਹਿ ਦਿੰਦੇ ਨੇ ਕਿ ਫੋਟੋ ਨੂੰ ਨਹੀਂ ਮੰਨਣਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਜੀ। ਪਲੀਜ਼ ਦੱਸਿਓ ਜ਼ਰੂਰ। ਦੇਖੋ ਜੀ ਜਿੰਨੀ ਮੱਤ ਸਾਡੀ ਹੈ ਅਸੀਂ ਉਸ ਅਨੁਸਾਰ ਹੀ ਜਵਾਬ ਦੇ ਸਕਦੇ ਹਾਂ। ਪੁੱਤਰ ਰੱਬ ਨੇ ਮਨਜਿੰਦਰ ਕੌਰ, ਇਹ ਜ਼ਰੂਰੀ ਨਹੀਂ ਕਿ ਸਾਡੀ ਜਿਹੜੀ ਆ ਮੱਤ ਆ ਉਹ ਜੋ ਸਾਡੇ ਵਿਚਾਰ ਨੇ ਉਹ ਹੀ ਫਾਈਨਲ ਵਿਚਾਰ ਜਾਂ ਆਖਰੀ ਵਿਚਾਰ ਨੇ, ਪਰ ਜਿੰਨੀ ਮਹਾਰਾਜ ਨੇ ਸਾਨੂੰ ਮੱਤ ਦਿੱਤੀ ਉਸ ਦੇ ਅਨੁਸਾਰ ਹੀ ਅਸੀਂ ਜਵਾਬ ਦੇ ਸਕਦੇ ਹਾਂ। ਕਿਸੇ ਨੂੰ ਠੀਕ ਲੱਗੇ ਕਿਸੇ ਨੂੰ ਗਲਤ ਲੱਗੇ ਉਹ ਸਾਡੀ ਨਾ ਸਮਝੀ ਹੋ ਸਕਦੀ ਹੈ ਕਿਸੇ ਕਾਰਨਾਂ ਕਰਕੇ। ਹਾਂ ਇਹਨਾਂ ਜ਼ਰੂਰ ਆ ਵੀ ਜਿੰਨੀ ਸਮਝ ਆ ਉਸ ਹਿਸਾਬ ਨਾਲ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਨੇ ਹਾਂ। ਜਿਹੜੀ ਤੁਸੀਂ ਗੱਲ ਕੀਤੀ ਵੀ ਜੋਤ ਜਗਾਉਣੀ ਚਾਹੀਦੀ ਹੈ ਜਾਂ ਧੂਫ ਜਗਾਉਣੀ ਚਾਹੀਦੀ ਹੈ, ਜੋਤ ਜਗਾਉਂਦੇ ਆ ਧੂਫ ਜਗਾਉਂਦੇ ਆ ਜਾਂ ਉਹ ਧੂਫ ਦੇਣੀ ਚਾਹੀਦੀ ਜਾਂ ਜੋਤ ਦੇਣੀ ਚਾਹੀਦੀ, ਇਹਦੇ ਪਿੱਛੇ ਦੇਖੋ ਅਧਿਆਤਮਿਕਤਾ ਜੁੜੀ। ਇਹ ਬਹੁਤ ਪੁਰਾਤਨ ਸਮਿਆਂ ਦੇ ਵਿੱਚ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਅਧਿਆਤਮਕ ਦੀ ਸਥਿਤੀ ਵਿੱਚ ਜਾਂਦੇ ਹਾਂ, ਜਿਹੜੀ ਜੋਤ ਆ ਜਾਂ ਦੀਪ ਵਾ ਦੀਵਾ ਵਾ ਇਹ ਪ੍ਰਤੀਕ ਆ ਰੋਸ਼ਨੀ ਦਾ, ਰੋਸ਼ਨੀ ਦਾ ਪ੍ਰਤੀਕ ਆ, ਗਿਆਨ ਦਾ ਪ੍ਰਤੀਕ ਆ, ਗਿਆਨ ਪ੍ਰਤੀਕ ਆ ਜਗਿਆਸਾ ਦਾ, ਜਾਗੇ ਹੋਏ ਇਨਸਾਨ ਦੀ। ਜਿਹੜਾ ਇਨਸਾਨ ਜਾਗਿਆ ਉਹਦੇ ਵਿੱਚ ਕਹਿੰਦੇ ਨੇ ਇਹਦੇ ਵਿੱਚ ਜੋਤ ਜਾਗ ਗਈ ਤੇ ਜਾਗ ਗਿਆ, ਇਹ ਸੁੱਤਾ ਸੀ ਤੇ ਜਾਗ ਗਿਆ। ਤੇ ਜੇ ਅਸੀਂ ਸੁੱਤੇ ਹੀ ਆ ਤੇ ਮਹਾਰਾਜ ਕਹਿੰਦੇ ਵੀ ਜੇ ਜਾਗਤ ਸੋਆ ਜਨਮ ਗਵਾਇਆ, ਤੇ ਮਹਾਰਾਜ ਜੇ ਅਸੀਂ ਜਾਗਦੇ ਹੀ ਸੁੱਤੇ ਹਾਂ ਤੇ ਫਿਰ ਸਾਡਾ ਜਨਮ ਹੀ ਖਤਮ। ਅਸੀਂ ਜਾਗਣਾ, ਜਾਗਣਾ ਇਹ ਪ੍ਰਤੀਕ ਆ ਵੀ ਅਸੀਂ ਜਾਗ ਉੱਠੇ ਹਾਂ, ਤੇ ਇਹ ਰੋਸ਼ਨੀ ਦੇ ਰੂਪ ਦੇ ਵਿੱਚ ਅਸੀਂ ਇਹਨੂੰ ਸਮਝਦੇ ਹਾਂ ਮੰਨਦੇ। ਤਾਂ ਜੋਤ ਜਿਹੜੀ ਦੇਸੀ ਘਿਓ ਦੇ ਨਾਲ ਬਾਲੀ ਜਾਂਦੀ ਆ, ਹਰ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਜੋਤ ਜਗਦੀ ਵੇਖਦੇ ਹਾਂ। ਜੋਤ ਦਾ ਕੰਸੈਪਟ ਜਿਹੜਾ ਵਾ ਉਹ ਅਧਿਆਤਮਿਕਤਾ ਦੇ ਨਾਲ ਵੀ ਜੁੜਿਆ, ਰੋਸ਼ਨੀ ਜਿਹੜੀ ਆ ਹਨੇਰੇ ਨੂੰ ਵੀ ਦੂਰ ਕਰਦੀ ਹੈ, ਇੱਕ ਪ੍ਰਤੀਕ ਵੀ ਆ, ਇਹਦੇ ਨਾਲ ਬਹੁਤ ਚੀਜ਼ਾਂ ਜੁੜੀਆਂ ਹੋਈਆਂ ਨੇ। ਇੱਕ ਦੇਸੀ ਘਿਓ ਦਾ ਜਿਹੜਾ ਦੀਵਾ ਜਾਂ ਜੋਤ ਆ ਉਹ ਪਵਿੱਤਰਤਾ ਵੀ ਲਿਆਉਂਦੀ ਆ, ਜਿੱਥੇ ਅਸੀਂ ਉਹ ਬਾਲੀ ਹੋਵੇ ਉਸ ਜਗ੍ਹਾ ਨੂੰ ਪਵਿੱਤਰ ਵੀ ਕਰਦੀ ਹੈ। ਇਹਦੇ ਨਾਲ ਆਕਸੀਜਨ ਦੀ ਕਮੀ ਨਹੀਂ ਹੁੰਦੀ, ਆਕਸੀਜਨ ਵਾਧੀ ਦਬਾਅ ਹੋਵੇ, ਇਹ ਪ੍ਰਤੀਕ ਆ। ਤਾਂ ਇਹ ਜਦੋਂ ਜੋਤ ਦੇ ਬੈਠ ਕੇ ਅਸੀਂ ਉੱਥੇ ਪਾਠ ਪੂਜਾ ਕਰਦੇ ਹਾਂ ਇੱਕ ਮੱਧਮ ਰੋਸ਼ਨੀ ਆ ਨਾਲ, ਤਾਂ ਅਸੀਂ ਦੇਖਦੇ ਹਾਂ ਕਿ ਜਾਂ ਸਵਖਤੇ ਸਵੇਰੇ ਰੱਬ ਦਾ ਨਾਮ ਜਪਦੇ, ਇੱਕ ਸ਼ਾਮ ਨੂੰ ਜਪਦੇ ਆ ਤੇ ਜੋਤ ਦੋਨਾਂ ਅਵਸਥਾ ਚ ਜਰੂਰੀ ਹੈ। ਤਾਂ ਦੂਸਰਾ ਜਿਹੜਾ ਆਪਾਂ ਕਹਿੰਦੇ ਕਿ ਫੋਟੋ ਦੇ ਅੱਗੇ ਆਪਾਂ ਜੋਤ ਜਿਹੜੀ ਆ ਉਹ ਜੋਤ ਜਗਾਉਂਦੇ ਆ, ਇਹ ਦੇਖੋ ਫੋਟੋ ਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਕਹਿੰਦੇ ਵੀ ਮੰਨਣਾ ਗੁਰੂ ਸਾਹਿਬ ਜੀ ਨੂੰ ਆ ਤੇ ਫੋਟੋ ਨੂੰ ਨੀ ਮੰਗਣਾ। ਦੇਖੋ ਇੱਕ ਇਹ ਸਾਡੀ ਸ਼ਰਧਾ ਹੈ, ਪ੍ਰਤੀਕ ਆ, ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਤਸਵੀਰ ਲਾਉਂਦੇ ਹਾਂ, ਭਾਵੇਂ ਕਿ ਮਹਾਰਾਜ ਨੇ ਕੋਈ ਤਸਵੀਰ ਆਪਣੀ ਬਣਵਾਈ ਨਹੀਂ, ਉਹਨਾਂ ਸਮਿਆਂ ਦੇ ਵਿੱਚ ਕੋਈ ਚਿੱਤਰਕਾਰ ਹੁੰਦੇ ਨਹੀਂ ਸਨ, ਬਹੁਤ ਚਿੱਤਰਕਾਰ ਹੁੰਦੇ ਸਨ, ਮਹਾਰਾਜ ਨੇ ਕਦੇ ਇਹ ਆਪਣੀ ਤਸਵੀਰਾਂ ਨਹੀਂ ਬਣਵਾਈਆਂ ਤੇ ਮਹਾਰਾਜ ਨੇ ਇਹ ਵੀ ਨਹੀਂ ਕਿਹਾ ਵੀ ਤੁਸੀਂ ਤਸਵੀਰਾਂ ਨੂੰ ਪੂਜੋ, ਉਹਨਾਂ ਨੇ ਸਿਧਾਂਤਾਂ ਨੂੰ ਆਪਾਂ ਪੂਜਣਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦਾ ਮਤਲਬ ਉਹਨਾਂ ਦੇ ਸਿਧਾਂਤ, ਜਿੰਨੇ ਵੀ ਗੁਰੂਆਂ ਪੀਰਾਂ ਦੇ ਸਿਧਾਂਤ ਗੁਰੂ ਸਾਹਿਬ ਜੀ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੇ, ਜਿਹਨਾਂ ਨੂੰ ਅਸੀਂ ਪੜ੍ਹਨਾ, ਮੰਨਣਾ ਤੇ ਉਸ ਜਿਹੜੀ ਆ ਉਸ ਗੱਲ ਨੂੰ ਅਪਣਾਉਣਾ। ਬਾਕੀ ਜਿਹੜੀ ਫੋਟੋ ਆ ਇਹ ਸਾਡੀ ਸ਼ਰਧਾ, ਅਸੀਂ ਜਦੋਂ ਵੀ ਕੁਝ ਕਲਪਨਾ ਕਰਦੇ ਹਾਂ ਸਾਨੂੰ ਕੁਝ ਚਾਹੀਦਾ, ਕਲਪਨਾ ਦੇ ਲਈ ਅਸੀਂ ਯਾਦ ਕਰਦੇ ਹਾਂ, ਸਾਡੇ ਲਈ ਉਹਦੀ ਕੋਈ ਯਾਦਗਾਰ ਹੋਣੀ ਚਾਹੀਦੀ। ਇਸ ਕਰਕੇ ਤਸਵੀਰਾਂ ਜਿਹੜੀਆਂ ਇਹ ਨੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਤਸਵੀਰ ਆ ਗੁਰੂ ਨਾਨਕ ਪਾਤਸ਼ਾਹ ਜੀ ਇਹਨ ਬਿਨ ਉਸੇ ਤਰੀਕੇ ਦੇ ਦਿਖਦੇ ਸਨ ਜਾਂ ਉਸੇ ਤਰੀਕੇ ਦੇ ਹੀ ਉਹਨਾਂ ਦਾ ਜਿਹੜਾ ਚਿਹਰਾ ਸੀ ਜੋ ਅਸੀਂ ਦੇਖ ਰਹੇ ਹਾਂ ਬਿਲਕੁਲ ਉਲਟ ਸੀ। ਇਹ ਤੇ ਕਲਪਨਾ, ਇੱਕ ਸਾਡੀ ਕਲਪਨਾ। ਹਾਂ ਕੁਝ ਸੁਣਨ ਦੇ ਵਿੱਚ ਆਇਆ ਕਿ ਉਸ ਸਮੇਂ ਦੇ ਜਿਹੜੇ ਪੇਂਟਰ ਸਨ ਜਾਂ ਕੋਈ ਉਹਨਾਂ ਨੇ ਤਸਵੀਰ ਕੋਈ ਬਣਾਈ, ਪਰ ਉਹਨਾਂ ਨੂੰ ਗੁਰੂ ਮਹਾਰਾਜ ਨੇ ਨੀ, ਉਹ ਕਿਸੇ ਨੇ ਕੋਈ ਦਰਸ਼ਨ ਕੀਤੇ ਤੇ ਉਹਨਾਂ ਨੇ ਕਲਪਨਾ ਨਾਲ ਕੋਈ ਬਣਾਤੀ, ਸੁਣਨ ਦੇ ਵਿੱਚ ਆਇਆ ਜੀ ਉੱਥੋਂ ਦਾ। ਪਰ ਉਹ ਤਸਵੀਰਾਂ ਜਿਹੜੀਆਂ ਨੇ ਉਹ ਜਿਹੜੀਆਂ ਅੱਜ ਤਸਵੀਰਾਂ ਸੋਭਾ ਸਿੰਘ ਜੀ ਦੀਆਂ ਚੱਲੀਆਂ ਉਹਨਾਂ ਦੇ ਬਿਲਕੁਲ ਵੱਖਰੀਆਂ ਨੇ। ਕਲਪਨਾ ਸਾਡੀ ਜਿਹੜੀ ਆ ਸਾਡੀ ਇਮੈਜੀਨੇਸ਼ਨ ਜਿਹੜੀ ਆ ਉਹ ਉਸ ਨੂੰ ਬਣਾਉਣ ਦੇ ਲਈ ਅਸੀਂ ਤਸਵੀਰ ਨੂੰ ਦਰਸ਼ਨ ਕਰਦੇ ਹਾਂ ਤੇ ਸਮਝਦੇ ਹਾਂ ਅਸੀਂ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ, ਕਿਉਂਕਿ ਮਨ ਜਿਹੜਾ ਨਾ ਇਹ ਜੋ ਦਿਖਦਾ ਉਸੇ ਚੀਜ਼ ਦੀ ਕਲਪਨਾ ਬਣਾ ਲੈਂਦਾ, ਜੋ ਦਿਖਦਾ ਨਹੀਂ ਅਸੀਂ ਹਵਾ ਦੀ ਕਲਪਨਾ ਨਹੀਂ ਬਣਾ ਸਕਦੇ, ਹਵਾ ਸਾਨੂੰ ਮਹਿਸੂਸ ਕੀਤੀ ਜਾ ਸਕਦੀ। ਇਸੇ ਤਰੀਕੇ ਨਾਲ ਅਧਿਆਤਮਿਕਤਾ ਇਹ ਮਹਿਸੂਸ ਕਰਨ ਦਾ ਵਿਸ਼ਾ, ਇਹ ਜਿਹੜੀਆਂ ਧੂਹ ਹਵਾ ਇਹ ਜਿਹੜੀ ਆ ਜੋਤ ਆ ਇਹ ਸਾਡੀ ਅਧਿਆਤਮਿਕਤਾ ਦੇ ਵਿੱਚ ਹੋਰ ਜਿਹੜਾ ਨਿਖਾਰ ਲਿਆਉਂਦੀ ਆ। ਕਹਿ ਲਓ ਵੀ ਜਦੋਂ ਧੂਫ ਵੀ ਆ ਇਹਦੇ ਵਿੱਚ ਕਈ ਜਿਹੜੀ ਸਮੱਗਰੀ ਪੈਂਦੀ ਆ ਉਹ ਸਾਡੇ ਜਿਹੜਾ ਜੇਨ ਆ ਮਨ ਆ ਜਿਹੜਾ ਉਹ ਸੁਗੰਧੀ ਦੇ ਨਾਲ, ਕਿਉਂਕਿ ਜਿਹੜੀਆਂ ਸੈਂਸ ਹੁੰਦੀਆਂ ਬੰਦੇ ਦੀਆਂ ਉਹ ਜਦੋਂ ਅਸੀਂ ਕਲਪਨਾ ਦੇ ਵਿੱਚ ਜਾਣਾ ਉਹਦੇ ਨਾਲ ਸਰੀਰ ਦਾ ਤੇ ਆਤਮਾ ਦਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਸੁਗੰਧੀ ਵੀ ਸਾਡਾ ਤਾਲਮੇਲ ਕਰਦੀ ਹੈ, ਰੋਸ਼ਨੀ ਵੀ ਸਾਡਾ ਤਾਲਮੇਲ ਕਰਦੀ ਹੈ, ਇਹ ਦੋਨਾਂ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ। ਉਸ ਤੋਂ ਬਾਅਦ ਆ ਕਲਪਨਾ ਦੇ ਲਈ ਕੋਈ ਤਸਵੀਰ ਜਿਸ ਤਰ੍ਹਾਂ ਦੇ ਨਾਲ ਆਪਾਂ ਕਹਿੰਦੇ ਹਾਂ ਕਿ ਜੇ ਮਹਾਰਾਜ ਦੀ ਫੋਟੋ ਲਾਈ ਹੈ ਤੇ ਅਸੀਂ ਉਸ ਨੂੰ ਵੀ ਵੇਖ ਲੈਂਦੇ, ਇਹ ਵੀ ਸਾਡੀ ਕਲਪਨਾ ਬਣ ਜਾਂਦੀ ਹੈ। ਤੇ ਜਦੋਂ ਅਸੀਂ ਜਪਦੇ ਹਾਂ ਨਾਮ ਜਾਂ ਅਸੀਂ ਸਿਮਰਨ ਕਰਦੇ ਹਾਂ ਤਾਂ ਉਹ ਸਾਡੇ ਖਿਆਲਾਂ ਦੇ ਵਿੱਚ ਉਹ ਸਾਰਾ ਮਹਿਸੂਸ ਹੁੰਦਾ ਤੇ ਇਹ ਲੈਵ ਜਿਹੜੀ ਹੈ ਜਲਦੀ ਲੱਗ ਜਾਂਦੀ ਹੈ। ਇਸ ਤਰੀਕੇ ਦੇ ਨਾਲ ਇਹ ਚੱਲਦਾ। ਬਾਕੀ ਵਿਸ਼ਵਾਸ, ਅੰਧ ਵਿਸ਼ਵਾਸ ਚਾਹੀਦਾ ਨਹੀਂ ਚਾਹੀਦਾ, ਇਹ ਲਹਿਦਾ ਗੱਲਾਂ। ਜਿਵੇਂ ਕਿਸੇ ਨੇ ਸਵਾਲ ਕੀਤਾ ਵੀ ਪਿਆਸੇ ਨੇ ਸਵਾਲ ਕੀਤਾ ਵੀ ਭਾਈ ਜਲ ਕਿਵੇਂ ਛਕਣਾ ਚਾਹੀਦਾ, ਜਲ ਸਾਨੂੰ ਕਿਵੇਂ ਛਕਣਾ ਚਾਹੀਦਾ, ਤੇ ਜਿਹੜਾ ਕੋਈ ਪਿਆਸਾ ਸੀ ਉਹਨੇ ਸਵਾਲ ਕੀਤਾ ਜਲ ਕਿਵੇਂ ਛਕਣਾ ਚਾਹੀਦਾ, ਤੇ ਜਿਹੜੇ ਛਕਿਆ ਸੀ ਜਲ ਉਹਨੇ ਕਿਹਾ ਵੀ ਇਹ ਤੇ ਹੁਣ ਮੈਂ ਤੈਨੂੰ ਕਿਵੇਂ ਦੱਸ ਸਕਦਾ ਵੀ ਕਿੱਦਾਂ ਛਕਣਾ ਚਾਹੀਦਾ, ਤੈਨੂੰ ਪਿਆਸ ਲੱਗੀ ਹੈ ਤੈਨੂੰ ਪਤਾ, ਕੋਈ ਬੁੱਕ ਦੇ ਨਾਲ ਪੀ ਲੈਂਦਾ, ਕੋਈ ਗਲਾਸ ਨਾ ਪੀ ਲੈਂਦਾ, ਕੋਈ ਕੁਬਲੀ ਨਾ ਪੀ ਲੈਂਦਾ, ਕੋਈ ਸਿੱਧਾ ਹੀ ਮੂੰਹ ਲਾ ਲੈਂਦਾ ਜਲ ਨੂੰ, ਕੋਈ ਚਲੇ ਜਾਓ ਇੱਦਾਂ ਮੂੰਹ ਲਾ ਕੇ ਪੀ ਲੈਂਦੇ ਆ। ਮਤਲਬ ਇਹ ਤੇ ਬੰਦੇ ਦੇ ਨਿਰਭਰ ਆ ਵੀ ਕਿਸ ਤਰੀਕੇ ਦੇ ਨਾਲ ਉਹਨੂੰ ਛਕਣਾ, ਕੋਈ ਵੀ ਤਰੀਕਾ ਅਪਣਾ ਲਓ ਸਾਡੀ ਪਿਆਸ ਬੁਝਣੀ ਚਾਹੀਦੀ। ਉਹ ਹੁਣ ਪਾਣੀ ਪੀਣ ਦੇ ਨਾਲ ਨਿੰਬੂ ਸ਼ਿਕੰਜੀ ਪੀ ਲਓ, ਉਹ ਪੈਪ ਜਿਹਾ ਦੇ ਨਾਲ ਮੂੰਹ ਨੂੰ ਲਾ ਕੇ ਪੀ ਜਾਂਦੇ, ਕੋਈ ਸਿੱਧਾ ਗਲਾਸ ਨਾਲ ਪੀ ਜਾਂਦਾ, ਯਾਨੀ ਕਿ ਤਰੀਕਾ ਕੋਈ ਵੀ ਆ, ਸਾਡੇ ਮਨ ਦੀ ਜਿਹੜੀ ਪਿਆਸ ਆ ਉਹ ਬੁਝਣੀ ਚਾਹੀਦੀ। ਇਹ ਜਿਹੜਾ ਆਪਾਂ ਕਹਿੰਦੇ ਹਾਂ, ਹਾਂ ਇੱਕ ਗੱਲ ਜ਼ਰੂਰ ਖਾਸ ਜਿਹੜੀ ਉਹਦੇ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਆ ਕਿ ਸਾਡੀ ਆਤਮਾ ਦੀ ਸ਼ੁੱਧਤਾ ਗੁਰੂ ਦੀ ਬਾਣੀ ਤੋਂ ਬਗੈਰ ਨਹੀਂ ਹੋ ਸਕਦੀ। ਅਸੀਂ ਬਹਿੰਦੇ ਹਾਂ ਤੇ ਜਪਣਾ ਤੇ ਅਸੀਂ ਹੈ ਕੀ ਜਪਣਾ, ਉਹ ਮਹਾਰਾਜ ਨੇ ਸਾਨੂੰ ਦੱਸਿਆ ਜਿਹੜਾ ਵਾਹਿਗੁਰੂ ਗੁਰੂ ਮੰਤਰ ਆ ਜਦੋਂ ਅਸੀਂ ਇਹ ਜਪਦੇ ਹਾਂ ਸਾਡੇ ਸਰੀਰ ਰੋਮ ਰੋਮ ਜਿਹੜਾ ਉਹ ਫਿਰ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਜਾਂਦਾ। ਇਹ ਅਵਸਥਾਵਾਂ ਨੇ ਜਿਹੜੀਆਂ, ਇਹ ਸਾਧਨ ਨੇ, ਜਿਵੇਂ ਰੋਸ਼ਨੀ ਇੱਕ ਸਾਧਨ ਆ ਦੇਖਣ ਦੇ ਲਈ। ਰੋਸ਼ਨੀ ਨਹੀਂ ਅਸੀਂ ਦੇਖ ਨਹੀਂ ਸਕਦੇ, ਅੱਖਾਂ ਸਾਡੀਆਂ ਹੈਗੀਆਂ ਪਰ ਜਦੋਂ ਰੋਸ਼ਨੀ ਹੈ ਨਹੀਂ ਤੇ ਅਸੀਂ ਉਹਨੂੰ ਵੇਖ ਨਹੀਂ ਸਕਦੇ, ਅੱਖਾਂ ਤੋਂ ਕੰਮ ਲੈ ਨਹੀਂ ਸਕਦੇ। ਇਹ ਕੁਝ ਸਾਧਨ ਨੇ ਜਿਹੜੇ ਸਾਨੂੰ ਮਤਲਬ ਅਸੀਂ ਉਹਨੂੰ ਵਰਤ ਕੇ ਅਸੀਂ ਸਹਿਜਤਾ ਦੇ ਨਾਲ ਉਸ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਇੱਕ ਗਲਾਸ ਇੱਕ ਸਾਧਨ ਆ, ਘੜਾ ਇੱਕ ਸਾਧਨ ਆ, ਜਿਹੜਾ ਪਾਣੀ ਨੂੰ ਲਿਆਉਣ ਦੇ ਵਿੱਚ ਬਰਤਨ ਇੱਕ ਸਾਧਨ ਆ। ਕਿਸੇ ਚੀਜ਼ ਤੇ ਲੈ ਕੇ ਆਵਾਂਗੇ ਨਾ ਪਾਣੀ, ਉਸ ਸਾਧਨ ਤੇ ਅਪਣਾਵਾਂਗੇ। ਭਾਵੇਂ ਕਿ ਜਲ ਸਾਨੂੰ ਜ਼ਰੂਰੀ ਆ, ਜ਼ਰੂਰੀ ਕੀ ਆ, ਜਲ, ਕਿਉਂਕਿ ਪਿਆਸ ਜਲ ਨਾ ਬੁਝਣੀ ਹੈ। ਜੇ ਮੰਨ ਲਓ ਘੜੇ ਵਾਲੀ ਦੁਕਾਨ ਤੇ ਜਾਓ ਵੀ ਘੜਾ ਖਰੀਦਣ ਲਾ ਪਓ ਤੇ ਮੇਰੇ ਅੱਗੇ ਕੋਈ ਹੱਸੀ ਜਾਵੇ, ਘੜਾ ਤੂੰ ਕੀ ਕਰਨਾ, ਪੀਣਾ ਤਾਂ ਤੂੰ ਪਾਣੀ ਆ, ਘੜੇ ਤੂੰ ਕੀ ਲੈਣਾ। ਤਾਂ ਕੋਈ ਸਿਆਣਾ ਕਹੂਗਾ ਵੀ ਘੜਾ ਤੇ ਇੱਕ ਸਾਧਨ ਆ ਜਿਹਦੇ ਵਿੱਚ ਮੈਂ ਪਾਣੀ ਸਟੋਰ ਕਰਕੇ ਰੱਖ ਸਕਦਾ, ਜਿਹਦੇ ਚੋਂ ਮੈਂ ਪਾਣੀ ਲਿਆ ਸਕਦਾ। ਉਹ ਕੋਈ ਸਾਧਨ ਤਾਂ ਵਰਤਾਂਗੇ ਫਿਰ ਹੀ ਪਾਣੀ ਆਊਗਾ ਨਾ, ਖੂਹ ਦੇ ਵਿੱਚ ਪਾਣੀ ਆ, ਕੋਈ ਸਾਧਨ ਵਰਤ ਕੇ ਹੀ ਉਹਨੂੰ ਕੱਢਾਂਗੇ ਨਾ। ਬਿਨ ਸਾਧਨ ਤੋਂ ਪਾਣੀ ਕਿੱਦਾਂ ਪੀ ਲਾਂਗੇ ਆਪਾਂ ਖੂਹ ਦੇ ਵਿੱਚ ਪਿਆ ਹੋਇਆ। ਉਹ ਸਾਧਨ ਨੇ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਸਹਿਯੋਗੀ ਬਣਾਉਂਦੀਆਂ ਉਸ ਅਵਸਥਾ ਦੇ ਵਿੱਚ ਪਹੁੰਚਣ ਦੇ ਲਈ। ਹੁਣ ਉਹ ਸਾਰਿਆਂ ਲਈ ਸਾਧਨ ਇੱਕੋ ਵੀ ਨਹੀਂ ਹੁੰਦੇ, ਇਹ ਨਹੀਂ ਵੀ ਸਾਰੇ ਇੱਕੋ ਸਾਧਨ ਦੇ ਨਾਲ ਹੀ। ਹੁਣ ਕੋਈ ਖੂਹ ਦੀਆਂ ਟਿੰਡਾਂ ਨਾਲ ਪਾਣੀ ਨੂੰ ਕੱਢ ਕੇ ਬਾਹਰ ਪੀ ਲੈਂਦਾ, ਕੋਈ ਮਸ਼ਕ ਭਰ ਕੇ ਪੀ ਲੈਂਦਾ, ਕੋਈ ਘੜਾ ਥੱਲੇ ਸਿੱਟ ਲੈਂਦਾ, ਕੋਈ ਬਾਲਟੀ ਸਿੱਟ ਲੈਂਦਾ, ਕੋਈ ਪੀਣ ਵਾਲਾ ਹੋ ਸਕਦਾ ਆਪ ਹੀ ਖੂਹ ਚ ਲਮਕ ਕੇ ਰਸਾ ਲੈ ਕੇ ਤੇ ਉੱਥੋਂ ਪੀ ਕੇ ਵਾਪਸ ਆ ਜਾਏ। ਸਾਧਨ ਆ, ਹੁਣ ਇੱਕੋ ਜਿਹਾ ਸਾਧਨ ਕਿਸੇ ਤੋਂ ਨਹੀਂ ਹੁੰਦੇ। ਹੁਣ ਮੋਟਰ ਬਟਨ ਨੱਪੀਏ ਉਹ ਵੀ ਪਾਣੀ ਪੀ ਸਕਦੇ, ਆਰ ਓ ਸਿਸਟਮ ਚੋਂ ਵੀ ਪਾਣੀ ਪੀ ਸਕਦੇ ਆ, ਤੁਸੀਂ ਫਿਲਟਰਾਂ ਚੋਂ ਵੀ ਪਾਣੀ ਪੀ ਸਕਦੇ, ਟੂਟੀ ਤੋਂ ਵੀ ਪਾਣੀ ਪੀ ਸਕਦੇ ਆ, ਕੁਝ ਫਰਿਜ ਰੱਖਿਆ ਉਹ ਘੜੇ ਚੋਂ ਜੇ ਤੁਹਾਡਾ ਜੱਗ ਪਿਆ ਉਹ ਚੋਂ ਪੀ ਸਕਦੇ। ਸਾਧਨ ਨੇ ਸਾਰੇ, ਇੱਕੋ ਸਾਧਨ ਤੋਂ ਦੁਨੀਆਂ ਕੋਈ ਵੀ ਨਹੀਂ ਚੱਲ ਸਕਦੀ। ਇਸ ਕਰਕੇ ਆਪਣਾ ਆਪਣਾ ਸਾਧਨ, ਜਿਹੜੀ ਅਵਸਥਾ, ਜਿਹੜੀ ਤਰੀਕਾ ਤੁਹਾਨੂੰ, ਜਿਹੜਾ ਸਾਧਨ ਬਿਹਤਰ ਲੱਗਦਾ। ਅੰਤ ਨੂੰ ਮਨ ਦੀ ਸੰਤੁਸ਼ਟੀ ਤੇ ਮਨ ਦਾ ਚੈਨ ਤੇ ਮਨ ਦੀ ਜਿਹੜੀ ਆ ਆਨੰਦ ਹੋਣਾ ਜ਼ਰੂਰੀ ਆ। ਗੁਰੂ ਮਹਾਰਾਜ ਦੀ ਬਾਣੀ ਜਿਹਦੇ ਨਾਲ ਸਾਡੀ ਪਿਆਸ ਮਨ ਦੀ ਬੁੱਝਣੀ ਆ। ਬਾਕੀ ਸਭ ਸਾਧਨਾਂ, ਕੋਈ ਵੀ ਤੁਸੀਂ ਸਾਧਨ ਜਿਹੜਾ ਵਰਤ ਕੇ ਉਹ ਆਪਣੇ ਮਨ ਦੀ ਪਿਆਸ ਬੁਝਾ ਸਕਦੇ ਆ। ਇਹਨਾਂ ਚੱਕਰਾਂ 'ਚ ਪੈਣਾ ਨਹੀਂ ਚਾਹੀਦਾ ਜਿਹੜਾ ਤੁਸੀਂ ਕਹਿੰਦੇ ਆ ਵੀ ਆਹ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ, ਆਹ ਚਾਹੀਦਾ ਉਹ ਨਹੀਂ ਚਾਹੀਦਾ। ਜੇ ਉਹ ਕਿਸੇ ਨੇ ਕਿਹਾ ਜੀ ਮਤਲਬ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣਾ ਚਾਹੀਦਾ, ਆਪਾਂ ਸੋਚਦੇ ਨਾ ਬਹੁਤ ਕੁਝ, ਕਈ ਸਵਾਲ ਸਾਡੇ ਮਨ ਦੇ ਵਿੱਚ ਚੱਲਦੇ ਰਹਿੰਦੇ ਆ। ਪੁੱਤ ਨਾਮ ਕੀ ਜੀ? ਮਨਜਿੰਦਰ ਕੌਰ, ਮਨਜਿੰਦਰ ਕੌਰ। ਸਾਡੇ ਮਨ 'ਚ ਪੁੱਤ ਸਵਾਲ ਚੱਲਦੇ ਆ, ਜਾਇਜ਼ ਵੀ ਆ, ਪੁੱਛਣੇ ਵੀ ਚਾਹੀਦੇ ਆ। ਮੈਂ ਤੁਹਾਨੂੰ ਦੱਸਿਆ ਵੀ ਜਿੰਨੀ ਸਾਡੀ ਸਮਝ ਆ ਅਸੀਂ ਉਹੀ ਜਵਾਬ ਦੇ ਸਕਦੇ ਹਾਂ। ਤੇ ਕਿਸੇ ਵੀ ਸਾਧਨ ਧੂਪ ਤੁਹਾਨੂੰ ਬਿਹਤਰ ਲੱਗਦੀ ਆ ਅਧਿਆਤਮਕ ਵਿੱਚ, ਉਹ ਤੁਹਾਨੂੰ ਹੋਰ ਗਹਿਰਾਈ 'ਚ ਲੈ ਕੇ ਜਾਂਦੀ ਤਾਂ ਧੂਪ ਤੁਸੀਂ ਲਾ ਸਕਦੇ। ਜੇ ਧੂਫ ਨਾਲ ਤੁਹਾਨੂੰ ਛਿੱਕਾਂ ਆਉਂਦੀਆਂ ਤੁਹਾਨੂੰ ਐਲਰਜੀ ਹੋ ਜਾਂਦੀ, ਜੇ ਤੁਸੀਂ ਉਹ ਧੂਫ ਲਾ ਕੇ ਫਿਰ ਰੱਬ ਦਾ ਨਾਮ ਜਪੋਗੇ ਦੱਸੋ ਕਿਹੜੀ ਅਵਸਥਾ 'ਚ ਪਹੁੰਚੋਗੇ? ਕਿਸੇ 'ਚ ਵੀ ਨਹੀਂ ਪਹੁੰਚਣਾ, ਕਿਉਂਕਿ ਧੂਫ ਨਾਲ ਉਹਨੂੰ ਐਲਰਜੀ ਆ। ਛਿੱਕਾਂ ਮਾਰ ਮਾਰ ਕੇ ਬੰਦਾ ਤੇ ਉਹ ਬਿਮਾਰ ਹੋਊਗਾ, ਤਾਂ ਉਹਨੂੰ ਦੱਸੋ ਰੱਬ ਦਾ ਨਾਮ ਜੁੜੂ ਕਿੱਦਾਂ, ਧਿਆਨ ਜੁੜੂ ਉਹਦਾ ਕਿੱਦਾਂ, ਛਿੱਕਾਂ ਮਾਰੀ ਗਿਆ। ਕਿਉਂਕਿ ਹੁਣ ਤਾਂ ਖੁਸ਼ਬੂ ਦੇ ਨਾਲ ਵੀ ਐਲਰਜੀ ਹੋਣ ਲੱਗ ਪਈ ਇਨਸਾਨਾਂ ਨੂੰ, ਸਾਡੀ ਐਸੀ ਲਿਮਟੀ ਪਾਵਰ ਹੋ ਗਈ। ਤੇ ਜੇ ਜੋਤ ਆ ਉਹ ਵੀ ਇੱਕ ਸਾਧਨ ਸਾਡਾ। ਇਹ ਚੀਜ਼ਾਂ ਸਾਰਿਆਂ ਦੇ ਲਈ ਵੱਖਰੀਆਂ ਵੱਖਰੀਆਂ ਹੋ ਸਕਦੀਆਂ। ਤੁਸੀਂ ਮਤਲਬ ਮੇਨ ਇਕਾਗਰਤਾ ਸਾਡੀ ਉਹ ਮਹਾਰਾਜ ਦੀ ਬਾਣੀ ਹੋਣੀ ਚਾਹੀਦੀ ਹੈ, ਸਾਡੇ ਮਨ ਦਾ ਜਿਹੜਾ ਸੰਤੁਸ਼ਟੀ ਹੋਣੀ ਚਾਹੀਦੀ ਹੈ। ਬਾਕੀ ਚੀਜ਼ਾਂ ਜਿਹੜੀਆਂ ਤੁਸੀਂ ਕਰਨਾ ਚਾਹੋ, ਤਸਵੀਰ ਰੱਖਣੀ ਆ ਉਹਨੂੰ ਮੰਨਣਾ, ਮੰਨਣਾ ਤੇ ਇੱਕ ਚੀਜ਼ ਨੂੰ ਹੈ ਜਿਹਨੇ ਸਾਨੂੰ ਕਰਤੇ, ਤਸਵੀਰ ਨੇ ਸਾਡੀ ਮਨ ਦੀ ਤ੍ਰਿਸ਼ਨਾ, ਮਨ ਦਾ ਆਨੰਦ ਜਿਹੜਾ ਉਹ ਤਸਵੀਰ ਨੇ ਸਾਨੂੰ ਭਾਵ ਸਾਗਰ ਤੋਂ ਪਾਰ ਨਹੀਂ ਲੈ ਕੇ ਜਾਣਾ, ਭਾਵ ਸਾਗਰ ਤੋਂ ਪਾਰ ਸਾਨੂੰ ਮਹਾਰਾਜ ਦੀ ਬਾਣੀ ਹੀ ਲੈ ਕੇ ਜਾਊਗੀ। ਇਹ ਤਾਂ ਸਤਿਕਾਰ ਆ ਸਾਡਾ, ਸਤਿਕਾਰ ਜਿਹੜਾ ਹੋਣਾ ਚਾਹੀਦਾ। ਸਤਿਕਾਰ ਤੋਂ ਤੇ ਅਸੀਂ ਪਿੱਛੇ ਨਹੀਂ ਹਟ ਸਕਦੇ, ਪਰ ਇਹ ਜੇ ਆਪਾਂ ਕਹੀਏ ਵੀ ਅਸੀਂ ਮੁੱਖ ਚੀਜ਼ ਹੀ ਭੁੱਲ ਜਾਈਏ ਤੇ ਅਸੀਂ ਜਿਹਦੇ ਨਾਲ ਗਤੀ ਹੋਣੀ ਹੈ, ਜੇ ਮੰਨ ਲਓ ਵੀ ਜੇ ਸਾਡੀ ਸਾਗਰ ਨੂੰ ਪਾਰ ਕਰਨਾ ਤੇ ਕਿਸ਼ਤੀ 'ਚ ਨਹੀਂ ਬੈਠਣਾ ਆਪਾਂ, ਉਹ ਬੈਠਾਂਗੇ ਤਾਂ ਪਾਰ ਲੰਘਾਂਗੇ। ਉਸ ਨੂੰ ਮੇਨ ਚੀਜ਼ ਜਦੋਂ ਭੁੱਲ ਗਈ ਤੇ ਫਿਰ ਸਭ ਖਤਮ ਹੈ। ਚਲੋ, ਤੇ ਮੈਂ ਉਮੀਦ ਆ ਕਿ ਜਵਾਬ ਸਾਡਾ ਸਹੀ ਸੀ ਜਾਂ ਗਲਤ, ਇਹ ਤਾਂ ਮੈਂ ਤੁਹਾਨੂੰ ਦੱਸਿਆ ਵੀ ਸਾਡੀ ਖੁਸ਼ਬੂ ਦੀ ਅਨੁਸਾਰ ਹੀ ਅਸੀਂ ਜਵਾਬ ਦੇ ਸਕਦੇ। ਉਹ ਜਿਹੜੇ ਕੋਈ ਵਿਦਵਾਨ ਜਿਹੜੇ ਨੇ ਜਾਂ ਹੋਰ ਸਾਧਕ ਜਿਹੜੇ ਨੇ ਉਹਨਾਂ ਦੇ ਜਵਾਬ ਉਹ ਹੋਰ ਵੀ ਹੋ ਸਕਦੇ ਨੇ, ਪਰ ਸਾਡਾ ਜਵਾਬ ਜਿਹੜਾ ਉਹ ਸਾਡੀ ਆਪਣੀ ਬੁੱਧੀ ਦੇ ਅਨੁਸਾਰ ਹੀ ਹੈ। ਬਹੁਤ ਸ਼ੁਕਰੀਆ ਤੁਹਾਡਾ, ਉਮੀਦ ਹੈ ਕਿ ਜਵਾਬ ਸਾਡਾ ਪੂਰਾ ਜਿਹੜਾ ਤੁਹਾਨੂੰ ਬਿਹਤਰ ਲੱਗਾ ਹੋਏ, ਉਹ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਜਿਹੜਾ ਸਵਾਲ ਕੀਤਾ ਬਹੁਤ ਬਹੁਤ ਸ਼ੁਕਰੀਆ। ਲਵ ਪੁੱਤਰਾ ਹੁਣ ਗੀਤ ਸੰਗੀਤ ਵੀ ਚਲਾਈਏ ਆਪਾਂ, ਨੂੰ ਤਾਜ ਗੀਤ ਸੰਗੀਤ ਵੀ ਚਲਾਉਣੇ। ਜਸਵਿੰਦਰ ਪਾਲ ਕੌਰ ਵੀ ਢਿੱਲੋਂ ਮੈਲਬਰਨ ਵਾਲੇ ਵੀ ਸੁਣਦੇ ਨੇ। ਲੋ ਜੀ ਅੱਜ ਤੇ ਸਾਡੀਆਂ ਗੁੱਡੀਆਂ ਵੀ ਦੀਵਾਲੀ ਵਾਲੇ ਦਿਨ ਆਈਆਂ ਵਾ ਜੀ, ਮਿਲਕੀ ਦਾ ਸਾਰਾ ਸਾਰਾ ਸਾਲ ਕੋਈ ਆਪਣੀ ਗੁੱਡੀ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋਈ ਤੇ ਅੱਜ ਸਾਡੀਆਂ ਗੁੱਡੀਆਂ ਨੇ ਦੀਵਾਲੀ ਤੇ ਮੈਨੂੰ ਲੱਗਦਾ ਦੀਵੇ ਬਾਲ ਕੇ ਜਾਣੇ ਟੁੱਟਦੇ। ਹੈਲੋ ਸਤਿ ਸ੍ਰੀ ਅਕਾਲ ਮਨਦੀਪ ਜੀ ਤੇ ਹੈਪੀ ਦੀਵਾਲੀ ਤਾਇਆ ਜੀ ਸਾਰਿਆਂ ਨੂੰ ਪੂਰੇ ਪਰਿਵਾਰ ਨੂੰ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਜਸਵਿੰਦਰ ਪਾਲ ਕੌਰ ਢਿੱਲੋਂ ਜੀ, ਇਹ ਵੀ ਢਿੱਲੋਂ, ਇਹ ਵੀ ਢਿੱਲੋਂ ਜੀ, ਢਿੱਲੋਂ ਢਿੱਲੋਂ ਬਾਈ ਢਿੱਲੋਂ ਸਾਹਿਬ ਹੈ। ਤੁਹਾਨੂੰ ਆਪ ਨੂੰ ਵੀ ਜਸਵਿੰਦਰ ਜੀ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ। ਤੁਹਾਨੂੰ ਵੀ ਸਾਰਿਆਂ ਨੂੰ ਬੰਦੀ ਛੋਟ ਦੱਸਦੀ ਆ, ਦੀਵਾਲੀ ਦੀਆਂ ਲੱਖ ਲੱਖ ਦੇ ਲਈ ਕਰੋੜ ਕਰੋੜ ਮੁਬਾਰਕਾਂ ਹੋਣ, ਬਹੁਤ ਬਹੁਤ ਜੀ। ਪਾਲਾ ਭਾਜੀ ਵੀ ਸੁਣਦੇ, ਪਾਲਾ ਪਾਲੇ ਦੇ ਸਿਰ ਤੇ ਦੀਵਾ ਬਾਲਣਾ, ਸ਼ਾਇਦ ਗੁਰੂ ਦਾ ਵਾਲ ਇਹਦੇ ਸਿਰ ਤੇ ਝੜ ਗਿਆ ਤੇ ਹੁਣ ਜਿੱਦਾਂ ਕਹਿੰਦੇ ਥੜੇ ਤੇ ਥੜਾ ਉੱਤੇ ਲਾਲ ਕਬੂਤਰ ਖੜਾ, ਉਹ ਅੱਗੇ ਬੁੜੀਆਂ ਬੁਝਦੀਆਂ ਹੁੰਦੀਆਂ ਸੀ, ਬੰਦੇ ਵੀ ਬੁਝ ਲੈਂਦੇ ਆ ਵੀ ਇਹਦਾ ਜਵਾਬ ਆ ਦੀਵਾ, ਥੜੇ ਤੇ ਥੜਾ ਉੱਤੇ ਲਾਲ ਕਬੂਤਰ ਖੜਾ, ਦੀਵਾ ਜੀ ਇਹ ਦੀਵਾ। ਉਹ ਦੀਵਾ ਮੈਨੂੰ ਲੱਗਦਾ ਲਾਲ ਕਬੂਤਰ ਜਿਹੜਾ ਉਹ ਦੀਵਾ, ਕਿਉਂਕਿ ਲਾਲ ਰੰਗ ਦਾ ਹੋ ਜਾਂਦਾ ਜਦੋਂ ਪੱਕ ਜਾਂਦਾ ਦੀਵਾ, ਪਹਿਲਾਂ ਉਹ ਮਿੱਟੀ ਰੰਗਾ ਜਿਹਾ ਹੁੰਦਾ ਨੀ ਮਿਲ ਗਈ, ਉਹ ਫਿਰ ਲਾਲ ਕਬੂਤਰ ਨੂੰ ਕਹਿੰਦੇ। ਇਹ ਹੁਣ ਲਾਲ ਕਬੂਤਰ ਆਪਾਂ ਪਾਲੇ ਦੇ ਸਿਰ ਤੇ ਲਾਉਣਾ ਜੀ, ਜੇ ਇਹਨੇ ਗੱਲ ਉਹਰੀ ਕੀਤੀ, ਨਹੀਂ ਨਹੀਂ ਉਹਰੀ ਕਰਨੀ ਨੀ, ਇਹਨੇ ਪੈਰੀ ਪਿੰਨਾ ਤਾ ਜੀ, ਏਦਾਂ ਸਤਿਕਾਰ ਤਾਂ ਬੜਾ ਕਰਦਾ ਭਾਈ, ਕੀ ਲੱਗਦਾ ਸਤਿਕਾਰ ਵਾਲੀਆਂ ਤਾਂ ਹੱਦਾਂ ਬੰਨੇ ਹੀ ਪਾਰ ਕਰ ਦਿੰਦਾ ਤੇ ਮਗਰੋਂ ਜਦੋਂ ਬੇਇੱਜ਼ਤੀ ਤੇ ਆਉਂਦਾ ਘੱਟ ਹੁਕਮ ਨੀ ਕਰਦਾ। ਕਹਿੰਦੇ ਨੇ ਪਾਲਾ ਭਾਜੀ ਕਹਿੰਦੇ ਨੇ ਕਿ ਕਹਿੰਦੇ ਨੇ ਤਾਇਆ ਜੀ ਤੁਹਾਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਆਪ ਜੀ ਨੂੰ ਵੀ, ਆਪ ਨੂੰ ਵੀ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਨੀ ਕਰੋੜ ਕਰੋੜ ਮੁਬਾਰਕਾਂ। ਉਹ ਲੱਖ ਨਾ ਪਾਲਾ ਜੀ ਮੰਨਦਾ ਕੋਈ ਨੀ, ਲੱਖ ਤੇ ਪਾਲਾ ਖਰਚ ਨਾ ਦੇਣ ਜੀ। ਕਹਿੰਦੇ ਤਾ ਜੀ ਅੱਜ ਮੇਰੀ ਬੇਟੀ ਅੰਬਰ ਕੌਰ ਬੈਂਸ ਦਾ ਜਨਮ ਦਿਨ ਹੈ। ਉਹ ਬੱਲੇ 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 ਲੱਖ ਖੁਸ਼ੀਆਂ ਪਾਤਸ਼ਾਹੀ ਹੈ ਜੀ, ਸਤਿਗੁਰੂ ਨਦਰ ਕਰੇ ਮਹਾਰਾਜ ਦੀ ਨਦਰ ਜਿਹੜੀ ਹੋ ਜਾਏ ਤੇ ਨਦਰ ਨਿਹਾਲ ਬੰਦਾ ਹੋ ਜਾਂਦਾ ਤੇ ਲਓ ਆਈ ਤੇ ਬਹੁਤ ਕਰਮ ਵਾਲਾ ਦਿਨ ਆਈ ਤੇ ਮੈਨੂੰ ਲੱਗਦਾ ਭਈ ਇਹ ਸੁਣਿਆ ਆਈ ਤਾਂ ਫਿਰ ਪਾਰਟੀਆਂ ਸ਼ਾਰਟੀਆਂ ਦੇ ਰਹੀਆਂ, ਤੂੰ ਦੁਨੀਆ ਪੂਰੇ ਜਨਮ ਦਿਨ ਮਨਾਉਗੇ ਸਾਹਿਬ ਨਾਲ। ਕਿਰਪਾ ਕਰਕੇ ਆਪਣੀਆਂ ਸੀਸਾਂ ਤੇ ਦੁਆਵਾਂ ਦਿਓ ਜੀ। ਮੈਂ ਇਹ ਪਰਮਾਤਮਾ ਅੱਗੇ ਅਰਦਾਸ ਕਰਨਾ ਪਾਲਾ ਜੀ ਕਿ ਸੱਚੇ ਪਾਤਸ਼ਾਹ ਆਪ ਜੀ ਦੀ ਬੇਟੀ ਅੰਬਰ ਕੌਰ, ਨਾਮ ਦੇ ਵਿੱਚ ਬੜੀ ਵਿਸ਼ਾਲਤਾ, ਅੰਬਰ ਧਰਤੀ ਤੇ ਅੰਬਰ, ਇੱਕ ਸਾਡੇ ਸਿਰ ਤੇ ਛੱਤ ਆ, ਇੱਕ ਸਾਡੇ ਪੈਰ ਤੇ ਜ਼ਮੀਨ ਆ। ਛੱਤ ਜਿਹੜੀ ਆ ਉਹ ਮਹਾਰਾਜ ਦੀ, ਜਿਹੜੀ ਕਹਿੰਦੇ ਵੀ ਉਹ ਅੰਬਰ ਜਿਹੜਾ ਉਹ ਆਕਾਸ਼ ਜਿਹੜਾ ਵਾ ਉਹ ਅਸੀਂ ਜਦੋਂ ਵੀ ਕਲਪਨਾ ਕਰਦੇ ਹਾਂ ਤੇ ਕਹਿੰਦੇ ਵੀ ਰੱਬ ਉਸ ਆਕਾਸ਼ ਤੇ ਨਿਆਣਾ ਵੀ ਕਰਦਾ ਕਿੱਥੇ ਬਾਬਾ ਉਹ ਉੱਤੇ ਜਿਹੜਾ ਸਿਰ ਤੇ ਸਾਡੇ ਆਸਰਾ ਵਾ ਉਹ ਪਰਮਾਤਮਾ ਦਾ, ਛੱਤ ਸਾਡੀ ਅਕਾਲ ਪੁਰਖ ਦੀ ਜਿਹੜੀ ਸਾਡੇ ਸਿਰ ਤੇ ਹੈ। ਤਾਂ ਇਹ ਜਿਹੜੇ ਅੰਬਰ ਆ ਸਾਡਾ ਪੁੱਤ, ਇਹ ਵੀ ਤੁਹਾਡੇ ਤੇ ਇੱਕ ਬਹੁਤ ਵੱਡਾ ਆਸਰਾ ਹੀ ਆ ਪਰਮਾਤਮਾ ਵਰਗਾ, ਕਿਉਂਕਿ ਧੀ ਜਿਹੜੀ ਆ ਉਹ ਬਾਪ ਦੇ ਸਿਰ ਤੇ ਇੱਕ ਆਸਰਾ ਹੁੰਦਾ। ਸਾਨੂੰ ਲੱਗਦਾ ਬਾਪ ਦਾ ਆਸਰਾ ਧੀਆਂ ਤੇ ਆ, ਧੀਆਂ ਦਾ ਆਸਰਾ ਬਾਪ ਤੇ ਆ, ਕਿਉਂਕਿ ਜਦੋਂ ਵੀ ਮੁਸੀਬਤ ਆਉਂਦੀ ਆ, ਦੁੱਖ ਦੀਆਂ ਘੜੀਆਂ ਆਉਂਦੀਆਂ, ਧੀਆਂ ਦੀਆਂ ਦੁਆਵਾਂ, ਧੀਆਂ ਦੀਆਂ ਕੀਤੀਆਂ ਅਰਦਾਸਾਂ ਹੀ ਬਾਪ ਨੂੰ ਬਚਾਉਂਦੀਆਂ ਔਖ ਸੌਖੇ ਰਾਹਾਂ ਤੋਂ। ਤੇ ਜੇ ਬਾਪ ਰੋਟੀ ਖਾਂਦਾ ਨਾ ਖੁਸ਼ੀ ਦੇ ਨਾਲ, ਚਾਹ ਦੇ ਨਾਲ, ਉਹ ਧੀਆਂ ਦੀਆਂ ਦੁਆਵਾਂ ਦਾ ਹੀ ਅਸਰ ਆ। ਬੜੀਆਂ ਬੜੀਆਂ ਮੁਸੀਬਤਾਂ ਜਿਹੜੀਆਂ ਉਹ ਪਰਮਾਤਮਾ ਉਸ ਤੋਂ ਬਚਾ ਲੈਂਦਾ, ਕਿਉਂਕਿ ਧੀ ਰੋਜ਼ ਅਰਦਾਸ ਕਰਦੀ ਮਹਾਰਾਜ ਮੇਰੇ ਬਾਬਲ ਨੂੰ ਖੁਸ਼ ਰੱਖੀ, ਇਹਨੂੰ ਰੋਟੀ ਲਾਈ ਰੱਖੀ, ਇਹਨੂੰ ਆਪਣੇ ਲੜ ਜੋੜੀ ਰੱਖੀ, ਇਹਨੂੰ ਨਸ਼ੇ ਪੱਤ ਤੋਂ ਬਚਾਈ ਰੱਖੀ। ਇਹ ਧੀ ਦੇ ਦਿਲ ਦੀ ਭਾਵਨਾ ਕਿਤੇ ਜੇ ਬਾਪ ਸੁਣੇ ਤਾਂ ਉਹਨੂੰ ਮਹਿਸੂਸ ਹੁੰਦਾ ਕਿ ਧੀਆਂ ਕਿੰਨਾ ਬਾਬਲ ਦਾ ਸੋਚਦੀਆਂ। ਤੇ ਇਹ ਪਾਲੇ ਬਹੁਤ ਮੁਬਾਰਕਾਂ ਦਿੰਦਾ ਤੇ ਬਹੁਤ ਖੁਸ਼ਕਿਸਮਤ ਨੇ ਉਹ ਬਾਪ ਮਾਂ ਜਿਹਨਾਂ ਦੇ ਘਰ ਧੀ ਆ, ਤੇ ਹਰ ਇੱਕ ਦੇ ਘਰ ਧੀਆਂ ਵੀ ਨਹੀਂ ਪੈਦਾ ਹੁੰਦੀਆਂ, ਹਰ ਇੱਕ ਦੇ ਨਹੀਂ। ਸਿਆਣੇ ਨੇ ਇੱਕ ਵਾਰੀ ਸੁਣੀ ਗੱਲ ਕਹੀ ਸੀ, ਜਿਹਨਾਂ ਨੂੰ ਧੀਆਂ ਦੀ ਕਦਰ ਆ, ਜਿਹਨਾਂ ਨੂੰ ਧੀਆਂ ਦੀ ਇੱਜ਼ਤ ਆ, ਮਾਣ ਸਨਮਾਨ ਦਾ ਸਭ ਪਤਾ। ਮਹਾਰਾਜ ਵੀ ਉਹਨਾਂ ਨੂੰ ਸੇਵਾ ਦਿੰਦਾ। ਆ ਲਓ ਜੀ, ਤੁਸੀਂ ਦੁਆ ਮੰਗਦੇ ਆ, ਆ ਲਓ ਅਸੀਂ ਉਸ ਇਨਸਾਨ ਨੂੰ ਤੁਹਾਡੇ ਘਰ ਭੇਜ ਰਹੇ ਹਾਂ ਜਿਹੜਾ ਸਾਰੀ ਉਮਰ ਤੁਹਾਡੀਆਂ ਦੁਆਵਾਂ ਹੀ ਮੰਗੂ। ਇਹ ਬਖਸ਼ਿਸ਼ ਆ, ਇਹ ਅਸ਼ੀਸ ਆ, ਇਹ ਅਸੀਸ ਆ ਉਸ ਅਕਾਲ ਪੁਰਖ ਦੀ। ਇਸ ਕਰਕੇ ਧੀਆਂ ਦਾ ਸਦਾ ਸਤਿਕਾਰ ਕਰੋ, ਧੀਆਂ ਨੂੰ ਪਿਆਰ ਕਰੋ, ਸਦਾ ਪਿਆਰ ਕਰੋ। ਅਸੀਂ ਇਨਸਾਨ ਬੜੇ ਲੋਭੀ ਹੋ ਗਏ, ਲਾਲਚੀ ਹੋ ਗਿਆ, ਪੁੱਤਰ ਦੀ ਕਾਮਨਾ ਕਰਨੇ ਤਾਂ ਪੁੱਤਰਾਂ ਵਾਲਿਆਂ ਦੀ ਹਾਲਤ ਵੇਖੀ ਜਾਵੇ ਨਾ ਕਿਤੇ, ਘਰੋਂ ਧੱਕੇ ਦੇ ਕੇ ਪੁੱਤਰ ਹੀ ਬਾਹਰ ਕੱਢਦੇ ਆ ਬੁੱਢੇ ਹੋਏ ਮਾਪਿਆਂ ਨੂੰ, ਧੀਆਂ ਨੀ ਕੱਢਣੀਆਂ, ਧੀਆਂ ਨੀ ਕੱਢਦੀਆਂ। ਹਾਂ ਹੁਣ ਐਸਾ ਮਾਹੌਲ ਆ ਗਿਆ ਤੇ ਪੁੱਤਰਾਂ ਦੇ ਆਖੇ ਲਾ ਕੇ ਫਿਰ ਧੀਆਂ ਵੀ ਬਰਖਲਾਫ ਹੋ ਜਾਂਦੀਆਂ। ਹੁਣ ਪਹਿਲਾਂ ਨੀ ਸੀ ਕਦੇ ਸੁਣਿਆ, ਪਰ ਫੇਰ ਵੀ ਜੇ ਤੁਸੀਂ ਰੇਸ਼ੋ ਕੱਢੋ, ਪ੍ਰਤੀਸ਼ਤ ਕੱਢੋ, ਉਹ 1% ਤੋਂ ਵੀ ਘੱਟ ਮਿਲਣੇ। 99% ਜਿਹੜੇ ਪੋਤੋ ਕਹਿੰਦੇ ਵੀ ਤੂੰ ਬਾਹਰ ਜਾ ਬਾਬਾ, 1% ਕੋਈ ਧੀ ਹੋ ਸਕਦਾ ਕਿਸੇ ਦੇ ਚੱਕਣਾ ਚ ਆ ਜਾਏ ਜਾਂ ਕਿਸੇ ਗਲਤ ਸੰਗਤ ਚ ਆ ਗਈ ਜਾਂ ਕਿਸੇ ਬਸ ਪ੍ਰਭਾਵ ਚ ਆ ਗਏ। ਮਾਪਿਆਂ ਦਾ ਸਸਕਾਰ ਕਰੇ ਨਾ ਕਰੇ ਤੇ ਹੋ ਸਕਦਾ 1%, 1% ਬਹੁਤ ਘੱਟ ਹੁੰਦੀ, 1% ਤਾਂ ਹਰ ਚੀਜ਼ ਦੇ ਵਿੱਚ ਹੀ ਹੋ ਸਕਦਾ, ਉਹਦੇ ਵਿੱਚ ਆਪਾਂ 100% ਤੇ ਕਿਸੇ ਚੀਜ਼ ਵੀ ਹੁੰਦਾ ਨਹੀਂ। ਇਸ ਕਰਕੇ 1% ਨੂੰ ਮੰਨਿਆ ਹੀ ਨਹੀਂ ਜਾਂਦਾ, ਉਹਨੂੰ 0% ਹੀ ਸਮਝਿਆ ਜਾਂਦਾ ਜੀ। ਤਾਜ ਕਹਿੰਦੇ ਕੱਲ ਸਵੇਰ ਨੂੰ ਸਟੂਡੀਓ ਦੇ ਵਿੱਚ ਬੇਸਣ ਲਿਆ ਕੇ ਮੱਥਾ ਟੇਕ ਲਿਓ, ਫਿਰ ਹੀ ਕੰਪਿਊਟਰ ਆਨ ਕਰਿਓ। ਹਾਂਜੀ ਆਹੋ, ਕੋਈ ਗੱਲ ਨੀ, ਵਿਸ਼ਕਰਮਾ ਡੇ ਮਨਾ ਕੇ ਕੰਪਿਊਟਰ ਧੋ ਕੇ ਸੁਕਾ ਕੇ ਤੇ ਫਿਰ ਹੀ ਅਸੀਂ ਲਾਵਾਂਗੇ। ਤੇ ਗਾਉਣਾ ਕਹਿੰਦੇ ਗਾਉਣ ਤੁਹਾਡੀ ਪਛਾਣ ਦਾ ਜੀ, ਆ ਤੁਹਾਡੇ ਯਾਨੀ ਕਿ ਜੋ ਤੁਸੀਂ ਚਾਹੁੰਦੇ ਹੋ। ਨਹੀਂ ਗਾਉਣਾ ਤੇ ਅਸੀਂ ਵਧੀਆ ਗਾ ਹੀ ਆਪ ਲੈਣਾ, ਬਈ ਵਧੀਆ ਗੀਤ ਆਪਾਂ ਸੁਣਾਉਣਾ ਤੁਹਾਨੂੰ ਧੀਆਂ ਦੇ ਲਈ। ਜੇ ਕਿਹਾ ਧੀਆਂ ਲਈ ਆਪਾਂ ਕੋ ਗੀਤ ਵਧੀਆ, ਉਹਦਾ ਜੇ ਪਾਲਾ ਹੁੰਦਾ ਸਾਡਾ ਪਾਲਾ ਬੈਂਸ ਨੀ ਪਾਲਾ ਮਾਲੂਪੁਰ ਕੋਲ, ਕੀ ਹੋਇਆ ਧੀਆ ਮਈ ਭੁੱਖ ਤਰਸ ਲੱਖਣੀ ਹੋ ਵੀ, ਪਾਲੇ ਨੇ ਉਹ ਗੀਤ ਸੁਣਾਉਣਾ ਸੀ। ਹੁਣ ਪਾਲਾ ਭਰਾਵਾ ਸਾਡੇ ਤੋਂ ਦੂਰ ਆ, ਤੇ ਪਿਛਲੇ ਸਾਲ ਹੀ ਗੁੱਡੀ ਹੋਈ ਜੀ ਤਾਏ ਜੀ, ਪਿਛਲੇ ਸਾਲ ਇਸ ਦਿਨਾਂ ਦੇ ਵਿੱਚ ਹੀ, ਤੇ 1 ਸਾਲ ਦੀ ਹੋ ਗਈ ਆ ਅੰਬਰ। ਹਾਂ ਅੰਬਰ 1 ਸਾਲ ਦੀ ਹੋ ਗਈ। ਆਹ ਕੇਕ ਵੀ ਕਰ ਲਿੱਤਾ ਉਹਨੇ, ਉਹ ਕੇਕ ਬੜਾ ਸੋਹਣਾ, ਮੈਂ ਦੂਸਰਾ ਕੇਕ ਮੈਨੂੰ ਲੱਗਦਾ ਦੂਸਰਾ ਰਸ ਮਲਾਈ ਵਾਲਾ ਲੈ ਆਉਂਦਾ, ਆ ਚਾਰੇ ਪਾਸੇ ਰਸ ਮਲਾਈ ਖਿਲਾਰੀ ਪਈ ਆ। ਮਲਕੀਤ ਮਰ ਜਾ ਕਿਤੇ ਤੂੰ ਬੱਛੀ ਲੱਗੇ ਪੈ ਜਾ, ਉਹ ਆ 1 ਨੰਬਰ ਹੀ ਨਾ ਕਿਤੇ ਖਾ ਜੀ, ਇਹ ਸੋਹਣਿਆ ਮੋਮਬੱਤੀ ਆ ਕਿਤੇ, ਇਹ ਖਾ ਕੇ ਮਗਰੋਂ ਕਵੇ ਬਕ ਬਕਾ ਜਿਹਾ ਬਣਿਆ ਕੇਕ, ਬਕ ਬਕਾ ਜਿਹਾ ਏਦਾਂ ਹੋਈ ਭਰਾਵਾ। ਉਹ ਨਿਆਣੇ ਜਿਹਾ ਪੈ ਗਿਆ ਕੇਕ ਨੂੰ, ਤੇ ਭਾਜੀ ਉਹ ਜਿਹੜਾ ਉਹ 12 ਨੰਬਰ ਲਿਖਿਆ ਸੀ, 12 ਦੀ ਸੀ ਉਹ ਕੁੜੀ, ਫਿਰ ਮੁੰਡਾ ਸੀ, ਤੇ ਉਹ 12 ਨੰਬਰ ਕਹਿੰਦਾ ਮੈਂ ਆਹ ਖਾਊਂਗਾ, ਮੈਂ ਖਾ ਲਾ, ਮੈਂ ਵੀ ਨਹੀਂ ਦੱਸਿਆ। ਉਹ ਕਹਿੰਦਾ ਉਹਦਾ ਧਾਗਾ ਵੀ ਵਿਖੇ ਪਾਇਆ ਕੇਕ, ਉਹ ਖਾ ਖੂ ਕੇ ਕਹਿੰਦਾ ਇਹ ਕਿੱਦਾਂ ਦਾ ਬਖ ਬਖਾ ਜਿਹਾ ਕੇਕ। ਉਹ ਨਾਲ ਦੇ ਕਹਿੰਦੇ ਉਹ ਡੈਡੀ ਉਹ ਤੁਹਾਡਾ ਦਿਮਾਗ ਖੇਲਿਆ, ਤੂੰ ਮੋਮਬੱਤੀ ਖਾ ਗਿਆ। ਉਹ ਕਹਿੰਦਾ ਮੋਮਬੱਤੀਆਂ ਤੁਸੀਂ ਏਦਾਂ ਬਣਾਈਆਂ, ਇਹਦਾ ਸਵਾਦ ਬੜੀਆਂ। ਉਹ ਮੋਮਬੱਤੀ ਉਹਨੂੰ ਸਵਾਦ ਲੱਗੀ ਜਾਵੇ, ਕੋਈ ਤਾਂ ਮਾੜਾ ਮੋਟਾ ਲਿਬੜਿਆ ਹੋਊਗਾ। ਕਹਿੰਦਾ ਨਹੀਂ ਨਹੀਂ ਮੋਮਬੱਤੀ ਨਹੀਂ, ਐ ਕਹਿੰਦਾ ਹੱਥ ਧਾਗਾ ਹੁਣ ਨਿਕਲੇ ਤੇ ਪਤਾ ਲੱਗਾ ਮੋਮਬੱਤੀ ਬੱਛੀ ਲੱਗੇ ਮਗਰੋਂ ਤੁਰਿਆ ਫਿਰੇ। ਮੈਂ ਕਿਹਾ ਹੁਣ ਉਤੋਂ ਦੀ ਸੇਬ ਸੂਬ ਖਾ ਲਾ, ਆਪੇ ਹੀ ਮੋਮਬੱਤੀ ਜਗ ਜਾਊ ਸਵੇਰ ਨੂੰ ਤੂੰ ਰਹਿਣ ਦੇ। ਸਵੇਰ ਨੂੰ ਜਗ ਜਾ। ਚਲੋ ਬਹੁਤ ਬਹੁਤ ਮੁਬਾਰਕ ਹੈ ਜੀ, ਪਾਲੇ ਹੋਰਾਂ ਨੂੰ ਬਹੁਤ ਬਹੁਤ ਮੁਬਾਰਕਾਂ, ਲੱਖ ਲੱਖ ਮੁਬਾਰਕ ਜੀ। ਆ ਤਾਂ ਜੀ ਬੇਟੀ, ਬਹੁਤ ਹੀ ਪਿਆਰੀ ਬੇਟੀ, ਬਹੁਤ ਹੀ ਪਿਆਰੀ ਬੇਟੀ। ਉਹ ਬਾਹਰਲੇ ਨਿਆਣੇ ਹੁੰਦੇ ਬੜੇ ਸੋਹਣੇ, ਬਹੁਤ ਪਿਆਰੇ ਹੁੰਦੇ, ਸਾਡੇ ਨੀ ਮਿੱਟੀ ਚੋਂ ਲਿਬੜਨ ਸਾਡੇ ਮਿੱਟੀ ਚ ਯਾਰ ਲਿਬੜਦੇ, ਉਹਨਾਂ ਨੂੰ ਜਿੱਦਾਂ ਮਾਜੀ ਫਲ ਉਹਨਾਂ ਤੋਂ ਸਾਡੇ ਵੀ ਨਿਆਣੇ ਮਿੱਟੀਆਂ ਮੁੱਟੀਆਂ ਚੋਂ ਨਹੀਂ ਲਿਬੜਦੇ। ਚਲੋ ਵਾਹਿਗੁਰੂ ਮੇਰ ਕਰਨ, ਸ਼ੁਕਰਾਨਾ ਕਰਿਆ ਕਰੋ ਸਾਰੇ ਭਾਈ ਜੋ ਸਾਨੂੰ ਸਾਥ ਦਿੱਤੇ, ਇਹਨਾਂ ਸ਼ੁਕਰਾਨਾ ਕਰਿਆ ਕਰੋ। ਪਾਲੇ ਜ਼ਿੰਦਗੀ ਦੇ ਵਿੱਚ ਸੰਤੁਸ਼ਟੀਆਂ ਜਿਹੜੀਆਂ ਕਿਸੇ ਨੂੰ ਨਹੀਂ ਹੁੰਦੀਆਂ, ਸੰਤੋਖ ਸਬਰ ਜਿਹੜਾ ਵਾ ਹਰ ਚੀਜ਼ ਦੇ ਵਿੱਚ ਉਹ ਬੰਦੇ ਨੂੰ ਆਨੰਦ ਮਿਲਦਾ। ਸਬਰ ਸੰਤੋਖ ਹੋਣਾ ਚਾਹੀਦਾ। ਸਾਡੇ ਧੀਆਂ ਪੁੱਤ ਆ, ਸਾਡੇ ਮਾਂ ਬਾਪ ਵਾ, ਇਹ ਸਾਰਾ ਵੱਡਾ ਧਨ ਆ। ਬਾਕੀ ਧਨ ਤੇ ਸਾਡੇ ਜਿੰਦੇ ਰਹਿਣ ਦੇ ਲਈ ਜ਼ਰੂਰੀ ਆ, ਜ਼ਰੂਰੀ ਜਿੰਨਾ ਕੁ ਉਹਨਾਂ ਕੁ ਹੋਵੇ, ਇਹ ਆ ਧਨ। ਧੀਆਂ ਧੰਨ ਨੇ ਬਗਾਨਾ ਬਾਬਲਾ, ਉਹ ਗਾਣਾ ਵੀ ਅੱਗੇ ਸੁਣਾਉਂਦੀਆਂ ਹੁੰਦੀਆਂ ਸੀ ਬੀਬੀਆਂ। ਇਹ ਬਗਾਨਾ ਧੰਨ ਕਹਿੰਦੇ ਸੀ ਪਹਿਲਾਂ ਵੀ, ਕਿਉਂਕਿ ਇਹਨਾਂ ਨੂੰ ਤੋਰ ਦੇਣਾ ਧੀਆਂ ਰਾਜੇ ਰਾਣੇ ਰੱਖਿਆ, ਪਰ ਇਹ ਬਗਾਨਾ ਧੰਨ ਨੀ, ਇਹ ਸਾਡਾ ਆਪਣਾ ਧੰਨ। ਜਦੋਂ ਅਸੀਂ ਬਗਾਨਾ ਸਮਝਦੇ ਹਾਂ ਵੀ ਅਸੀਂ ਫਿਰ ਉਹ ਧੀ ਦਾ ਸਤਿਕਾਰ ਨੀ ਕਰਦੇ, ਜਦੋਂ ਅਸੀਂ ਕਿਹਾ ਹੀ ਬਗਾਨਾ ਦਿੱਤਾ ਆਪਣਾ ਸਮਝਿਆ ਹੀ ਨਹੀਂ, ਜਦੋਂ ਜੰਮਦੇ ਸਾਰ ਹੀ ਅਸੀਂ ਬਗਾਨਾ ਸਮਝਣ ਲੱਗ ਗਏ, ਸਾਡੇ ਮਨ ਚ ਪਿਆਰ ਆਊ ਕਿੱਦਾਂ। ਅੱਜ ਉਹ ਸਮਾਂ ਵਾ ਜਦੋਂ ਅਸੀਂ ਬਗਾਨਾ ਨਾ ਸਮਝੀਏ, ਆਪਣਾ ਸਮਝ ਕੇ ਆਪਣਾ ਹੀ ਕੋਈ ਬਗਾਨਾ ਧੰਨ ਨੀ। ਜੇ ਵਿਆਹ ਕੇ ਇਹ ਘਰ ਵਸਾਉਂਦੀਆਂ ਨੇ ਤਾਂ ਘਰ ਨੂੰ ਹੀ, ਫਿਰ ਜਦੋਂ ਸਾਲ ਮਹੀਨੇ ਕਦੋਂ ਵੀ ਘਰ ਦਾ ਹੀ ਉਹਨਾਂ ਨੇ ਖਿਆਲ ਰੱਖ ਕੇ ਤੇ ਉਹ ਮਿਲਣ ਗਿਲ ਆਉਣਾ। ਬਗਾਨਾ ਧੰਨ ਆਪਾਂ ਕਹਿ ਦਿੰਦੇ ਵੀ ਇਹ ਸਾਡਾ ਹੀ ਨੀ, ਇਹ ਸਾਡੀਆਂ ਧੀਆਂ ਸਾਡੀਆਂ ਹੀ ਨੀ, ਤੇ ਬਗਾਨਾ ਕਹਿ ਕੇ ਤੋਂ ਵਿਚਾਰਿਆਂ ਨਾ ਮਨ ਤੇ ਕੀ ਬੀਤਦਾ, ਸਾਡੀਆਂ ਨੇ ਬਗਾਨਾ ਨੀ ਸਾਡੀਆਂ ਧੀਆਂ। ਤਾਂ ਇਹਨਾਂ ਨੂੰ ਮਹਾਰਾਜ ਲੰਮੀਆਂ ਉਮਰਾਂ ਦੇਵੇ, ਵਧੀਆ ਜੀਵਨ ਦੇਵੇ, ਇਹਨਾਂ ਦੇ ਵੀ ਸੁਪਨੇ ਨੇ ਮਹਾਰਾਜ ਪੂਰੇ ਕਰੇ। ਮਾਂ ਬਾਪ ਦਾ ਹੀ ਫਰਜ਼ ਬਣਦਾ ਧੀਆਂ ਦੇ ਸੁਪਨਿਆਂ ਨੂੰ ਪੁੱਤਰਾਂ ਦੇ ਸੁਪਨਿਆਂ ਦੇ ਵਾਂਗ ਹੀ ਜਿਹੜੀ ਆ ਤਵੱਜੋ ਚਾਹੀਦੀ ਜੀ। ਲਓ ਬਤਾ ਜੀ, ਆਪਾਂ ਹੁਣ ਗੀਤ ਵੱਲ ਨੂੰ ਵੱਧਦੇ, ਗੀਤ ਕਾਫੀ ਰਹਿ ਗਏ ਨੇ ਤੇ ਬਾਅਦ ਚ ਬਹੁਤ ਸਾਰੇ ਜਿਹੜੇ ਆ ਉਹ ਸੁਨੇਹੇ ਵੀ ਰਹਿਣਗੇ। ਸੁਖਪ੍ਰੀਤ ਭਾਜੀ ਹੋਰੀ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਮਲਕੀਤ ਭਾਜੀ, ਕਹਿੰਦੇ ਦੀਵਾਲੀਆਂ ਬਹੁਤ ਬਹੁਤ ਮੁਬਾਰਕਾਂ। ਓਬਾ ਲੈ ਤੇਰੇ ਸੁਖਪ੍ਰੀਤ ਦਾ ਸੁਖਾਂ ਦੇ ਪ੍ਰੀਤ, ਦੀਵਾਲੀ ਦੀਆਂ ਤਾਂ ਬੰਦੀ ਛੋੜ ਦਿੱਤੀਆਂ, ਆਪ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੋਣ। ਓਬਾ ਲੈ ਸੁਖਾਂ ਦੇ ਪ੍ਰੀਤ, ਛਾ ਗਿਆ ਸੁਖਾਂ ਦਾ ਪ੍ਰੀਤ ਬਾਈ, ਛਾ ਗਿਆ ਵਾ ਆ ਗਿਆ ਵਾ, ਛਾ ਗਿਆ ਵੀ ਆ ਗਿਆ ਵੀ ਆਇਆ ਛਾਇਆ ਇੱਕ ਗੱਲ ਹੀ ਆ। ਓਬਾ ਲੈ ਤੇਰੇ ਸੁਖਾਂ ਦੇ ਪ੍ਰੀਤ, ਸੁਖਾਂ ਦਾ ਪ੍ਰੀਤ ਨੀ ਉਹ ਟਲਦਾ ਵੀ ਟਾਲਿਆ ਵੀ ਜੀ। ਤੇ ਲਓ ਬਤਾ ਜੀ, ਇੱਧਰ ਆਪਾਂ ਅੱਗੇ ਵਧਦੇ ਹੋਏ ਆਪਾਂ ਸੁਣਾ ਦਿੰਦੇ ਤਾਇਆ ਜੀ, ਤੇ ਆਪਾਂ ਪ੍ਰੋਗਰਾਮ ਦੇ ਵਿੱਚ ਫਿਰ ਗੀਤ ਸੰਗੀਤ ਸੁਣ ਲਈਏ। ਆਹ ਧੀਆਂ ਲਈ ਮਿਲਗੀ ਤੇ ਕਿਹੜਾ ਗੀਤ ਮਤਲਬ ਤੂੰ ਕੱਢਿਆ ਧੀਆਂ ਵਾਲਾ ਤਾਇਆ ਜੀ, ਗੀਤ ਤੁਸੀਂ ਦੱਸੋ ਕਿਹੜਾ। ਉਹ ਯਾਰ ਧੀਆਂ ਲਈ ਗੀਤ, ਕਿਉਂਕਿ ਦੀਵਾਲੀ ਵੀ ਆ, ਪਾਲੇ ਦੀ ਬੇਟੀ ਦਾ ਜਨਮ ਦਿਨ ਵੀ ਆ, ਇਹ ਕੋਨੇ ਭੇਜ ਦਿੱਤਾ ਤਾਂ ਸਮੋਸੇ ਕਿਹਨੇ ਭੇਜਣੇ। ਹੁਣ ਸਮੋਸੇ ਸੁੱਖ ਰਿਆੜ ਕਹਿੰਦਾ ਉਹ ਵੀ ਭੇਜ ਸਾਡੇ ਲਈ ਬਾਈ। ਤੇ ਮਲਕੀਤ ਇਹ ਗੀਤ ਇਹਨੂੰ ਸੁਣਾ ਧੀਆਂ ਰਾਣੀਆਂ, ਪਾਲੀ ਦੇਤ ਵਾਲੀਆਂ ਸੁਣੀਆਂ ਜੀ, ਪਾਲੀ ਦੇਤ ਵਾਲੀਆਂ ਕਿਸੇ ਨੇ ਸੁਣਿਆ ਹੀ ਨਹੀਂ। ਅੱਛਾ ਪਾਲੀ ਦੇਤ ਵਾਲੀਆਂ, ਆਹ ਪਾਲੀ ਦੇਤ ਵਾਲੀਆਂ ਸੁਣਾਈਏ, ਪਾਲੀ ਦੇਤ ਵਾਲੀਆਂ ਮਲਕੀਤ ਸੁਣਾ ਦੇ। ਪਾਲੀ ਦੇਤ ਵਾਲੀਆਂ ਨਾਲ ਹੋਰ ਹੁੰਦੀ ਉਹਦੀ ਬੀਬੀ ਕੀ, ਉਹਦਾ ਨਾਂ ਸਿਮਰਨ ਸਿੰਮੀ, ਹਿੰਮੀ ਦਾ ਵੀ ਲਾਜ ਹੁੰਦਾ ਜਣੇ ਦਾ ਲਾ ਸੁਣਨਾ ਚਲੇ। ਇਹ ਗੀਤ ਧੀਆਂ ਰਾਣੀਆਂ ਸੁਣ, ਆਹ ਧੀਆਂ ਰਾਣੀਆਂ ਸੁਣਨਾ ਮਲਕੀਤ, ਆਵਾਜ਼ ਥੋੜੀ ਜਿਹੀ ਚੱਕਦੀ ਮੇਰਾ ਫੋਟੋ ਲਓ ਜੀ। ਪਰੇ ਲੋ ਜੀ ਤਾਜੀ ਗੀਤ ਆਪਾਂ ਸੁਣਾਤਾ ਜੀ, ਉਹ ਗੀਤ ਤੁਸੀਂ ਉਹਦਾ ਗਲਤ ਲਾਤਾ ਅੰਬਾਲੀ ਦੇ ਅੰਬਾਲੀ ਦੇ, ਦੋ ਤਿੰਨ ਗੀਤ ਆ, ਇਹ ਤਾਂ ਡੋਲੀ ਵਾਲਾ ਗੀਤ ਹੈ ਨਾ, ਡੋਲੀ ਤੇ ਜਦੋਂ ਧੀ ਜਦੋਂ ਪਰਾਈ ਹੁੰਦੀ ਆ, ਜਿਹਨੂੰ ਪਰਾਈ ਸਮਝਦੇ, ਮੈਂ ਸਮਝਦਾ ਨਹੀਂ, ਮੇਰੇ ਹਿਸਾਬ ਦੇ ਨਾਲ ਇਹ ਤੇ ਜਿਹੜੀ ਡੋਲੀ ਦੀ ਵਧਾਈ ਜਦੋਂ ਹੁੰਦੀ ਆ, ਪਰਾਈ ਨੀ ਕੀ ਹੁੰਦੀ, ਇਹ ਬੁਰਾ ਕਹਿਣਾ। ਚਲੋ ਤੁਸੀਂ ਜਿਹੜਾ ਲਾਤਾ ਠੀਕ ਹੀ ਆ, ਪਰ ਉਹ ਚ ਦੁਆਵਾਂ ਧੀ ਲਈ ਸੀ, ਜਿਹੜਾ ਮੈਂ ਗੀਤ ਤੁਹਾਨੂੰ ਕਹਿੰਦਾ ਤੁਸੀਂ ਆਪਦਾ ਹੀ ਲਾ ਦਿੰਦੇ, ਚਲੋ ਠੀਕ ਆ, ਇਹ ਵੀ ਬਿਹਤਰ ਸੀ, ਮਾੜਾ ਨਹੀਂ ਸੀ, ਕਿਉਂਕਿ ਸਭਿਆਚਾਰ ਦੇ ਵਿੱਚ ਪਾਲੀ ਗੀਤ ਵਾਲੀ ਨੇ ਗਾਏ ਬੜੇ ਆ, ਤੁਹਾਡਾ ਵੀ ਕੋਈ ਕਸੂਰ ਨੀ, ਹੁਣ ਤੁਸੀਂ ਇੱਕ ਟੋਪਿਕ ਕੱਢੋ, ਪੰਜ ਸੱਤ ਉਹਦਾ ਨੀ ਨਿਕਲਿਆ। ਹਾਂਜੀ ਤਾਜੀ ਇਹ ਗੱਲ ਹੈ, ਚਲੋ ਠੀਕ ਆ ਬਾਈ, ਲੈ ਬਈ ਸ਼ੇਰ ਪਾ ਆ ਗਏ, ਚਲੋ ਬੋਲੋ ਕਿੱਧਰ ਨੂੰ ਜਾਣਾ, ਕਿੱਧਰ ਨੂੰ ਤੂੰ, ਮੈਂ ਤੈਨੂੰ ਗੱਡੇ ਜੋੜਿਆ ਵੀ ਜਿਹੜਾ ਇੱਧਰ ਨੂੰ ਮੋੜਨਾ, ਅਗਲਾ ਸਰੋਤਿਆਂ ਨਾਲ ਗੱਲਬਾਤ ਕਰੀਏ। ਅੱਗੇ ਜਤਿੰਦਰ ਭੰਗੂ ਸਾਹਿਬ ਕਹਿੰਦੇ ਨੇ, ਸਤਿ ਸ੍ਰੀ ਅਕਾਲ ਤਾਇਆ ਜੀ, ਓ ਬਾਲਾ ਭੰਗੂ ਭੰਗੂ ਭੰਗੂ, ਜਦੋਂ ਹੀ ਲੰਘੂ ਹਰਮਨ ਰੇਡੂਏ ਭੇਜਦੀ ਆਣਗੇ ਲੰਘੂ, ਕਹਿੰਦੇ ਦਿਵਾਲੀ ਤੇ ਬੰਦੀ ਛੋੜ ਦੀਆਂ ਬਹੁਤ ਬਹੁਤ ਮੁਬਾਰਕਾਂ, ਸਰਬ ਸੰਗਤਾਂ ਨੂੰ ਕੋਟ ਕੋਟ ਵਧਾਈਆਂ, ਕੋਟ ਕੋਟ ਕਰੋੜਾਂ ਕਰੋੜਾਂ, ਵਾਹ ਤੇਰੇ ਭੰਗੂ ਭੰਗੂ ਕਰਦਾ ਕਰੋੜਾਂ ਜੀ ਗੱਲਾਂ ਨੇ, ਲੱਖਾਂ ਜੀ ਹੁਣ ਕਰਦੀ ਦੁਨੀਆਂ ਉਹੀ ਚੰਗੀ ਲੱਗਦੀ, ਬਹੁਤ ਬਹੁਤ ਮੁਬਾਰਕ ਹੈ ਜੀ। ਤੇ ਤਾਂ ਜੀ ਲੱਖਾਂ ਚ ਗੱਲ ਕੀਤੀ ਹੈ ਨਰਿੰਦਰ ਰਾਠੌਰ ਸਾਹਿਬ ਨੇ, ਰਾਠੌਰ ਸਾਹਿਬ ਬਾਹਰ ਜਾ ਕੇ ਵੀ ਲੱਖਾਂ ਜੀ ਗੱਲ ਕਹਿੰਦੇ। ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਜੀਟੂ ਸਾਹਿਬ, ਸਾਰੇ ਸੁਣਨ ਵਾਲੇ ਪਿਆਰੇ ਸਰੋਤਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ। ਲੱਖ ਦਾ ਆਉਂਦਾ ਕੀ ਆਪਣਾ ਰਾਠੌਰ ਸਾਹਿਬ, ਕਰੋੜਾਂ ਦੀ ਗੱਲ ਕਰੋ ਭੰਗੂ ਸਾਹਿਬ, ਦੇਖ ਲਓ ਤੁਹਾਡੇ ਨਾਲੋਂ ਜ਼ਿਆਦਾ ਤੇ ਨੀ ਕਮਾਉਂਦੇ, ਤੁਸੀਂ ਦੋ ਜੀਆਂ ਤੇ ਭੰਗੂ ਹੋਰ ਇਕੱਲੇ ਨੇ, ਹੈਂਗ ਨੀ ਮਿਲ ਗਈ, ਭੰਗੂ ਹੋਰ ਇਕੱਲੇ ਡਟੇ ਜਾਂਦੇ ਨੇ, ਤੁਸੀਂ ਦੋ ਜੀ, ਤੁਹਾਡਾ ਅੱਠ ਅੱਠ ਲੱਖ ਦੋਆ ਜਾਣੇ ਨੂੰ 16 ਲੱਖ ਤੇ ਭੰਗੂ ਦਾ ਕੱਲੇ ਦਾ ਹੀ 8 ਲੱਖ, ਇਹ ਵੀ ਉਹ ਕਰੋੜਾਂ ਚ ਵਧਾਈਆਂ ਨੇ। ਚਲੋ ਬਹੁਤ ਸ਼ੁਕਰੀਆ ਜੀ। ਲਓ ਪਿਤਾ ਜੀ, ਇੱਧਰ ਭੰਗੂ ਸਾਹਿਬ ਨੇ ਤੇ ਰਾਠੌਰ ਸਾਹਿਬ ਨੇ ਤੇ ਵਧਾਈਆਂ ਦਿੱਤੀਆਂ ਨੇ ਲੱਖਾਂ ਦੀ, ਕਿਤਾ ਜੀ ਵਧਾਈ ਤੇ ਇੱਕ ਵੀ ਬਹੁਤ ਹੈ, ਨਹੀਂ ਨਹੀਂ ਇੱਕ ਨਾ ਨੀ ਗੱਲ ਸਾਡੀ, ਤੇ ਭਾਈ ਲੱਖਾਂ ਦੀ ਕਰੋੜਾਂ ਦੀ ਗੱਲ ਬਹੁਤ ਜੀ ਆ ਗਈ। ਇੱਧਰ ਪ੍ਰੋਗਰਾਮ ਦੇ ਵਿੱਚ ਹਰਪ੍ਰੀਤ ਔਲਖ ਵੀ ਆਪਣੇ ਨਾਲ ਜੁੜੇ ਨੇ, ਔਲਖ ਸਾਹਿਬ, ਓ ਬਲੇ ਔਲਖ ਸਾਹਿਬ, ਆ ਜਾਓ ਜੀ, ਆ ਜਾਓ ਬਾਬਾ ਜੀ, ਔਲਖ ਸਾਹਿਬ ਨਾਲ ਪਹਿਲਾਂ ਕਿਤੇ ਗੱਲ ਹੋਈ ਨਹੀਂ, ਹੋਈ ਹੋਊਗੀ ਕਿਤੇ ਸੁਪਨੇ ਜੀ ਟਕਰੇ ਹੋਣਗੇ, ਪਰ ਰੇਡੂਏ ਤੇ ਨਹੀਂ ਕਦੇ ਮਿਲੇ। ਹਾਂਜੀ ਤਾਂ ਜੀ ਪਹਿਲੀ ਵਾਰੀ ਜੁੜੇ ਨੇ ਹਰਪ੍ਰੀਤ ਸਿੰਘ ਔਲਖ ਨਿਊਜ਼ੀਲੈਂਡ ਤੋਂ ਨੇ, ਓ ਬਲੇ ਓ ਸ਼ੇਰਾ, ਇਹਦਾ ਮਤਲਬ ਸਾਡੀ ਰੇਂਜ ਨਿਊਜ਼ੀਲੈਂਡ ਚ ਵੀ ਜਾਣ ਲੱਗ ਪਈ ਆ, ਅਸੀਂ ਲਿਆਉਂਦੇ ਇੱਕ ਵੱਡਾ ਸਪੀਕਰ ਜਿਹੜਾ ਨਿਊਜ਼ੀਲੈਂਡ ਵੱਲੋਂ ਵੀ ਚੱਲੇ। ਤਾਇਆ ਜੀ, ਮਨਦੀਪ ਭਾਜੀ, ਸਤਿ ਸ਼੍ਰੀ ਅਕਾਲ, ਕਹਿੰਦੇ ਟੀ ਟੂ ਬਾਈ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹਰਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਕਹਿੰਦੇ ਦਿਵਾਲੀ ਹੈਪੀ ਦਿਵਾਲੀ ਤੇ ਬਹੁਤ ਬਹੁਤ ਮੁਬਾਰਕਾਂ, ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਬਾਬਾ ਜੀ ਸਭ ਨੂੰ ਤੇ ਮਿਹਰ ਭਰਿਆ ਹੱਥ ਰੱਖਣ, ਮਿਹਰ ਕਰਨ ਮਹਾਰਾਜ ਭਾਈ ਸਭ ਤੇ ਮਿਹਰ ਭਰਿਆ ਤੇ ਖੁਸ਼ੀਆਂ ਦੀ ਦਿਵਾਲੀ ਆਵੇ, ਖੁਸ਼ੀਆਂ ਦੀ ਖੇੜਿਆਂ ਦੀ ਦਿਵਾਲੀ ਜਿਹੜੀ ਆਵੇ। ਉਹ ਮੇਰਾ ਤਾਂ ਭਰਾਵਾ 3-4 ਦਿਨ ਹੋ ਗਿਆ ਖੱਬੀ ਆਖੀ ਫਰਕ ਹੀ ਜਾਂਦੀ ਹੈ।
ਅੱਛਾ,
ਰੱਬ ਸੌਖੀ ਰੱਖੇ ਭਾਈ, ਇਹ ਮਾੜੀ ਹੁੰਦੀ ਆ, ਮਾੜੀ ਹੁੰਦੀ ਉਹ ਚੰਗੀ ਹੁੰਦੀ ਆ, ਮੰਨਦੇ ਤੁਸੀਂ ਇਹਨੂੰ, ਅੱਖ ਨੂੰ, ਅੱਖ ਨੂੰ ਮੰਨਣਾ ਨੀ ਚਾਹੀਦਾ ਤੇ ਨਾਸਾ ਸਣੀ ਵੇਖਿਆ ਕਰੀਏ। ਉਹ ਤਾਇਆ ਜੀ ਅੱਖ ਨੂੰ ਫਰਕਣ ਨੂੰ ਮੰਨਦੇ ਤੁਸੀਂ, ਨੀ ਮੰਨਦਾ ਤੇ ਨਹੀਂ, ਪਰ ਜਦੋਂ ਗੜਬੜੀ ਹੋ ਜਾਂਦੀ ਕੋਈ ਨਾ ਕੋਈ ਜਦ ਫਰਕ ਦੀ ਉਹਦਾ ਤਾਂ ਮੰਨਦਾ ਤੇ ਮੈਂ ਨਿੰਬਾ ਵੀ ਨਹੀਂ ਸੀ ਨੀ, ਪਰ ਬਹੁਤ ਥਾਈ ਤੇ ਮੇਰਾ ਉਹ ਕੰਮ ਖਰਾਬ ਕਰ ਗਿਆ, ਐਂ ਤਾਂ ਮੈਂ ਮੰਨਦਾ ਕਈ ਚੀਜ਼ਾਂ ਨੂੰ ਨਹੀਂ, ਫਿਰ ਕੁਦਰਤ ਮਨਾ ਲਈ। ਇੱਧਰ ਰਾਜ ਕੈਲੀਫੋਰਨੀਆ ਵਾਲੇ ਭਾਜੀ ਪਹੁੰਚੇ ਨੇ, ਕਹਿੰਦੇ ਜੀ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ, ਉਹਨਾਂ ਨੇ ਬੰਦੀ ਛੋੜ ਦਿਵਸ ਦੀਆਂ ਤੇ ਦਿਵਾਲੀ ਦੀਆਂ ਪੂਰਬ ਦਿਵਾਲੀ ਦੀਆਂ ਤੇ ਪੁਰਬ ਦੀਆਂ ਦਿਵਾਲੀ ਪੁਰਬ ਦੀਆਂ ਲੱਖ ਲੱਖ ਵਧਾਈਆਂ, ਪ੍ਰਕਾਸ਼ ਪੁਰਬ ਦੀਆਂ ਵੀ ਤਾਂ ਜੀ ਉਹਨਾਂ ਨੇ ਮਹਾਰਾਜ ਦੀਆਂ ਦਿੱਤੀਆਂ ਨੇ। ਆਪ ਸਭ ਜੀਵਨ ਦੇ ਵਿੱਚ ਬਾਣੀ ਤੇ ਖੁਸ਼ੀਆਂ ਦਾ ਪ੍ਰਕਾਸ਼ ਕਰ ਪਰਮਾਤਮਾ। ਆ ਮਹਾਰਾਜ ਭਾਈ ਜਿੱਦਾਂ ਦਿਵਾਲੀ ਦੀ ਰਾਤ ਦੀਵੇ ਜਗਦੇ ਆ, ਇੱਦਾਂ ਤੁਹਾਡੀਆਂ ਜਿਹੜੀਆਂ ਖੁਸ਼ੀਆਂ ਚਾਹ ਜਿਹੜੇ ਜਗਦੇ ਰਹਿਣ, ਦੁਆਵਾਂ ਪਿਆਰ ਸਤਿਕਾਰ ਮਿਲਦਾ ਰਹੇ, ਇਹੀ ਅਸੀਂ ਅਰਦਾਸ ਕਰਨੇ ਆ। ਅਮਰੀਕਾ ਦੇ ਵਿੱਚ ਦਿਵਾਲੀ ਤੇ ਫਿਰ ਮੇਰੇ ਹਿਸਾਬ ਨਾਲ ਪਟਾਕਾ ਪਟੂਕਾ ਤੇ ਕਿਤੇ ਵੀ ਨਹੀਂ ਚੱਲਣ ਦਿੰਦੇ, ਤਾਜ ਨਹੀਂ ਚੱਲਣ ਦਿੰਦੇ, ਚੱਲਣਾ ਵੀ ਨਹੀਂ ਚਾਹੀਦਾ ਪਟਾਕਿਆਂ ਚੋਂ ਮਿਲਦਾ ਪਤਾ ਨੀ ਕੀ ਆ। ਕੁਲਦੀਪ ਕੌਰ ਜੀ ਵੀ ਆਪਣਾ ਨੂੰ ਤਾਜ ਜੀ ਜੁੜਦੇ ਪਏ ਨੇ ਤੇ ਉਹਨਾਂ ਨੇ ਗੁਰਮੁਖੀ ਚ ਭੇਜਿਆ ਤੇ ਉਹ ਵੀ ਤੁਸੀਂ ਪੜ੍ਹ ਦਿਓ। ਹਾਂ ਮਹਾਰਾਜ ਦੀ ਜਿਹੜੀ ਉਹਨਾਂ ਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਵ ਸਰਵ ਸੰਗਤ ਨੂੰ ਵਧੀ ਸ਼ੁਰ ਦਿਵਸ ਦੀਆਂ ਸਵਾਸ ਸਵਾਸ ਵਧਾਈਆਂ। ਲਓ ਜੀ ਇਹ ਹੋਈ ਸਵਾਸ, 24,000 ਸਾਹ ਬੰਦਾ ਇੱਕ ਦਿਨ ਚ ਲੈਂਦਾ, 24,000 ਵਾਰ ਤੋਂ ਫਿਰ ਇਹਦਾ ਮਤਲਬ ਵਧਾਈਆਂ ਦੇ ਦਿੱਤੀਆਂ ਤਾਂ ਬਹੁਤ ਬਹੁਤ ਵਧੀਆ। ਇੱਕ ਸਾਹ ਦੇ ਵਿੱਚ ਵੀ ਹਜ਼ਾਰ ਹਜ਼ਾਰ ਵਧਾਈਆਂ, ਮਤਲਬ ਕਰੋੜਾਂ ਦੀ ਗੱਲ ਆ ਪਹੁੰਚਣੀ ਆ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਗੁਰੂ ਮਹਾਰਾਜ ਕਹਿੰਦੇ ਕਿਰਪਾ ਕਰਨ ਸਾਨੂੰ ਇਸ ਕਲਯੁਗ ਦੀ ਅੱਗ ਦੇ ਵਿੱਚ ਦੁਨੀਆਂ ਦੇ ਬੰਧਨਾਂ ਦੇ ਵਿੱਚੋਂ ਮੋਹ ਮਾਇਆ ਚੋਂ ਕੱਢ ਲੈਣ, ਸਾਨੂੰ ਸਭ ਨੂੰ ਸਵਾਸ ਸਵਾਸ ਵਾਹਿਗੁਰੂ ਨਾਮ ਜਪਣ ਦਾ ਦਾਨ ਬਖਸ਼ਣ, ਸਾਡੇ ਸਭ ਦੇ ਹਿਰਦੇ ਅੰਦਰ ਕਾਲ ਪੁਰਖ ਪਿਤਾ ਪਰਮੇਸ਼ਰ ਦਰਸ਼ਨਾਂ ਦੀ ਤਾਂਗ ਤੇ ਤੜਫ ਦਾ ਦੀਵਾ ਜਗਾ ਦੇਣ, ਇਸ ਹਿਰਦੇ ਵਿੱਚ ਗੁਰੂ ਸਾਹਿਬਾਨ ਜੀ ਦੇ ਉਹਦੇ ਪਿਆਰ ਵਿੱਚ ਰੰਗੀਆਂ ਹੋਈਆਂ ਰੂਹਾਂ ਦਾ ਸੁੱਚਾ ਪਿਆਰ ਸਤਿਕਾਰ ਸੇਵਾ ਤੇ ਨਾਮ ਦੇ ਰੰਗ ਨਾਲ ਪਾ ਦੇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੂੰਹ ਤੁਹਾਡੇ ਸੀਤੇ ਮਿਲ ਕੇ ਤੇ ਬੋਲੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਹਰਮਨ ਪਰਿਵਾਰ ਨੂੰ ਆਸ ਇੱਕ ਅਰਦਾਸ ਹੈ, ਸਭ ਰਾਜ ਖੁਸ਼ੀ ਹੋਵੋਗੇ। ਅਸੀਂ ਵੀ ਆ ਗਏ ਹਾਂ ਪਰ ਅਸੀਂ ਕਿ ਆਉਂਦੇ ਰਹੀਦਾ, ਅਸੀਂ ਤੇ ਆਉਂਦੇ ਰਹੀਦਾ। ਹਾਂਜੀ ਇਹ ਤਾਂ ਹੈ ਜੀ, ਬਿਲਕੁਲ ਲੀਪੋ ਸਾਡਾ ਤਾਂ ਤੁਹਾਡਾ ਮਾਣ, ਸਾਡਾ ਤੁਹਾਡੇ ਤੇ ਮਾਣ ਕਹਿੰਦੇ ਕਰੀਏ, ਮਾਣ ਕਰੀਏ ਕਿਹੜੀ ਗੱਲ ਤੇ, ਤੁਹਾਡੇ ਤੇ ਹੀ ਤੇ ਮਾਣ ਆ, ਹੋਰ ਅਸੀਂ ਮਾਣ ਕਿਹੜੀ ਗੱਲ ਤੇ ਕਰ ਲੈਣਾ। ਪਿਆਰ ਮੁਹੱਬਤ ਤੇ ਮਾਣ ਆ, ਰਿਸ਼ਤੇ ਨਾਤੇ ਪਿਆਰ ਮੁਹੱਬਤ ਦੀਆਂ ਗੰਢਾਂ ਦੇ ਨਾਲ ਵਜੇ ਹੁੰਦੇ ਨੇ। ਰਿਸ਼ਤੇ ਮੁਹੱਬਤਾਂ ਪਿਆਰਾਂ ਦੇ ਸੱਚੇ ਸੁੱਚੇ ਸਤਿਕਾਰ ਦੇ ਇਹ ਸਦਾ ਜੁੜੇ ਰਹਿੰਦੇ ਨੇ। ਸਾਨੂੰ ਮਾਣ ਵੀ ਹੈ ਤੁਹਾਡੇ ਤੇ, ਤੁਸੀਂ ਤੇ ਆਉਂਦੇ ਰਹਿੰਦੇ ਹੋ, ਇਹ ਇਸੇ ਚੀਜ਼ ਦਾ ਤੇ ਸਾਨੂੰ ਮਾਣ ਆ ਕਿ ਸਾਡੇ ਪੁੱਤ ਸਾਡੀਆਂ ਧੀਆਂ ਸਾਡੇ ਬੱਚੇ ਬੜੇ ਸੂਝਵਾਨ ਨੇ ਸਿਆਣੇ ਨੇ। ਸਿਆਣਾ ਧੀ ਪੁੱਤ ਹੋਵੇ ਤਾਂ ਕਰੋੜਾਂ ਦੀ ਜ਼ਮੀਨ ਜਾਇਦਾਦ ਨਾਲੋਂ ਕਿਤੇ ਹਿੱਸੇ ਬੰਦਾ ਦੌਲਤਮੰਦ ਹੁੰਦਾ, ਤੇ ਧੀ ਪੁੱਤ ਸਿਆਣਾ ਵਾ ਤੇ ਫਿਰ ਉਹ ਜ਼ਿੰਦਗੀ ਦੇ ਵਿੱਚ ਸਭ ਕੁਝ ਸਾਂਭ ਲਿਆ। ਜੇ ਧੀ ਪੁੱਤ ਆਗਿਆਕਾਰੀ ਨਹੀਂ ਤਾਂ ਲੱਖਾਂ ਕਰੋੜਾਂ ਵੀ ਉੱਡਣ ਲੱਗਿਆ ਤੇ ਦਿਨਾਂ ਚ ਹੀ ਉਡਾ ਦੇਣੇ, ਮਹੀਨੇ ਤੇ ਗੱਲ ਬੜੀ ਦੂਰ ਦੀ ਆ। ਕਈ ਮੈਂ ਜ਼ਿੰਦਗੀ ਦੀ ਅਨੁਭਵ ਅਰਬਿਆਂ ਤੋਂ ਦੱਸਦਾ, ਕਰੋੜਾਂ ਦੀ ਜਾਇਦਾਦ ਭੰਗ ਦੇ ਪਾਣੇ ਗਈ ਜਿਹਨਾਂ ਧੀ ਪੁੱਤ ਜਿਹੜੇ ਆ ਉਹ ਆਗਿਆਕਾਰੀ ਨਹੀਂ। ਮਾਣ ਨੀ ਸਾਨੂੰ ਇਸ ਗੱਲ ਦਾ, ਧਨ ਦੌਲਤਾਂ ਦਾ ਤੇ ਮਾਣ ਕਰਨਾ ਕੀ ਹੈ ਜਦੋਂ ਲੈ ਕੇ ਧੰਧਾਰਿਆ ਮਿਲ ਕੇ ਤੋਰਾਂ ਨੇ, ਅਸੀਂ ਵੀ ਵਿਖਿਆ ਹੀ ਆ। ਧਨ ਦੌਲਤਾਂ ਦਾ ਮਾਣ ਕੋਈ ਨੀ, ਮਾਣ ਇਹ ਧੀਆਂ ਪੁੱਤਰਾਂ ਦਾ ਜੀ। ਤੇ ਤਾਂ ਜੀ ਯੋਗਾ ਲੁਬਾਣਾ ਸਾਹਿਬ ਵੀ ਆਏ ਨੇ, ਕਹਿੰਦੇ ਨੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਕਹਿੰਦੇ ਦੀਵਾਲੀ ਦਾ ਇਤਿਹਾਸ ਪੁਰਾਣੇ ਸਮੇਂ ਦੀ ਗੱਲ ਆ ਕਿ ਹੈਪੀ ਨਾਮ ਦੇ ਮੁੰਡੇ ਦੀ ਕੰਨ ਦੀ ਵਾਲੀ ਗੁਆਚ ਗਈ। ਕਾਫੀ ਸਮਾਂ ਬਾਅਦ ਉਹਨੂੰ ਉਹ ਵਾਲੀ ਲੱਭੀ ਤੇ ਜ਼ੋਰ ਜ਼ੋਰ ਦੀ ਕਹਿਣ ਲੱਗਾ, ਹੈਪੀ ਦੀਵਾਲੀ, ਹੈਪੀ ਦੀਵਾਲੀ, ਹੈਪੀ ਦੀਵਾਲੀ, ਹੈਪੀ ਦੀਵਾਲੀ, ਹੈਪੀ ਵਾਲਾ ਕੰਨਾਂ ਦੀ ਵਾਲੀਆਂ ਪਾਵਾਂਗੇ। ਤੇ ਲੁਬਾਣਾ ਸਾਹਿਬ ਹੈਪੀ ਇਹ ਹੈ ਕਿਹੜੀ ਪ੍ਰਜਾਤੀ ਦਾ ਸੀ, ਕੰਨਾਂ ਦੀ ਵਾਲੀਆਂ ਪਾ ਕੇ ਫਿਰਦਾ ਸੀ, ਫੇਰ ਕਹੋਗੇ ਝੂਮ ਕੇ ਪਾਉਂਦਾ, ਫੇਰ ਝਾਂਜਰਾਂ ਦਾ ਕਹਿ ਦੋਗੇ, ਹਾਂ ਫੇਰ ਕਹਿਣਾ ਦੁਪੱਟਾ ਵੀ ਸਿਰ ਤੇ ਲੈ ਕੇ ਰੱਖਦਾ ਸੀ। ਹੈਪੀ ਹੈ ਕਿਹੜਾ ਸਾਨੂੰ ਤਾਂ ਪਤਾ ਦੱਸਿਆ, ਜਿਹੜਾ ਕੰਨਾਂ ਦੀ ਵਾਲੀ ਗਵਾਈ ਫਿਰਦਾ। ਗਲਤ ਹੋ ਗਿਆ, ਹੈਪੀ ਨੀ ਸੀ ਕਹਿਣਾ ਤੁਸੀਂ, ਤੁਸੀਂ ਜੀਤੀ ਫੀਤੀ ਕਹਿ ਦੇਣਾ। ਕੋਈ ਜੀਤੀ ਤੇ ਕਹਿਣਾ ਨੀ ਵਾਲੀ ਬਾਚੀ, ਉਹ ਕਹਿੰਦੀ ਸੀ ਹੈਪੀ ਦੀ ਵਾਲੀ ਹੈਪੀ। ਅੱਛਾ ਫਿਰ ਹੈਪੀ ਫਿਰ ਜੀਤੀ ਆਉਣਾ, ਯੱਬ ਕਿਹੜਾ ਯੋਗਾ ਵੀ ਸੋਚਦਾ ਹੋਣਾ ਵੀ ਜੀਤੀ ਲਾ ਲਈਏ, ਜੀਤੀ ਦੀ ਵਾਲੀ ਹੋ ਗਿਆ ਤੇ ਉਹ ਤਾਂ ਫਿਰ ਬਣਨਾ ਹੀ ਕੁਛ ਨਹੀਂ। ਸੋਚਣ ਵਾਲੀ ਗੱਲ ਆ, ਹੈਪੀ ਦੀ ਹੀ ਵਾਲੀ ਗਵਾਚਣੀ ਪੈਣੀ ਹੈ, ਕਿਉਂਕਿ ਮੋਹਰੇ ਜੋ ਹੈਪੀ ਲਾ ਦਿੰਦੇ ਆ। ਪਰ ਯੋਗਾ ਜੀ ਬਣੀ ਨੀ ਗੱਲ, ਹੈਪੀ ਦੀ ਵਾਲੀ ਬਣਦੀ ਨੀ ਤਰੀਕੇ ਨਾਲ। ਹਾਂ ਇਹ ਹੋ ਸਕਦਾ ਵੀ ਹੈਪੀ ਕੁੜੀ ਵੀ ਹੋ ਸਕਦੀ, ਜੇ ਉਹਨਾਂ ਨੇ ਹੈਪੀ ਕੁੜੀ ਕਿਹਾ, ਉਹ ਤਾਂ ਕਹਿੰਦਾ ਮੁੰਡੇ ਦੀ ਵਾਲੀ ਗਾਣਾ ਗਿਆ, ਆਹੋ ਹੈਪੀ ਨਾਮ ਦੇ ਮੁੰਡੇ ਦੀ। ਆਹ ਵੀ ਹੈਪੀ ਕੁੜੀਆਂ ਵੀ ਤਾਂ ਹੁੰਦੀਆਂ ਨਾ, ਹਰਪ੍ਰੀਤ ਕੌਰ ਉਹਨੂੰ ਹੈਪੀ, ਹੈਪੀ ਕਿੱਥੇ ਆਵੇ ਮਿਲਕੀ ਦਾ ਉਹ ਦੇਖਣ ਕੀ ਲਾ ਪਿਆ, ਮੈਂ ਤੈਨੂੰ ਪੁੱਛਿਆ, ਉਹ ਕਹਿੰਦੇ ਨੀ ਹੈਪੀ, ਸਾਡੀ ਹੈਪੀ ਪੜ੍ਹਦੀ ਆ ਕਿੰਨਵੀਂ ਜਮਾਤ ਚ, ਪਹਿਲੀ ਚ ਪਾਸ ਹੋ ਜੂਗੀ, ਨਹੀਂ ਉਹਦੀ ਉਹਦੀ ਵਾਲੀ ਗਵਾਚ ਗਈ ਆ, ਉਹ ਹੁਣ ਫਿਕਰਾਂ ਚ ਪਈ ਆ, ਉਹਨੂੰ ਵਾਲੀ ਲੱਭੀ, ਵਾਲੀ ਲੱਭੀ ਉਹਨੂੰ, ਉਹਦਾ ਪਾਪਾ ਕਹਿੰਦਾ ਹੈਪੀ ਦੀਵਾਲੀ, ਉਹ ਯਾਦ ਹੈ ਭਾਈ ਹੈਪੀ ਦੀਵਾਲੀ, ਹੈਪੀ ਦੀਵਾਲੀ। ਤੇ ਫਿਰ ਘਰ ਦਾ ਸਾਰੇ ਕਹਿਣਾ ਪਿਆ ਹਾਂਜੀ ਹੈਪੀ ਦੀਵਾਲੀ, ਹੈਪੀ ਏਦਾਂ ਮੰਨ ਸਕਦੀ ਲਵਾਣਾ ਸਾਹਿਬ, ਤੂੰ ਮੁੰਡੇ ਤੇ ਕਹਿੰਦਾ ਵਾਲੀਆਂ ਪਾ ਦੀਆਂ। ਬਣਾਉਣ ਵਾਲੇ ਨੇ ਅੱਧੀ ਗੱਲ ਬਣਾ ਲਈ ਯਾਰ, ਸੋਚਿਆ ਹੈ ਨੀ ਮੈਂ, ਮਗਰੋਂ ਬੇਇੱਜ਼ਤੀ ਵੀ ਹੋਊਗੀ। ਕਹਿੰਦੇ ਨੇ ਤਾਂ ਵਿਸ਼ ਯੂ ਵੈਰੀ ਵੈਰੀ ਹੈਪੀ ਦੀਵਾਲੀ। ਇਹ ਹੁਣ ਯੋਗਾ ਵਾ ਜੀ, ਆ ਦੇਖੋ ਖਾਂਦੇ ਪੀਂਦੇ ਵੀ, ਖਾਂਦੇ ਪੀਂਦਿਆਂ ਨੂੰ ਵੇਖ ਕੇ ਨਾ ਸੜੀਏ, ਹਾਰਦੇ ਗਵਾਂ ਬਿਨਾਂ ਪੁੱਛਿਆ ਪੌੜੀ ਜੀ ਕਿਸੇ ਨੀ ਖੇੜੀ ਦੀ, ਆਪਣੀ ਵਿਆਹੀ ਵੀ ਕਦੇ ਨੀ ਖੇੜੀ ਦੀ। ਲੈ ਬਾਈ ਸੁਣਿਆ ਖਾਈਏ ਨਾ ਯੋਗੇ, ਤੈਨੂੰ ਮੌਜਾਂ, ਤੈਨੂੰ ਸਦਾ ਪੱਤਰ ਆਉਂਦਾ ਜਾਂਦਾ। ਮੈਨੂੰ ਤਾਂ ਲੱਗਦਾ ਵੀ ਢੋਲ ਨੂੰ ਤੂੰ ਜਿਪ ਲਾਈ ਆ, ਜਿਪ ਖੋਲ ਕੇ ਢੋਲ ਚ ਨਿਕਟ ਸ਼ੁਕਰ ਰੱਖ ਕੇ ਭਰ ਲਈ ਜਾਂਦਾ ਢੋਲ। ਮੈਨੂੰ ਪਤਾ ਲੱਗਾ ਕਹਿੰਦੇ ਪਕੌੜਿਆਂ ਨਾਲ ਢੋਲ ਭਰ ਲਿਆ ਜਾਂਦਾ, ਜਾਂਦੇ ਹੋਏ ਵੱਜਦਾ ਹੀ ਨੀ, ਕਿਉਂਕਿ ਖਾਲੀ ਢੋਲ ਵੱਜੂਗਾ, ਭਰਿਆ ਢੋਲ ਵੀ ਵੱਜ ਜਾਣਾ। ਵਾਹ ਵਾਹ ਵਾਹ। ਸਾਡੇ ਇੱਕ ਢੋਲੀ ਹੁੰਦਾ ਸੀ, ਉਹਨੂੰ ਸ਼ਰਾਬ ਪੀਣ ਦੀ ਬੜੀ ਆਦਤ ਸੀ। ਯੋਗਾ ਸਾਹਿਬ ਗੁੱਸਾ ਨਾ ਕਰਿਓ, ਤੁਹਾਡਾ ਨੀ ਮੈਂ ਨਾ ਲੈ ਰਿਹਾ, ਢੋਲੀਆਂ ਦੀ ਮੈਂ ਬੇਇੱਜ਼ਤੀ ਨਹੀਂ ਕਰਦਾ, ਢੋਲੀਆਂ ਦਾ ਬੜਾ ਸਨਮਾਨ ਕਰਦਾ। ਇੱਕ ਢੋਲੀ ਸੀ ਸ਼ਰਾਬ ਦੀ ਆਦਤ ਸੀ, ਉਹਨੇ ਨਾ ਇੱਕ ਪਾਸੇ ਢੋਲ ਪਾੜਿਆ ਹੋਇਆ ਸੀ, ਉਹਦੀ ਸ਼ਰਾਬ ਦੀਆਂ ਬੋਤਲਾਂ ਰੱਖ ਲਈਆਂ, ਦੂਸਰੇ ਪਾਸੇ ਵਜਾਉਂਦਾ ਸੀ ਮੋਹਰੇ ਡਬਰੂ ਵਾਂ, ਤੇ ਅਸੀਂ ਉਹ ਕਹਿਣਾ ਦੂਸਰੇ ਪਾਸੇ ਨੂੰ ਵੱਜਦਾ, ਕਹਿੰਦਾ ਇੱਧਰੋਂ ਨੀ ਵੱਜਣਾ, ਹੁਣ ਵੱਜਣਾ ਇੱਕ ਪਾਸੇ ਹੀ ਹੈ। ਫਿਰ ਪਤਾ ਲੱਗਾ ਵੀ ਇਸ ਪਾਸਿਓਂ ਕਿਉਂ ਨੀ ਵੱਜਦਾ, ਵੀ ਇੱਧਰ ਤਾਂ ਸਾਰੇ ਪੜਦੇ ਪਏ ਆ, ਇੱਧਰ ਤਾਂ ਬਣ। ਮੈਂ ਤੁਹਾਨੂੰ ਕਿਹਾ ਫਿਰ ਮੈਂ ਜੈਪ ਲਵਾ ਲਾ ਢੋਲ ਨੂੰ, ਇੱਥੇ ਜੈਪ ਰੱਖ ਕੇ ਬੋਤਲਾਂ ਤੇ ਬੱਚੋ ਪਕੜਕੇ ਮੌਤ ਦੋਨੋਂ ਪਾਸਿਓਂ ਵੀ ਆਈ ਯਾਰ, ਦੋਨੋਂ ਪਾਸੇ। ਇਹ ਵੀ ਦੱਸ ਜੀ ਵੈਸੇ ਸਕੀਮੀ ਹੁੰਦੇ ਨੀ ਢੋਲੀ, ਸਕੀਮੀ ਤੇਰੇ ਸਾਹਮਣੇ ਵੇਖਲਾ ਕਿੱਡੀ ਪਲੇਟ ਭਰੀ ਫਿਰਦੇ। ਤੇ ਬਾਕੀ ਦੁਆਵਾਂ ਲਈ ਧੰਨਵਾਦ ਕਰਦੇ ਨੇ ਪਾਲਾ ਭਾਜੀ, ਬਹੁਤ ਸ਼ੁਕਰੀਆ ਜੀ ਦੁਆਵਾਂ ਤੇ ਪਰਮਾਤਮਾ, ਇਹ ਦੁਆਵਾਂ ਦਿਲੋਂ ਨਿਕਲੀਆਂ ਨੇ, ਇਹਦੇ ਲਈ ਧੰਨਵਾਦ ਨੀ ਕਰੀ। ਪ੍ਰੇਮ ਕੁਮਾਰ ਇਟਲੀ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਜੀ ਮੈਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਨਾਲ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਆਪ ਜੀ ਨੂੰ ਵੀ ਪ੍ਰੇਮ ਜੀ, ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਮੁਬਾਰਕਾਂ ਹੀ ਨਿਕਲ ਜਾ ਰਿਹਾ, ਮੁਬਾਰਕਾਂ। ਮੈਂ ਕਹਿੰਦੇ ਦੁਆ ਕਰਦਾ ਜੀ ਦੀਵਾਲੀ ਤੇ ਰੱਬ ਕਿਸਾਨਾਂ ਦੇ ਦੀ ਦੁਆ ਦੀ ਰੋਸ਼ਨੀ ਪਾਉਣ, ਕਿਸਾਨਾਂ ਦੇ ਦੀ, ਕਿਸਾਨਾਂ ਦੀ ਯਾਨੀ ਕਿ ਕਿਸਾਨਾਂ ਦੀ ਜਿਹੜੀ ਸੁਣੀ ਜਾਵੇ। ਕਹਿੰਦੇ ਤੇ ਹੈ ਵੀ ਇਹ ਦੀਵਾਲੀ ਕਿਸਾਨਾਂ ਲਈ ਚੰਗੀ ਹੀ ਸਾਬਤ ਹੋਊਗੀ, ਉਹ ਸੱਚੇ ਪਾਤਸ਼ਾਹ ਜਾਣਨ ਵਾਲੇ ਅਕਾਲ ਪੁਰਖ ਜਿਹੜੇ ਉਹ ਵੇਖਦੇ ਨੇ, ਜੇ ਜ਼ੁਲਮ ਹੋ ਰਿਹਾ ਜ਼ੁਲਮ ਦਾ ਖਾਤਮਾ ਵੀ ਕਰਨ ਵਾਲੇ ਉਹ ਅਕਾਲ ਪੁਰਖ ਹੀ ਆ, ਉਹ ਜਾਣਦੇ ਸਭ ਨਾਲ ਚੰਗਾ ਕਿਹੜਾ ਮਾੜਾ ਕਿਹੜਾ, ਉਹ ਦਿਲਾਂ ਦੀਆਂ ਜਾਣਦੇ ਨੇ, ਦਿਲਾਂ ਦੇ ਜਿਹੜੇ ਆ ਸਭ ਦੇ ਇੱਥੇ ਜ਼ਿੰਦਗੀ ਦੇ ਵਿੱਚ ਹੁੰਦੇ ਨੇ। ਅੰਤ ਨੂੰ ਨੇਕੀ ਜਿਹੜੀ ਆ ਜਿੱਤਦੀ ਆ, ਵਧੀ ਉਹ ਹਾਰ ਹੀ ਜਾਂਦੀ। ਦੀਪਕ ਕੁਮਾਰ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਕੀ ਹਾਲ ਚਾਲ ਨੇ, ਦੀਵਾਲੀ ਦੀਆਂ ਬਹੁਤ ਮੁਬਾਰਕਾਂ ਜੀ। ਆਪ ਨੂੰ ਵੀ ਦੀਵਾਲੀ ਦੀਆਂ ਬਹੁਤ ਮੁਬਾਰਕਾਂ, ਲੱਖ ਲੱਖ ਨੇ ਕਰੋੜ ਕਰੋੜ ਮੁਬਾਰਕਾਂ ਹੋਣ ਦੀਪਕ ਕੁਮਾਰ ਜੀ। ਦੀਪਕ ਕੁਮਾਰ ਜੀ ਨੂੰ ਜਦੋਂ ਮੈਂ ਬੋਲਦਾ ਦੀਪਕ ਕੁਮਾਰ ਜੀ ਆਉਂਦਾ, ਜਿੱਦਾਂ ਬੈਂਕ ਦੇ ਮੈਨੇਜਰ ਨਾਲ ਗੱਲ ਕਰਦਾ, ਇੱਥੋਂ ਵੇਖ ਕੇ ਮਲਕੀਤ ਕਹਿੰਦਾ ਹੋਣਾ ਦੀਪਕ ਕੁਮਾਰ ਜੀ ਇਹਨਾਂ ਦਾ ਕਿਤੇ ਨੰਬਰ ਮਿਲ ਗਿਆ, ਮਲਕੀਤ ਕਹਿੰਦਾ ਹੋਣਾ ਵੀ 5-7 ਲੱਖ ਚ ਕਿਤੇ ਨੀ ਗਿਆ ਦੀਪਕ ਕੁਮਾਰ। ਵਾਹ ਵਾਹ ਵਾਹ, ਕਮਾਲ ਕਮਾਲ ਹੈ ਜੀ ਦੀਪਕ ਕੁਮਾਰ ਜੀ, ਤੁਹਾਡੇ ਨਾਮ ਦੇ ਵਿੱਚ ਐਂ ਲੱਗਦਾ ਧਨ ਦੌਲਤਾਂ ਦੀ ਕਮੀ ਨਹੀਂ। ਤੇ ਸਵਰਨ ਸਿੰਘ ਜੀ ਤਾਂ ਜੀ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ, ਤੇ ਉਹਨਾਂ ਨੇ ਸੁਨੇਹਾ ਭੇਜਿਆ, ਕਹਿੰਦੇ ਜੀ ਹੈਲੋ ਮਨਦੀਪ ਭਾਜੀ, ਮਲਕੀਤ ਭਾਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮਲਕੀਤ, ਬੁਲਾ ਵੇਨਾ ਕੀ ਆ। ਕਹਿੰਦੇ ਤਾਇਆ ਜੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਮੇਰੇ ਵੱਲੋਂ ਦੀਵਾਲੀ ਦੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਜੀ। ਲੱਖ ਦਾ ਸਵਰਨ ਸਿੰਘ, ਉਹਦਾ ਕੋਈ ਨੀ, ਕਰੋੜ ਕਰੋੜ ਰੁਪਏ ਨਹੀਂ ਲਿਖਣਾ, ਬਲਕਿ ਪਹਿਲਾਂ ਸਾਡਾ ਮੂੰਹ ਭਰ ਜਾਣਾ ਜੀ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ, ਮਾਰੇ ਸਭਨਾਂ ਨੂੰ ਅਕਾਲ ਪੁਰਖ, ਸਭਨਾਂ ਨੂੰ ਚੜ੍ਹਦੀ ਕਲਾ ਰੱਖੇ ਅਕਾਲ ਪੁਰਖ। ਵਾਹਿਗੁਰੂ ਸਭਨਾਂ ਨੂੰ ਤੰਦਰੁਸਤੀ ਦੇ, ਸੱਚੇ ਪਾਤਸ਼ਾਹ ਪੈਸੇ ਭਾਵੇਂ ਘੱਟ ਹੀ ਦੇ, ਮਿੰਟ ਭਾਵੇਂ ਜਾਜੇ ਦੇ, ਮੇਰਾ ਘੱਟ ਨਾ ਬਣਨਾ ਕੁਝ ਨੀ, ਤੇ ਪਰ ਤੰਦਰੁਸਤੀ ਦੇ ਸੱਚੇ ਪਾਤਸ਼ਾਹ, ਤੰਦਰੁਸਤੀ ਦੇ ਮੇਰਾ ਮਾਲਕਾ, ਨਾ ਮਾਰੇ ਸਭਨਾਂ ਦਾ ਭਲਾ ਕਰੀ, ਪਰ ਸ਼ੁਰੂ ਮੇਰੇ ਤੋਂ ਕਰੀ। ਕਹਿੰਦੇ ਸਵਰਨੀ ਦੌਲੇਵਾਲ ਜ਼ਿਲ੍ਹਾ ਮੋਗੇ ਤੋਂ, ਕਹਿੰਦੇ ਨੇ ਬਿੰਦਰ ਗਹਿਲੋਤ, ਓਂਕਾਰ ਸਿੰਘ ਤੇ ਕਾਰੀ ਸਾਰੇ ਜਾਣੇ ਸੁਣਦੇ ਪਏ। ਲੈ ਵੀ ਇੱਕ ਸੱਜਣੇ ਦਾ ਲੱਭ ਵੱਧ ਗਿਆ, ਮਲਕੀਤ ਸਰੋਤਾ ਆਪਣਾ ਵੱਧ ਗਿਆ ਜੀ ਉਹ। ਵਾਹ ਕਿਆ ਬਾਤ, ਓਂਕਾਰ ਸਿੰਘ ਫਿਰ ਜਾਣੀ ਹੁਣ ਪੱਕੀ ਧਾਰ ਲਈ, ਸੁਣਨਾ ਸੁਣਨਾ ਰੇਡੂਆ ਸੁਣਦਾ ਹੀ ਰਹੀ ਹੁਣ, ਕਿਉਂਕਿ ਸਵਰਨ ਸਾਡਾ ਮਿੱਤਰ ਜਿਹੜਾ ਉਹ ਪੱਕਾ ਸਾਥ ਦਵਾਉਂਦਾ। ਓਂਕਾਰ ਜੀ ਸੁਣਨ ਹਟ ਗਿਆ, ਘਰੇ ਜਾ ਕੇ ਰੇਡੂਆ ਲਾ ਕੇ ਤੇ ਫੋਨ ਸੁਟਿਆ। ਗੀਤ ਕਹਿੰਦੇ ਦੀਵਾਲੀ ਸੁਣਾ ਦਿਓ ਕਾਸ਼ਦੀਪ ਦਾ ਗੀਤ, ਕਿਹੜਾ ਦੀਵਾਲੀ ਸਾਡੀ ਤੂੰ ਹੀ ਹੈ ਦੀਵਾਲੀ, ਦੀਵੇ ਲਾਉਣ ਵਾਲੀ ਹੈ। ਲਾਏ ਗੀਤ ਤੋਂ ਬਿਨਾ ਸਾਡਾ ਪ੍ਰੋਗਰਾਮ ਉਦਾਂ ਅਧੂਰਾ। ਮਲਕੀਤ ਸੁਣਾ ਦੇ, ਦੀਵੇ ਲਾਉਣ ਵਾਲੀ ਹੈ ਨੀ ਸਾਡੀ, ਤੁਸੀਂ ਇਹ ਦੀਵਾਲੀ ਹੌਲੀ ਹੌਲੀ ਤੇਲ ਪਾਵੇ ਯਾਦ ਤੇਰੀ ਹੋਇਆ ਕਿਹਦਾ ਆ ਗਿਆ ਟੈਲੀਫੋਨ ਵੀਹ ਵਾਲਾ ਤਾਈ ਦਾ ਉਹ ਚੁੱਪ ਕਰ ਜਾ ਬਕਵਾਸ ਕਿਹਦੀ ਕਰਦਾ ਹੈਲੋ ਹੁਣੇ ਯਾਦ ਹੀ ਕਰਦੇ ਸੀਗੇ ਤੇਰੇ ਯਾਦ ਕਰਦੇ ਸੀਗੇ ਅਸੀਂ ਹੋਰ ਕੋਲ ਕਰਦੇ ਸੀ ਯਾਦ ਤੇ ਉਹ ਇਹ ਕਰਕੇ ਆ ਦੀਪਾ ਖਰੇ ਤੇ ਮੈਨੂੰ ਮਿਲ ਗਈ ਕਹਿੰਦਾ ਖਰੇ ਪਤਾ ਨੀ ਕਿਹੜਾ ਥੱਲੇ ਮੈਨੂੰ ਕਹਿੰਦਾ ਉਹ ਕਹਿੰਦਾ ਵੀ ਤਾਜਪੁਰ ਤੇ ਸੁਣਿਆ ਵੀ ਰਾਤ ਨੂੰ ਜਹਾਜ਼ ਦੇ ਉੱਤੋਂ ਲੰਘਦਿਆਂ ਨੂੰ ਵੀ ਦੂਹ ਜਿਹੜੇ ਅੰਮ੍ਰਿਤਸਰ ਏਅਰਪੋਰਟ ਤੋਂ ਆਏ ਮੈਂ ਕਿਹਾ ਵੀ ਤੁਸੀਂ ਕਿਹੜੀ ਗੱਲ ਕੀਤੀ ਆ ਜਹਾਜ਼ ਤਾਂ ਬੜੀ ਦੂਰ ਦੀ ਗੱਲ ਆ ਸੈਟੇਲਾਈਟ ਤੇ ਵੀ ਜਿਹੜੇ ਉੱਤੇ ਬੈਠੇ ਠੀਕ ਕਰਨ ਵਾਲੇ ਉਹਨਾਂ ਨੂੰ ਤਾਜਪੁਰ ਅੱਡ ਹੀ ਨਜ਼ਰ ਆਊ ਉਹ ਕਹਿੰਦੇ ਪੂਰਾ ਭਾਰਤ ਹੀ ਉਦਾਂ ਦੀਵਾਲੀ ਵਾਲੇ ਦਿਨ ਵੇਖਣ ਵਾਲਾ ਹੁੰਦਾ ਮੈਂ ਕਿਹਾ ਵੀ ਤੁਸੀਂ ਸੈਟੇਲਾਈਟ ਦੀਆਂ ਤਸਵੀਰਾਂ ਜਦੋਂ ਨਾਸਾ ਨੇ ਕੱਢੀਆਂ ਨਾ ਉਹਨਾਂ ਦੀਆਂ ਨਾਸਾ ਜਾਂ ਧੂਆਣਾ ਨਿਕਲਿਆ ਤਾਂ ਮੈਨੂੰ ਕਹਿ ਦਿਓ ਨਹੀਂ ਨਹੀਂ ਮੈਂ ਤੇ ਇਹਨਾਂ ਨੂੰ ਪਾਇਆ ਨਹੀਂ ਮੈਂ ਹਲੇ ਕੀਤੀ ਨੀ ਗੱਲ ਇਹ ਦੱਸ ਦਿੰਦੇ ਕੋਈ ਗੱਲ ਨੀ ਉਹ ਕਹਿ ਦਿੰਦੇ ਆ ਮੈਂ ਤੇ ਉਦਾਂ ਮੈਂ ਬਹੁਤ ਤਾਜਪੁਰ ਦੀਆਂ ਜਿੰਨੀਆਂ ਸਿਫਤਾਂ ਕਰਨਾ ਇਹਨੇ ਤੇ ਆਪਾਂ ਜੋਗੇ ਨੀ ਗਏ ਮਸ ਸਾਡੇ ਦੀ ਚਪੇੜ ਮਾਰੂ ਸ਼ਬਦ ਆਹ ਖਾਲੀ ਥਾਵਾਂ ਗਲਤ ਭਰੀ ਜਾਂਦਾ ਮੈਂ ਕਿਹਾ ਜਿੰਨੀਆਂ ਆਪਾਂ ਤਾਜਪੁਰ ਦੀਆਂ ਸਿਫਤਾਂ ਕਰਦੇ ਉਹ ਕਹਿੰਦਾ ਇਹਨੇ ਤਾਂ ਅਸੀਂ ਯੋਗੇ ਨੀ ਪਟਾਕਾ ਸੀ ਚੱਲਣ ਜਿਹੜਾ ਜਿਹੜਾ ਪਟਾਕਾ ਚਲਾਊਗਾ 500 ਰੁਪਇਆ ਜੁਰਮਾਨਾ ਥੋੜਾ ਜਿਆਦਾ ਕਰੀਏ ਬੈਲ ਨੀ ਦੇਣਾ ਉਹ ਜਿੰਨੀ ਦੀਪਮਾਲਾ ਕਰਨੀ ਉਹਦਾ ਬਿੱਲ ਆਪਾਂ ਨੂੰ ਹੁਕਮ ਦੀ ਭਰਨਾ ਪੈਣਾ ਉਹ ਘਰ ਭਰ ਦੀ 1000 ਰੁਪਇਆ ਜੁਰਮਾਨਾ ਕਰ ਦੀਏ 500 ਤੇ ਦੁਨੀਆਂ ਨੇ ਦੇ ਕੇ ਪਟਾਕੇ ਚਲਾਈ ਜਾਣੇ ਤੇ ਗਰੀਬ ਨੇ ਵੀ ਚਲਾਉਣੇ ਨੇ ਅਮੀਰਾਂ ਨੂੰ ਜਾ ਫੜਾਂਗੇ ਗਰੀਬਾਂ ਨੂੰ ਕਹਿ ਦਾਂਗੇ ਪਿਆਰ ਨਾਲ ਸਮਝਾ ਦਾਂਗੇ ਆਹੋ ਕੋਈ ਗੱਲ ਨੀ ਫਿਕਰ ਨਾ ਕਰੋ ਤੂੰ ਉਹ ਮੈਂ ਕਰਦਾ ਲੜੀਆਂ ਦਾ ਪਤਾ ਮੈਂ ਉਧਰ ਨੂੰ ਚਲਿਆ ਸੀ ਚੱਲ ਜਾਣਾ ਚੱਲ ਜਾਣਾ ਚੱਲ ਜਾਣਾ 100-100 ਵਾਟ ਦਾ ਬਲਬ ਹਰ ਇੱਕ ਗਲੀ ਮੋੜ ਵਿੱਚ ਜਗਦਾ ਹੋਣਾ ਚਾਹੀਦਾ ਮੈਂ ਸੋਚਿਆ ਬੱਬੂ ਮਾਨ ਦਾ ਗੀਤ ਲੱਗੇਗਾ ਪੰਜਾਬ ਬਕਵਾਸ ਨਾ ਕਰ ਐਵੇਂ ਲੱਗਾ ਮੈਂ ਕਿਹਾ 100-100 ਵਾਟ ਦਾ ਬਲਬ ਹਰ ਇੱਕ ਗਲੀ ਮੋੜ ਵਿੱਚ ਹੋਣਾ ਚਾਹੀਦਾ ਜਗਦਾ ਜੇ ਕੋਈ ਸ਼ੱਕੀ ਲੱਗਦਾ ਤੇ ਕਹਿ ਦਿਓ ਵਾਹਿਗੁਰੂ ਚੱਕ ਉਹਨੂੰ ਤਾਂ ਬੱਬੂ ਮਾਨ ਦਾ ਗਾਣਾ ਦੱਸਦਾ ਇਹਨੂੰ ਤੇ ਮੈਨੂੰ ਵਿੱਚ ਰੋਕੀ ਜਾਂਦਾ ਦਿਮਾਗ ਜਾ ਗਈ ਗੱਲ ਉਹ ਪੈਰਿਆਂ ਦੀ ਕੀ ਲੋੜ ਆ ਪੈ ਟੈਂਸ਼ਨ ਦੀ ਲੋੜ ਨੀ ਦੁਨੀਆਂ ਕਿਤੇ ਪਾਣੀ ਪੂਣੀ ਮੋੜਨ ਆਉਂਦੀ ਜਾਂਦੀ ਰਹਿੰਦੀ ਆ ਐਵੇਂ ਆਹੋ ਚਲੋ ਬਾਈ ਮੀਟਿੰਗ ਸ਼ਨਿਚਰਵਾਰ ਨੂੰ ਕਰਾਂਗੇ ਗੱਲ ਉਹਦੇ ਬਾਰੇ ਆਈ ਆਪਾਂ ਚਮਕਾ ਦੇਣਾ ਤਾਜਪੁਰ ਸੁਨਹਿਰੀ ਅੱਖਰਾਂ ਜੀ ਨਾਂ ਲਿਖਿਆ ਜਾਣਾ ਆਪਣਾ ਠੀਕ ਹੈ ਓਕੇ ਬਾਈ ਉਹ ਮੈਂ ਕਰਦਾ ਤੈਨੂੰ ਬਾਅਦ ਦੇ ਵਿੱਚ ਮੈਂ ਸੱਚ ਇੱਕ ਗੱਲ ਹੋਰ ਵੀ ਕਹਿ ਦੀ ਦੰਦੀਆਂ ਹੀ ਕਰਦੇ ਉਹ ਜਿਹੜਾ ਆਪਣਾ ਨਹੀਂ ਤਲਾਕ ਦਾ ਮਸਲਾ ਸੀ ਉਹਦੇ ਤੇ ਕਰਨਾ ਸੀ ਆਪਣਾ ਨਹੀਂ ਉਹ ਜਿਹੜਾ ਉਦੋਂ ਹੋ ਚੱਲਿਆ ਸੀ ਆਹੋ ਉਹ ਮੈਂ ਕਰਨੀ ਸੀ ਗੱਲ ਉਹ ਤੇ ਉਹ ਕਹਿੰਦੇ ਸੀ ਵੀ 5,000 ਰੁਪਇਆ ਮੁੰਡੇ ਵਾਲਾ ਤੋਂ ਲੈਣਾ ਅਸੀਂ ਉਹ ਪੰਚਾਇਤ ਖਾ ਗਈ ਨਾ ਉਹ ਫਿਰ ਉਹਨਾਂ ਨੂੰ ਲੈ ਕੇ ਦੇਣਾ ਮੇਰਾ ਕੋਈ ਨਾ ਮੈਂ ਬਾਅਦ ਚ ਕਰਨਾ ਹੁਣ ਇੱਥੇ ਨੀ ਮਸਲੇ ਗੱਲ ਕਰਨ ਵਾਲੇ ਕਿੱਦਾਂ ਪੰਚਾਇਤਾਂ ਦੇ ਮਸਲੇ ਆ ਲੋ ਫਿਰ ਸਾਰਾ ਹੀ ਪਤਾ ਲੱਗ ਜੂ ਉਹਨਾਂ ਨੂੰ ਤਾਂ ਮੈਂ ਕੋਈ ਨੀ ਮੈਂ ਕਰਨਾ ਹੁਣ ਮੈਂ ਕੀ ਕਹਿੰਦੇ 5,000 ਰੁਪਇਆ ਚਾਹੀਦਾ ਉਹ ਕਹਿੰਦੇ ਪੰਚਾਇਤ ਦੇ ਸਰਪੰਚ ਨੂੰ ਦੇ ਕੇ ਲਿਆਏ ਹੁਣ ਇਹਨਾਂ ਨੂੰ ਤੁਸੀਂ ਦੋ ਪੈਸੇ ਲੈ ਕੇ ਫੈਸਲੇ ਕਰਦੇ ਨੇ ਉਹ ਭਰਾਵਾ ਦੁਨੀਆਂ ਦਾ ਤੇ ਬੇੜਾ ਗਰਕ ਹੀ ਆ ਤੂੰ ਦੀਵੇ ਵਾਲੀ ਦੀਵਾਲੀ ਵਾਂਗੂ ਲਾ ਦੇ ਮੇਰਾ ਪੁੱਤ ਗੀਤ ਨੂੰ ਉਹਨਾਂ ਡੀਲੇ ਕਰ ਡੀਲੇ ਕਰ ਗੀਤ ਮਸ਼ਹੂਰੀ ਮਝਾਰੀ ਵੀ ਲਾ ਦੋ ਕਿਤੇ ਗੱਲ ਕਹਿੰਦੀ ਤਾਈ ਨਾ ਮਾਰੂ ਸਾਡੇ ਦੇ ਚਪੇੜ ਉਹ ਬਾਂਦਰ ਵਾਲੀ ਗੱਲ ਭੁਪਿੰਦਰ ਸਿੰਘ ਸਿਡਨੀ ਵਾਲੇ ਵੀ ਪਹੁੰਚੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਸਤਿ ਸ੍ਰੀ ਅਕਾਲ, ਉਹ ਬਾਲਾ ਭੁਪਿੰਦਰ ਸਿੰਘ, ਬਾਲਾ ਭੁਪਿੰਦਰ ਸਿੰਘ ਕੀ ਹਾਲ ਚਾਲ ਆ ਤੁਹਾਡੇ? ਔਰ ਐਡਾ ਕਹਿੰਦੇ ਬੰਦੀ ਸੋੜ ਦਿਵਸ ਦੀਆਂ ਤੇ ਦੀਵਾਲੀ ਦੇ ਮੌਕੇ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਮੁਬਾਰਕਾਂ ਭੁਪਿੰਦਰ ਸਿੰਘ। ਹਿਰਣੀ ਵਾਲੇ, ਉਹ ਹਿਰਣੀ ਤੇ ਕਹਿੰਦੇ ਦੋ ਤਿੰਨ ਛੱਤਾਂ ਵਾਲਾ ਮਕਾਨ ਹੀ ਬੜਾ ਚੱਲ ਰਿਹਾ, ਉਹ ਕਿਹਨੂੰ ਕਹਿੰਦੇ ਉਪਰਾ ਉਸ
ਜੀ,
ਸਾਰੇ ਜਾਣਦੇ ਉਹਨੂੰ ਕਹਿੰਦੇ ਫਿਰ ਉਪਰਾ ਵਾ, ਉਪਰਾ ਉਹ ਕਹਿੰਦਾ ਹਾਂ ਉਹਦੇ ਜਾਣਿਆ ਪਛਾਣਿਆ ਹੋਇਆ। ਕਹਿੰਦੇ ਪਰਮਾਤਮਾ ਚੜ੍ਹਦੀ ਕਲਾ ਬਖਸ਼ਣ ਤੇ ਹੱਸਦੇ ਹਸਾਉਂਦੇ ਰਹੋ ਜੀ, ਜ਼ਿੰਦਗੀ ਮਾਣਦੇ ਰਹੋ ਜੀ। ਗਾਣਾ ਉਹਨਾਂ ਨੇ ਸੁਣਨਾ ਚਾਹਿਆ ਦੀਵਾਲੀ ਟੂ, ਪ੍ਰਕਾਸ਼ ਦੀਪ ਦਾ ਆਪਾਂ ਜਿਹੜਾ ਸੁਣਿਆ ਨਾ, ਇਹਦਾ ਟੂ ਵੀ ਆ ਗੀਤ। ਉਹ ਭਰਾਵਾ ਕਲਾਕਾਰਾਂ ਦਾ ਗੀਤ ਚੱਲ ਜਾ ਤਾਂ ਨੰਬਰ ਟੂ ਕੱਢ ਦੇ ਮਿਲਗੀਤ ਦੀਵਾਲੀ ਟੂ ਵੇਖਿਆ ਮੇਰਾ ਪੋਤਾ, ਇਹ ਆਕਾਸ਼ਦੀਪ ਹੋਰਾਂ ਦਾ ਕੱਢ ਹੰਦਾ ਵਾ ਮੇਰਾ ਪੋਤਾ, ਕਿ ਪੰਜ ਛੇ ਤੇ ਤੁਸੀਂ ਗੀਤ ਚਲਾ ਤੇ ਫਿਰ ਜਾ ਕੇ ਤੁਹਾਨੂੰ ਸਹੀ ਗੀਤ ਲੱਭਾ। ਹੈਗਾ ਗੀਤ, ਹੈਗਾ ਗੀਤ, ਉਹ ਫਟੇ ਚੱਕਦੇ ਹੋ ਮਿਲਗੀਤ, ਫਿਰ ਕਿਹੜੀ ਗੱਲ ਨੂੰ ਭਾਲਦੇ। ਇਹ ਗੀਤ ਮੇਲਾ ਦਾ 21-2021 ਚ ਆਇਆ ਤਾ ਜੀ, ਨਵੰਬਰ ਚ, ਨਵੰਬਰ 2021 ਚ ਆਇਆ, ਦੋ ਦਿਨ ਪਹਿਲਾਂ ਆਇਆ, 2 ਤਰੀਕ ਨੂੰ। ਬਾਬਾ ਨਾਲ ਹੀ ਖੜੇ ਪੈਰ ਹੀ ਕੱਢ ਦਿੱਤਾ ਉਹ ਕਾਸ਼ਦੀਪ, ਕਿੱਥੇ ਗਵਾਚਿਆ ਰਿਹਾ ਪਹਿਲਾਂ, ਕਿ ਦਾਮੇ ਤੈਨੂੰ ਗੀਤਾ ਆ ਗਿਆ ਕਿਤੇ ਦਵਾਈ ਵਾਲੇ ਗੀਤਾ। ਚਲੋ ਕੋਈ ਨੀ ਭੁਪਿੰਦਰ ਸਿੰਘ, ਤੂੰ ਵੀ ਬੜਾ ਛੇਤੀ ਫੜਿਆ ਵਾ ਉਹਨੂੰ। ਤੇ ਇਧਰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਲਾਡੀ ਭਾਜੀ ਵੀ ਪਰਥਾ ਦੇ ਰਹੇ ਨੇ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਆਪ ਜੀ। ਤੇ ਤਾਜੀ ਪ੍ਰੋਗਰਾਮ ਦੇ ਵਿਚ ਮਨਿੰਦਰ ਕੌਰ ਐਡੀਲੇਟ ਵਾਲਿਆਂ ਨੇ ਇੱਕ ਹੋਰ ਸਵਾਲ ਕੀਤਾ ਤੇ ਬਹੁਤ ਵਧੀਆ ਕਹਿੰਦੇ ਤੁਸੀਂ ਸਮਝਾਇਆ, ਬਹੁਤ ਚੰਗਾ ਲੱਗਾ ਜੀ। ਤੇ ਕਹਿੰਦੇ ਹੋਰ ਸਵਾਲ ਆ ਕਿ ਮੈਂ ਸੁਣਿਆ ਕਿ ਸਵੇਰੇ ਸਵੇਰੇ 2 ਵਜੇ ਉੱਠ ਕੇ ਪਾਠ ਕਰਨਾ ਚਾਹੀਦਾ, ਇਹਦੇ ਚ ਕੋਈ ਖਾਸ ਰੀਜ਼ਨ ਆ ਕਿ ਨਹੀਂ? ਤੇ ਇੱਕ ਕਹਿੰਦੇ ਨੇ ਕਿ ਜੇ ਤੁਸੀਂ ਸਵੇਰੇ ਜਪਜੀ ਸਾਹਿਬ ਦਾ ਪਾਠ ਕੀਤਾ ਤਾਂ ਸ਼ਾਮ ਨੂੰ ਰਹਿਰਾਜ ਸਾਹਿਬ ਜ਼ਰੂਰ ਕਰਨੀ ਚਾਹੀਦੀ ਹੈ, ਇਹ ਨਹੀਂ ਕਿ ਸਵੇਰੇ ਕਰਕੇ ਤਾਂ ਪਾਠ ਹਟ ਜਾਓ। ਦੋ ਸਵਾਲ ਯਾਨੀ ਹੋ ਗਿਆ। ਦੇਖੋ ਅਸੀਂ ਕੋਈ ਪੁੱਤੋਂ ਬਹੁਤੇ ਕੋਈ ਸਾਧੂ ਸੰਤੀਆਂ ਦੇ ਆਤਮਕ ਵਾਲੇ ਤਾਂ ਬੰਦੇ ਹੈ ਨਹੀਂ, ਪਹਿਲਾਂ ਦੱਸਿਆ ਜਿੰਨੀ ਕੁ ਮਾਲਕ ਨੇ ਬੁੱਧੀ ਬਖਸ਼ੀ ਆ ਉਹ ਜਵਾਬ ਅਸੀਂ ਉਹਦੇ ਵਿੱਚ ਹੀ ਦੇ ਸਕਦੇ ਹਾਂ, ਸਾਡਾ ਜਵਾਬ ਸਹੀ ਹੋਵੇ ਇਹ ਜ਼ਰੂਰੀ ਨਹੀਂ, ਪਰ ਜਿੰਨੀ ਸਾਨੂੰ ਮਾਲਕ ਨੇ ਬੁੱਧੀ ਬਖਸ਼ੀ ਅਸੀਂ ਤਾਂ ਉਹਦੇ ਵਿੱਚ ਜਵਾਬ ਦੇ ਸਕਦੇ ਹਾਂ। ਪਹਿਲੇ ਸਵਾਲ ਦਾ ਜਵਾਬ ਜਿਹਦਾ ਸਹੀ ਜਵਾਬ ਆ ਉਹ 2 ਵਜੇ ਉੱਠ ਕੇ ਪਾਠ ਕਰਨ ਦਾ ਮਤਲਬ ਕੀ ਫਰਕ ਪੈਂਦਾ ਜਿਹੜਾ ਤੁਸੀਂ ਕਹਿੰਦੇ ਆ ਕਿ ਸਵੇਰੇ ਸਵੇਰੇ ਪਾਠ ਕਰਨਾ ਚਾਹੀਦਾ, ਇਹਦੇ ਚ ਖਾਸ ਕਾਰਨ ਕੀ ਆ? ਖਾਸ ਕਾਰਨ ਇੱਕ ਨਹੀਂ, ਖਾਸ ਕਾਰਨ ਅਨੇਕ ਨੇ, ਦੋ ਚੀਜ਼ਾਂ ਜੁੜਦੀਆਂ ਉਹਦੇ ਵਿੱਚ। ਜਦੋਂ ਤੜਕੇ ਤੁਸੀਂ ਉੱਠਦੇ ਹੋ ਪਹਿਲੇ ਪਹਿਰ, ਜਦੋਂ ਤੁਸੀਂ ਉੱਠਦੇ ਹੋ ਉਦੋਂ ਨਾ ਦਿਨ ਵਾ ਤੇ ਨਾ ਰਾਤ ਆ, ਉਹ ਜਿਹੜਾ ਟਾਈਮ ਆ, ਤੁਸੀਂ ਜੇ ਨੋਟ ਕੀਤਾ ਹੋਵੇ ਜਿੰਨੇ ਵੀ ਮੁਲਕਾਂ ਦੇ ਵਿੱਚ ਪੱਬ ਨੇ, ਕਲੱਬ ਨੇ, ਦਾਰੂ ਵਾਲੇ ਆ ਜਾਂ ਕੋਈ ਹੋਰ ਆ ਕਿਸੇ ਵੀ ਆ, ਉਹ ਖੱਪ ਖਰੂ ਪਾਉਂਦੇ ਨੇ 2 ਵਜੇ ਤੱਕ ਹੀ, ਉਦੋਂ ਬਾਅਦ ਉਹਨਾਂ ਦਾ ਜਿਹੜਾ ਉਹਨਾਂ ਦੀਆਂ ਅੱਖਾਂ ਮੁਰਝਾਉਣ ਲੱਗ ਪੈਂਦੀਆਂ। ਕਾਰਨ ਕਿ ਕਾਲ ਜਿਹੜਾ ਵਾ ਉਹ ਹਾਵੀ ਹੋ ਜਾਂਦਾ ਉਸ ਸਮੇਂ ਦੇ ਉੱਤੇ, ਤੇ ਉਹ ਬੰਦੇ ਜਿਹੜੇ ਆ ਟਿਕ ਹੀ ਜਾਂਦੇ ਨੇ, ਭਾਵੇਂ ਕੋਈ ਜਾਗੋ ਵਾਲੀਆਂ ਬੀਬੀਆਂ ਨੀ ਟਿਕਦੀਆਂ ਤੇ ਬੰਦੇ ਨੀ ਟਿਕਦੇ ਜਾਂ ਕੋਈ ਵੀ ਆ, ਉਹ 2 ਵਜੇ ਤੱਕ ਤੇ ਡੀਜੇ ਡੂਜੇ ਬੰਦ ਕਰਕੇ ਸੌ ਹੀ ਜਾਂਦੇ ਸਾਰੇ। ਚੋਰ ਹੋਏ ਕੋਈ ਹੋਇਆ ਉਹ 2 ਵਜੇ ਤੋਂ ਬਾਅਦ ਜਿਹੜੇ ਆ ਉਹ ਜਿਹੜੇ ਆ ਉਹਨਾਂ ਨੂੰ ਪਤਾ ਕਿ ਦੁਨੀਆਂ ਇੰਨੀ ਗਹਿਰੀ ਸੁੱਤੀ ਹੁੰਦੀ, 2 ਵਜੇ ਤੋਂ ਬਾਅਦ ਆ ਉਹ ਚੋਰੀ ਚਾਰੀ ਕਰਨ ਦਾ ਸੋਚਦੇ। ਚੋਰ ਕਦੇ 11-12 ਵਜੇ ਨਹੀਂ ਚੋਰੀਆਂ ਕਰਦੇ, ਉਹ 2 ਵਜੇ ਤੋਂ ਬਾਅਦ ਆ ਸ਼ੁਰੂ ਕਰਦੇ। ਉਹਨਾਂ ਨੂੰ ਪਤਾ ਕਿ ਇਹ ਜਿਹੜਾ ਸਮਾਂ 2 ਤੋਂ ਲੈ ਕੇ 4 ਵਜੇ ਤੱਕ ਜਾਂ 5 ਵਜੇ ਤੱਕ, ਵੈਸੇ ਤਾਂ 2 ਤੋਂ 4 ਹੀ ਆ, ਦੋ ਤੋਂ ਪੰਜ ਵੀ ਹੋ ਸਕਦਾ, ਦੋ ਤੋਂ ਛੇ ਵੀ ਹੋ ਸਕਦਾ। ਇਹ ਜਿਹੜਾ ਪੈਰ ਆ ਤੇ ਜਿਹੜਾ ਤਿੰਨ ਘੰਟੇ ਦਾ ਪੈਰ ਹੁੰਦਾ, ਵੈਸੇ ਦੋ ਤਿੰਨ ਚਾਰ ਪੰਜ ਪੈਰ ਜਿਹੜਾ ਵਾ, ਇਹ ਜਿਹੜਾ ਸਮਾਂ ਹੁੰਦਾ ਇਸ ਦੇ ਵਿੱਚ ਜਿਹੜਾ ਸਾਡਾ ਮਨ ਨਾ ਉਹ ਬਹੁਤ ਗਹਿਰਾ ਗਿਆ ਹੁੰਦਾ, ਸੁੱਤਾ ਪਿਆ ਵੀ। ਜੇ ਤੁਸੀਂ ਸੁੱਤੇ ਹੋਵੋ ਨਾ, ਦੋ ਵਜੇ ਕਿਤੇ ਨੀਂਦ ਆਈ ਹੋਵੇ ਬੰਦੇ ਨੂੰ, ਤੁਸੀਂ ਦੋ ਵਜੇ ਵਾਲੇ ਨੂੰ ਹਲਾਏ ਵੀ ਚਲੋ, ਤੇ ਉਹਨੂੰ ਪਤਾ ਹੀ ਨੀ ਵੀ ਮੈਂ ਤੈਨੂੰ ਹਲਾਇਆ ਸੀ ਰਾਤ ਵੀ ਤੂੰ ਉੱਠਿਆ ਨੀ, ਉਹਦਾ ਮੈਨੂੰ ਨੀ ਪਤਾ, ਮੈਂ ਗਹਿਰਾ ਬੜਾ ਸੁੱਤਾ ਸੀ। ਉਦੋਂ ਮਨ ਬੜਾ ਗਹਿਰਾ ਗਿਆ ਹੁੰਦਾ, ਉਸ ਟਾਈਮ ਨਾ ਦਿਨ ਹੁੰਦਾ ਨਾ ਰਾਤ ਹੁੰਦੀ, ਰਾਤ ਤੇ ਦਿਨ ਦਾ ਮੇਲ ਹੁੰਦਾ, ਨਾ ਇਧਰਲੇ ਪਾਸੇ ਹੁੰਦਾ ਬੰਦਾ ਨਾ ਉਧਰਲੇ ਪਾਸੇ ਹੁੰਦਾ, ਦੋਵਾਂ ਦਾ ਮੇਲ ਹੋ ਰਿਹਾ। ਇਸ ਨੂੰ ਗੁਰੂ ਮਹਾਰਾਜ ਨੇ ਅੰਮ੍ਰਿਤ ਵੇਲਾ ਕਿਹਾ, ਅੰਮ੍ਰਿਤ ਵੇਲੇ ਦਾ ਨਾਮ ਦਿੱਤਾ ਵੀ ਜਿਸ ਸਮੇਂ ਦੇ ਵਿੱਚ ਰਾਤ ਖਤਮ ਹੋ ਰਹੀ ਹੈ, ਦਿਨ ਦਾ ਆਗਾਜ਼ ਹੋ ਰਿਹਾ, ਇੱਕ ਸਮੇਂ ਤੋਂ ਦੂਸਰੇ ਸਮੇਂ ਦੇ ਵਿੱਚ ਜੰਪ ਹੋ ਰਹੀ ਚੀਜ਼, ਇੱਕ ਸਮੇਂ ਤੋਂ ਦੂਸਰੇ ਸਮੇਂ ਵਿੱਚ ਤਬਦੀਲ ਹੋ ਰਹੀ ਆ। ਨਾ ਉਹਨੂੰ ਆਪਾਂ ਦਿਨ ਹੀ ਕਹਿ ਸਕਦੇ, ਨਾ ਉਹਨੂੰ ਪੂਰੀ ਰਾਤ ਹੀ ਕਹਿ ਸਕਦੇ। ਉਸ ਸਮੇਂ ਦੇ ਵਿੱਚ ਇੱਕ ਬੜੀ ਕਮਾਲ ਦੀ ਘਟਨਾ ਸਾਡੇ ਚ ਘਟ ਰਹੀ ਹੁੰਦੀ ਆ, ਜਿਹੜੀ ਕਿ ਜਿਹੜਾ ਸਾਡਾ ਅਵਚੇਤਨ ਮਨ, ਜਿਹਨੂੰ ਸਭ ਕੌਂਸ਼ੀਅਸ ਕਹਿੰਦੇ ਅੰਗਰੇਜ਼ੀ ਤੁਸੀਂ, ਤੇ ਉਹ ਜਿਹੜਾ ਮਨ ਆ ਉਸ ਸਮੇਂ ਦੇ ਵਿੱਚ ਜਾਗਿਆ ਹੁੰਦਾ, ਖੁੱਲਾ ਹੁੰਦਾ। ਜਿਹੜਾ ਸਾਡਾ ਚੇਤਨ ਮਨ ਆ, ਜਿਹੜਾ ਕਿ ਬੜਾ ਚਤਰ ਆ, ਚਲਾਕ ਆ, ਚੋਰੀ ਠੱਗੀ ਲਾਲਚ ਲੋਭ ਇਹ ਚ ਫਸਿਆ ਹੋਇਆ, ਉਹ ਸਾਡਾ ਚੇਤਨ ਮਨ ਆ, ਜਿਹਨੂੰ ਕੌਂਸ਼ੀਅਸ ਮਾਇੰਡ ਕਹਿੰਦੇ ਤੁਸੀਂ, ਜਿਹਨੂੰ ਕਹਿੰਦੇ ਬੜਾ ਕੌਂਸ਼ੀਅਸ ਆ ਬਈ ਇਹ ਬੰਦਾ, ਇਹਨੂੰ ਤੁਸੀਂ ਜੋ ਗੱਲ ਕਹੀ ਨਾ ਉਦੋਂ ਕੈਚਰ ਕਰ, ਜਿਹੜਾ ਸਭ ਕਾਂਸ਼ੀਅਸ ਆ ਜਿਹਨੂੰ ਕਹਿੰਦੇ ਆ ਚੇਤਨ ਮਨ ਆ, ਉਹ ਜਾਗ ਜਾਂਦਾ ਉਸ ਸਮੇਂ ਦੇ ਵਿੱਚ, ਦੂਸਰਾ ਸੌ ਜਾਂਦਾ। ਜਦੋਂ ਚੇਤਨ ਮਨ ਸੌ ਗਿਆ, ਅਵਚੇਤਨ ਜਾਗਿਆ, ਜਿਹੜੀ ਤੁਸੀਂ ਗੱਲ ਉਹਦੇ ਮਨ ਚ ਪਾਤੀ ਆ ਉਹ ਸਦੀਆਂ ਤੱਕ ਹੀ ਰਹਿਣੀ। ਰੱਬ ਦਾ ਨਾਮ ਪਾਤਾ ਤੇ ਉਹ ਸਦਾ ਰਹਿਣਾ, ਤੁਸੀਂ ਕੋਈ ਲੋਭ ਲਾਲਚ ਪਾਤਾ ਉਹ ਸਦਾ ਰਹਿਣਾ, ਉਹਨੂੰ ਜਿਹੜੀ ਗੱਲ ਕਹਿਤੀ ਉਹਨੇ ਉਦੋਂ ਹੀ ਉਸੇ ਤੇ ਕੰਮ ਸ਼ੁਰੂ ਕਰ ਦੇਣਾ। ਵੈਸੇ ਜਿੰਨੀਆਂ ਧਿਆਨ ਦੀਆਂ ਕਿਰਿਆਵਾਂ ਨੇ ਉਹ ਚੇਤਨ ਨੂੰ ਸਵਾਉਣ ਲਈ ਤੇ ਅਵਚੇਤਨ ਨੂੰ ਜਗਾਉਣ ਦੇ ਲਈ ਕੀਤੀਆਂ ਜਾਂਦੀਆਂ, ਜਿਵੇਂ ਮੈਂ ਅੱਗੇ ਪਹਿਲਾਂ ਦੱਸੀ ਵੀ ਜੋਤ ਜਗਾ ਕੇ ਉਹਦੇ ਤੇ ਅਭਿਆਸ ਕਰਨਾ, ਉਹ ਵੀ ਚੇਤਨ ਨੂੰ ਸਵਾ ਦੇਣਾ, ਅਵਚੇਤਨ ਨੂੰ ਜਗਾ ਲੈਣਾ, ਇਹ ਉਸ ਕਿਰਿਆ ਦੇ ਵਿੱਚ ਆਉਂਦਾ। ਅੱਗੇ ਕਈ ਜਿਹੜੇ ਕ੍ਰਿਟਿਕ ਹੋਊਗਾ ਜਾਂ ਕੋਈ ਹੋਰ ਹੋਊਗਾ, ਕਈ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਰਿਆਵਾਂ ਵਾ ਜਿਹੜੀਆਂ ਚੇਤਨ ਨੂੰ ਸਵਾ ਕੇ ਅਵਚੇਤਨ ਨੂੰ ਜਗਾਉਂਦੀਆਂ ਨੇ, ਪਰ ਉਹਦੇ ਲਈ ਇੱਕ ਬੜਾ ਪ੍ਰੈਕਟਿਸ ਚਾਹੀਦੀ ਆ, ਉਹਦੇ ਲਈ ਬੜੀ ਇੱਕ ਬੰਦੇ ਦੀ ਨਿਗਰਾਨੀ ਦੇ ਵਿੱਚ ਉਹ ਹੁੰਦੀਆਂ ਸਾਰੀਆਂ ਜਿਹੜੀਆਂ ਕਿਰਿਆਵਾਂ, ਉਹਦੇ ਲਈ ਬੜਾ ਮਤਲਬ ਟਾਈਮ ਚਾਹੀਦਾ, ਸਮਾਂ ਚਾਹੀਦਾ, ਅਭਿਆਸ ਚਾਹੀਦਾ, ਫਿਰ ਕਿਤੇ ਜਾ ਕੇ ਚੇਤਨ ਨੂੰ ਸਵਾਇਆ ਤੇ ਅਵਚੇਤਨ ਨੂੰ ਜਗਾਇਆ ਜਾ ਸਕਦਾ। ਪਰ ਇੱਕ ਸਮਾਂ ਜਿਸ ਦੇ ਵਿੱਚ ਗੁਰੂ ਮਹਾਰਾਜ ਜਾਣਦੇ ਨੇ ਕਿ ਕਿਸੇ ਅਭਿਆਸ ਦੀ ਲੋੜ ਨਹੀਂ, ਕਿਸੇ ਮਾਹਰ ਦੀ ਲੋੜ ਨਹੀਂ, ਕਿਸੇ ਬਹੁਤੇ ਸਮੇਂ ਦੀ ਲੋੜ ਨਹੀਂ, ਤੁਸੀਂ ਉਦਣ ਹੀ ਉੱਠ ਕੇ ਸਮਝ ਲਓ ਵੀ ਉਹ ਚੇਤਨ ਨੂੰ ਸਵਾ ਕੇ ਅਵਚੇਤਨ ਨੂੰ ਜਾਗਿਆ ਤਾਂ ਹੋਇਆ ਹੀ ਆ, ਉਹ ਕਿਰਿਆ ਤਾਂ ਹੋ ਹੀ ਰਹੀ ਆ, ਤੁਹਾਨੂੰ ਬਹੁਤਾ ਕੁਛ ਕਰਨ ਦੀ ਲੋੜ ਨਹੀਂ, ਉਹ ਆਪਣੇ ਆਪ ਹੀ ਹੋਇਆ ਹੀ ਹੁੰਦਾ। ਉਸ ਸਮੇਂ ਤੇ ਨਾਮ ਜਪਿਆ ਤੁਹਾਡਾ ਜਿਹੜਾ ਵਾ ਉਹ ਮਤਲਬ ਮੈਂ ਸਮਝਦਾ ਵੀ ਸਾਰਾ ਦਿਨ ਵੀ ਜਪ ਲਓ ਤੁਸੀਂ ਤੇ ਜੇ ਉਸ ਸਮੇਂ ਚ ਜਪ ਲਓ ਇੱਕ ਬਰਾਬਰ ਹੀ, ਕਿਉਂਕਿ ਚੇਤਨ ਨੇ ਸਾਡੇ ਅੰਦਰ ਜਾਣ ਹੀ ਨਹੀਂ ਦੇਣੀ ਗੱਲ। ਚੇਤਨ ਨੂੰ ਇੱਕ ਮਤਲਬ ਇੱਕ ਗਾਠ ਪਹਿਰੇਦਾਰ ਦੀ ਤਰ੍ਹਾਂ ਜਿਹੜਾ ਕਿ ਹਰ ਗੱਲ ਨੂੰ ਪਿੱਛੇ ਨੂੰ ਮੋੜੀ ਜਾਂਦਾ, ਉਹ ਕਹਿੰਦਾ ਜਾਣ ਦਿਓ ਜਾਣ ਦਿਓ ਜਾਣ ਦਿਓ, ਉਸ ਸਮੇਂ ਚ ਪਹਿਰੇਦਾਰ ਸੁੱਤੇ ਆ ਤੇ ਜਿਹੜਾ ਮਰਜ਼ੀ ਅੰਦਰ ਜਾ ਸਕਦਾ, ਚੋਰ ਵੀ ਜਾ ਸਕਦਾ ਸਾਧ ਵੀ ਜਾ ਸਕਦਾ, ਤੇ ਪਰ ਉਸ ਸਮੇਂ ਦੇ ਵਿੱਚ ਤੁਸੀਂ ਜੇ ਸਾਧ ਨੂੰ ਆਵਾਜ਼ ਮਾਰਿਆ ਤੇ ਸਾਧ ਹੀ ਅੰਦਰ ਜਾ ਸਕਦਾ, ਚੋਰ ਨੂੰ ਨਹੀਂ। ਇਹ ਕਰਕੇ ਉਸ ਸਮੇਂ ਦੇ ਵਿੱਚ ਸਾਡਾ ਜਿਹੜਾ ਮਨ ਆ ਉਹ ਜਾਗਿਆ ਹੋਇਆ ਹੁੰਦਾ, ਉਦੋਂ ਨਾਮ ਜਪਣ ਦਾ ਬਹੁਤ ਫਾਇਦਾ ਹੁੰਦਾ। ਥੋੜਾ ਨੀ ਜੀ, ਇੱਕ ਕਵਾਂ ਤੇ ਇੱਕ ਨਹੀਂ ਲੱਖਾਂ ਤੇ ਕਰੋੜਾਂ ਫਾਇਦੇ ਨੇ ਜਿਹੜੇ ਗੁਰੂ ਸਾਹਿਬਾਨ ਜੀ ਜਾਣਦੇ ਸੀ, ਉਹ ਜਾਣੀ ਜਾਣਦੇ ਸਨ। ਇਹ ਨਹੀਂ ਵੀ ਉਹਨਾਂ ਨੂੰ ਅਭਿਆਸ ਕਿਰਿਆਵਾਂ ਸਾਰਾ ਹੀ ਪਤਾ ਹੁੰਦਾ ਗੁਰੂਆਂ ਨੂੰ, ਉਹ ਕਹਿੰਦੇ ਸੀ ਵੀ ਆਮ ਬੰਦਾ ਵੀ ਇਸ ਕਿਰਿਆ ਨੂੰ ਕਰ ਸਕੇ, ਇਹ ਆਮ ਬੰਦੇ ਨੂੰ ਵੀ ਜ਼ਿੰਦਗੀ ਚ ਤਬਦੀਲੀ ਆ ਜਾ। ਇਸ ਕਰਕੇ ਉਹਨਾਂ ਨੇ ਅੰਮ੍ਰਿਤ ਵੇਲੇ ਦਾ ਨਾਮ ਦਿੱਤਾ ਵੀ ਉੱਠ ਕੇ ਨਾਮ ਜਪੋ ਅੰਮ੍ਰਿਤ ਵੇਲੇ, ਉਸ ਸਮੇਂ ਦੇ ਵਿੱਚ ਜਪਿਆ ਤੁਹਾਡਾ ਸਫਲ ਆ। ਤੇ ਜਿਹੜਾ ਦੂਸਰਾ ਸਵਾਲ ਜਿਹੜਾ ਤੁਸੀਂ ਕੀਤਾ ਵੀ ਉਹ ਜਪ ਜੀ ਸਾਹਿਬ ਕਰਨਾ ਚਾਹੀਦਾ ਤੇ ਰਹਿ ਰਾਸ ਵੀ ਜ਼ਰੂਰੀ ਆ, ਇਹ ਸਵਾਲ ਜਿਹੜਾ ਵਾ ਇਹ ਵੱਖਰਾ। ਇਹਦੇ ਜਿੱਦਾਂ ਪ੍ਰਸ਼ਾਦਾ ਤੁਸੀਂ ਛਕਦੇ ਆ, ਸਵੇਰ ਨੂੰ ਭੁੱਖ ਲੱਗੀ ਸਵੇਰ ਨੂੰ ਛਕਿਆ ਤੇ ਸ਼ਾਮ ਨੂੰ ਭੁੱਖ ਲੱਗੀ ਸ਼ਾਮ ਨੂੰ ਛਕਿਆ, ਤੇ ਕੁਝ ਬੰਦੇ ਨੇ ਦੁਪਹਿਰ ਨੂੰ ਵੀ ਕਈਆਂ ਨੂੰ ਭੁੱਖ ਲੱਗਦੀ ਉਹ ਦੁਪਹਿਰ ਨੂੰ ਵੀ ਛਕਦੇ ਨੇ, ਕੁਝ ਬੰਦੇ ਦੋਨੋ ਟਾਈਮ ਹੀ ਛਕਦੇ ਤੇ ਦੁਪਹਿਰ ਨੂੰ ਖਾਂਦੇ ਹੀ ਨੇ, ਕੁਝ ਬੰਦੇ ਇੱਕ ਟਾਈਮ ਵੀ ਖਾਂਦੇ ਦੂਸਰੇ ਟਾਈਮ ਖਾਂਦੇ ਸਲਾਦ ਸਲੂਦ, ਕੁਝ ਟਾਈਮ ਕੁਝ ਵੀ ਨੀ ਖਾਂਦੇ ਖਾਂਦੇ ਹੀ ਸਲਾਦ ਆ। ਇਹ ਬੰਦਿਆਂ ਦੀ ਆਪਣੀ ਆਪਣੀ ਤਰੀਸ਼ੀ, ਇਹ ਕੋਈ ਕਾਨੂੰਨ ਨੀ ਹੁੰਦੇ ਕਦੇ ਵੀ, ਇਹ ਅਧਿਆਤਮਿਕਤਾ ਦੀ ਗੱਲ ਆ। ਇਹਦੇ ਵਿੱਚ ਕੋਈ ਕਾਨੂੰਨ ਥੋੜਾ ਵੀ, ਜੇ ਕਾਨੂੰਨ ਹੁੰਦਾ ਵੀ ਆਹ ਚੀਜ਼ ਹੋਣੀ ਤਾਂ ਹੋਣੀ ਚਾਹੀਦੀ ਹੈ, ਤੇ ਮਨ ਦੀ ਅਵਸਥਾ, ਜੇ ਤੁਸੀਂ ਸਵੇਰੇ ਜਪਿਆ ਸ਼ਾਮ ਨੂੰ ਨਹੀਂ ਜਪਣ ਨੂੰ ਚਿੱਤ ਕਰਦਾ, ਇਹ ਤੁਹਾਡਾ ਆਪਣਾ ਮਨ ਆ, ਧੱਕੇ ਨਾਲ ਕੋਈ ਚੀਜ਼ ਨਹੀਂ ਹੋ ਸਕਦੀ, ਕਿਉਂਕਿ ਧੱਕੇ ਨਾਲ ਤੇ ਕਿਰਿਆ ਹੋ ਸਕਦੀ ਆ। ਕੋਈ ਵੀ ਤੁਸੀਂ ਨਾਮ ਜਪ ਰਹੇ ਹੋ, ਇਹ ਦੇਖਣ ਨੂੰ ਤਾਂ ਲੱਗ ਸਕਦਾ ਵੀ ਤੁਸੀਂ ਜਪ ਰਹੇ ਹੋ, ਗਲਤ ਹੈ ਮਨ ਦੀ ਅਵਸਥਾ ਵੀ, ਮਨ ਤੁਹਾਡਾ, ਕਿਉਂਕਿ ਇਹ ਤੇ ਮਨ ਦੀ ਰੂਹ ਦੀ ਇਹ ਗੱਲ ਆ। ਰੂਹ ਦੀ ਗੱਲ ਦੇ ਵਿੱਚ ਕੋਈ ਆਪਾਂ ਕਹਿ ਲਓ ਵੀ ਜੇ ਆਪਾਂ ਇੱਕ ਕੰਮ ਵਾ ਤੁਹਾਡਾ 8 ਤੋਂ 8 ਘੰਟੇ ਦੀ ਡਿਊਟੀ, ਉਹ ਤੁਹਾਡੀ ਡਿਊਟੀ ਆ, ਉਹ ਤੁਹਾਨੂੰ ਕਰਨੀ ਹੀ ਪੈਣੀ ਆ, ਤੇ ਇਹਦੇ ਵਿੱਚ ਇਹ ਨੀ ਵੀ ਕਰਨਾ ਹੀ ਪੈਣਾ, ਇਹਦੇ ਵਿੱਚ ਤਾਂ ਫਿਰ ਉਹ ਡਿਊਟੀ ਵਾਂਗੂ ਹੀ ਹੋ ਗਿਆ, ਨਹੀਂ ਤਾਂ ਡਿਊਟੀ ਹੋ ਗਈ। ਇਹਦਾ ਅਵਸਥਾ ਮਨ ਦੀ, ਜਦੋਂ ਚਿੱਤ ਕਰੇ ਜਪਣ ਨੂੰ ਦੁਪਹਿਰ ਨੂੰ ਚਿੱਤ ਕਰੇ ਦੁਪਹਿਰ ਨੂੰ ਬਹਿ ਜਾ, ਦਿਨ ਨੂੰ ਚਿੱਤ ਕਰੇ ਦਿਨ ਨੂੰ, ਪਰ ਇਹ ਵੀ ਕੁਝ ਸਮੇਂ ਹੁੰਦੇ ਨੇ ਜਿਨ੍ਹਾਂ ਦੇ ਅਨੁਸਾਰ ਘਟਨਾਵਾਂ ਘਟਦੀਆਂ ਨੇ, ਤੜਕੇ ਘਟਨਾ ਹੁੰਦੀ, ਨਾ ਦਿਨ ਹੁੰਦਾ ਨਾ ਰਾਤ, ਉਹਦੇ ਵਿੱਚ ਵੀ ਚੇਤਨ ਮਨ ਜਾਗਿਆ ਹੁੰਦਾ। ਸ਼ਾਮ ਨੂੰ ਘਟਨਾ ਘਟਦੀ ਆ, ਨਾ ਉਹ ਦਿਨ ਹੁੰਦਾ ਨਾ ਰਾਤ ਹੁੰਦਾ, ਸ਼ਾਮਾਂ ਲੌਡਾ ਵੇਲਾ ਹੋ ਜਾਂਦਾ, ਸੂਰਜ ਉਦੋਂ ਛਿਪ ਰਿਹਾ, ਉਦੋਂ ਲੋ ਵੀ ਹੁੰਦੀ ਆ, ਉਦੋਂ ਹਨੇਰਾ ਵੀ ਹੁੰਦਾ, ਉਦੋਂ ਵੀ ਚੇਤਨ ਮਨ ਜਾਗ ਰਿਹਾ ਹੁੰਦਾ। ਜਿਹੜੇ ਸਵੇਰੇ ਨੀ ਲਾਹਾ ਲੈ ਸਕਦੇ ਮੇਰੇ ਹੈਗੇ ਜਿਹੜੇ ਆ, ਉਹ ਬਾਹਲੇ ਨੀਂਦ ਨੂੰ ਪਿਆਰ ਕਰਨ ਵਾਲੇ, ਉਹ ਸ਼ਾਮ ਨੂੰ ਲਾਹਾ ਲੈ ਲੈਣ, ਤੇ ਜਿਹਨਾਂ ਨੇ ਦੋਵਾਂ ਦਾ ਲਾਹਾ ਲੈਣਾ, ਵੱਧ ਤੋਂ ਵੱਧ ਲਾਹਾ ਲੈਣਾ, ਉਹ ਦੋਵਾਂ ਦਾ ਲਾਹਾ ਲੈ ਸਕਦਾ। ਇਸ ਕਰਕੇ ਕੋਈ ਬੰਦਿਸ਼ ਨਹੀਂ ਵੀ ਜਿਹਨੇ ਜਪਜੀ ਸਾਹਿਬ ਦਾ ਪਾਠ ਕੀਤਾ ਉਹ ਜੇ ਨਾ ਕਰੇ ਤੇ ਉਹਦੇ ਨਾਲ ਕੋਈ ਉਹਦਾ ਨੁਕਸਾਨ ਹੋਊ, ਫਾਇਦਾ ਹੀ ਫਾਇਦਾ ਹਰ ਚੀਜ਼ ਦਾ। ਤੁਸੀਂ ਦੁਪਹਿਰੇ ਵੀ ਜਪ ਲਓ, ਦਿਨੇ ਵੀ ਜਪ ਲਓ, ਸ਼ਾਮ ਵੀ ਜਪ ਲਓ, ਉਹਦਾ ਫਾਇਦਾ ਹੀ ਫਾਇਦਾ, ਨੁਕਸਾਨ ਕੋਈ ਚੀਜ਼ ਦਾ ਨਹੀਂ। ਮਨ ਦੀ ਅਵਸਥਾ ਇਸ ਤਰੀਕੇ ਦੇ ਨਾਲ ਨੀ ਕਹਿੰਦਾ ਹੁੰਦਾ ਵੀ ਜੇ ਤੁਸੀਂ ਇਹਨੂੰ ਕਹਿੰਦੇ ਨਾ ਕਈਆਂ ਨੇ ਪੋਸਟਾਂ ਸ਼ੇਅਰ ਕਰੋਗੇ ਤੇ ਤੁਹਾਡਾ ਭਲਾ ਹੋਊ ਨਹੀਂ ਤੇ ਨੁਕਸਾਨ ਹੋਊ, ਏਦਾਂ ਨਹੀਂ ਕੰਮ। ਇਹ ਤੇ ਅਵਸਥਾ ਪੁੱਤ, ਜਦੋਂ ਮੈਂ ਪਹਿਲਾਂ ਉਦਾਹਰਨ ਦਿੱਤੀ ਨਾ, ਜਦੋਂ ਭੁੱਖ ਲੱਗੀ ਨਾ ਉਦੋਂ ਪ੍ਰਸ਼ਾਦਾ ਛਕ ਲਓ ਤੇ ਉਹਦਾ ਸਵਾਦ ਲੈ ਦਾ, ਪਿਆਸ ਲੱਗੀ ਤੋਂ ਪਾਣੀ ਪੀ ਲਓ ਤੇ ਉਹ ਲੈ ਦਾ। ਹੁਣ ਮੈਨੂੰ ਕੋਈ ਪਾਣੀ ਪਿਆ ਦੇ, ਮੈਨੂੰ ਨਹੀਂ ਧਿਆਨ ਲੱਗੀ, ਪੀ ਤੇ ਮੈਂ ਪੀ ਸਕਦਾ ਆਹ ਪੀ ਸਕਦਾ, ਮੈਂ ਪਾਣੀ ਵੀ ਪੀ ਸਕਦਾ, ਚਾਹ ਵੀ ਪੀ ਸਕਦਾ, ਪਰ ਨਹੀਂ ਵੀ ਜ਼ਰੂਰਤ ਤਾਂ ਵੀ ਕਰ ਸਕਦਾ, ਪਰ ਉਹਦਾ ਓਨਾ ਸਵਾਦ ਨਹੀਂ ਆਉਣਾ ਜਿੰਨਾ ਭੁੱਖ ਲੱਗੇ ਤੇ ਆਉਣਾ। ਜੇ ਮਨ ਕਰੇ ਤੇ ਜਿਹੜਾ ਉਹ ਜਿਹੜਾ ਸਵਾਦ ਆ ਉਹਦਾ ਲਹਿਦਾ ਹੀ ਹੁੰਦਾ। ਆਪਾਂ ਜਾਣਦੇ ਆਪਾਂ ਤਾਂ ਦੁਨਿਆਵੀ ਲੋਕ, ਉਦਾਹਰਨ ਵੀ ਸਾਡੀ ਦੁਨਿਆਵੀ ਇਸ ਕਰਕੇ ਹੀ ਆ ਕਿ ਜਦੋਂ ਜ਼ਰੂਰਤ ਆ, ਜਦੋਂ ਇਹ ਦੋ ਟਾਈਮ ਦੀ ਜ਼ਰੂਰਤ ਪੈਂਦੀ ਆ, ਜਦੋਂ ਮਨ ਸੁੱਤਾ ਤੇ ਅਵਚੇਤਨ ਜਾਗਦਾ, ਇਹਦਾ ਲਾਹਾ ਲੈਣ ਵਾਲੇ ਸਮੇਂ ਆ ਦੋਵੇਂ। ਇਸੇ ਕਰਕੇ ਨਿਤਨੇਮੀ ਇਹ ਦੋਨਾਂ ਸਮਿਆਂ ਦਾ ਲਾਹਾ ਲੈਂਦੇ ਨੇ, ਇਹਨੂੰ ਜਾਣ ਨਹੀਂ ਦਿੰਦੇ ਵਿਅਰਥ ਨਹੀਂ। ਤਾਂ ਕਈ ਜਿਹੜੇ ਵਿਚਾਰੇ ਉਹਨਾਂ ਨੂੰ ਹਲੇ ਨਹੀਂ ਵੀ ਪਤਾ, ਤੇ ਚਲੋ ਇਹ ਨਹੀਂ ਵੀ ਨਹੀਂ, ਜਿਹਨੂੰ ਪਤਾ ਸੀ ਉਹ ਬੜੀ ਵੱਡਾ ਸ਼ੇਖ ਬਣ ਗਿਆ, ਜਿਹਨੂੰ ਨਹੀਂ ਪਤਾ ਉਹਨੂੰ ਆਪਾਂ ਮੂਰਖ ਕਹਿ ਦਈਏ, ਨਹੀਂ ਇਹ ਤਾਂ ਮਹਾਰਾਜ ਦੀ ਬਖਸ਼ਿਸ਼ ਆ, ਸਮਝ ਆ, ਜਿਹਨੂੰ ਮਤ ਦੇਤੀ ਉਹਨੇ ਜਿਹਨੂੰ ਸਮਝ ਲੱਗ ਜਾਂਦੀ ਆ, ਜਿਹਨੂੰ ਨਹੀਂ ਲੱਗਦੀ ਉਹਨੂੰ ਸਾਰੀ ਉਮਰ ਨਹੀਂ ਲੱਗਦੀ। ਜਿਹਨਾਂ ਨੂੰ ਪਤਾ ਕਈ ਵਾਰ ਉਹ ਵੀ ਅਸੀਂ ਅੱਖਾਂ ਮੀਟੀ ਪਏ ਹੁੰਦੇ, ਪਤਾ ਵੀ ਹੁੰਦਾ ਤਾਂ ਵੀ ਪਿਆ, ਚਲੋ ਇਹ ਆ ਗੱਲਬਾਤ, ਹੋਰ ਕੋਈ ਨਹੀਂ। ਇਹ ਐਸੀਆਂ ਕੋਈ ਕਾਨੂੰਨ ਕਦੇ ਨਹੀਂ ਹੁੰਦੇ ਇਹਨਾਂ ਚੀਜ਼ਾਂ ਦੇ ਵਿੱਚ, ਇਹ ਰੂਹ ਦੀਆਂ ਗੱਲਾਂ ਨੇ, ਇਹਨਾਂ 'ਚ ਕਾਨੂੰਨ ਨਹੀਂ ਹੁੰਦੇ। ਇਹਨਾਂ ਦੇ ਵਿੱਚ ਇਹ ਹੁੰਦਾ, ਕੁਝ ਥਾਵਾਂ 'ਤੇ ਬਹੁਤ ਸਾਰੀਆਂ ਸੋਚ ਸਮਝ ਕੇ ਬਣਾਏ ਮਹਾਰਾਜ ਨੇ, ਜਿਹੜੇ ਸਾਡੇ ਸਿਧਾਂਤ ਬਣਾਏ ਨਾ ਮਹਾਰਾਜ ਨੇ, ਇਹ ਇਨਸਾਨ ਜਿਹੜਾ ਨਾ ਉਹਦੀਆਂ ਬਹੁਤ ਸਾਰੀਆਂ ਮਹਾਰਾਜ ਨੇ ਜਿਹੜੀਆਂ ਹੱਦਾਂ ਦਿੱਤੀਆਂ ਨੇ, ਉਹਨਾਂ ਹੱਦਾਂ 'ਚ ਰਹਿ ਕੇ ਜੇ ਬੰਦਾ ਜੀਵਨ ਜੀਵੇ ਤੇ ਉਹ ਇਨਸਾਨ ਦਾ ਜੀਵਨ ਜੀ ਸਕਦਾ ਬਹੁਤ ਬਿਹਤਰ, ਹੱਦਾਂ ਤੋਂ ਜੇ ਥੱਲੇ ਉਤਰਿਆ ਤੇ ਉਹ ਪਸ਼ੂਆਂ ਵਾਲਾ ਜੀਵਨ ਵੀ ਜੀ ਸਕਦਾ। ਇਹ ਕੁਝ ਸਿਧਾਂਤ ਹੁੰਦੇ ਨੇ ਜ਼ਿੰਦਗੀ ਜੀਣ ਦੇ ਲਈ, ਪਰ ਕੁਝ ਜਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਰੂਹ ਦੀ ਖੁਰਾਕ ਹੁੰਦੀਆਂ, ਉਹਨਾਂ ਨੂੰ ਰੂਹ ਦੇ ਹਿਸਾਬ ਨਾਲ ਵੇਖਣਾ ਪਈ ਜੀ। ਚਲੋ, ਬਾਕੀ ਉਮੀਦ ਆ ਕਿ ਜਿੰਨੀ ਕੁ ਸਾਡੀ ਸਮਝ ਅਸੀਂ ਉਹਦਾ ਜਵਾਬ ਦੇ ਸਕਦੇ। ਬਹੁਤੇ ਤਾਂ ਕੋਈ ਅਧਿਆਤਮਿਕ ਹੈ ਨਹੀਂ ਤੇ ਨਾ ਪੁੱਤ ਸਾਡੀ ਪਾਠ ਪੂਜਾ ਹੀ ਆ, ਜੇ ਅਸੀਂ ਸ਼ੇਖੀਆਂ ਮਾਰੀ ਜਾਈਏ, ਜਿਨ੍ਹਾਂ ਕੁ ਮਹਾਰਾਜ ਨੇ ਸਮਾਂ ਦਿੱਤਾ ਰੱਬ ਰੱਬ ਕਰੀਦਾ ਤਾਂ ਕਰਦੇ ਵੀ ਰਵਾਂਗੇ। ਤੇ ਲਓ ਤਾਇਆ ਜੀ, ਅੱਗੇ ਪ੍ਰੇਮ ਭਾਜੀ ਕਹਿੰਦੇ ਨੇ ਕਿ ਤਾਇਆ ਜੀ ਸੁਖਪ੍ਰੀਤ ਤਾਈ ਨੂੰ ਮੈਂ ਮੁਬਾਰਕਾਂ ਦੇ ਦਿਓ ਦੀਵਾਲੀ ਦੀਆਂ। ਦੇ ਦੂ ਮੈਂ ਕੋਈ ਗੱਲ ਨੀ, ਮੈਂ ਕਹਿ ਦੂ ਪ੍ਰੇਮ ਕਹਿੰਦਾ ਜੀ। ਅੱਗੇ ਕਹਿੰਦੇ ਅੱਜ ਤਾਂ ਮਿਠਾਈ ਸੁਖਪ੍ਰੀਤ ਤਾਈ ਦੇ ਘਰ ਹੀ ਖਾਓਗੇ। ਲੈ ਉਹਨਾਂ ਦੇ ਦੁਕਾਨ ਤੇ ਕਿਤੇ ਇੱਕ ਮਠਿਆਈ ਪਈ ਆ, ਕਿੰਨੀਆਂ ਮਰਜ਼ੀ ਖਾਓ ਮਠਿਆਈਆਂ ਪਰ ਪੈਸਿਆਂ ਦੀ ਖਾਣੀ ਚਾਹੀਦੀ, ਮੁਫ਼ਤ ਵਾਲੀਆਂ ਮਠਿਆਈਆਂ ਜੀ ਨਹੀਂ ਮਿਲਣਾ ਚਾਹੀਦਾ। ਲਾਡੀ ਬਾਜੀ ਹੋਰਾਂ ਦੀਆਂ ਜਿਹੜੀਆਂ ਮੁਬਾਰਕਾਂ ਤਾਂ ਜੀ, ਉਹਨਾਂ ਦੀਆਂ ਸਾਰਿਆਂ ਨੂੰ ਵਧਾਈਆਂ ਦੇਣੀਆਂ, ਉਹ ਵੀ ਜ਼ਰੂਰੀ ਨੇ। ਆਹ ਪਾਰਥ ਵਾਲਿਆਂ ਦਾ ਜਿਹੜਾ ਵੀਡੀਓ ਕਾਲ ਵਾਲਾ ਜੀ, ਵੀਡੀਓ ਕਾਲ ਵਾਲੇ ਨੂੰ ਵਧਾਈਆਂ ਬਾਈ। ਲੈ ਵੀ ਅਗਲਾ ਗਾਣਾ ਜਿਹੜਾ ਕਿਹੜਾ ਉਹ ਪੋਤੋ ਤਾਇਆ ਜੀ, ਅਗਲਾ ਗੀਤ ਵੀ ਉਹ ਆਕਾਸ਼ਦੀਪ ਦਾ ਦੀਵਾਲੀ 2 ਲਾ ਦੇ ਮੇਰਾ ਪੋਤੋ।
ਸਾਨੂੰ ਕੱਲੇ ਕੱਲੇ ਦੀਵੇ ਵਿੱਚੋਂ ਦਿਸਦੀ ਏ ਤੂੰ, ਦਿਸਦੀ ਏ ਤੂੰ, ਤੈਨੂੰ ਦੇਖ ਦੇਖ ਸੋਹਣੀਏ ਮਨਾਉਣੀਆਂ ਦੀਵਾਲੀ, ਤੇਰੇ ਖਿਆਲਾਂ ਵਿੱਚ ਖੌਰੇ ਕਦੋਂ ਲੰਘ ਜਾਂਦੀ ਰਾਤ, ਲੰਘ ਜਾਂਦੀ ਰਾਤ, ਭਾਗ ਤੇਰੇ ਨਾਲ ਬਾਤਾਂ ਰੁਸ਼ ਨਾਉਣੀਆਂ ਦੀਵਾਲੀ, ਸਾਨੂੰ ਕੱਲੇ ਕੱਲੇ ਦੀਵੇ ਵਿੱਚੋਂ ਦਿਸਦੀ ਏ ਤੂੰ, ਦੀਵਿਆਂ ਦੀ ਲੋ ਚ ਬੈਠੇ ਕਰਦੇ ਕਲੋ, ਮੈਨੂੰ ਲੱਗਦਾ ਇੰਜ ਜਿਵੇਂ ਤੂੰ ਹੈ ਮੇਰੇ ਕੋਲ, ਆਪਾਂ ਦੀਵਿਆਂ ਦੀ ਲੋ ਚ ਬੈਠੇ ਕਰਦੇ ਕਲੋ, ਅਸੀਂ ਤੇਰੇ ਲਈ ਲਿਆਏ ਸੁੱਚੇ ਕੱਚ ਦੀਆਂ ਵੰਗਾਂ, ਤੇਰੀ ਬੀਣੀ ਵਿੱਚ ਪਾ ਕੇ ਸਜਾਉਣੀਆਂ ਦੀਵਾਲੀ, ਓ ਸਾਨੂੰ ਕੱਲੇ ਕੱਲੇ ਦੀਵੇ ਤੱਕ ਸਾਡੇ ਵੱਲ ਫੁੱਲਾਂ ਵਿੱਚ ਮੁਸਕਾਵੇਂ, ਦੀਵੇ ਚਾਵਾਂ ਨਾਲ ਬਾਲ ਕੇ ਬਨੇਰੇ ਤੇ ਸਜਾਵੇਂ, ਤੱਕ ਤੱਕ ਸਾਡੇ ਵੱਲ ਫੁੱਲਾਂ ਵਿੱਚ ਮੁਸਕਾਵੇਂ, ਬਿਨਾਂ ਪੀਤੇ ਉਹੀ ਸਾਨੂੰ ਉਹ ਜਾਂਦਾ ਏ ਸਰੂਰ, ਜਾਂਦਾ ਏ ਸਰੂਰ, ਤੇਰੀ ਮਿੱਠੀ ਮੁਸਕਾਨ ਤੋਂ ਲਿਟਾਉਣੇ ਆ ਦੀਵਾਲੀ, ਸਾਨੂੰ ਕੱਲੇ ਕੱਲੇ ਦੀਵੇ ਵਿੱਚੋਂ ਦਿਸਦੀ ਏ ਤੂੰ, ਤੈਨੂੰ ਦੇਖ ਦੇਖ ਸੋਹਣੀਏ ਮਨਾਉਣੀ ਆ ਦੀਵਾਲੀ, ਸਾਡੀ ਕੋਈ ਦੀਵਾਲੀ, ਸਾਡੀ ਕੋਈ ਦੀਵਾਲੀ, ਸਾਡੀ ਕੋਈ ਦੀਵਾਲੀ, ਇੰਦੀ ਦੀਵੇ ਦੀ ਚਮਕ ਮਹਿਕੇ ਹੁਸਨਾ ਦਵਾਰ, ਅੱਜ ਪਿੰਡ ਜਲ ਵਿਹੜੇ ਵਿੱਚ ਲੱਗੇ ਪਏ ਨੇ ਭਾਰ, ਪੈਂਦੀ ਦੀਵੇ ਦੀ ਚਮਕ ਮਹਿਕੇ ਹੁਸਨਾ ਦਵਾਰ, ਅੱਜ ਮੇਰੇ ਪਿੰਡ ਸ਼ੈਣੇ ਵਿੱਚ ਲੱਗੇ ਪਏ ਨੇ ਭਾਰ, ਦੀਵੋ ਸ਼ਫੀ ਦੀ ਮੁਹੱਬਤ ਦਾ ਲੱਟ ਲੱਟ ਬਲੇ, ਅਸੀਂ ਨੇਰ ਵਿੱਚ ਚਾਨਣੀ ਹੰਡਾਉਣੇ ਆ ਦੀਵਾਲੀ, ਸਾਨੂੰ ਕੱਲੇ ਕੱਲੇ ਦੀਵੇ ਵਿੱਚੋਂ ਦਿਸਦੀ ਏ ਤੂੰ, ਤੈਨੂੰ ਦੇਖ ਦੇਖ ਸੋਹਣੀਏ ਮਨਾਉਣੇ ਆ ਦੀਵਾਲੀ, ਸਾਡੀ ਤੂੰ ਹੀ ਆ ਦੀਵਾਲੀ, ਸਾਡੀ ਤੂੰ ਹੀ ਆ ਦੀਵਾਲੀ,
ਲਓ ਜੀ ਤਾਜੀ ਇਹ ਗੀਤ ਸੀ ਅਰਸ਼ਦੀਪ ਦਾ, ਉਹ ਇਹ ਤਾਂ ਵੇਖਣ ਨੂੰ ਪਾਲੇ ਪੈਣ ਸਰਗਾ ਲੱਗਦਾ, ਅੱਲਾ ਪਾਲੇ ਜੇ ਤੂੰ ਵੀਡੀਓ ਵੇਖੀ ਹੋਵੇ, ਇਹ ਮੁੰਡੇ ਦੀ ਕਾਸ਼ ਦੀ ਦੀਵਾਲੀ 2 ਵੇਖੀ ਐਨ ਤੇਰੇ ਇੰਨੇ ਬਿਨ ਗੀਤਾਂ ਤੇਰੇ ਨਾਲ ਹੀ ਰਹਿੰਦਾ ਰਿਹਾ। ਯਾਰ ਜਿਹਦਾ ਹੁੰਦਾ ਜੀ। ਤੇ ਲਓ ਪਤਾ ਜੀ ਇੱਧਰ ਪ੍ਰੋਗਰਾਮ ਦਾ ਜਿਹੜਾ ਸਮਾਂ ਖਤਮ ਹੋ ਗਿਆ ਪ੍ਰੋਗਰਾਮ ਤੇ ਅੱਜ ਹੁਣ ਇੰਨੀ ਕੁ ਹਾਜ਼ਰੀ ਸਾਡੀ ਜਿਹੜੀ ਆ ਉਹ ਕਬੂਲ ਕਰਿਓ ਪਿਆਰੇ ਦੋਸਤੋ। ਪ੍ਰੇਮ ਭਾਜੀ ਕਹਿੰਦੇ ਨੇ ਭਾਜੀ ਤੁਸੀਂ ਕਿੰਨੇ ਵਜੇ ਸ਼ੋਅ ਕਰਨੇ ਹੋ ਇੰਡੀਆ ਦੇ? ਭਾਜੀ ਇੰਡੀਆ ਦੇ 8:30 ਵਜੇ ਸ਼ੋਅ ਜਿਹੜਾ ਉਹ ਕਰਨੇ, ਕਿਉਂਕਿ ਕਹਿੰਦੇ ਸੰਡੇ ਦਾ ਇਟਲੀ ਦੇ ਵਿੱਚ ਵੀ ਟਾਈਮ ਚੇਂਜ ਹੋਇਆ ਵਾ, ਤਾਂ ਕੱਲ ਤੁਹਾਨੂੰ ਸਿਰਫ 1 ਘੰਟਾ ਹੀ ਸੁਣ ਪਾਏ। ਜਿੱਦਾਂ ਕੱਲ ਨੂੰ ਵੀ ਆ ਉਧਰ ਵੀ ਟਾਈਮ ਬਦਲ ਗਿਆ ਹੋਣਾ ਤਾਜੀ, ਇਹ ਤਾਂ ਟਾਈਮ ਬੜੇ ਗੋਰੇ ਬਦਲਦੇ, ਇਹ ਤਾਂ ਸਾਡਾ ਇੱਕੋ ਹੀ ਆ ਜੋ ਸਦੀਆਂ ਵੀ ਚੱਲਿਆ। ਤੇ ਭਾਜੀ ਇੰਡੀਆ ਦੇ 8:30 ਵਜੇ ਸ਼ੋਅ ਕਰਨੇ ਆ ਭਾਰਤੀ ਸਮੇਂ ਮੁਤਾਬਕ, ਉਸ ਹਿਸਾਬ ਨਾਲ ਤੁਸੀਂ ਮਿਲਾ ਲਿਓ ਘੜੀ ਜਿਹੜੀ। ਤਾਂ ਹੁਣ ਆਪਾਂ ਜਾਂਦੇ ਜਾਂਦੇ ਤਾਜੀ ਗੀਤ ਫਿਰ ਦੀਵਾਲੀ ਤੇ ਸੁਣਾ ਦਈਏ। ਆਹ ਤੇ ਦੀਵਾਲੀ ਤੇ ਸੁਣਾਉਣ ਲਓ ਵੀ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਭਾਈ। ਤਾਂ ਸਾਰਿਆਂ ਦੇ ਲਈ ਦੀਵਾਲੀਆਂ, ਦੀਵਾਲੀ ਜਿਹੜੀ ਆ ਖੁਸ਼ੀਆਂ ਲੈ ਕੇ ਆਵੇ, ਖੇੜੇ ਲੈ ਕੇ ਆਵੇ, ਬਹੁਤ ਬਹੁਤ ਮੁਬਾਰਕਾਂ। ਤੇਜਿੰਦਰਪਾਲ ਭਾਜੀ ਦਾ ਤਾਜੀ ਸੁਨੇਹਾ ਮਾਫ਼ੀ ਚਾਹੁੰਦੇ ਹਾਂ, ਉਹ ਰਹਿ ਗਿਆ ਭੁਪਿੰਦਰ ਜੰਡੂ ਸਾਹਿਬ ਵੀ ਆਪਣੇ ਨਾਲ ਜੁੜੇ ਸੀ, ਕੁਝ ਆਪਾਂ ਨੂੰ ਈਮੇਲਾਂ ਵੀ ਰਹਿ ਗਈਆਂ ਤੇ ਮਾਫ਼ੀ ਚਾਹੁੰਦੇ ਹਾਂ, ਉਹ ਮੈਂ ਦੇਖੀਆਂ ਨੀ। ਈਮੇਲ ਆਈਆਂ ਭੁਪਿੰਦਰ ਜੰਡੂ ਸਾਹਿਬ ਕਹਿੰਦੇ ਨੇ ਕਿ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਜੀ, ਕੁਐਕਰਸ ਹਿੱਲ ਭੁਪਿੰਦਰ ਸਿੰਘ ਜੰਡੂ ਬਰਨਾਲੇ ਵਾਲੇ ਜਿਹੜੇ ਆਪਣੇ ਨਾਲ ਤਾਇਆ ਜੀ ਜੁੜੇ ਨੇ, ਉਹਨਾਂ ਨੇ ਆਪਾਂ ਨੂੰ ਜਿਹੜਾ ਉਹ ਸੁਨੇਹਾ ਭੇਜਿਆ ਸੀ। ਤਾਂ ਕਹਿੰਦੇ ਨੇ ਕਿ ਇਹ ਜਿਹੜਾ ਉਹਨਾਂ ਨੇ ਦੀਵਾਲੀ ਵਾਲੇ ਟਾਈਮ ਦੇ ਉੱਤੇ ਤਾਇਆ ਜੀ ਬਹੁਤ ਮੁਬਾਰਕਾਂ ਦਿੱਤੀਆਂ ਨੇ ਭੁਪਿੰਦਰ ਸਿੰਘ ਜੰਡੂ ਬਰਨਾਲੇ ਵਾਲੇ। ਉਹ ਬਲਿਆ ਬਰਨਾਲੇ ਵਾਲਿਆ ਭੁਪਿੰਦਰ ਸਿੰਘ ਕੀ ਹਾਲ ਚਾਲ ਆ ਤੇਰਾ ਸਿੱਧਾ ਓਰਡਾ ਜੀ। ਤੇ ਜੱਸੀ ਭਾਜੀ ਹੋਰਾਂ ਨੇ ਵੀ ਤਾਇਆ ਜੀ ਸੁਨੇਹਾ ਭੇਜਿਆ ਸੀ, ਕਹਿੰਦੇ ਐਤਕੀ ਦੀਵਾਲੀ ਨੂੰ ਵੀ ਹਰ ਸਾਲ ਦੀ ਤਰ੍ਹਾਂ ਨੀ ਮੈਂ ਕੰਮ ਵਾਲੇ ਬੋਝ ਤੇ ਸਵਾਰ ਚੱਲਦਾ, ਅੱਖਾਂ ਦੀਆਂ ਤੀਲੀਆਂ ਨਾ ਲੋਹੇ ਦੀਆਂ ਗਾਡਰਾਂ ਤੇ 10 ਫੁੱਟ ਉੱਤੇ ਦੇਖ ਅਨਾਰ ਚੱਲਦਾ। ਵਾਹ ਵਾਹ ਵਾਹ, ਇਹਦਾ ਮਤਲਬ ਇਹ ਦੀਵਾਲੀ ਦੇ ਪਟਾਕੇ ਬੰਬ ਚਲਾਉਣ ਦੇ ਹਿਸਾਬ ਨਾਲ। ਤੇ ਉਹਨਾਂ ਨੇ ਦੇਖੋ ਤਾਇਆ ਜੀ ਇੱਧਰ ਕੰਮ ਕਰਦੇ ਪਏ ਨੇ ਤੇ ਉਹਨਾਂ ਨੇ ਤਸਵੀਰ ਭੇਜੀ ਹੈ। ਉਹ ਭਰਾਵਾ ਇੱਥੇ ਤੇ ਫਿਰ ਕੰਮ ਹੀ ਜ਼ਰੂਰੀ ਹੈ ਜੱਸੀ ਸਾਹਿਬ, ਕੰਮ ਤੋਂ ਬਿਨਾਂ ਇੱਥੇ ਕੋਈ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਭੁਪਿੰਦਰ ਜੰਡੂ ਸਾਹਿਬ ਦਾ ਵੀ। ਤੇਜਿੰਦਰਪਾਲ ਭਾਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਕਹਿੰਦੇ। ਬਹੁਤ ਬਹੁਤ ਮੁਬਾਰਕਾਂ ਤੇਜਿੰਦਰਪਾਲ ਜੀ, ਬਹੁਤ ਬਹੁਤ ਮੁਬਾਰਕਾਂ ਆਪ ਜੀ ਨੂੰ ਵੀ, ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਹੋਣ। ਕਾਕੇ ਹੋਰੀਆਂ ਨੀ ਮੈਨੂੰ ਲੱਗਦਾ ਭੁੱਲ ਗਏ ਨੇ ਤੇਜਿੰਦਰਪਾਲ ਜੀ ਨੂੰ ਦੀਵਾਲੀ ਦੀਆਂ ਲੱਖ ਲੱਖ ਨੇ ਕਰੋੜ ਕਰੋੜ ਮੁਬਾਰਕਾਂ ਸਾਰੇ ਸਰੋਤਿਆਂ ਨੂੰ ਭਾਈ, ਦੀਵਾਲੀ ਦੀਆਂ ਲੱਖ ਲੱਖ ਨੇ ਕਰੋੜ ਕਰੋੜ ਮੁਬਾਰਕਾਂ। ਆਪਣਾ ਖਿਆਲ ਰੱਖੋ, ਰੱਬ ਰੱਖਾ, ਤੇ ਅਸੀਂ ਹੁਣ ਕੱਲ ਨੂੰ ਫਿਰ ਤੁਹਾਨੂੰ ਦਰਸ਼ਨ ਮੇਲੇ ਦਿੰਦੇ ਆ। ਤਾਂ ਵਿਸ਼ਕਰਮਾ ਡੇ ਵਾਲੇ ਦਿਨ ਦੇ ਅਸੀਂ ਕੰਪਿਊਟਰ ਧੋ ਕੇ ਸੁੱਕਣੇ ਪਾ ਲੈਣਾ, ਲੈ ਮਲਕੀਤ ਚੱਕਦੇ ਫਟੇ ਗਾਣੇ।
ਉਹ ਚੰਗੇ ਭਲੇ ਵਸਦੇ ਸਾਂ ਕੋਈ ਨਾ ਸੀ ਰੋਗ ਵੇ, ਕੈਸੀ ਤੂੰ ਚੁਗਾਈ ਸਾਨੂੰ ਇਸ਼ਕ ਦੀ ਚੋਗ ਵੇ, ਚਰਖੇ ਵੀ ਛੁੱਟ ਗਏ ਤਿਰਿੰਜਣ ਵੀ ਛੁੱਟ ਗਏ, ਚਰਖੇ ਵੀ ਛੁੱਟ ਗਏ ਤਿਰਿੰਜਣ ਵੀ ਛੁੱਟ ਗਏ, ਛੁੱਟ ਗਏ ਸਹੇਲੀਆਂ ਦੇ
ਦੋਸਤੋ। ਮੈਂ ਹਾਂ ਅਮਰਿੰਦਰ ਗਿੱਲ, ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ।
मन मेरे गुर की सिख सुनिज हर का नाम सदा सुख दाता सहजे हर रस बीज। गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोथी साहिब जा स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने। तुसी भी गुरबाणी दे प्रवाह विच शामिल होवो। हां जे किसी कारण उस समय शामिल नहीं हो सकदे ता हरमन रेडियो दी अपनी ऐप तों पॉडकास्ट ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
ਪੰਜਾਬੀ ਫਰਨੀਚਰ?
ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ। ਉਹ ਭਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਭਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ।
PSD ਰੈਨੋਵੇਸ਼ਨ?
ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰ, ਪੇਂਟਰ, ਪਲੰਬਰ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ।
ਵਾਹ ਵਾਹ ਵਾਹ।
ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਸਾਡੇ ਘਰ ਚ ਤਾਂ ਭਾਈ ਜਵਾਕਾਂ ਦੇ ਫੁੱਫੜ ਦੇ ਹੁਕਮ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿਲਦਾ। ਸਾਡਾ ਪ੍ਰਾਹੁਣਾ ਅਰਜਨ ਸਿੰਘ, ਜੇ ਭਾਈ ਇਸ ਰਿਸ਼ਤੇ ਨੂੰ ਹਾਂ ਕਰੂ ਤਾਂ ਹਾਂ ਹੈ, ਜੇ ਨਾ ਕਰਤੀ ਤਾਂ ਫਿਰ ਨਾ।
ਇਸ ਸਟੂਡੀਓ ਦੀ ਪੇਸ਼ਕਸ਼ ਫੁੱਫੜ ਜੀ।
ਭੁੱਖ ਨਾਲ ਬੇਬੇ ਆ, ਬਾਪੂ ਹੈ ਤੇ ਕੱਲਾ ਮੁੰਡਾ, ਕਿ ਸਾਡਾ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ।
ਇਹੋ ਜੇ ਪ੍ਰਾਹੁਣੇ ਦਾ ਫਾਇਦਾ ਕੀ ਜਿਹੜਾ ਸਹੁਰੇ ਆ ਕੇ ਲਲਕ ਲੈਣਾ ਮਾਰੇ?
ਪੰਕਜ ਬਤਰਾ ਦੀ ਡਾਇਰੈਕਸ਼ਨ ਤੇ ਫਿਲਮ ਦੀ ਸਟਾਰ ਕਾਸਟ ਨੇ ਬਿੰਨੂ ਢਿੱਲੋਂ, ਗੁਰਨਾਮ ਭੁੱਲਰ, ਜਾਸਮੀਨ ਬਾਜਵਾ, ਜੱਸੀ ਗਿੱਲ ਤੇ ਸਿਦਿਕਾ ਸ਼ਰਮਾ 11 ਨਵੰਬਰ ਤੋਂ ਆਸਟ੍ਰੇਲੀਆ ਵਾਈਡ ਇਵੈਂਟ ਤੇ ਵਿਲੇਜ ਸਿਨੇਮਾ ਵਿੱਚ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਿਆ IELTS PTE ਕੋਚਿੰਗ ਇੰਸਟੀਚਿਊਟ 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane, QLD 4000, Brisbane de Education te Shopping Hub de Bilkul Vich. For more information, call 617-3106-5394.
Tutti sono apna Harman Radio, 24 ghante, 7 din, Australia da pehla Punjabi Radio. Harman Radio, 24 ghante, 7 din.
ਸਾਰੇ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਸ਼ਾਮ ਦੇ 5 ਵੱਜ ਚੁੱਕੇ ਨੇ ਤਾਂ ਆਓ ਜੀ ਦਿਨ ਭਰ ਦੇ ਅਕੇਵੇਂ ਥਕੇਵੇਂ